फिजा च सरगश्तगी करदे होए सवेर दी ताजगी सन ताजा खबरां महत्वपूर्ण जानकारियां मनमोहक संगीत सेहत संबंधी सिलसिले मुलाकातां दा दौर अते सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक जी दोस्तों मेलबर्न तो अमरदीप हाजर है जी साडा रोजाना प्रोग्राम लहरां लैके सो लहरां प्रोग्राम सुनने वाले सारे दोस्तों नूं अमरदीप वल्लों बहुत ही प्यार भरी सत श्री अकाल गुड मॉर्निंग नमस्कार आदाब ते वाहेगुरू जी का खालसा वाहेगुरू जी की फतेह जी उम्मीद करदे आं कि अज दा दिन तुहाडे लई खूबसूरत चढ़िया होना तुहाडे दिन की हर घड़ी हर पल जिहड़ा खूबसूरत होवे खुशियां खेड़े माणो सुख शांति का पसारा होवे इसे अरदास दे नाल अज दे प्रोग्राम की करदे आं जी शुरुआत ते प्रोग्राम दे विच अज की होना है ओदे बारे जरूर गल करांगे पर सब तो पहला गल करदे आं दिन दी दिन हैगा अज मंगलवार मंगलवार वाले दिन आपां जुड़ बैने हुन्ने आं जी मेलबर्न तो सो मम्मा मम्मा हो जांदा है ना एम ते मेलबर्न ते मम्मे तो भी मेलबर्न ते मम्मे तो मंगलवार भी है ना सो मंगलवार दा दिन है ते अज साल 2018 दे फरवरी महीने की 27 तरीक हो चुकी है सो फरवरी महीना भी देख लो जी अपने अंतले पलां ते आ गया है ना सो साल 2018 कदों चढ़िया और किन्नी तेजी दे नाल अगे वध रहा इहदा अंदाजा आपां लगा सकदे आ सो फरवरी महीने की 27 तरीक हो चुकी है नानक शाही संवत 549 दे फगण महीने की 16 तरीक हो चुकी है ते घड़ियां वल नजर मारीए तां दोस्तों घड़ियां कहिंदियां जी कि मेलबर्न सिडनी ते कैनबरा दे विच इस वेले 8:02 हो चुके ने जदके आस्ट्रेलिया दे दूजे शहरां च यानी ब्रिस्बेन दे विच 7:02 दा समां ते उधर पर्थ दे विच 5:02 दा समां एडिलेड दे विच 7:32 दा समां ते इस तरह आस्ट्रेलिया दे वक्ख वक्ख शहरां दा जिहड़ा समां जी ओह वक्खो वक्खरा इन्हां दिनां दे विच ते न्यूजीलैंड चलदे आं गुआंढी मुल्क ते न्यूजीलैंड दे शहर ऑकलैंड दे विच इस वेले 10:02 हो गए ने साढ़े तो भी 2 घंटे अगे ने जी न्यूजीलैंड वाले ते कुछ होर देश जिथे साडे वांग मंगलवार दा दिन चढ़ चुके आ होंगकोंग सो होंगकोंग दे विच भी 5:03 दा समां सवेरा उत्थे भी हो चुकिया है जी मंगलवार दा दिन ते इसे तरह दुबई दे विच भी मंगलवार दा दिन चढ़ चुकिया 1:03 दा समां उत्थे वड्डा तड़का है दुबई दे विच अजे ते भारत दे विच भी मंगलवार चढ़ चुकिया बहुत वड्डा तड़का है 2:33 दा समां ते जिवें मैं दसदी हुन्नी आ कि भारत तों पंजाब तों साडे नाल टैक्निकल सपोर्ट देण दे लई इन्ने तड़के वड्डे तड़के साडे नाल सरबजीत सिंह होरी जिहड़े आ ओह प्रोग्राम दे विच साडा साथ दिंदे ने सो अज भी पटियाला स्टूडियो तो साडा साथ सरबजीत सिंह होरी दे रहे ने ते आपां दोवें जणे तुहाडे लई प्रोग्राम जिहड़ा ओह लैके आए आ इस वेले ते इस तों इलावा दोस्तो जिन्हां मुल्कां दे विच अजे भी चल रहा है जी सोमवार उन्हां दा जिक्र भी करना बनता है ना कैनेडा दे विच अजे सोमवार चल रहा है ते वैनकूवर शहर दे विच 1:03 दा समां जदके टोरोंटो दे विच उत्थे शाम पै चुकी है सोमवार दी उत्थे 4:03 दा समां इसे तरह लॉस एंजल्स दे विच यूएस दे विच 1:04 होए ने एलए दे विच दोपहर पई हुई है सोमवार दी ते बहुत सारे इहो जिहे देश है जिथे अजे सोमवार दा दिन दोस्तो चल रहा है ना ते तुसी हमेशा वांग जिस भी धरती तो जिस भी मुल्क तो जिस भी देश तो तुसी साडे नाल जुड़दे हो प्रोग्राम दे इस सफर दे विच साडे इस मॉर्निंग शो दे विच लहरां नूं होर खूबसूरत बनाउंदे हो तुहाडा तहे दिल तो एक बार फिर प्रोग्राम दे विच आपां करदे हां जी स्वागत ते प्रोग्राम च की होना इहदे बारे जिक्र करना बणदा है जरूर बणदा है क्योंकि अज प्रोग्राम जिहड़ा थोड़ा जिहा बिजी होना पहले प्रोग्रामां दे नालों एक दो जिहड़ियां जानकारियां ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਪ੍ਰੋਗਰਾਮ ਦੌਰਾਨ ਪਰ ਉਸ ਤੋਂ ਪਹਿਲਾਂ ਖਬਰਾਂ ਦਾ ਸਿਲਸਿਲਾ ਹਮੇਸ਼ਾ ਵਾਂਗ ਤੁਹਾਡੇ ਲਈ ਲੈ ਕੇ ਆਵਾਂਗੇ ਮੌਸਮ ਦੇ ਉੱਤੇ ਝਾਤ ਵੀ ਪਵਾਵਾਂਗੇ ਤੇ ਇਸ ਤੋਂ ਬਾਅਦ ਕੁਛ ਕੁ ਜਾਣਕਾਰੀਆਂ ਮੈਲਬਰਨ ਦੇ ਵਿੱਚ ਹੋਣ ਜਾ ਰਹੇ ਕੁਛ ਇਵੈਂਟਸ ਦੇ ਬਾਰੇ ਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਵੀਕਐਂਡ ਦੇ ਉੱਤੇ ਹੋਣ ਜਾ ਰਹੇ ਨੇ ਉਹਦੇ ਬਾਬਤ ਪ੍ਰਬੰਧਕ ਜਿਹੜੇ ਆ ਉਹ ਸਾਡੇ ਨਾਲ ਜੁੜਨਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਉਹਨਾਂ ਇਵੈਂਟਸ ਦੇ ਜਾਣਕਾਰੀ ਲੈਣ ਬਾਬਤ। ਤੇ ਇਸ ਤੋਂ ਬਾਅਦ ਕੀ ਹੋਣਾ, ਇਸ ਤੋਂ ਬਾਅਦ ਹੋਣਾ ਜੀ ਇੱਕ ਖਾਸ ਵਿਸ਼ਾ ਜਿਹਦੇ ਉੱਤੇ ਅਸੀਂ ਗੱਲ ਕਰਨੀ ਹੈ। ਸੋ ਪਿਛਲੇ ਦਿਨੀ ਅਸੀਂ ਇੱਕ ਗੱਲਬਾਤ ਕੀਤੀ ਸੀ, ਇੱਕ ਜਿਹੜੀ ਡਿਸਕਸ਼ਨ ਇੱਕ ਵਿਚਾਰ ਚਰਚਾ ਕੀਤੀ ਸੀ ਕਿ ਜਿਹੜੇ ਸਾਡੇ ਪੇਰੈਂਟਸ ਆ ਜਦੋਂ ਰਿਟਾਇਰ ਹੋ ਜਾਂਦੇ ਆ ਤੇ ਉਹਨਾਂ ਦੇ ਰੁਝੇਵੇਂ ਬਰਕਰਾਰ ਰੱਖਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ, ਹੈ ਨਾ। ਸੋ ਬਹੁਤਾ ਵਧੀਆ ਰਿਸਪੋਂਸ ਤਾਂ ਨਹੀਂ ਸੀ ਆਇਆ ਇਸ ਵਿਸ਼ੇ ਦੇ ਉੱਤੇ, ਬਹੁਤੀ ਜ਼ਿਆਦਾ ਗੱਲਬਾਤ ਨਹੀਂ ਸੀ ਕਰਨੀ ਚਾਹੀਦੀ ਦੋਸਤਾਂ ਨੇ, ਪਰ ਫਿਰ ਵੀ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਗੱਲਬਾਤ ਜਿਹੜੀ ਆ ਤੁਰਦੀ ਰਹੇ, ਕਿਉਂਕਿ ਸਮਾਜ ਦੇ ਵਿੱਚ ਬੈਲੈਂਸ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਜਦੋਂ ਅਸੀਂ ਬੱਚਿਆਂ ਦੀਆਂ ਚਿੰਤਾਵਾਂ ਨੂੰ ਲੈ ਕੇ ਚਿੰਤਿਤ ਹੁੰਦੇ ਹਾਂ, ਬੱਚਿਆਂ ਦੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਲੈ ਕੇ ਚਿੰਤਿਤ ਹੁੰਦੇ ਹਾਂ, ਤੇ ਇਸੇ ਤਰ੍ਹਾਂ ਜਿਹੜੇ ਸਾਡੇ ਸਤਿਕਾਰਯੋਗ ਬਜ਼ੁਰਗ ਨੇ, ਸਾਡੇ ਪੇਰੈਂਟਸ ਨੇ, ਉਹਨਾਂ ਦੀਆਂ ਵੀ ਛੋਟੀਆਂ ਛੋਟੀਆਂ ਜ਼ਰੂਰਤਾਂ ਨੂੰ ਧਿਆਨ ਚ ਰੱਖਣਾ ਜਿਹੜਾ ਸਾਡਾ ਫਰਜ਼ ਬਣਦਾ, ਹੈ ਨਾ। ਸੋ ਅੱਜ ਉਹ ਵਿਸ਼ਾ ਤਾਂ ਨਹੀਂ ਛੋਵਾਂਗੇ, ਪਰ ਕੁਛ ਇਹੋ ਜਿਹਾ ਹੀ ਵਿਸ਼ਾ ਅੱਜ ਅਸੀਂ ਲੈ ਕੇ ਆਏ ਹਾਂ। ਅੱਜ ਅਸੀਂ ਗੱਲ ਕਰਾਂਗੇ ਕਿ ਪਰਦੇਸਾਂ ਵਿੱਚ ਵਸਣ ਵਾਲੇ ਬੱਚੇ ਜਿਹੜੇ ਨੇ, ਪਰਦੇਸਾਂ ਵਿੱਚ ਵਸ ਰਹੀ ਔਲਾਦ ਦੇ ਇਕਲਾਪਾ ਹੰਡਾਰੇ ਜਿਹੜੇ ਪੇਰੈਂਟਸ ਆ, ਮਾਪੇ ਆ, ਉਹ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਕਰਦੇ ਆ, ਔਰ ਜੇਕਰ ਉਸ ਇਕਲਾਪੇ ਦੇ ਵਿੱਚ ਕਿਸੇ ਵੀ ਤਰ੍ਹਾਂ ਅਸੀਂ ਅਣਗੌਲਿਆਂ ਕਰ ਰਹੇ ਹਾਂ ਉਹਨਾਂ ਨੂੰ, ਤਾਂ ਸਾਡੇ ਉਹਨਾਂ ਪ੍ਰਤੀ ਕੀ ਫਰਜ਼ ਬਣਦੇ ਆ। ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਚਾਹਾਂਗੇ ਤੇ ਅੱਜ ਦੇ ਉਸ ਵਿਚਾਰ ਚਰਚਾ ਵਾਲੇ ਸਿਲਸਿਲੇ ਚ ਸਾਡੇ ਨਾਲ ਸਾਡਾ ਸਾਥ ਦੇਣਗੇ ਸਿਮਰਦੀਪ ਹੁਰੀ ਵੀ, ਔਰ ਸਾਡੇ ਨਾਲ ਜੁੜਨਗੇ ਪ੍ਰੀਤ ਗੁਰਾਇਆ ਹੁਰੀ। ਸੋ ਸਾਡੀਆਂ ਭੈਣਾਂ ਵੀ ਸਾਡੇ ਨਾਲ ਇਸ ਵਿਚਾਰ ਚਰਚਾ ਦੇ ਵਿੱਚ ਹਿੱਸਾ ਲੈਣਗੀਆਂ, ਤੇ ਕੋਸ਼ਿਸ਼ ਕਰਾਂਗੇ ਜੀ ਕਿ ਕੁਝ ਹੋਰ ਦੋਸਤ ਜਿਹੜੇ ਇਸ ਵਿਸ਼ੇ ਦੇ ਉੱਤੇ ਆਪਣਾ ਤਜਰਬਾ ਰੱਖਦੇ ਹੋਣ ਜਾਂ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਆਪਣਾ ਦਿਲ ਖੋਲਣਾ ਚਾਹੁੰਦੇ ਹੋਣ ਤਾਂ ਜ਼ਰੂਰ ਅਸੀਂ ਉਹਨਾਂ ਨੂੰ ਸ਼ਾਮਲ ਕਰਾਂਗੇ। ਸੋ ਸਾਡੇ ਨਾਲ ਜੁੜਨ ਦੇ ਤਰੀਕੇ ਉਹੀ ਨੇ ਜੀ, ਜਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਰਾਹੀਂ ਆਪਣਾ ਮੈਸੇਜ ਭੇਜ ਸਕਦੇ ਹੋ। ਟੈਲੀਗ੍ਰਾਮ ਐਪ ਤੁਹਾਡੇ ਫੋਨ ਤੇ ਹੋਣੀ ਜ਼ਰੂਰੀ ਹੈ, ਤੇ ਇਹਦੇ ਨਾਲ ਹੀ ਸਭ ਤੋਂ ਜਿਹੜੀ ਵਧੀਆ ਗੱਲ ਉਹ ਇਹ ਹੈ ਕਿ ਜੇਕਰ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਦੇ ਵਿੱਚ ਹੈ ਤਾਂ ਤੁਹਾਨੂੰ ਹੋਰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਹਰਮਨ ਰੇਡੀਓ ਦੀ ਐਪ ਦੇ ਜ਼ਰੀਏ ਤੁਸੀਂ ਸਾਨੂੰ ਡਾਇਰੈਕਟ ਜਿਹੜਾ ਮੈਸੇਜ ਆ ਉਹ ਟੈਲੀਗ੍ਰਾਮ ਦੇ ਰਾਹੀਂ ਵੀ ਭੇਜ ਸਕਦੇ ਹੋ, ਸਾਨੂੰ ਡਾਇਰੈਕਟ ਜਿਹੜੀ ਆ ਤੁਸੀਂ ਈਮੇਲ ਵੀ ਕਰ ਸਕਦੇ ਹੋ, ਤੇ ਸਾਡੀ ਜਿਹੜੀ ਸਾਰੀ ਕੰਟੈਕਟ ਇਨਫੋਰਮੇਸ਼ਨ ਆ ਉਸ ਐਪ ਦੇ ਉੱਤੇ ਮੌਜੂਦ ਹੈ, ਤੇ ਤੁਸੀਂ ਉਸ ਐਪ ਤੋਂ ਹੀ ਜਿਹੜੀ ਸਾਰੀ ਜਾਣਕਾਰੀ ਲੈ ਕੇ ਸਾਡੇ ਨਾਲ ਆਪਣਾ ਰਾਬਤਾ ਬਣਾ ਸਕਦੇ ਹੋ। ਸੋ ਦੋਸਤੋ, ਗੱਲਾਂ ਬਾਤਾਂ ਦੇ ਸਿਲਸਿਲੇ ਚ, ਵਿਚਾਰ ਚਰਚਾ ਦੇ ਸਿਲਸਿਲੇ ਚ ਸਾਡੇ ਨਾਲ ਰਾਬਤਾ ਬਣਾਉਣ ਦੇ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹਮੇਸ਼ਾ ਵਾਂਗ ਉਹੀ ਹੈ 02-85-98-11। ਸੋ 02-85-98-11 ਸਾਡਾ ਨੰਬਰ ਹੈ, ਤੇ ਤੁਸੀਂ ਇਸ ਨੰਬਰ ਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਸੋ ਤੁਹਾਡੇ ਮੈਸੇਜਿਸ ਦੀ ਸਾਨੂੰ ਹਮੇਸ਼ਾ ਹੀ ਉਡੀਕ ਰਹਿੰਦੀ ਹੈ। ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਿਸ ਵੀ ਅਹਿਮ ਹੁੰਦੇ ਨੇ, ਤੇ ਨਾਲ ਹੀ ਨਾਲ ਅਹਿਮ ਹੁੰਦਾ ਜੀ ਸਾਡੇ ਲਈ ਤੁਹਾਡਾ ਸਾਥ। ਸੋ ਤੁਹਾਡੇ ਸਾਥ ਦੀ ਅਸੀਂ ਹਮੇਸ਼ਾ ਉਮੀਦ ਕਰਦੇ ਹਾਂ, ਤੇ ਅੱਜ ਵੀ ਉਮੀਦ ਕਰਾਂਗੇ ਕਿ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਿਹੜੀ ਹਾਜ਼ਰੀ ਆ ਉਹ ਬਕਾਇਦਾ ਲੱਗੇਗੀ। ਸਾਡੇ ਨਾਲ ਸੁਖਵਿੰਦਰ ਸੌਂਧੁਰੀ ਹਮੇਸ਼ਾ ਵਾਂਗ ਈਮੇਲ ਦੇ ਜ਼ਰੀਏ ਸਾਂਝ ਬਣਾ ਚੁੱਕੇ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਸੋ ਦੋਸਤੋ, ਤੁਹਾਡੇ ਸਾਥ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਸ਼ੁਰੂ ਕਰਦੇ ਹਾਂ, ਤੇ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਆਰਿਫ ਲੋਹਾਰ ਹੋਰਾਂ ਦੀ ਆਵਾਜ਼ ਚ।
ਸਭ ਲਈ ਖੋਜਿਆ ਇਹ ਦੁਨੀਆ ਦਾ ਮੇਲਾ, ਸਭ ਲਈ ਖੋਜਿਆ ਇਹ ਦੁਨੀਆ ਦਾ ਮੇਲਾ। ਇੱਕ ਨੂਰ ਦਾ ਚਾਨਣ ਸਾਰੇ, ਇੱਕ ਦੀਵੇ ਦੀ ਲੋ, ਇੱਕ ਬਾਗ ਦੇ ਫੁੱਲ
ਲਓ ਜੀ, ਸਭ ਲਈ ਇੱਕੋ ਜਿਹਾ ਇਹ ਦੁਨੀਆਂ ਦਾ ਮੇਲਾ। ਬਿਲਕੁਲ ਜੀ, ਇਹ ਦੁਨੀਆਂ ਦਾ ਮੇਲਾ ਜਿਹੜਾ ਸਾਰਿਆਂ ਦੇ ਲਈ ਇੱਕੋ ਜਿਹਾ, ਕਿਉਂਕਿ ਜਦੋਂ ਰੱਬ ਨੇ ਕੁਦਰਤ ਰਚੀ ਹੋਣੀ ਹੈ ਨਾ, ਉਹਨੇ ਕਿਸੇ ਤਰ੍ਹਾਂ ਦੀ ਕੋਈ ਘਾਟ ਕਿਸੇ ਲਈ ਛੱਡੀ ਨਹੀਂ ਆ, ਹਨਾ, ਜੇ ਅਸੀਂ ਕੁਦਰਤ ਨੂੰ ਦੇਖੀਏ ਹਨਾ। ਪਰ ਜਿਹੜੀਆਂ ਵੀ ਮੁਸ਼ਕਲਾਂ ਆ, ਜਿਹੜੇ ਵੀ ਦੁੱਖ ਆ ਨਾ, ਉਹ ਸਾਡੇ ਹਮੇਸ਼ਾ ਆਪ ਹੀ ਸਿਹੜੇ ਹੋਏ ਹੁੰਦੇ ਆ। ਉਹੀ ਹੁੰਦਾ ਕਿ ਜਿਵੇਂ ਆਪਾਂ ਸੋਚਦੇ ਹਾਂ, ਸਾਨੂੰ ਉਹੋ ਜਿਹੀ ਹੀ ਦੁਨੀਆਂ ਜਿਹੜੀ ਆ ਉਹ ਲੱਗਦੀ ਆ, ਜਿੱਦਾਂ ਆਪਾਂ ਦੇਖਦੇ ਹਾਂ ਉਦਾਂ ਦੀ ਹੀ ਸਾਨੂੰ ਦਿਖਾਈ ਦਿੰਦੀ ਆ, ਹਨਾ। ਸੋ ਨਜ਼ਰੀਆ ਜਿਹੜਾ ਆ ਅਸਲ ਦੇ ਵਿੱਚ ਸਾਡੇ ਉਸ ਮਾਹੌਲ ਨੂੰ ਬਣਾਉਂਦਾ। ਤੇ ਖੈਰ, ਪਰਮਾਤਮਾ ਨੇ ਇਹ ਦੁਨੀਆਂ ਜਿਹੜੀ ਆ ਜਦੋਂ ਸਾਜੀ ਹੋਣੀ ਆ ਸਾਰਿਆਂ ਦੇ ਲਈ, ਉਹੋ ਜਿਹੀ ਹਵਾ ਆ, ਉਹੋ ਜਿਹਾ ਪਾਣੀ ਆ, ਹਨਾ, ਤੇ ਅਜੇ ਕੁਦਰਤ ਦੇਖੀਏ, ਰੁੱਖ ਜਾਂ ਫਿਰ ਕਾਇਨਾਤ ਜਿਹੜੀ ਆ, ਹਨਾ, ਸਾਰਿਆਂ ਦੇ ਲਈ ਇੱਕੋ ਜਿਹਾ ਹੀ ਚਾਨਣ ਆ, ਇੱਕੋ ਜਿਹੀਆਂ ਹੀ ਰਾਤਾਂ ਆ, ਹਨਾ। ਸੋ ਕੋਈ ਭੇਦਭਾਵ ਜਿਹੜਾ ਕਿਤੇ ਛੱਡਿਆ ਨਹੀਂ ਆ। ਸੋ ਇਸ ਦੁਨੀਆਂ ਦੇ ਮੇਲੇ ਦੇ ਵਿੱਚ ਆ ਕੇ ਇਹਨੂੰ ਖੂਬ ਅਸੀਂ ਹੰਡਾਈਏ ਤੇ ਮਾਣੀਏ, ਇਹ ਸਾਡੀ ਜਿਹੜੀ ਇੱਛਾ ਆ ਉਹ ਹੋਣੀ ਚਾਹੀਦੀ ਹੈ। ਸੋ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਲਹਿਰਾਂ ਪ੍ਰੋਗਰਾਮ ਚੱਲ ਰਿਹਾ ਤੇ ਮੈਲਬਨ ਤੋਂ ਅੱਜ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਹਰ ਰੋਜ਼ ਇਹ ਪ੍ਰੋਗਰਾਮ ਤੁਸੀਂ ਸੁਣਦੇ ਹੋ ਜੀ ਸਵੇਰੇ 8 ਵਜੇ ਤੋਂ 10 ਵਜੇ ਤੱਕ ਆਸਟ੍ਰੇਲੀਆ ਭਰ ਦੇ ਵੱਖੋ ਵੱਖਰੇ ਸ਼ਹਿਰਾਂ ਚੋਂ, ਹਨਾ। ਅੱਜ ਦਾ ਪ੍ਰੋਗਰਾਮ ਮੈਲਬਨ ਤੋਂ ਤੇ ਕੱਲ ਦਾ ਤੁਸੀਂ ਐਡੀਲੇਡ ਤੋਂ ਸੁਣੋਗੇ ਸੁਖਪ੍ਰੀਤ ਹੋਰਾਂ ਦੇ ਨਾਲ। ਤੇ ਮੈਲਬਨ ਤੋਂ ਇੱਕ ਵਾਰ ਫਿਰ ਸਾਂਝ ਪਾਉਂਦੇ ਹਾਂ ਜੀ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ। ਤੇ ਇੱਕ ਝਾਤ ਹੁਣ ਪਾਉਣੀ ਬਣਦੀ ਹੈ ਅੱਜ ਦੇ ਮੌਸਮ ਦੇ ਉੱਤੇ। ਸਾਡੇ ਮੈਲਬਨ ਦੇ ਵਿੱਚ ਕਾਫੀ ਤੇਜ਼ ਹਵਾਵਾਂ ਅੱਜ ਚੱਲ ਰਹੀਆਂ ਨੇ, ਤੇ ਵੈਸੇ ਜਿਹੜਾ ਅੱਜ ਤਾਪਮਾਨ ਆ ਉਹ ਵੀ ਕਾਫੀ ਉੱਪਰ ਤੱਕ ਜਾਣਾ ਹੈ। ਸੋ ਕਈ ਵਾਰ ਇਹੋ ਜਿਹੀ ਗਰਮੀ ਦੇ ਵਿੱਚ ਜਿਹੜੇ ਅੱਗ ਲੱਗਣ ਦੇ ਚਾਂਸਿਸ ਆ ਉਹ ਬਹੁਤ ਜ਼ਿਆਦਾ ਹੋ ਜਾਂਦੇ ਆ ਜਦੋਂ ਹਵਾਵਾਂ ਦੀ ਜਿਹੜੀ ਰਫ਼ਤਾਰ ਆ ਉਹ ਤੇਜ਼ ਹੁੰਦੀ ਆ। ਸੋ ਅੱਜ ਕਾਫੀ ਤੇਜ਼ ਹਵਾ ਆ ਮੈਲਬਨ ਦੇ ਵਿੱਚ, ਤੇ ਮਿਨੀਮਮ ਜਿਹੜਾ ਟੈਂਪਰੇਚਰ ਹੈ ਜੀ ਉਹ 15 ਡਿਗਰੀ, ਤੇ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਉਹ 32 ਡਿਗਰੀ ਦੱਸਿਆ ਜਾ ਰਿਹਾ। ਤੇ ਧੁੱਪ ਜਿਹੜੀ ਆ ਉਹ ਵੀ ਤੇਜ਼ ਬਣੀ ਰਹਿਣੀ ਆ, ਤੇ ਇਹਦੇ ਨਾਲ ਹੀ ਨਾਲ ਹਵਾਵਾਂ ਜਿਹੜੀਆਂ ਉਹ ਵੀ ਵਗਣੀਆਂ ਨੇ। ਸਿਡਨੀ ਦੇ ਵਿੱਚ ਅੱਜ 19 ਡਿਗਰੀ ਘੱਟ ਤੋਂ ਘੱਟ ਤੇ 25 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ, ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ ਜੀ। ਤੇ ਬ੍ਰਿਸਬੇਨ ਦੇ ਵਿੱਚ ਅੱਜ 21 ਡਿਗਰੀ ਘੱਟ ਤੋਂ ਘੱਟ ਤੇ 28 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਪਰ ਇੱਥੇ ਬੱਦਲਵਾਈ ਹੈ ਤੇ ਬ੍ਰਿਸਬੇਨ ਵਾਲਿਓ ਫਿਰ ਵੀ ਬਹੁਤ ਸੋਹਣਾ ਹੈ ਮੌਸਮ ਤੁਹਾਡਾ। ਪਰਥ ਦੇ ਵਿੱਚ ਅੱਜ 14 ਡਿਗਰੀ ਘੱਟ ਤੋਂ ਘੱਟ ਤਾਪਮਾਨ ਜਾਣਾ ਜੀ, ਤੇ 25 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ। ਤੇ ਇੱਥੇ ਵੀ ਕਹਿੰਦੇ ਧੁੱਪ ਜਿਹੜੀ ਆ ਵਧਣੀ ਆ, ਗਰਮੀ ਵਧਣੀ ਆ, ਪਰ ਸੋਹਣਾ ਹੈ ਜੀ ਮੌਸਮ ਪਰਥ ਦੇ ਵਿੱਚ ਵੀ। ਐਡੀਲੇਡ ਦੇ ਵਿੱਚ 17 ਡਿਗਰੀ ਘੱਟ ਤੋਂ ਘੱਟ ਹੈ ਤੇ 35 ਡਿਗਰੀ ਤੱਕ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ। ਇੱਥੇ ਵੀ ਧੁੱਪ ਜਿਹੜੀ ਆ ਉਹ ਬਣੀ ਰਹਿਣੀ ਆ, ਸਾਰਾ ਦਿਨ ਕਾਫੀ ਜ਼ਿਆਦਾ ਤਿੱਖੀ ਧੁੱਪ ਹੈ। ਕੈਨਬਰਾ ਦੇ ਵਿੱਚ 10 ਡਿਗਰੀ ਘੱਟ ਤੋਂ ਘੱਟ 26 ਡਿਗਰੀ ਵੱਧ ਤੋਂ ਵੱਧ ਜਾਣ ਦਾ ਅਨੁਮਾਨ ਹੈ, ਤੇ ਇੱਥੇ ਵੀ ਧੁੱਪ ਜਿਹੜੀ ਆ ਉਹ ਬਣਨੀ ਹੈ, ਯਾਨੀ ਕਿ ਗਰਮੀ ਜਿਹੜੀ ਉਹ ਵਧੇਗੀ। ਹੋਬਾਰਟ ਦੇ ਵਿੱਚ 12 ਡਿਗਰੀ ਘੱਟ ਤੋਂ ਘੱਟ ਤੇ 26 ਡਿਗਰੀ ਵੱਧ ਤੋਂ ਵੱਧ, ਤਕਰੀਬਨ ਕੈਨਬਰਾ ਵਰਗਾ ਹੀ ਮੌਸਮ ਹੈ ਹੋਬਾਰਟ ਦੇ ਵਿੱਚ ਅੱਜ, ਤੇ ਇੱਥੇ ਧੁੱਪ ਬਣੀ ਰਹਿਣੀ ਹੈ। ਡਾਰਵਿਨ ਦੇ ਵਿੱਚ 25 ਡਿਗਰੀ ਘੱਟ ਤੋਂ ਘੱਟ ਤੇ 32 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ, ਪਰ ਇੱਥੇ ਪੋਸੀਬਲ ਥੰਡਰ ਸਟੋਰਮ ਵੀ ਦੱਸੇ ਗਏ ਨੇ। ਸੋ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦਾ ਜਿਹੜਾ ਮੌਸਮ ਹੈ ਜੀ ਉਹ ਦੱਸਿਆ ਜਾ ਰਿਹਾ, ਪਰ ਮੈਲਬਨ ਦੇ ਵਿੱਚ ਕਾਫੀ ਤੇਜ਼ ਹਵਾਵਾਂ ਦੇ ਨਾਲ ਅੱਜ ਜਿਹੜਾ ਟੈਂਪਰੇਚਰ ਆ ਉਹ ਵੀ ਵਧਣਾ। ਸੋ ਕਾਫੀ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਦੋਸਤੋ, ਆਪਣੇ ਆਲੇ ਦੁਆਲੇ ਪਾਣੀ ਦਾ ਜਿਹੜਾ ਪ੍ਰਬੰਧ ਹੈ ਪੂਰਾ ਕਰਕੇ ਰੱਖੋ, ਆਪ ਵੀ ਗਰਮੀ ਤੋਂ ਬਚਾ ਦੇ ਲਈ ਥੋੜੇ ਜਿਹੇ ਜਿਹੜੇ ਨੁਸਖੇ ਆ ਉਹ ਅਪਣਾ ਕੇ ਚੱਲਿਆ ਕਰੋ, ਹਨਾ। ਸੋ ਮੌਸਮ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ, ਬਦਲਦਾ ਹੋਇਆ ਮੌਸਮ, ਜਾਂ ਜਦੋਂ ਗਰਮੀ ਜਾਂਦੀ ਹੈ ਉਦੋਂ ਥੋੜਾ ਜਿਹਾ ਤੰਗ ਤਾਂ ਕਰਦੀ ਹੈ, ਹਨਾ, ਜਦੋਂ ਠੰਡ ਆਉਂਦੀ ਹੈ ਉਹ ਵੀ ਥੋੜਾ ਜਿਹਾ ਤੰਗ ਕਰਦੀ ਹੈ। ਸੋ ਉਹਦੇ ਮੁਤਾਬਕ ਅਸੀਂ ਜ਼ਰੂਰ ਆਪਣੇ ਆਪ ਨੂੰ ਤਿਆਰ ਰੱਖੀਏ। ਸੋ ਇਹ ਸੀ ਜੀ ਅੱਜ ਦਾ ਮੌਸਮ, ਤੇ ਮੌਸਮ ਤੋਂ ਬਾਅਦ ਹੁਣ ਬਦਲਦੇ ਹਾਂ ਫਿਰ। ਬਿਲਕੁਲ ਬਦਲਦੇ ਹਾਂ ਜੀ ਫਿਰ ਪ੍ਰੋਗਰਾਮ ਦਾ ਵੀ ਥੋੜਾ ਜਿਹਾ ਮੌਸਮ, ਤੇ ਚੱਲਦੇ ਹਾਂ ਗੀਤ ਸੰਗੀਤ ਦੀ ਦੁਨੀਆ ਵੱਲ, ਸੁਣਦੇ ਹਾਂ ਅਗਲਾ ਗੀਤ, ਤੇ ਬਹੁਤ ਜਲਦੀ ਵਾਪਸ ਆਉਂਦੇ ਹਾਂ ਖਬਰਾਂ ਦੇ ਸਿਲਸਿਲੇ ਦੇ ਨਾਲ।
ਮੁੱਛਾਂ ਵੱਟ ਚੜਾ ਕੇ ਬਨ ਲਈ ਪੱਗ ਵੀ ਲੜ ਲਮਕਾ ਕੇ, ਓ ਮੁੰਡੀਆਂ ਮੁੱਛਾਂ ਵੱਟ ਚੜਾ ਕੇ ਬੰਨ ਲਈ ਪੱਗ ਵੀ ਲੜ ਲਮਕਾ ਕੇ ਮੋੜ ਦੇ ਉੱਤੇ ਡਾਂਗ ਸਜਾ ਕੇ ਮੋੜ ਦੇ ਉੱਤੇ ਡਾਂਗ ਸਜਾ ਕੇ ਜੜੀ ਕੋਪੀਆਂ ਨਾਲ ਦੋ ਦਿਨ ਕੱਟ ਕੱਟਣੇ ਕੱਟਣੇ ਤੋਰ ਦੇ ਓਏ ਕੱਟਣੇ ਤੋਰ ਦੇ ਓਏ ਕੱਟਣੇ ਤੋਰ ਦੇ ਨਾਲ ਦੋ ਦਿਨ ਕੱਟ ਕੱਟਣੇ ਕੱਟਣੇ ਤੋਰ ਦੇ ਨਾਲ ਦੋ ਦਿਨ ਕੱਟ ਕੱਟਣੇ ਵੱਡਮਾ ਵੈਰ ਕਮਾਉਂਦੇ ਉਹ ਜਿੱਥੋਂ ਤੱਕ ਵੀ ਚੱਲਣਾ ਚੱਲੇ ਜਿੱਥੋਂ ਤੱਕ ਵੀ ਚੱਲਣਾ ਚੱਲੇ ਕੋਈ ਮਾਈ ਦਾ ਲਾਲ ਦੋ ਦਿਨ ਕੱਟ ਕੱਟਣੇ ਕੱਟਣੇ ਤੋਰ ਦੇ ਓਏ ਕੱਟਣੇ ਤੋਰ ਦੇ ਓਏ ਕੱਟਣੇ ਤੋਰ ਦੇ ਨਾਲ ਦੋ ਦਿਨ ਕੱਟ ਕੱਟਣੇ ਕੱਟਣੇ ਤੋਰ ਦੇ ਨਾਲ ਦੋ ਦਿਨ ਕੱਟ ਕੱਟਣੇ ਬਚਨਾ ਦੇ ਨੇ ਪੂਰੇ ਪੈ ਜਾਵੇ ਜੇ ਲੋੜ ਦੇਸ਼ ਨੂੰ ਹੁੰਦੇ ਸਭ ਤੋਂ ਮੂਰੇ ਰੱਖੜਾ ਦੇ ਰਾਏ ਲੋਕੀ ਬਚਨਾ ਦੇ ਨੇ ਪੂਰੇ ਖਾਧੀ ਪੀਤੀ ਦੇ ਵਿੱਚ ਦਿੰਦੇ ਖਾਧੀ ਪੀਤੀ ਦੇ ਵਿੱਚ ਦਿੰਦੇ ਰੱਬ ਨੂੰ ਵੀ ਕੱਢੀ ਗਾਲ ਦੋ ਦਿਨ ਕੱਟ ਕੱਟਣੇ ਕੱਟਣੇ ਤੋਰ ਦੇ
ਲਓ ਜੀ ਦੋ ਦਿਨ ਘੱਟ ਕੱਟਣੇ ਪਰ ਕੱਟਣੇ ਟੋਰ ਦੇ ਨਾਲ ਬਿਲਕੁਲ ਜੀ ਜਿਹੜੀ ਘੜੀ ਜਿਹੜਾ ਪਲ ਤੁਹਾਨੂੰ ਮਿਲਿਆ ਹੋਇਆ ਨਾ ਉਹਨੂੰ ਅਸਲ ਦੇ ਵਿੱਚ ਖੂਬਸੂਰਤੀ ਨਾਲ ਜੀਵੀਏ ਤਾਂ ਜ਼ਿੰਦਗੀ ਦਾ ਜਿਹੜਾ ਨਾ ਜਿਉਣ ਦਾ ਮਜ਼ਾ ਹੀ ਕੁਛ ਹੋਰ ਹੁੰਦਾ ਹੈ ਨਾ। ਬਾਕੀ ਮਜ਼ਾ ਜਾਂ ਆਨੰਦ ਜਿਹੜਾ ਆ ਉਹਦੀ ਅਵਸਥਾ ਸਾਰਿਆਂ ਦੀ ਆਪੋ ਆਪਣੀ ਹੁੰਦੀ ਹੈ। ਕਿਸੇ ਨੂੰ ਕਿਸੇ ਚੀਜ਼ ਚੋਂ ਆਨੰਦ ਮਿਲਦਾ, ਕਿਸੇ ਨੂੰ ਕਿਸੇ ਚੀਜ਼ ਚੋਂ ਆਨੰਦ ਮਿਲਦਾ ਹੈ ਨਾ। ਤੇ ਕੁਛ ਚੀਜ਼ਾਂ ਜਿਹੜੀਆਂ ਉਹ ਰੂਹਾਨੀ ਆਨੰਦ ਦੇ ਨਾਲ ਵੀ ਜੋੜ ਜਾਂਦੀਆਂ ਸਾਨੂੰ ਜਦੋਂ ਅਸੀਂ ਜੁੜਦੇ ਹਾਂ ਗੁਰਬਾਣੀ ਦੇ ਨਾਲ, ਧਰਮ ਦੇ ਨਾਲ ਹੈ ਨਾ। ਅਸਲ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਰੂਹ ਅੰਦਰੋਂ ਅਪਣਾਉਣਾ ਜਾਂ ਧੁਰ ਅੰਦਰੋਂ ਅਪਣਾਉਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੋ ਜਾਂਦਾ। ਜੇ ਵਾਕਈ ਅਸੀਂ ਕਹਿੰਦੇ ਹਾਂ ਕਿ ਅਸੀਂ ਧਰਮ ਨੂੰ ਜਾਂ ਫਿਰ ਰੂਹਾਨੀਅਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲਣਾ, ਪਰ ਉਹ ਸਾਡੇ ਵਰਗੇ ਜਿਹੜੇ ਦੁਨਿਆਵੀ ਲੋਕ ਆ ਕਈ ਵਾਰ ਉਹਨਾਂ ਨੂੰ ਮੁਸ਼ਕਿਲ ਲੱਗਦਾ ਹੁੰਦਾ, ਪਰ ਜਦੋਂ ਅਸੀਂ ਵਾਕਈ ਸਹੀ ਰੂਪ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਹਾਂ, ਚਾਹੇ ਗੁਰਬਾਣੀ ਨੂੰ ਹੀ ਲੈ ਲਓ, ਜੇ ਗੁਰਬਾਣੀ ਨੂੰ ਅਸੀਂ ਅਪਣਾਉਣਾ ਸਿੱਖ ਲਈਏ, ਆਪਣੀ ਜ਼ਿੰਦਗੀ ਦੇ ਵਿੱਚ ਢਾਲਣਾ ਸਿੱਖ ਲਈਏ ਨਾ, ਤਾਂ ਬਹੁਤ ਸ਼ੰਕੇ ਜਿਹੜੇ ਆ ਉਹ ਦੂਰ ਹੋ ਸਕਦੇ ਆ ਜ਼ਿੰਦਗੀ ਦੇ, ਹੈ ਨਾ। ਪਰ ਅਸਲ ਦੇ ਵਿੱਚ ਸਾਡਾ ਜਿਹੜਾ ਦੁਖਾਂਤ ਇਹੀ ਆ ਕਿ ਅਸੀਂ ਬਾਹਰੋਂ ਬਾਹਰੋਂ ਬਹੁਤ ਕੁਛ ਬਣ ਕੇ ਦਿਖਾਉਣਾ ਚਾਹੁੰਦੇ ਹਾਂ, ਪਰ ਅੰਦਰੋਂ ਸਾਡੀ ਜਿਹੜੀ ਹਾਲਤ ਆ ਉਹ ਬਹੁਤ ਦੁਖਦਾਈ ਹੁੰਦੀ ਆ, ਹੈ ਨਾ। ਸੋ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਤੇ ਲੋਕ ਕਹਿਣ ਦਰਵੇਸ਼, ਬਿਲਕੁਲ ਇਹੋ ਜਿਹੀ ਹਾਲਤ ਜਿਹੜੀ ਆ ਕਈ ਵਾਰ ਬਣ ਜਾਂਦੀ ਹੈ ਸਾਡੀ। ਸੋ ਜਿਹੜੇ ਪ੍ਰਵਚਨ ਆ ਉਹ ਹੁਣ ਮੈਂ ਹੁਣ ਇੱਥੇ ਹੀ ਬੰਦ ਕਰਦੀ ਹਾਂ, ਕਿਉਂਕਿ ਸਾਡੇ ਨਾਲ ਦੋਸਤ ਵੀ ਜੁੜ ਰਹੇ ਆ, ਆਪਾਂ ਦੋਸਤਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਪਰ ਆਪਾਂ ਫਿਰ ਵਧਣਾ ਜੀ ਅੱਗੇ ਖ਼ਬਰਾਂ ਦੇ ਸਿਲਸਿਲੇ ਵੱਲ ਵੀ। ਤੇ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਪਰ ਉਸ ਤੋਂ ਪਹਿਲਾਂ ਬਹੁਤ ਸੋਹਣਾ ਵਿਚਾਰ ਅੱਜ ਦਾ ਸਾਨੂੰ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਭੇਜ ਦਿੱਤਾ, ਆਪਾਂ ਸ਼ਾਮਲ ਕਰਦੇ ਹਾਂ ਉਹ ਵਿਚਾਰ ਤੇ ਗਿੱਲ ਸਾਹਿਬ ਨੂੰ ਵੀ, ਜੀ ਆਇਆਂ ਨੂੰ ਕਹਿੰਦੇ ਪ੍ਰੋਗਰਾਮ ਚ। ਜੀ ਜਗਤਾਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ, ਤੇ ਇਹਨਾਂ ਨੇ ਬਹੁਤ ਸੋਹਣਾ ਜਿਹਾ ਜਿਹੜਾ ਵਿਚਾਰ ਭੇਜਿਆ ਦੋਸਤੋ, ਉਹ ਵੀ ਤੁਹਾਡੇ ਨਾਲ ਸਾਂਝਾ ਕਰਦੀ ਆ। ਕਹਿੰਦੇ ਆਪਣੇ ਦਿਨ ਦੀ ਸ਼ੁਰੂਆਤ ਬੀਤੇ ਦਿਨ ਦੀਆਂ ਮਾਯੂਸੀਆਂ ਨਾਲ ਨਾ ਕਰੋ, ਜ਼ਿੰਦਗੀ ਦਾ ਹਰ ਨਵਾਂ ਦਿਨ ਬਾਕੀ ਬਚਦੀ ਜ਼ਿੰਦਗੀ ਦਾ ਪਹਿਲਾ ਦਿਨ ਹੁੰਦਾ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਹੀ ਸੋਹਣੀ ਗੱਲ। ਔਰ ਬਿਲਕੁਲ ਜੀ, ਜੇ ਏਦਾਂ ਸੋਚੀਏ ਨਾ ਵੀ ਅੱਜ ਜਿਹੜਾ ਇਹ ਨਵਾਂ ਦਿਨ ਮਿਲਿਆ ਸਾਨੂੰ, ਇਹ ਬਿਲਕੁਲ ਜ਼ਿੰਦਗੀ ਜਿਹੜੀ ਕਿ ਸਾਡੀ ਬੱਚੀ ਉਹਦਾ ਪਹਿਲਾ ਹੀ ਦਿਨ ਹੈ ਸਾਡੇ ਲਈ, ਹਨਾ, ਔਰ ਉਹਨੂੰ ਨਵੇਂ ਸਿਰਿਓਂ ਅਸੀਂ ਸ਼ੁਰੂ ਕਰੀਏ, ਤਾਂ ਮੈਨੂੰ ਲੱਗਦਾ ਕਿ ਉਹੀ ਫਿਰ ਸਾਡਾ ਜਿਹੜਾ ਨਜ਼ਰੀਆ ਹੌਲੀ ਹੌਲੀ ਜ਼ਿੰਦਗੀ ਨੂੰ ਦੇਖਣ ਦਾ ਤੇ ਜ਼ਿੰਦਗੀ ਨੂੰ ਮਾਣਨ ਦਾ ਜ਼ਰੂਰ ਬਦਲ ਸਕਦਾ। ਸੋ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਤੁਸੀਂ ਇਸ ਸੋਹਣੇ ਦੇ ਵਿਚਾਰ ਦੇ ਨਾਲ ਸਾਡੇ ਨਾਲ ਸਾਂਝ ਪਾਈ ਹੈ। ਅੱਗੇ ਸਾਡੇ ਬਹੁਤ ਹੀ ਸਤਿਕਾਰਯੋਗ ਢਿੱਲੋਂ ਸਾਹਿਬ ਦਲਜੀਤ ਸਿੰਘ ਢਿੱਲੋਂਹਰੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਚ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਤੁਹਾਨੂੰ। ਇਹਨਾਂ ਨੇ ਵੀ ਸਾਡੇ ਨਾਲ ਗੁਰਬਾਣੀ ਦੀ ਪੁੱਕ ਨਾਲ ਸਾਂਝ ਪਾਈ ਹੈ ਔਰ ਬਹੁਤ ਸੋਹਣਾ ਇਹਦੇ ਵਿੱਚ ਵੀ ਸੁਨੇਹਾ। ਕਹਿੰਦੇ ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਬਿਲਕੁਲ ਜੀ, ਇਹ ਗੁਰੂ ਹੈ ਸਾਨੂੰ, ਮੈਨੂੰ ਲੱਗਦਾ ਕਿ ਹਮੇਸ਼ਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਪ੍ਰਾਪਤ ਆ, ਹਨਾ, ਜਿਨ੍ਹਾਂ ਨੇ ਸਾਨੂੰ ਉਹੋ ਜਿਹੇ ਗਲਤ ਮਾਰਗਾਂ ਤੋਂ ਹਮੇਸ਼ਾ ਸੁਚੇਤ ਕੀਤਾ ਆ, ਔਰ ਵੱਡੇ ਭਾਗਾਂ ਦੇ ਨਾਲ ਇਹ ਗੁਰੂ ਦੀ ਬਖਸ਼ਿਸ਼ ਜਿਹੜੀ ਆ ਉਹ ਮਨੁੱਖ ਨੂੰ ਹੁੰਦੀ ਆ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਬਹੁਤ ਸੋਹਣੀ ਜਿਹੜੀ ਤੁੱਕ ਹੈ ਗੁਰਬਾਣੀ ਦੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਆ। ਸੋ ਨਾਲ ਹੀ ਫਤਿਹ ਵੀ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਸਾਡੇ ਵੱਲੋਂ ਗੁਰਫਤਿਹ ਤੁਹਾਨੂੰ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਬਹੁਤ ਬਹੁਤ ਧੰਨਵਾਦ ਤੁਸੀਂ ਇਸ ਸੋਹਣੇ ਜੇ ਵਿਚਾਰ ਦੇ ਨਾਲ, ਇਸ ਸੋਹਣੇ ਜੇ ਸੁਨੇਹੇ ਦੇ ਨਾਲ ਸਾਡੇ ਨਾਲ ਸਾਂਝ ਪਾਈ ਅੱਜ। ਸੋ ਇਹ ਸੀ ਜੀ ਅੱਜ ਦੇ ਕੁਛ ਖਾਸ ਵਿਚਾਰ ਜਿਨ੍ਹਾਂ ਦੇ ਨਾਲ ਪ੍ਰੋਗਰਾਮ ਜਿਹੜਾ ਜਦੋਂ ਆਪਾਂ ਸ਼ੁਰੂ ਕਰਦੇ ਹਾਂ ਤੇ ਇਹੋ ਜਿਹੇ ਜਿਹੜੇ ਸਾਨੂੰ ਕੋਈ ਸੇਧ ਦੇਣ ਵਾਲੇ ਜਿਹੜੇ ਵਿਚਾਰ ਹੈ ਜਦੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਤੇ ਫਿਰ ਉਹਨਾਂ ਨਾਲ ਨਾ ਸਾਨੂੰ ਵੀ ਇੱਕ ਨਵਾਂ ਹੁਲਾਰਾ ਮਿਲਦਾ ਜ਼ਰੂਰ। ਸੋ ਉਸ ਹੁਲਾਰੇ ਦੇ ਨਾਲ ਜਿਹੜਾ ਪ੍ਰੋਗਰਾਮ ਪੇਸ਼ ਕਰਨ ਦਾ ਜਿਹੜਾ ਸਾਡਾ ਉਤਸ਼ਾਹ ਆ ਉਹ ਹੋਰ ਦੁੱਗਣਾ ਹੁੰਦਾ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸੋਹਣੇ ਜਿਹੇ ਵਿਚਾਰਾਂ ਨਾਲ ਸਾਡੀ ਸਾਂਝ ਪਵਾਈ ਹੈ ਔਰ ਸਾਡੇ ਸੁਣਨ ਵਾਲਿਆਂ ਦੀ ਸਾਂਝ ਪਵਾਈ ਹੈ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਆਪਣਾ ਰਾਬਤਾ ਬਣਾਈ ਰੱਖੋ ਤੇ ਅਸੀਂ ਹੁਣ ਵਧਣਾ ਹੈ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਜੀ ਖਬਰਾਂ ਦਾ। ਸੋ ਸਭ ਤੋਂ ਪਹਿਲਾਂ ਜਿਹੜਾ ਸਿਲਸਿਲਾ ਹੈ ਉਹ ਚੋਣਵੀਆਂ ਖਬਰਾਂ ਦਾ, ਤੇ ਚੋਣਵੀਆਂ ਖਬਰਾਂ ਤੋਂ ਬਾਅਦ ਇੱਕ ਛੋਟਾ ਜਿਹਾ ਗੀਤ ਤੁਹਾਡੀ ਨਜ਼ਰ ਕਰਾਂਗੇ, ਉਸ ਤੋਂ ਬਾਅਦ ਜਾਵਾਂਗੇ ਖਬਰਾਂ ਦੇ ਵਿਸਥਾਰ ਦੇ ਵਿੱਚ। ਸੋ ਚੋਣਵੀਆਂ ਖਬਰਾਂ ਜਿਹੜੀਆਂ ਅੱਜ ਦੀਆਂ, ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਪੰਜਾਬ ਤੋਂ। ਖੰਡ ਮਿਲ ਘੁਟਾਲੇ ਚ ਅਮਿਤ ਸ਼ਾਹ ਨੇ ਘੇਰਿਆ ਕੈਪਟਨ ਨੂੰ, ਮੁੱਖ ਮੰਤਰੀ ਦੇ ਦਮਾਦ ਤੇ ਕਿਸਾਨੀ ਕਮਾਈ ਹੜੱਪਣ ਦਾ ਦੋਸ਼। ਲੁਧਿਆਣਾ ਦੇ ਦੋ ਪੋਲਿੰਗ ਬੂਥਾਂ ਤੇ ਸ਼ਾਂਤੀ ਨਾਲ ਪਈਆਂ ਵੋਟਾਂ। ਨਵਜੋਤ ਸਿੱਧੂ ਵਿਰਾਸਤੀ ਮਾਰਗ ਦੀ ਸਫਾਈ ਵੱਲ ਧਿਆਨ ਦੇਣ, ਕਿਹਾ ਸੁਖਬੀਰ ਬਾਦਲ ਨੇ। ਹੋਲੇ ਮਹੱਲੇ ਤੇ ਕੀਰਤਪੁਰ ਸਾਹਿਬ ਵਿਖੇ ਸੰਗਤਾਂ ਦੀ ਭਾਰੀ ਆਮਦ। ਸਿੱਖਿਆ ਸੁਧਾਰ 22 ਟੀਮਾਂ ਵੱਲੋਂ 244 ਸਕੂਲਾਂ ਚ ਚੈਕਿੰਗ ਦੌਰਾਨ 34 ਅਧਿਆਪਕ ਗੈਰ ਹਾਜ਼ਰ ਪਾਏ ਗਏ ਅਤੇ 50 ਦੇਰੀ ਨਾਲ ਪਹੁੰਚੇ। ਤੇ ਨਾਵਲਕਾਰ ਨਾਨਕ ਸਿੰਘ ਦੇ ਵੱਡੇ ਸਪੁੱਤਰ ਡਾਕਟਰ ਕਰਤਾਰ ਸਿੰਘ ਸੂਰੀ ਨਮਿਤ ਅੰਤਿਮ ਅਰਦਾਸ ਅੱਜ। ਤੇ ਹੁਣ ਵਧਦੇ ਹਾਂ ਭਾਰਤੀ ਖਬਰਾਂ ਵੱਲ। ਰਾਸ਼ਟਰਮੰਡਲ ਖੇਡਾਂ ਚ 227 ਭਾਰਤੀ ਖਿਡਾਰੀ ਲੈਣਗੇ ਹਿੱਸਾ। ਨਹਾਉਣ ਵਾਲੇ ਟੱਬ ਚ ਡੁੱਬਣ ਨਾਲ ਹੋਈ ਸੀ ਸ੍ਰੀ ਦੇਵੀ ਦੀ ਮੌਤ, ਫੋਰੈਂਸਿਕ ਰਿਪੋਰਟ ਚ ਖੁੱਲਾ ਭੇਤ। ਲੋਕਪਾਲ ਚ ਦੇਰੀ ਲਈ ਰਾਹੁਲ ਵੱਲੋਂ ਮੋਦੀ ਤੇ ਵਾਰ, ਪੀਐਨਬੀ ਘੁਟਾਲੇ ਅਤੇ ਅਮਿਤ ਸ਼ਾਹ ਦੇ ਲੜਕੇ ਸੰਬੰਧੀ ਖਾਮੋਸ਼ੀ ਤੇ ਜਤਾਈ ਹੈਰਾਨੀ। ਪੀਐਨਬੀ ਘੁਟਾਲਾ ਨੀਰਵ ਮੋਦੀ ਦੇ ਵਿਦੇਸ਼ੀ ਵਪਾਰ ਦੀ ਜਾਂਚ ਲਈ ਈਡੀ ਅਰਜ਼ੀ ਸਵੀਕਾਰ। ਤੇ ਹੁਣ ਅੰਤਰਰਾਸ਼ਟਰੀ ਖਬਰਾਂ। ਅੰਤਰਰਾਸ਼ਟਰੀ ਖਬਰਾਂ ਚ ਬਰਤਾਨੀਆ ਦੇ ਵਿਚ ਧਮਾਕਾ, 5 ਹਲਾਕ। ਆਸਟ੍ਰੇਲੀਆ ਚ ਨਵੇਂ ਉਪ ਪ੍ਰਧਾਨ ਮੰਤਰੀ ਨੇ ਲਿਆ ਹੱਲ। ਤੇ ਖੇਡ ਖਬਰਾਂ ਦੇ ਵਿਚ ਦੋਸਤੋ, ਮਾਨਚੈਸਟਰ ਯੂਨਾਈਟਿਡ ਨੇ ਚੈਲਸੀ ਨੂੰ 2-1 ਗੋਲਾਂ ਨਾਲ ਹਰਾਇਆ। ਅਸ਼ਵਨੀ ਬਣੇ ਕਿੰਗਸ 11 ਪੰਜਾਬ ਦੇ ਕਪਤਾਨ। ਟੈਨਿਸ ਵਿੱਚ ਹਲੇਪ ਮੁੜ ਪੁੱਜੀ ਚੋਟੀ ਤੇ। ਤੀਜੇ ਵਿਸ਼ਵ ਖਿਤਾਬ ਲਈ ਚੁਣੌਤੀ ਦੇਵੇਗਾ ਵਿਜੇਂਦਰ ਸਿੰਘ। ਫੁੱਟਬਾਲ ਲੀਗ ਚ ਮਿਨਰਵਾ ਪੰਜਾਬ ਨੇ ਆਇਜ਼ੋਲ ਨੂੰ 2-0 ਨਾਲ ਹਰਾਇਆ। ਤੇ ਭਾਰਤ ਕਿਸੇ ਵੀ ਟੀਮ ਨੂੰ ਹਰਾਉਣ ਦੇ ਸਮਰੱਥ, ਕਿਹਾ ਸਟਾਰ ਮਿਡਫੀਲਡਰ ਮਨਪ੍ਰੀਤ ਸਿੰਘ ਨੇ। ਸੋ ਇਹ ਨੇ ਜੀ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਖਬਰਾਂ ਦੇ ਵਿਸਥਾਰ ਚ ਜਾਵਾਂਗੇ ਇੱਕ ਗੀਤ ਤੋਂ ਬਾਅਦ। ਸੋ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਖਬਰਾਂ ਦਾ ਵਿਸਥਾਰ ਲੈ ਕੇ। ਲਓ ਜੀ ਅਨਮੋਲ ਗਗਨ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ ਤੇ ਉਮੀਦ ਕਰਦੇ ਹਾਂ ਜੀ ਪਸੰਦ ਆਇਆ ਹੋਣਾ, ਹੈ ਨਾ। ਕਹਿੰਦੇ ਹੁੰਦੇ ਆ ਵੀ ਕਈ ਵਾਰ ਚੱਕਵੇਂ ਜਿਹੇ ਗੀਤ ਵੀ ਸਾਡੇ ਦੋਸਤ ਜਿਹੜੇ ਉਹ ਬਹੁਤ ਪਸੰਦ ਕਰਦੇ ਆ। ਕਹਿੰਦੇ ਕੌਣ ਹੁੰਦੇ, ਸਾਡੇ ਦੋਸਤ ਹੀ ਕਹਿੰਦੇ ਹੁੰਦੇ, ਹੈ ਨਾ। ਸੋ ਇਹ ਸੀਗਾ ਜੀ ਇੱਕ ਚੱਕਵਾਂ ਜਿਹਾ ਗੀਤ ਤੇ ਕਈ ਵਾਰ ਬੂਸਟ ਕਰਦਾ, ਹੈ ਨਾ, ਐਨਰਜੀ ਨੂੰ। ਤੇ ਜੇਕਰ ਸਵੇਰ ਦੇ ਸਮੇਂ ਦੀ ਗੱਲ ਕਰੀਏ ਤੇ ਸਾਰੇ ਹੀ ਲੋਕ ਜਿਹੜੇ ਹੁੰਦੇ ਆ ਰੁਝੇਵਿਆਂ ਦੇ ਵਿੱਚ ਹੁੰਦੇ ਆ, ਔਰ ਮੈਨੂੰ ਬੜੀ ਵਧੀਆ ਚੀਜ਼ ਲੱਗਦੀ ਹੁੰਦੀ ਆ ਨਾ, ਕਿਉਂਕਿ ਕਈ ਵਾਰ ਮੈਂ ਆਪ ਵੀ ਸਵੇਰ ਵੇਲੇ ਰੁਝੇਵਿਆਂ ਦੇ ਵਿੱਚ ਹੋਵਾਂ ਨਾ ਤੇ ਰੇਡੀਓ ਆਨ ਕਰ ਲਵਾਂ ਤਾਂ ਉਹ ਰੁਝੇਵੇਂ ਜਿਹੜੇ ਆ ਨਾ ਉਹ ਪਤਾ ਹੀ ਨਹੀਂ ਲੱਗਦੇ। ਤੁਸੀਂ ਕੰਮ ਕਰ ਰਹੇ ਹੁੰਦੇ ਆ ਔਰ ਕੰਮ ਕਿਹੜੀ ਉਹਦੇ ਵਿੱਚ ਤੇਜ਼ੀ ਦੇ ਵਿੱਚ ਵੀ ਕਰ ਜਾਂਦੇ ਔਰ ਕਿਹੜੇ ਉਤਸ਼ਾਹ ਦੇ ਵਿੱਚ ਤੁਸੀਂ ਕਰ ਜਾਂਦੇ ਆ ਨਾ ਪਤਾ ਹੀ ਨਹੀਂ ਲੱਗਦਾ, ਕਿਉਂਕਿ ਰੇਡੀਓ ਸੁਣਦਿਆਂ ਜਿਹੜਾ ਤੁਹਾਡਾ ਧਿਆਨ ਆ ਉਹ ਡਾਇਵਰਟ ਜ਼ਰੂਰ ਹੁੰਦਾ ਆ। ਡਾਇਵਰਟ ਹੋਣ ਦੇ ਨਾਲ ਨਾਲ ਤੁਹਾਡਾ ਜਿਹੜਾ ਦਿਮਾਗ ਆ ਉਹ ਵੀ ਬੜਾ ਸ਼ਾਂਤ ਹੋ ਜਾਂਦਾ ਆ ਜਦੋਂ ਤੁਸੀਂ ਗੱਲ ਕਰਦੇ ਆ। ਜੇਕਰ ਤੁਸੀਂ ਰੇਡੀਓ ਨਹੀਂ ਸੁਣ ਰਹੇ ਹੁੰਦੇ, ਮੈਂ ਖੁਦ ਜਿਹੜਾ ਇਹ ਤਜਰਬਾ ਆਪ ਆਪਣੇ ਤੇ ਜੇ ਅਜ਼ਮਾ ਕੇ ਵੇਖਿਆ ਤਾਂ ਮੈਨੂੰ ਇਹੀ ਫੀਲ ਹੋਇਆ, ਇਹੀ ਮਹਿਸੂਸ ਹੋਇਆ ਕਿ ਜੇਕਰ ਮੈਂ ਸੰਗੀਤ ਸੁਣ ਰਹੀ ਹਾਂ, ਉਹਦੇ ਵਿੱਚ ਭਾਵੇਂ ਗੁਰਬਾਣੀ ਸੁਣ ਲਓ, ਉਹਦੇ ਵਿੱਚ ਭਾਵੇਂ ਤੁਸੀਂ ਗੀਤ ਸੁਣ ਲਓ, ਤੇ ਜੇ ਤੁਸੀਂ ਰੇਡੀਓ ਸੁਣ ਰਹੇ ਹਾਂ, ਹਨਾ, ਚਲੋ ਕਈ ਵਾਰ ਹੁੰਦਾ ਕਿ ਗੀਤ ਤੋਂ ਵੀ ਤੁਹਾਡਾ ਜਿਹੜਾ ਧਿਆਨ ਆ ਉਹ ਪਰਾਂ ਹਟ ਜਾਂਦਾ। ਕਈ ਵਾਰ ਹੁੰਦਾ ਕਿ ਗੁਰਬਾਣੀ ਵੀ ਤੁਸੀਂ ਕਿਸੇ ਇੱਕ ਸਮੇਂ ਪੂਰਾ ਜਿਹੜਾ ਧਿਆਨ ਲਗਾ ਕੇ ਸੁਣਦੇ ਆ, ਪਰ ਕਿਸੇ ਸਮੇਂ ਫੇਰ ਉਹ ਜਿਹੜਾ ਕੰਮ ਆ ਉਹ ਤੁਹਾਨੂੰ ਆਪਣੇ ਵੱਲ ਖਿੱਚਦਾ ਆ ਤੇ ਤੁਹਾਡਾ ਧਿਆਨ ਉਹਦੇ ਤੋਂ ਪਰੇ ਹੋ ਜਾਂਦਾ। ਪਰ ਜਦੋਂ ਤੁਸੀਂ ਰੇਡੀਓ ਲਗਾ ਕੇ ਆਪਣਾ ਕੰਮ ਕਾਰ ਕਰਦੇ ਆ ਨਾ, ਜੇਕਰ ਮਾਹੌਲ ਹੋਵੇ ਰੇਡੀਓ ਲਗਾ ਕੇ ਕੰਮ ਕਰਨ ਦਾ ਫੇਰ, ਹਨਾ, ਕਿਉਂਕਿ ਬਹੁਤ ਸਾਰੀਆਂ ਜੋਬਸ ਦੇ ਵਿੱਚ ਆਪਾਂ ਸੁਣ ਨਹੀਂ ਸਕਦੇ ਹੁੰਦੇ ਰੇਡੀਓ, ਪਰ ਜੇਕਰ ਤੁਸੀਂ ਸੁਣ ਸਕਦੇ ਹੋਵੋ ਤਾਂ ਬਹੁਤ ਵਧੀਆ ਜੀ ਇਹ ਕਿ ਤੁਸੀਂ ਰੇਡੀਓ ਲਗਾ ਕੇ ਆਪਣੇ ਜਿਹੜੇ ਕੰਮ ਕਾਜ ਆ ਉਹ ਵੀ ਨਾਲ ਨਾਲ ਨਿਪਟਾਓ, ਤੇ ਉਹਦੇ ਨਾਲ ਤੁਹਾਡੀ ਜਿਹੜੀ ਐਨਰਜੀ ਆ ਉਹ ਤਾਂ ਬਣੀ ਰਹਿੰਦੀ ਆ, ਨਾਲ ਨਾਲ ਉਤਸ਼ਾਹ ਜਿਹੜਾ ਆ ਉਹ ਵੀ ਬਣਿਆ ਰਹਿੰਦਾ, ਹਨਾ, ਕੰਮ ਕਰਨ ਦਾ। ਤੇ ਦੂਜੇ ਪਾਸੇ ਜਿਹੜਾ ਤੁਹਾਡਾ ਧਿਆਨ ਆ ਜਦੋਂ ਰੇਡੀਓ ਦੀਆਂ ਗੱਲਾਂ ਬਾਤਾਂ ਦੇ ਵਿੱਚ ਨਾਲ ਨਾਲ ਡਾਇਵਰਟ ਹੁੰਦਾ ਆ, ਉਧਰ ਵੀ ਵੰਡ ਹੁੰਦਾ ਆ, ਤਾਂ ਤੁਹਾਨੂੰ ਜਿਹੜਾ ਕੰਮ ਆ ਨਾ ਉਹ ਬੋਝ ਨਹੀਂ ਲੱਗਦਾ। ਸੋ ਇਹ ਵੀ ਇੱਕ ਤਰੀਕਾ ਆ ਜੀ, ਤੇ ਤੁਸੀਂ ਵੀ ਦੇਖਿਓ, ਅਜ਼ਮਾਇਓ ਔਰ ਦੱਸਿਓ ਕਿ ਤੁਸੀਂ ਵੀ ਏਦਾਂ ਮਹਿਸੂਸ ਕਰਦੇ ਆ। ਮੈਂ ਖੁਦ ਕਈ ਵਾਰ ਇਹ ਮਹਿਸੂਸ ਜ਼ਰੂਰ ਕਰਦੀ ਹਾਂ, ਹਨਾ। ਸੋ ਲਓ ਜੀ, ਹੁਣ ਵੇਲਾ ਆ ਗਿਆ ਖਬਰਾਂ ਦੇ ਸਿਲਸਿਲੇ ਦਾ। ਸੋ ਖਬਰਾਂ ਦਾ ਵਿਸਥਾਰ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ। ਉਸ ਤੋਂ ਪਹਿਲਾਂ ਸਾਡੇ ਨਾਲ ਕੁਛ ਹੋਰ ਦੋਸਤ ਜਿਹੜੇ ਉਹ ਹਾਜ਼ਰੀ ਲਗਾ ਰਹੇ, ਆਪਾਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਰਾਜ ਮਹਿੰਦਰ ਸਿੰਘ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ, ਬਹੁਤ ਬਹੁਤ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ। ਸਤਿ ਸ੍ਰੀ ਅਕਾਲ ਰਾਜ ਮਹਿੰਦਰ ਜੀ, ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਤੇ ਹੁਣ ਆਪਾਂ ਲੈ ਕੇ ਜਾਂਦੇ ਹਾਂ ਜੀ ਤੁਹਾਨੂੰ ਖਬਰਾਂ ਦੇ ਵਿਸਥਾਰ ਵੱਲ। ਸੋ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਾਂਝੀਆਂ ਕੀਤੀਆਂ ਸੀਗੀਆਂ ਜੀ ਅੱਜ ਦੀਆਂ ਜਿਹੜੀਆਂ ਖਾਸ ਖਬਰਾਂ, ਸੋ ਚੋਣਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਆਪਾਂ ਸਾਂਝ ਪਾਈ ਸੀਗੀ। ਤੇ ਅੱਜ ਦੀਆਂ ਚੋਣਵੀਆਂ ਜਿਹੜੀਆਂ ਖਬਰਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਸੀ, ਖੰਡ ਮਿਲ ਘੁਟਾਲਾ ਚ ਸ਼ਾਹ ਨੇ ਘੇਰਿਆ ਕੈਪਟਨ ਨੂੰ। ਸੋ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਕੈਪਟਨ ਅਮਰਿੰਦਰ ਸਿੰਘ ਦੇ ਦਮਾਦ ਵਿਰੁੱਧ CBI ਵੱਲੋਂ ਦਰਜ ਕੀਤੇ ਕਥਿਤ ਧੋਖਾਧੜੀ ਦੇ ਕੇਸ ਬਾਅਦ ਕਾਂਗਰਸ ਉਤੇ ਹੱਲਾ ਬੋਲਦਿਆਂ ਦੋਸ਼ ਲਾਇਆ ਕਿ ਇਹ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਕਿਸਾਨਾਂ ਦੀ ਸਖ਼ਤ ਮਿਹਨਤ ਦੀ ਕਮਾਈ ਆਪਣੀ ਜੇਬ ਵਿਚ ਪਾ ਲਈ ਹੈ। ਸ੍ਰੀ ਸ਼ਾਹ ਨੇ ਸਵਾਲ ਕੀਤਾ ਹੈ ਕਿ ਕਾਂਗਰਸ ਦੇ ਕਥਿਤ ਬੈਂਕ ਧੋਖਾਧੜੀ ਬਾਰੇ ਆਈ ਖ਼ਬਰ ਬਾਰੇ ਟਵੀਟ ਡਿਲੀਟ ਕਿਉਂ ਕੀਤਾ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਟਵੀਟ ਚ ਇਹ ਵੀ ਕਿਹਾ ਕਿ ਕਾਂਗਰਸ ਨੇ ਲੁੱਟੇ ਕਿਸਾਨ, ਸ਼ਾਹ ਨੇ ਦੋਸ਼ ਲਾਇਆ ਪੰਜਾਬ ਦੇ ਮੁੱਖ ਮੰਤਰੀ ਦੇ ਦਮਾਦ ਨੇ ਕਿਸਾਨਾਂ ਦੀ ਸਖ਼ਤ ਮਿਹਨਤ ਦੀ ਕਮਾਈ ਆਪਣੀ ਜੇਬ ਵਿਚ ਪਾ ਲਈ ਹੈ। ਉਧਰ ਗੁਰਪਾਲ ਸਿੰਘ ਵਿਰੁੱਧ ਕੇਸ ਨਾਲ ਕੈਪਟਨ ਦੀਆਂ ਮੁਸ਼ਕਲਾਂ ਹੁਣ ਹੋਰ ਵੱਧ ਗਈਆਂ, ਰਾਜਸੀ ਬਦਲਾਖੋਰੀ ਨਹੀਂ ਝਲਕਣੀ ਚਾਹੀਦੀ, ਕਿਹਾ ਜਾਖੜ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਮਾਦ ਗੁਰਪਾਲ ਸਿੰਘ ਖਿਲਾਫ CBI ਵੱਲੋਂ ਕੇਸ ਦਰਜ ਕਰਨ ਕਾਰਨ ਕਾਂਗਰਸੀ ਹਲਕਿਆਂ ਵਿਚ ਬੇਚੈਨੀ ਹੈ। ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਤਾਜ਼ਾ ਘਟਨਾਕ੍ਰਮ ਨਾਲ ਮੁੱਖ ਮੰਤਰੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਗੁਰਪਾਲ ਸਿੰਘ ਵਿਰੁੱਧ ਦਰਜ ਕੇਸ ਮੁੱਖ ਮੰਤਰੀ ਵਿਰੋਧੀ ਕਾਂਗਰਸੀ ਧੜਿਆਂ ਨੂੰ ਵੀ ਸ਼ਕਤੀ ਦੇਣ ਚ ਸਹਾਈ ਹੋ ਸਕਦਾ। ਗੁਰਪਾਲ ਸਿੰਘ ਜੋ ਕਿ ਸਿੰਬੋਲੀ ਸ਼ੂਗਰਜ਼ ਲਿਮਿਟਡ ਦਾ ਡਿਪਟੀ ਮੈਨੇਜਿੰਗ ਡਾਇਰੈਕਟਰ ਹੈ, ਵਿਰੁੱਧ CBI ਨੇ ਬੈਂਕ ਨਾਲ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ ਕੀਤਾ। PNB ਘੁਟਾਲੇ ਅਤੇ ਹੋਰਨਾਂ ਮਾਮਲਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਉੱਤੇ ਆਈ ਭਾਜਪਾ ਨੇ ਗੁਰਪਾਲ ਸਿੰਘ ਦੇ ਮਾਮਲੇ ਤੇ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਤੇ ਵਧਿਆ ਜੀ ਅਗਲੀਆਂ ਖਬਰਾਂ ਵੱਲ। ਅਗਲੀ ਖਬਰ ਹੈ ਕਿ ਲੁਧਿਆਣਾ ਦੇ ਦੋ ਪੋਲਿੰਗ ਬੂਥਾਂ ਤੇ ਜਿਹੜੀਆਂ ਵੋਟਾਂ ਉਹ ਪਈਆਂ, ਔਰ ਇਹ ਵੋਟਾਂ ਜਿਹੜੀਆਂ ਸ਼ਾਂਤੀ ਦੇ ਨਾਲ ਪਈਆਂ, ਜਦਕਿ ਇਸ ਤੋਂ ਪਹਿਲਾਂ ਵੋਟਾਂ ਦੇ ਕਾਰਨ ਜਿਹੜਾ ਟਕਰਾਅ ਦਾ ਜਿਹੜਾ ਸਿਲਸਿਲਾ ਸੀਗਾ ਉਹ ਵੇਖਣ ਨੂੰ ਜ਼ਰੂਰ ਮਿਲਿਆ। ਪਰ ਕਿਹਾ ਜਾ ਰਿਹਾ ਕਿ ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 44 ਅਧੀਨ ਪੈਂਦੇ ਦੋ ਪੋਲਿੰਗ ਬੂਥਾਂ ਤੇ ਦੁਬਾਰਾ ਵੋਟਿੰਗ ਹੋਈ ਹੈ। ਜਾਣਕਾਰੀ ਮੁਤਾਬਕ ਪੋਲਿੰਗ ਬੂਥ ਨੰਬਰ 2 ਵਿਚ 72.43% ਤੇ ਬੂਥ ਨੰਬਰ 3 ਵਿਚ 65.69% ਵੋਟਿੰਗ ਹੋਈ ਹੈ ਤੇ ਦੋਹਾਂ ਬੂਥਾਂ ਦੀ ਕੁੱਲ ਮਿਲਾ ਕੇ 68.41% ਵੋਟਿੰਗ ਦਰਜ ਹੋਈ ਹੈ। 95 ਵਾਰਡਾਂ ਦੇ ਵੋਟਾਂ ਦੀ ਗਿਣਤੀ ਜਿਹੜੀ ਆ ਉਹ ਅੱਜ ਹੋਣੀ ਹੈ ਤੇ ਮੁਕਾਬਲਾ ਜਿਹੜਾ ਜੀ ਇਹ ਤਿਕੋਣਾ ਚੱਲਣਾ। ਸੋ ਕਿਹਾ ਜਾ ਰਿਹਾ ਕਿ ਹੁਣ 95 ਵਾਰਡਾਂ ਦੇ ਵੋਟਾਂ ਦੀ ਗਿਣਤੀ ਕੱਲ ਹੋਣੀ ਹੈ, ਯਾਨੀ ਅੱਜ ਹੋਵੇਗੀ। ਸੋ ਨਤੀਜੇ ਵੀ ਐਲਾਨ ਦਿੱਤੇ ਜਾਣਗੇ। ਇਹਨਾਂ ਪੋਲਿੰਗ ਬੂਥਾਂ ਵਿਚ ਕੁੱਲ ਪਈਆਂ ਵੋਟਾਂ ਦਾ ਕੁੱਲ ਵੋਟਰਾਂ ਦੀ ਗਿਣਤੀ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਗਿਣਤੀ ਨਾਲ ਮੇਲ ਨਹੀਂ ਹੋਇਆ ਸੀ, ਜਿਸ ਕਾਰਨ ਮੁੜ ਜਿਹੜੀ ਇਹ ਵੋਟਿੰਗ ਉਹ ਕਰਵਾਉਣੀ ਪਈ ਸੀ। ਸੋ ਵਧਿਆ ਜੀ ਅਗਲੀ ਖਬਰ ਵੱਲ। ਸੋ ਅਗਲੀ ਖਬਰ ਹੈ ਕਿ ਨਵਜੋਤ ਸਿੱਧੂ ਵਿਰਾਸਤੀ ਮਾਰਗ ਦੀ ਸਫਾਈ ਵੱਲ ਧਿਆਨ ਦੇਣ ਕਿਹਾ ਜੀ ਸੁਖਬੀਰ ਬਾਦਲ ਨੇ। ਸੋ ਅਕਾਲੀ ਦਲ ਦੇ ਪ੍ਰਧਾਨ ਨੇ ਦਰਬਾਰ ਸਾਹਿਬ ਵਿਰਾਸਤੀ ਮਾਰਗ ਦੀ ਸਫਾਈ ਵੀ ਕੀਤੀ ਹੈ ਤੇ ਕਿਹਾ ਜੀ ਕਿ ਨਵਜੋਤ ਸਿੱਧੂ ਜਿਹੜੇ ਆ ਉਹ ਵਿਰਾਸਤੀ ਮਾਰਗ ਦੀ ਸਫਾਈ ਵੱਲ ਧਿਆਨ ਦੇਣ। ਸ੍ਰੀ ਹਰਿਮੰਦਰ ਸਾਹਿਬ ਨੇੜੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈਰੀਟੇਜ ਸਟਰੀਟ ਦੀ ਸਫਾਈ ਅਤੇ ਸਾਂਭ ਸੰਭਾਲ ਨਾ ਹੋਣ ਕਾਰਨ ਨਿਰਾਸ਼ ਹੋਏ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੱਲ ਸਵੇਰੇ ਆਪਣੇ ਸਾਥੀਆਂ ਸਮੇਤ ਖੁਦ ਸਫਾਈ ਕੀਤੀ ਤੇ ਉਹਨਾਂ ਆਖਿਆ ਕਿ ਵਿਰਾਸਤੀ ਮਾਰਗ ਤੇ ਲੋਕਾਂ ਦੇ ਲਗਭਗ 300 ਕਰੋੜ ਰੁਪਏ ਖਰਚ ਹੋਏ ਹਨ ਅਤੇ ਸਰਕਾਰ ਖਾਸ ਕਰਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਦੀ ਸੰਭਾਲ ਵੱਲ ਉਚੇਚਾ ਧਿਆਨ ਦੇਣ। ਸੋ ਅਕਾਲੀ ਦਲ ਦੇ ਪ੍ਰਧਾਨ ਨੇ ਦਰਬਾਰ ਸਾਹਿਬ ਦੀ ਵਿਰਾਸਤੀ ਮਾਰਗ ਦੀ ਸਫਾਈ ਵੀ ਕੀਤੀ ਹੈ ਤੇ ਨਾਲ ਹੀ ਨਾਲ ਸਰਕਾਰ ਤੇ ਜ਼ਿੰਮੇਵਾਰੀ ਤੋਂ ਭੱਜਣ ਦਾ ਦੋਸ਼ ਵੀ ਲਾਇਆ। ਅਗਲੀ ਖਬਰ ਵੱਲ ਵਧਦੇ ਹਾਂ ਜੀ ਤੇ ਅਗਲੀ ਖਬਰ ਹੈ ਕਿ ਹੋਲੇ ਮਹੱਲੇ ਤੇ ਕੀਰਤਪੁਰ ਸਾਹਿਬ ਵਿਖੇ ਸੰਗਤਾਂ ਦੀ ਭਾਰੀ ਆਮਦ। ਸੋ ਹੋਲਾ ਮਹੱਲਾ ਜਿਹੜਾ ਜੀ ਉਹ ਸ਼ੁਰੂ ਹੋ ਚੁੱਕਿਆ ਤੇ ਹੋਲੇ ਮਹੱਲੇ ਦਾ ਜਿਹੜਾ ਪਹਿਲਾ ਪੜਾਅ ਆ ਉਸ ਪੜਾਅ ਦੇ ਵਿੱਚ ਕੀਰਤਪੁਰ ਸਾਹਿਬ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਭਾਰੀ ਗਿਣਤੀ ਦੇ ਵਿੱਚ ਜੁੜ ਰਹੀਆਂ ਨੇ ਤੇ ਸੰਗਤਾਂ ਜਿਹੜੀਆਂ ਉਹ ਹਾਜ਼ਰੀ ਭਰ ਰਹੀਆਂ ਨੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਨਤਮਸਤਕ ਹੋ ਰਹੀਆਂ ਨੇ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੇ ਦੂਸਰੇ ਦਿਨ। ਸੋ ਕੀਰਤਪੁਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਪੁੱਜੀਆਂ ਹੋਈਆਂ ਸੰਗਤਾਂ ਨੇ ਇਤਿਹਾਸਕ ਗੁਰੂ ਧਾਮਾਂ ਦੇ ਦਰਸ਼ਨ ਕੀਤੇ। ਸੰਗਤ ਦੀ ਸੁਰੱਖਿਆ ਤੇ ਸਹੂਲਤ ਲਈ ਪੁਲਿਸ ਤੇ ਮੇਲਾ ਪ੍ਰਬੰਧਕਾਂ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ। ਵੱਡੀ ਗਿਣਤੀ ਚ ਸੰਗਤ ਆਪਣੇ ਵਾਹਨਾਂ ਤੇ ਹੋਰ ਸਾਧਨਾਂ ਰਾਹੀਂ ਕੀਰਤਪੁਰ ਸਾਹਿਬ ਵਿਖੇ ਕੱਲ ਪਹੁੰਚੀ ਤੇ ਗੁਰਦੁਆਰਾ ਪਤਾਲਪੁਰੀ ਸਾਹਿਬ, ਬਾਬਾ ਗੁਰਦਿੱਤਾ, ਗੁਰਦੁਆਰਾ ਚਰਨ ਕਮਲ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਬਿਬਾਨਗੜ੍ਹ, ਗੁਰਦੁਆਰਾ ਸ਼ੀਸ਼ ਮਹਿਲ, ਕੋਟ ਸਾਹਿਬ ਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਵਿਖੇ ਸੰਗਤਾਂ ਦੀ ਭਾਰੀ ਆਮਦ ਸੀ। ਸੰਗਤਾਂ ਨੇ ਸਰੋਵਰ ਚ ਇਸ਼ਨਾਨ ਕਰਨ ਮਗਰੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਮੱਥਾ ਵੀ ਟੇਕਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ, ਬਾਬਾ ਗੁਰਦਿੱਤਾ ਸਿੰਘ ਜੀ ਦੇ ਮੈਨੇਜਰ ਬਲਵਿੰਦਰ ਸਿੰਘ ਤੇ ਪਤਾਲਪੁਰੀ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਤੋਂ ਸੰਗਤਾਂ ਦੀ ਭਾਰੀ ਆਮਦ ਹੋ ਰਹੀ ਹੈ। ਵਧਿਆ ਜੀ ਅਗਲੀ ਖਬਰ ਵੱਲ। ਸਿੱਖਿਆ ਸੁਧਾਰ ਦੀਆਂ ਟੀਮਾਂ ਵੱਲੋਂ 244 ਸਕੂਲਾਂ ਚ ਚੈਕਿੰਗ ਦੌਰਾਨ 34 ਅਧਿਆਪਕ ਗੈਰ ਹਾਜ਼ਰ ਤੇ 50 ਅਧਿਆਪਕ ਦੇਰੀ ਨਾਲ ਪਹੁੰਚੇ ਤੇ ਕ੍ਰਿਸ਼ਨ ਕੁਮਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇ ਸਰਕਾਰੀ ਸਕੂਲਾਂ ਦੇ ਅਧਿਆਪਕ। ਇੱਕ ਰਿਪੋਰਟ। ਸੋ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਜ਼ਿਆਦਾਤਰ ਅਧਿਆਪਕ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਹੁਕਮਾਂ ਨੂੰ ਟਿੱਚ ਸਮਝਦੇ ਨੇ। ਤੀਜੇ ਦਿਨ ਸਕੂਲਾਂ ਦੀ ਚੈਕਿੰਗ ਦੌਰਾਨ 34 ਅਧਿਆਪਕ ਗੈਰ ਹਾਜ਼ਰ ਮਿਲੇ ਜਦਕਿ 50 ਅਧਿਆਪਕ ਦੇਰੀ ਨਾਲ ਸਕੂਲ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲਾਨਾ ਪ੍ਰੀਖਿਆਵਾਂ ਸਿਰ ਤੇ ਹੋਣ ਕਾਰਨ ਸਿੱਖਿਆ ਸੁਧਾਰ 22 ਟੀਮਾਂ ਵੱਲੋਂ ਸੋਮਵਾਰ ਨੂੰ ਸੂਬੇ ਦੇ 5 ਜ਼ਿਲ੍ਹਿਆਂ ਦੇ 244 ਸਰਕਾਰੀ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 37, ਮਾਨਸਾ ਦੇ 33, ਸ਼ਹੀਦ ਭਗਤ ਸਿੰਘ ਨਗਰ ਦੇ 39 ਤੇ ਤਰਨ ਤਾਰਨ ਦੇ 60 ਅਤੇ ਪਟਿਆਲਾ ਦੇ 75 ਸਕੂਲਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ 34 ਅਧਿਆਪਕ ਤੇ ਦਫ਼ਤਰੀ ਸਟਾਫ ਗੈਰ ਹਾਜ਼ਰ ਪਾਏ ਗਏ ਜਿਨ੍ਹਾਂ ਵਿਚ 8 ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਗੈਰ ਹਾਜ਼ਰ ਚੱਲ ਰਹੇ ਨੇ। 50 ਅਧਿਆਪਕ ਤੇ ਦਫ਼ਤਰੀ ਮੁਲਾਜ਼ਮ ਦੇਰੀ ਨਾਲ ਸਕੂਲਾਂ ਚ ਪਹੁੰਚੇ। ਹਾਲਾਂਕਿ ਸਾਲਾਨਾ ਪ੍ਰੀਖਿਆਵਾਂ ਸੰਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਨੂੰ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ ਕਿ ਪ੍ਰੀਖਿਆਵਾਂ ਦੇ ਮੱਦੇਨਜ਼ਰ ਸਕੂਲਾਂ ਚ ਅਧਿਆਪਕਾਂ ਤੇ ਦਫ਼ਤਰੀ ਸਟਾਫ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ, ਪਰੰਤੂ ਇਨ੍ਹਾਂ ਹਦਾਇਤਾਂ ਦਾ ਅਧਿਆਪਕਾਂ ਤੇ ਕੋਈ ਬਹੁਤਾ ਅਸਰ ਦਿਖਾਈ ਨਹੀਂ ਦੇ ਰਿਹਾ। ਉਧਰ ਕ੍ਰਿਸ਼ਨ ਕੁਮਾਰ ਨੇ ਨਿਰੀਖਣ ਟੀਮਾਂ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਦੇ ਉੱਚ ਅਧਿਕਾਰੀਆਂ ਨੂੰ ਤੀਜੇ ਦਿਨ ਚੈਕਿੰਗ ਦੌਰਾਨ ਲੇਟ ਲਤੀਫੀ, ਗੈਰ ਹਾਜ਼ਰ ਅਤੇ ਲੰਮੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ ਅਧਿਆਪਕਾਂ ਅਤੇ ਦਫ਼ਤਰੀ ਸਟਾਫ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਨੂੰ ਅਮਲ ਵਿਚ ਲਿਆਉਣ ਦੇ ਆਦੇਸ਼ ਦਿੱਤੇ ਹਨ। ਅਗਲੀ ਖਬਰ ਹੈ ਜੀ ਕਿ ਨਾਵਲਕਾਰ ਨਾਨਕ ਸਿੰਘ ਦੇ ਵੱਡੇ ਸਪੁੱਤਰ ਡਾਕਟਰ ਕਰਤਾਰ ਸਿੰਘ ਸੂਰੀ ਹੋਰਾਂ ਨਮਿਤ ਅੰਤਿਮ ਅਰਦਾਸ ਜਿਹੜੀ ਹੈ ਉਹ ਅੱਜ ਹੋਣੀ ਹੈ। ਨਾਵਲਕਾਰ ਨਾਨਕ ਸਿੰਘ ਦੇ ਵੱਡੇ ਪੁੱਤਰ ਡਾਕਟਰ ਕਰਤਾਰ ਸਿੰਘ ਸੂਰੀ ਜਿਨ੍ਹਾਂ ਦਾ 23 ਫਰਵਰੀ ਨੂੰ ਚੰਡੀਗੜ੍ਹ ਚ ਦੇਹਾਂਤ ਹੋ ਗਿਆ ਸੀ, ਉਹਨਾਂ ਦੇ ਨਮਿਤ ਅੰਤਿਮ ਅਰਦਾਸ 27 ਫਰਵਰੀ ਨੂੰ ਸੈਕਟਰ 19D ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਦੁਪਹਿਰ 12:30 ਤੋਂ 1:30 ਵਜੇ ਦੇ ਕਰੀਬ ਹੋਵੇਗੀ। ਸੋ ਡਾਕਟਰ ਸੂਰੀ ਦਾ ਸਿੱਖਿਆ ਦੇ ਖੇਤਰ 'ਚ ਵਡਮੁੱਲਾ ਯੋਗਦਾਨ ਹੈ। ਮਾਫ਼ ਕਰਨਾ, ਉਹਨਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਜੰਮੂ ਯੂਨੀਵਰਸਿਟੀ ਵਿਚ ਅਧਿਆਪਨ ਕਾਰਜ ਦੀਆਂ ਸੇਵਾਵਾਂ ਨਿਭਾਈਆਂ ਸਨ ਤੇ ਉਹਨਾਂ ਅਧਿਆਪਨ ਦੌਰਾਨ ਜਿੱਥੇ ਪੰਜਾਬੀ ਭਾਸ਼ਾ ਦੇ ਬਹੁਤ ਵਿਦਵਾਨ ਪੈਦਾ ਕੀਤੇ, ਉੱਥੇ ਉਹਨਾਂ ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਦੇ ਵਿਕਾਸ ਲਈ ਵੀ ਅਨੇਕ ਕਾਰਜ ਕੀਤੇ ਨੇ। ਡਾਕਟਰ ਸੂਰੀ ਨੇ ਆਪਣੇ ਪਿਤਾ ਸ੍ਰੀ ਨਾਨਕ ਸਿੰਘ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਪੰਜਾਬੀ ਸਾਹਿਤ ਜਗਤ ਵਿਚ ਆਪਣੀਆਂ ਕਹਾਣੀਆਂ ਨਾਲ ਵੱਖਰੀ ਪਛਾਣ ਬਣਾਈ। ਉਹਨਾਂ ਆਪਣੇ ਪਿਤਾ ਦੇ ਖਤਾਂ ਦੀ ਪੁਸਤਕ ਖਤੋ ਖਿਤਾਬਤ ਨਾਲ ਨਿਵੇਕਲਾ ਯੋਗਦਾਨ ਪਾਇਆ। ਪੰਜਾਬੀ ਸਾਹਿਤ ਚ ਪਾਏ ਯੋਗਦਾਨ ਸਦਕਾ ਹੀ ਉਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਨਾਲ ਨਿਵਾਜਿਆ ਗਿਆ। ਸੋ ਇਹ ਸੀ ਜੀ ਕੁਛ ਖਬਰਾਂ ਪੰਜਾਬ ਤੋਂ। ਹੁਣ ਵੱਧਦੇ ਹਾਂ ਭਾਰਤੀ ਖਬਰਾਂ ਵੱਲ। ਭਾਰਤੀ ਖਬਰਾਂ ਦੇ ਵਿਚ ਜਿਹੜੀ ਸਭ ਤੋਂ ਪਹਿਲੀ ਖਬਰ ਉਹ ਆ ਰਹੀ ਹੈ ਜੀ ਸ਼੍ਰੀ ਦੇਵੀ ਦੀ ਮੌਤ ਨੂੰ ਲੈ ਕੇ। ਸੋ ਬਾਥ ਟੱਬ ਦੇ ਵਿਚ ਡੁੱਬਣ ਨਾਲ ਹੋਈ ਸ਼੍ਰੀ ਦੇਵੀ ਦੀ ਮੌਤ, ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਦੁਬਈ ਪੁਲਿਸ ਦਾ ਸਨਸਨੀਖੇਜ਼ ਖੁਲਾਸਾ। ਬਾਲੀਵੁੱਡ ਅਦਾਕਾਰ ਸ਼੍ਰੀ ਦੇਵੀ ਦੀ ਮੌਤ ਦੀ ਘਟਨਾ ਨੂੰ ਨਵਾਂ ਮੋੜ ਦਿੰਦਿਆਂ ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਅੱਜ ਕਿਹਾ ਕਿ 54 ਸਾਲਾ ਅਦਾਕਾਰ ਦੀ ਮੌਤ ਬੇਹੋਸ਼ੀ ਦੇ ਆਲਮ ਵਿਚ ਬਾਥ ਟੱਬ 'ਚ ਡੁੱਬ ਜਾਣ ਕਾਰਨ ਹੋਈ ਹੈ। ਇਹ ਜਾਣਕਾਰੀ ਦੁਬਈ ਪੁਲਿਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਉੱਤੇ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਇਸ ਕਾਰਨ ਕੇਸ ਦੀ ਜਾਂਚ ਦੁਬਈ ਪਬਲਿਕ ਪ੍ਰੋਸੀਕਿਊਸ਼ਨ ਹਵਾਲੇ ਕਰ ਦਿੱਤੀ ਗਈ ਹੈ, ਜਿਸ ਦੇ ਸਿੱਟੇ ਵਜੋਂ ਲਾਸ਼ ਨੂੰ ਭਾਰਤ ਲਿਆਉਣ ਦੀ ਕਾਰਵਾਈ ਵਿਚ ਦੇਰ ਹੋ ਸਕਦੀ ਹੈ। UAE ਸਰਕਾਰ ਦੇ ਮੀਡੀਆ ਦਫ਼ਤਰ ਨੇ ਆਪਣੇ ਟਵੀਟ 'ਚ ਕਿਹਾ, ਪੋਸਟਮਾਰਟਮ ਮੁਕੰਮਲ ਹੋਣ ਤੋਂ ਬਾਅਦ ਦੁਬਈ ਪੁਲਿਸ ਹੈੱਡਕੁਆਟਰ ਨੇ ਦੱਸਿਆ ਕਿ ਭਾਰਤੀ ਅਦਾਕਾਰਾ ਸ਼੍ਰੀ ਦੇਵੀ ਦੀ ਮੌਤ ਆਪਣੇ ਹੋਟਲ ਦੇ ਕਮਰੇ 'ਚ ਬੇਹੋਸ਼ੀ ਕਾਰਨ ਬਾਥ ਟੱਬ 'ਚ ਡੁੱਬ ਜਾਣ ਕਾਰਨ ਹੋਈ ਹੈ। ਹਾਲੇ ਇਹ ਸਾਫ਼ ਨਹੀਂ ਹੋ ਸਕਿਆ ਕਿ ਬੇਹੋਸ਼ ਹੋਣ ਦਾ ਕਾਰਨ ਕੀ ਸੀ ਅਤੇ ਕੀ ਅਦਾਕਾਰਾ ਨੂੰ ਦਿਲ ਦਾ ਦੌਰਾ ਪੈਣ ਦੀ ਪਹਿਲੀ ਰਿਪੋਰਟ ਕਿੱਥੇ ਖੜੀ ਹੈ। ਅਜਿਹੀਆਂ ਰਿਪੋਰਟਾਂ ਕਾਰਨ ਅਦਾਕਾਰਾ ਦੀ ਮੌਤ ਸੰਬੰਧੀ ਪਹਿਲਾਂ ਹੀ ਬਣਿਆ ਭੇਤ ਗਹਿਰਾ ਗਿਆ ਹੈ। ਅਗਲੀ ਖਬਰ ਹੈ ਜੀ ਕਿ ਲੋਕਪਾਲ 'ਚ ਦੇਰੀ ਲਈ ਰਾਹੁਲ ਵੱਲੋਂ ਮੋਦੀ ਤੇ ਵਾਰ। ਸੋ PNB ਘੁਟਾਲੇ ਅਤੇ ਅਮਿਤ ਸ਼ਾਹ ਦੇ ਲੜਕੇ ਸੰਬੰਧੀ ਖਾਮੋਸ਼ੀ ਤੇ ਜਤਾਈ ਹੈਰਾਨੀ। ਸੋ ਲੋਕਪਾਲ 'ਚ ਦੇਰੀ ਦੇ ਲਈ ਰਾਹੁਲ ਵੱਲੋਂ ਮੋਦੀ ਦੇ ਉੱਤੇ ਵਾਰ ਜਿਹੜਾ ਆ ਉਹ ਕੀਤਾ ਜਾ ਰਿਹਾ। ਸੋ PNB ਘੁਟਾਲੇ ਦੇ ਵਿੱਚ ਅਮਿਤ ਸ਼ਾਹ ਦੇ ਲੜਕੇ ਸੰਬੰਧੀ ਇੱਕ ਖਾਮੋਸ਼ੀ ਦੇ ਉੱਤੇ ਉਹਨਾਂ ਨੇ ਹੈਰਾਨੀ ਜਤਾਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮੀਰਾਂ ਦਾ ਪੱਖ ਪੂਰਨ ਦਾ ਦੋਸ਼ ਲਾਉਂਦਿਆਂ ਸਵਾਲ ਕੀਤੇ ਕਿ ਅੱਜ ਉਹਨਾਂ ਨੂੰ ਭ੍ਰਿਸ਼ਟਾਚਾਰ ਨਾਲ ਲੜਨ ਲਈ ਲੋਕਪਾਲ ਦੀ ਨਿਯੁਕਤੀ ਕਿਉਂ ਨਹੀਂ ਕੀਤੀ। ਕਰਨਾਟਕ 'ਚ ਸਾਰੀਆਂ ਜਨਤਕ ਰੈਲੀਆਂ ਦੌਰਾਨ ਸ੍ਰੀ ਮੋਦੀ ਨੂੰ ਨਿਸ਼ਾਨਾ ਬਣਾ ਰਹੇ ਸ੍ਰੀ ਗਾਂਧੀ ਨੇ ਪੰਜਾਬ ਨੈਸ਼ਨਲ ਬੈਂਕ ਘਪਲੇ ਸੰਬੰਧੀ ਮੁੱਦਿਆਂ 'ਚ ਉਹਨਾਂ ਦੀ ਖਾਮੋਸ਼ੀ ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ, ਗੁਜਰਾਤ 'ਚ ਮੋਦੀ ਨੇ ਲੋਕਾਯੁਕਤ ਨਹੀਂ ਬਣਾਇਆ ਅਤੇ ਨਾ ਹੀ ਦਿੱਲੀ 'ਚ ਲੋਕਪਾਲ ਦੀ ਸਥਾਪਨਾ ਕੀਤੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸ੍ਰੀ ਮੋਦੀ ਆਪਣੇ ਆਪ ਨੂੰ ਮੁਲਕ ਦਾ ਚੌਂਕੀਦਾਰ ਗਰਦਾਨਦੇ ਨੇ, ਪਰ ਉਹ ਘਪਲਿਆਂ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਲੜਕੇ ਦੀ ਕੰਪਨੀ 'ਚ ਹੈਰਾਨਕੁਨ ਮੁਨਾਫੇ ਬਾਰੇ ਖਾਮੋਸ਼ ਹੋ ਜਾਂਦੇ ਹਨ। ਕਰਨਾਟਕ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ ਤੇ ਰਾਹੁਲ ਗਾਂਧੀ ਵੱਲੋਂ ਦੂਜੇ ਗੇੜ 'ਚ ਸੂਬੇ ਦੇ ਉੱਤਰੀ ਹਿੱਸਿਆਂ 'ਚ 3 ਦਿਨਾਂ ਦਾ ਦੌਰਾ ਕੀਤਾ ਜਾ ਰਿਹਾ। ਰੁਜ਼ਗਾਰ ਦੇਣ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਨਾ ਕਰਨ ਜਿਹੇ ਮੁੱਦਿਆਂ ਤੇ ਪ੍ਰਧਾਨ ਮੰਤਰੀ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੂੰ ਕਰਨਾਟਕ ਦੇ ਮੁੱਖ ਮੰਤਰੀ ਤੋਂ ਇਸ ਸਬੰਧੀ ਕੁਝ ਸਬਕ ਸਿੱਖਣੇ ਚਾਹੀਦੇ ਨੇ। ਵਾਦੀਆਂ 'ਚ ਅਗਲੀ ਖਬਰ ਵੱਲ ਜਿਹੜੀ ਕਿ ਬਿਲਕੁਲ ਇਸੇ ਖਬਰ ਦੇ ਨਾਲ ਮੇਲ ਖਾਂਦੀ ਹੈ, PNB ਘੁਟਾਲੇ ਨੂੰ ਲੈ ਕੇ ਖਬਰ ਹੈ ਕਿ ਨੀਰਵ ਮੋਦੀ ਦੇ ਵਿਦੇਸ਼ੀ ਵਪਾਰ ਦੀ ਜਾਂਚ ਲਈ ED ਦੀ ਅਰਜ਼ੀ ਸਵੀਕਾਰ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਬੇਨਤੀ ਪੱਤਰ ਜਾਰੀ ਕਰਨ ਲਈ ਦਾਇਰ ਕੀਤੀ ਸੀ ਵਿਸ਼ੇਸ਼ ਅਦਾਲਤ 'ਚ ਅਰਜ਼ੀ। PNB ਘੁਟਾਲੇ ਦੀ ਜਾਂਚ ਕਰ ਰਹੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ 6 ਦੇਸ਼ਾਂ ਲਈ ਰੋਗੇਟਰੀ ਲੈਟਰ ਜਾਰੀ ਕਰਨ ਦੀ ਅਪੀਲ ਸਵੀਕਾਰ ਕਰ ਲਈ ਹੈ। ਇਸ 11,000 ਕਰੋੜ ਤੋਂ ਵੱਧ ਦੇ ਘੁਟਾਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਦੇ ਵਿਦੇਸ਼ ਵਿਚਲੇ ਵਪਾਰ ਤੇ ਅਸਾਸਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੇ PMLA ਅਦਾਲਤ ਵਿਚ ਅੱਜ ਅਰਜ਼ੀ ਦਾਇਰ ਕੀਤੀ ਸੀ। LR ਇੱਕ ਤਰ੍ਹਾਂ ਦਾ ਬੇਨਤੀ ਪੱਤਰ ਹੈ ਜੋ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਦੀ ਅਦਾਲਤ ਵੱਲੋਂ ਦੂਜੇ ਪ੍ਰਭੂਸੱਤਾ ਸੰਪੰਨ ਦੇਸ਼ ਦੀ ਅਦਾਲਤ ਨੂੰ ਲਿਖਿਆ ਜਾਂਦਾ ਹੈ। ਸੋ ਸੰਸਦੀ ਕਮੇਟੀ ਨੇ ED ਤੇ ਕਸਟਮ ਅਧਿਕਾਰੀਆਂ ਨੂੰ ਕੀਤਾ, ਸੰਸਦ ਦੀ ਲੋਕ ਲੇਖਾ ਕਮੇਟੀ ਨੇ ਮਾਲ ਸਕੱਤਰ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਆਮਦਨ ਕਰ ਵਿਭਾਗ ਦੇ ਕਸਟਮ ਦੇ ਉੱਚ ਅਧਿਕਾਰੀਆਂ ਨੂੰ PNB ਘੁਟਾਲੇ ਬਾਰੇ ਜਾਣਕਾਰੀ ਹਾਸਲ ਲਈ ਤਲਬ ਕੀਤਾ ਹੈ। ਇਹ ਜਾਣਕਾਰੀ ਲੋਕ ਲੇਖਾ ਕਮੇਟੀ ਦੇ ਇੱਕ ਮੈਂਬਰ ਨੇ ਦਿੱਤੀ ਹੈ। ਸੋ ED ਵੱਲੋਂ PNB ਦੇ CEO ਤੇ ਮੈਨੇਜਿੰਗ ਡਾਇਰੈਕਟਰ ਨੂੰ ਵੀ ਸੰਮਨ ਜਾਰੀ ਕੀਤੇ ਗਏ ਨੇ। ਵਧਿਆ ਜੀ ਅਗਲੀ ਖਬਰ ਵੱਲ। ਅਗਲੀ ਖਬਰ ਹੈ ਜੀ ਅੰਤਰਰਾਸ਼ਟਰੀ ਖਬਰ। ਸੋ ਬਰਤਾਨੀਆ ਦੇ ਵਿੱਚ ਇੱਕ ਧਮਾਕਾ ਹੋਣ ਦੀ ਖਬਰ ਹੈ ਜਿਸ ਵਿੱਚ 5 ਲੋਕਾਂ ਦੀ ਮੌਤ ਹੋਈ ਹੈ ਤੇ ਇਹ ਜਿਹੜੀ ਘਟਨਾ ਹੈ ਜੀ ਇਹਨੂੰ ਦਹਿਸ਼ਤੀ ਘਟਨਾ ਪੁਲਿਸ ਮੁਤਾਬਕ ਨਹੀਂ ਮੰਨਿਆ ਜਾ ਰਿਹਾ। ਕਾਰਨਾਂ ਦੀ ਜਿਹੜੀ ਜਾਂਚ ਅਜੇ ਕੀਤੀ ਜਾ ਰਹੀ ਹੈ। ਬਰਤਾਨਵੀ ਸ਼ਹਿਰ ਲੈਸਟਰ ਵਿੱਚ ਇੱਕ ਜ਼ੋਰਦਾਰ ਧਮਾਕੇ ਕਾਰਨ 4 ਵਿਅਕਤੀ ਮਾਰੇ ਗਏ ਨੇ। ਬੀਤੀ ਰਾਤ ਵਾਪਰੀ ਘਟਨਾ ਤੋਂ ਬਾਅਦ ਅੱਗ ਲੱਗਣ ਕਾਰਨ ਉਹ ਇਮਾਰਤ ਵੀ ਤਬਾਹ ਹੋ ਗਈ ਜਿੱਥੇ ਧਮਾਕਾ ਹੋਇਆ। ਗੁਜਰਾਤੀ ਮੂਲ ਦੇ ਲੋਕਾਂ ਦੀ ਬਹੁਲਤਾ ਵਾਲੇ ਇਸ ਸ਼ਹਿਰ ਵਿੱਚ ਧਮਾਕਾ ਹਿੰਕਲੇ ਰੋਡ ਇਲਾਕੇ ਚ ਹੋਇਆ ਜਿੱਥੇ ਵਪਾਰਕ ਤੇ ਰਿਹਾਇਸ਼ੀ ਇਮਾਰਤਾਂ ਬਣੀਆਂ ਹੋਈਆਂ ਨੇ। ਪੁਲਿਸ ਨੇ ਇਸ ਨੂੰ ਵੱਡਾ ਹਾਦਸਾ ਕਰਾਰ ਦਿੱਤਾ ਪਰ ਪੁਲਿਸ ਮੁਤਾਬਕ ਮਾਮਲਾ ਦਹਿਸ਼ਤਗਰਦੀ ਨਾਲ ਜੁੜਿਆ ਨਹੀਂ ਜਾਪਦਾ। ਪਹਿਲਾਂ ਮਿਲੀਆਂ ਰਿਪੋਰਟਾਂ ਚ ਕਿਹਾ ਗਿਆ ਸੀ ਕਿ ਧਮਾਕੇ ਪਿੱਛੋਂ 4 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਤੇ 2 ਜ਼ਖਮੀਆਂ ਦੀ ਹਾਲਤ ਨਾਜ਼ੁਕ ਸੀ। ਅਗਲੀ ਖਬਰ ਆਸਟ੍ਰੇਲੀਆ ਚ ਨਵੇਂ ਉਪ ਪ੍ਰਧਾਨ ਮੰਤਰੀ ਨੇ ਲਿਆ ਹਲਫ਼। ਆਸਟ੍ਰੇਲੀਆ ਚ ਮਾਈਕਲ ਮੈਕਰੋਮੈਕ ਨੂੰ ਨਵਾਂ ਉਪ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਚੋਣਾਂ ਮਗਰੋਂ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਬੰਬੀ ਜੋਇਸ ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲੱਗਣ ਮਗਰੋਂ ਉਸ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਜੋਇਸ ਨੇ ਸੰਸਦ ਤੋਂ ਅਸਤੀਫਾ ਨਹੀਂ ਦਿੱਤਾ ਸੀ ਤਾਂ ਜੋ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦੀ ਅਗਵਾਈ ਹੇਠਲੀ ਗੱਠਜੋੜ ਸਰਕਾਰ ਮੁਸ਼ਕਲ ਚ ਨਾ ਆ ਜਾਵੇ। ਗੱਠਜੋੜ ਸਰਕਾਰ ਕੋਲ ਇਸ ਸਮੇਂ ਮਹਿਜ਼ 1 ਸੀਟ ਦਾ ਬਹੁਮਤ ਹਾਸਲ ਹੈ। ਵਧਿਆ ਖੇਡ ਖਬਰਾਂ ਵੱਲ। ਖੇਡ ਖਬਰਾਂ ਦੇ ਵਿੱਚ ਰਾਸ਼ਟਰਮੰਡਲ ਖੇਡਾਂ ਚ 227 ਭਾਰਤੀ ਖਿਡਾਰੀ ਲੈਣਗੇ ਹਿੱਸਾ। ਸੋ ਖਿਡਾਰੀਆਂ ਦੀ ਨਵੀਂ ਵਰਦੀ ਪੇਸ਼ ਹੈ। 4 ਅਪ੍ਰੈਲ ਤੋਂ ਹੋਣਗੀਆਂ ਖੇਡਾਂ। ਆਸਟ੍ਰੇਲੀਆ ਦੇ ਗੋਲਡ ਕੋਸਟ ਵਿੱਚ 4 ਤੋਂ 15 ਅਪ੍ਰੈਲ ਦੌਰਾਨ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ 227 ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ਵਿੱਚ 27 ਨਿਸ਼ਾਨੇਬਾਜ਼ ਵੀ ਸ਼ਾਮਲ ਨੇ। ਜਿਨ੍ਹਾਂ ਦੇ 2022 ਚ ਹੋਣ ਵਾਲੀਆਂ ਖੇਡਾਂ ਚ ਭਾਗ ਲੈਣ ਨੂੰ ਲੈ ਕੇ ਬੇਯਕੀਨੀ ਬਣੀ ਹੋਈ ਹੈ। IOA ਪ੍ਰਧਾਨ ਨਰਿੰਦਰ ਬਤਰਾ ਨੇ ਰਾਸ਼ਟਰਮੰਡਲ ਖੇਡਾਂ ਲਈ ਅਧਿਕਾਰਤ ਵਰਦੀ ਨੂੰ ਜਾਰੀ ਕਰਨ ਮੌਕੇ ਉਮੀਦ ਪ੍ਰਗਟਾਈ ਕਿ ਭਾਰਤ ਗਲਾਸਗੋ ਵਿਚ 2014 ਦੌਰਾਨ ਹੋਈਆਂ ਖੇਡਾਂ ਦੇ ਮੁਕਾਬਲੇ ਇਸ ਵਾਰ ਬਿਹਤਰ ਪ੍ਰਦਰਸ਼ਨ ਕਰੇਗਾ। ਸੋ ਇਹ ਸੀ ਜੀ ਰਾਸ਼ਟਰਮੰਡਲ ਖੇਡਾਂ ਦੀ ਗੱਲ। ਨਾਲ ਹੀ ਨਾਲ ਅਸੀਂ ਗੱਲ ਕਰਦੇ ਹਾਂ ਸਿੱਖ ਗੇਮਸ ਦੀ। ਆਸਟ੍ਰੇਲੀਅਨ ਨੈਸ਼ਨਲ ਸਿੱਖ ਗੇਮਸ ਜਿਹੜੀਆਂ ਸ਼ੁਰੂ ਹੋਣ ਜਾ ਰਹੀਆਂ ਨੇ 30 ਮਾਰਚ ਤੋਂ ਤੇ 1 ਅਪ੍ਰੈਲ ਤੱਕ ਇਹ ਖੇਡਾਂ ਜਿਹੜੀਆਂ ਚੱਲਣੀਆਂ ਨੇ ਤੇ ਇਹਦੇ ਨਾਲ ਹੀ ਸਿੱਖ ਗੇਮਸ ਦੇ ਨਾਲ ਇੱਕ ਕੀਰਤਨ ਟੂਰ ਜਿਹੜਾ ਆ ਉਹ ਵੀ ਆਯੋਜਿਤ ਕੀਤਾ ਜਾ ਰਿਹਾ ਜਿਹਦੀ ਸ਼ੁਰੂਆਤ ਹੋਣ ਜਾ ਰਹੀ ਹੈ 2 ਮਾਰਚ ਤੋਂ। ਸੋ 2 ਮਾਰਚ ਤੋਂ ਪਰਸ ਤੋਂ ਇਹਦੀ ਸ਼ੁਰੂਆਤ ਹੋਣੀ ਆ ਔਰ ਵੱਖ ਵੱਖ ਸ਼ਹਿਰਾਂ ਦੇ ਵਿੱਚ ਇਹ ਜਿਹੜਾ ਇਤਵਾ ਆ ਉਹ ਚੱਲੇਗਾ ਤੇ ਅੰਤ ਸਿਡਨੀ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੇ ਆਖਰੀ ਦੀਵਾਨ ਹੈ ਉਹਨਾਂ ਦੇ ਲਗਾਏ ਜਾਣੇ ਆ। 30 ਮਾਰਚ ਨੂੰ ਜਿਹੜਾ ਆਖਰੀ ਦੀਵਾਨ ਹੋਏਗਾ ਗੁਰਦੁਆਰਾ ਸਾਹਿਬ, ਉਸ ਤੋਂ ਪਹਿਲਾਂ ਰਿਵਸਵੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜੇ ਦੀਵਾਨ ਹੈ ਉਹ ਲੱਗਣੇ। ਸੋ ਇਹ ਸੀ ਜੀ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਖਬਰਾਂ ਦਾ ਆਪਾਂ ਇੱਥੇ ਹੀ ਕਰਦੇ ਹਾਂ ਖਤਮ ਤੇ ਵਧਾਂਗੇ ਆਪਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਇੱਕ ਜਾਣਕਾਰੀ ਦਾ। ਸੋ ਜਾਣਕਾਰੀ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਇਵੈਂਟ ਵੀਕਐਂਡ ਦੇ ਉੱਤੇ ਹੋਣ ਜਾ ਰਹੇ ਨੇ। ਇੱਕ ਇਵੈਂਟ ਹੋਣ ਜਾ ਰਿਹਾ ਮੇਲਾ ਮੇਲੀਆਂ ਦਾ, ਜਿਨ੍ਹਾਂ ਦਾ ਇਸ਼ਤਿਹਾਰ ਤੁਸੀਂ ਲਗਾਤਾਰ ਸੁਣ ਰਹੇ ਹੋ ਸਾਡੇ ਰੇਡੀਓ ਦੇ ਉੱਤੇ ਵੀ ਤੇ ਇਸ ਤੋਂ ਇਲਾਵਾ ਹੋਲਾ ਮਹੱਲਾ ਆਯੋਜਿਤ ਕੀਤਾ ਜਾ ਰਿਹਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵਾਲਨ ਵਿਖੇ। ਸੋ ਵਾਲਨ ਵਿਖੇ ਜਿਹੜਾ ਇਹ ਹੋਲਾ ਮਹੱਲਾ ਹੋਣ ਜਾ ਰਿਹਾ ਇਹਦੇ ਬਾਬਤ ਥੋੜੀ ਜਿਹੀ ਜਾਣਕਾਰੀ ਜਿਹੜੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਫਿਲਹਾਲ ਇੱਕ ਬ੍ਰੇਕ ਵੀ ਲੈਣੇ ਆ, ਇੱਕ ਗੀਤ ਵੀ ਤੁਹਾਡੀ ਨਜ਼ਰ ਕਰਦੇ ਆ ਤੇ ਉਸ ਤੋਂ ਬਾਅਦ ਇਹ ਜਾਣਕਾਰੀਆਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਤੁਹਾਡੀ ਨਜ਼ਰ ਕਰਾਂਗੇ ਤੇ ਇਸ ਤੋਂ ਇਲਾਵਾ ਤੁਸੀਂ ਅੱਜ ਇੱਕ ਖਾਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਆ। ਵਿਸ਼ਾ ਤੁਹਾਨੂੰ ਜਿਵੇਂ ਦੱਸਿਆ ਕਿ ਪਰਦੇਸੀ ਵਸਣ ਵਾਲੇ ਜਿਹੜੇ ਬਹੁਤੇ ਬੱਚੇ ਨੇ, ਮੁੰਡੇ ਕੁੜੀਆਂ ਨੇ, ਉਹਨਾਂ ਦੇ ਜਿਹੜੇ ਮਾਪੇ ਆ ਉਹ ਭਾਰਤ ਚ ਜਾਂ ਪੰਜਾਬ ਚ ਰਹਿੰਦਿਆਂ ਹੋਇਆਂ ਇਕਲਾਪਾ ਹੰਢਾਉਣ ਲਈ ਮਜਬੂਰ ਨੇ। ਸੋ ਉਸ ਇਕਲਾਪੇ ਦੀ ਸਥਿਤੀ ਦੇ ਵਿੱਚ ਕੀ ਅਸੀਂ ਆਪਣੇ ਮਾਪਿਆਂ ਨੂੰ ਅਣਗੌਲਿਆਂ ਤਾਂ ਨਹੀਂ ਕਰ ਰਹੇ? ਇਸ ਵਿਸ਼ੇ ਦੇ ਉੱਤੇ ਕੀ ਫਰਜ਼ ਸਾਡੇ ਹੋ ਸਕਦੇ ਨੇ? ਅਸੀਂ ਇਹਦੇ ਬਾਬਤ ਤੁਹਾਡੇ ਵੀ ਵਿਚਾਰ ਲੈਣੇ ਚਾਹਾਂਗੇ। ਸੋ ਜ਼ਰੂਰ ਸਾਡੇ ਨਾਲ ਆਪਣਾ ਰਾਬਤਾ ਤੁਸੀਂ ਬਣਾਇਓ ਤੇ ਸਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਕਰਿਓ। ਗੱਲਬਾਤ ਕਰਨ ਦੇ ਤਰੀਕੇ ਉਹੀ ਹੈ, ਤੁਸੀਂ ਫੋਨ ਕਰ ਸਕਦੇ ਹੋ 0285 99 28 11 ਜਾਂ ਫਿਰ ਤੁਸੀਂ ਸਾਨੂੰ ਈਮੇਲ ਭੇਜ ਸਕਦੇ ਹੋ request@harmanradio.com ਤੇ ਜਾਂ ਫਿਰ ਟੈਲੀਗ੍ਰਾਮ ਤੇ ਆਪਣਾ ਮੈਸੇਜ ਭੇਜੋ। ਫਿਲਹਾਲ ਲੈਂਦੇ ਹਾਂ ਇੱਕ ਬ੍ਰੇਕ, ਇੱਕ ਗੀਤ ਤੇ ਬਹੁਤ ਜਲਦੀ ਆਉਂਦੇ ਹਾਂ ਜੀ ਵਾਪਸ।
ਕੱਚੇ ਕੱਚੇ ਨੈਣਾਂ ਵਿੱਚ ਪੱਕੇ ਪੱਕੇ ਸੁਪਨੇ ਸਜਾਏ ਤੇਰੇ ਪਿਆਰ ਨੇ, ਸਜਾਏ ਤੇਰੇ ਪਿਆਰ ਨੇ। ਕੰਡਿਆਂ ਦੇ ਚੋਗੀ ਫੁੱਲ ਝੋਲੀਆਂ ਦੇ ਵਿੱਚ ਬਿੱਲੋ ਪਾਏ ਤੇਰੇ ਪਿਆਰ ਨੇ। ਕਾਇਨਾਤ ਵੀ ਕਰਦੀ ਅੜੀਏ ਗੱਲਾਂ ਸਾਡੇ ਪਿਆਰ ਦੀਆਂ, ਤੇਰੇ ਪਿੱਛੇ ਮੈਂ ਨੀ ਮੇਰੀਆਂ ਅੱਖੀਆਂ ਗੇੜੇ ਮਾਰਦੀਆਂ। ਮੇਰਾ ਅੰਗ ਅੰਗ ਤੋੜ ਦਿੱਤਾ ਪਿਆਰ ਨਾਲ ਜੋੜ ਦਿੱਤਾ ਇਸ਼ਕ ਬੁਖਾਰ ਨੇ, ਕੱਚੇ ਕੱਚੇ ਨੈਣਾਂ ਵਿੱਚ ਪੱਕੇ ਪੱਕੇ ਸੁਪਨੇ ਸਜਾਏ ਤੇਰੇ ਪਿਆਰ ਨੇ। ਕੰਡਿਆਂ ਦੇ ਚੋਗੀ ਫੁੱਲ ਝੋਲੀਆਂ ਦੇ ਵਿੱਚ ਬਿੱਲੋ ਪਾਏ ਤੇਰੇ ਪਿਆਰ ਨੇ। ਮੁਖੜਾ ਦੇਖ ਕੇ ਨੀ ਅੱਗ ਵੀ ਪਾਣੀ ਲੱਗਦੀ ਆ, ਮੂਰੇ ਇਸ਼ਕ ਸੇਕਦੇ ਨੀ, ਅੱਗ ਵੀ ਪਾਣੀ ਲੱਗਦੀ ਆ ਅੱਗੇ ਇਸ਼ਕ ਸੇਕਦੇ ਨੀ। ਮੇਰਾ ਚੈਨ ਮੈਨੂੰ ਮੋੜ ਦਿੱਤਾ, ਹਾਸਿਆਂ ਨਾ ਜੋੜ ਦਿੱਤਾ ਤੇਰੇ ਇਕਰਾਰ ਨੇ। ਕੱਚੇ ਕੱਚੇ ਨੈਣਾਂ ਵਿੱਚ ਪੱਕੇ ਪੱਕੇ ਸੁਪਨੇ ਸਜਾਏ ਤੇਰੇ ਪਿਆਰ ਨੇ। ਕੰਡਿਆਂ ਦੇ ਚੋਗੀ ਫੁੱਲ ਝੋਲੀਆਂ ਦੇ ਵਿੱਚ ਬਿੱਲੋ ਪਾਏ ਤੇਰੇ ਪਿਆਰ ਨੇ। ਬੇਚੈਨੀ ਨੂੰ ਚੈਨ ਮਿਲ ਗਿਆ ਤੇਰੇ ਕਰਕੇ ਨੀ, ਫਿਰ ਤੋਂ ਜਿਉਂਦਾ ਹੋ ਗਿਆ ਹਾਂ ਇੱਕ ਵਾਰੀ ਮਰ ਕੇ ਨੀ। ਮੈਨੂੰ ਖਾਬਾਂ ਵਾਲਾ ਕਰ ਦਿੱਤਾ, ਬਾਗ ਬਾਗ ਕਰ ਦਿੱਤਾ ਲਈ ਤੇਰੀ ਸਾਰ ਨੇ। ਕੱਚੇ ਕੱਚੇ ਨੈਣਾਂ ਵਿੱਚ ਪੱਕੇ ਪੱਕੇ ਸੁਪਨੇ ਸਜਾਏ ਤੇਰੇ ਪਿਆਰ ਨੇ। ਕੰਡਿਆਂ ਦੇ ਚੋਗੀ ਫੁੱਲ ਝੋਲੀਆਂ ਦੇ ਵਿੱਚ ਬਿੱਲੋ ਪਾਏ ਤੇਰੇ ਪਿਆਰ ਨੇ। ਤੈਨੂੰ ਦੇ ਕੇ ਰੱਬ ਨੇ ਇੱਕ ਅਹਿਸਾਨ ਜਿਹਾ ਕਰਤਾ ਏ, ਤੈਨੂੰ ਦੇ ਕੇ ਰੱਬ ਨੇ ਇੱਕ ਅਹਿਸਾਨ ਜਿਹਾ ਕਰਤਾ ਏ। ਮੈਨੂੰ ਥਾਂ ਥਾਂ ਘੁਮਾਇਆ ਬਿੱਲੋ, ਰੱਬ ਨਾ ਮਿਲਾਇਆ ਬਿੱਲੋ ਤੇਰੇ ਇੰਤਜ਼ਾਰ ਨੇ। ਕੱਚੇ ਕੱਚੇ ਨੈਣਾਂ ਵਿੱਚ ਪੱਕੇ ਪੱਕੇ ਸੁਪਨੇ ਸਜਾਏ ਤੇਰੇ ਪਿਆਰ ਨੇ। ਕੰਡਿਆਂ ਦੇ ਚੋਗੀ ਫੁੱਲ ਝੋਲੀਆਂ ਦੇ ਵਿੱਚ ਬਿੱਲੋ ਪਾਏ ਤੇਰੇ ਪਿਆਰ ਨੇ।
ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0400-6-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Mera aaj bar dinner karan da mood ya bas.
Je tusi vi vegetarian ho ta chinta karan wali koi gal nahi, kyunki Baba Sweets Homestown wale na sirf dinner sagon breakfast ate lunch de layi vi ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੋਮਸਟਾਊਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਮੋਰਿੰਡਾ ਮੋਟਰਸ ਬੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਮੈਲਬਰਨ ਤੋਂ ਅਮਰਦੀਪ ਕੌਰ ਦੇ ਨਾਲ। ਤੇ ਜਿਵੇਂ ਮੈਂ ਦੱਸਿਆ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਯਾਨੀ ਕਿ ਵੀਕਐਂਡ ਆਉਂਦੇ ਵੀਕਐਂਡ, ਕਈ ਇਵੈਂਟ ਜਿਹੜੇ ਆ ਉਹ ਹੋਣ ਜਾ ਰਹੇ ਆ ਆਪਣੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ, ਸਿੱਖ ਭਾਈਚਾਰੇ ਨਾਲ ਸੰਬੰਧਿਤ। ਸੋ ਉਹਨਾਂ ਦੇ ਵਿੱਚੋਂ ਇੱਕ ਇਵੈਂਟ ਹੈਗਾ ਜੀ, ਹੋਲਾ ਮਹੱਲਾ ਆਯੋਜਿਤ ਕੀਤਾ ਜਾ ਰਿਹਾ ਸਿੱਖ ਸਮੈਰੀਟਨਸ ਤੇ ਵਾਲਨ ਸਿੱਖ ਕਮਿਊਨਿਟੀ ਦੇ ਸਹਿਯੋਗ ਦੇ ਨਾਲ। ਸੋ ਸਾਡੇ ਨਾਲ ਇਸ ਵੇਲੇ ਇਸ ਹੋਲੇ ਮਹੱਲੇ ਬਾਰੇ ਜਾਣਕਾਰੀ ਲੈ ਕੇ ਪ੍ਰੋਗਰਾਮ ਦੇ ਵਿੱਚ ਫੋਨ ਦੇ ਜ਼ਰੀਏ ਹਾਜ਼ਰ ਹੋਏ ਨੇ ਸਿੱਖ ਸਮੈਰੀਟਨਸ ਤੋਂ ਸਰਦਾਰ ਜਗਦੀਪ ਸਿੰਘ ਹੋਰੀ। ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਜਗਦੀਪ ਸਿੰਘ ਜੀ ਬਹੁਤ ਬਹੁਤ ਸਵਾਗਤ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਜੀ ਸਭ ਤੋਂ ਪਹਿਲਾਂ ਤਾਂ ਸਾਡੇ ਸਰੋਤਿਆਂ ਨੂੰ ਦੱਸੋ ਜੀ ਕਿ ਜਿਹੜਾ ਹੋਲਾ ਮਹੱਲਾ ਆਉਂਦੇ ਦਿਨਾਂ ਦੇ ਵਿੱਚ ਮਨਾਇਆ ਜਾਣਾ, ਕਿੰਨੀ ਤਰੀਕ ਨੂੰ, ਕਿਹੜੇ ਦਿਨ ਤੇ ਕੀ ਸਮਾਂ ਇਹਦਾ?
ਇਹ ਜੀ 3 ਮਾਰਚ ਨੂੰ ਸ਼ਨਿਚਰਵਾਰ ਨੂੰ ਮਨਾਇਆ ਜਾਣਾ ਤੇ ਇਸ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਹੈ ਜੀ। ਤੇ ਉਸ ਦਿਨ ਸ਼ਨਿਚਰਵਾਰ ਬਣਦਾ ਵੀਕਐਂਡ, ਉਸ ਦਿਨ ਮਨਾਇਆ ਜਾਵੇਗਾ ਜੀ ਵਾਲਨ ਵਿਖੇ
ਜੀ। ਸੋ ਜਗਦੀਪ ਸਿੰਘ ਜੀ, ਜਦੋਂ ਹੋਲੀ ਦੀ ਜਾਂ ਹੋਲੇ ਦੀ ਗੱਲ ਆਉਂਦੀ ਹੈ ਹਨਾ, ਕਈ ਵਾਰ ਕੁਛ ਕਨਫਿਊਜ਼ਨਸ ਹੁੰਦੀਆਂ ਸਾਡੇ ਭਾਈਚਾਰੇ ਦੇ ਵਿੱਚ, ਜਿਵੇਂ ਹੋਲੀ ਜਿਹੜੀ ਆ ਉਹਨੂੰ ਰੰਗਾਂ ਦਾ ਤਿਉਹਾਰ ਕਰਕੇ ਜਾਣਿਆ ਜਾਂਦਾ, ਪਰ ਥੋੜਾ ਜਿਹਾ ਇਹਦੇ ਬਾਬਤ ਜ਼ਰੂਰ ਸਾਡੇ ਸਰੋਤਿਆਂ ਨੂੰ ਦੱਸੋ ਕਿ ਜਿਹੜਾ ਹੋਲਾ ਮਹੱਲਾ ਆ ਉਹਨੂੰ ਮਨਾਉਣ ਦਾ ਮਨੋਰਥ ਕੀ ਹੈ ਤੇ ਕਿਸ ਤਰ੍ਹਾਂ ਦਾ ਉਹਦਾ ਜਿਹੜਾ ਰੂਪ ਰੰਗ ਆ ਉਹਦੀ ਰੂਪ ਰੇਖਾ ਆ ਹੁੰਦੀ ਹੈ।
ਇਹਦੇ ਵਿੱਚ ਭੈਣ ਜੀ ਸਾਨੂੰ ਇਹਨੂੰ ਵਿਚਾਰਨ ਲਈ ਥੋੜਾ ਜਿਹਾ ਸਾਨੂੰ ਹਿਸਟਰੀ ਵੱਲ ਜਾਣਾ ਪੈਣਾ ਹੋਲੀ ਅਤੇ ਹੋਲੇ ਮਹੱਲੇ ਦੀ
ਜੀ।
ਕਿਉਂਕਿ ਪਹਿਲਾਂ ਜਦੋਂ ਪੁਰਾਣੇ ਸਮਿਆਂ ਵਿੱਚ ਜਦੋਂ ਸਾਰਿਆਂ ਵਰਨਾਂ ਨੂੰ ਇੱਕ ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀ ਲੋਕਾਂ ਨੇ ਕਿ ਉੱਚੀ ਜਾਤ ਹੈ ਨੀਵੀਂ ਜਾਤ ਹੈ
ਜੀ,
ਤੇ ਉਹਨਾਂ ਵਿੱਚ ਤਿਉਹਾਰਾਂ ਨੂੰ ਵੀ ਉਹਨਾਂ ਵੰਡਿਆ ਹੋਇਆ ਸੀ ਕਿ ਇਹ ਤਿਉਹਾਰ ਜਾਤਾਂ ਵਾਲੇ ਮਨਾ ਸਕਦੇ ਤੇ ਇਹ ਤਿਉਹਾਰ ਜਿਹੜੇ ਨੀਵੀਆਂ ਜਾਤਾਂ ਵਾਲੇ ਦੇ ਆ। ਤੇ ਉਹਦੇ ਵਿੱਚ ਜਿੱਦਾਂ ਦੀਵਾਲੀ ਦੁਸ਼ਹਿਰਾ ਇਹ ਉੱਚੀਆਂ ਜਾਤਾਂ ਵਾਲਿਆਂ ਦੇ ਤਿਉਹਾਰ ਸੀ ਤੇ ਉਹਦੇ ਵਿੱਚ ਉਹ ਆਪਣਾ ਜਿਹੜੇ ਯੋਧੇ ਸੀ ਲੜਨ ਵਾਲੇ ਉਹ ਆਪਣਾ ਸ਼ਸਤਰਾਂ ਦਾ ਅਭਿਆਸ ਵੀ ਕਰਦੇ ਸੀ, ਸਾਰਾ ਕੁਛ ਉਹਨਾਂ ਤਿਉਹਾਰਾਂ ਚ ਕਰਦੇ ਸੀ
ਜੀ।
ਪਰ ਜਿਹੜਾ ਹੋਲੀ ਦਾ ਤਿਉਹਾਰ ਸੀ ਉਹ ਉਹਨਾਂ ਨੇ ਇੱਕ ਨੀਵੀਂ ਸ਼੍ਰੇਣੀ ਨੂੰ ਦਿੱਤਾ ਹੋਇਆ ਸੀ। ਉਹਦੇ ਵਿੱਚ ਉਹ ਇਸ ਤਰ੍ਹਾਂ ਮਨਾਈ ਜਾਂਦੀ ਸੀ ਕਿ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਿਆ ਜਾਣਾ ਜਾਂ ਰੰਗ ਪਾਇਆ ਜਾਣਾ, ਪਰ ਉਹਨਾਂ ਨੂੰ ਮਤਲਬ ਕਿ ਮਾਨਸਿਕ ਤੌਰ ਤੇ ਵੀ ਨੀਵੇਂ ਦਿਖਾਇਆ ਜਾਣਾ ਵੀ ਤੁਸੀਂ ਆਪਣੇ ਆਪ ਤੇ ਚਿੱਕੜ ਸੁੱਟੋ ਜਾਂ ਸਵਾਹ ਸੁੱਟੋ ਇੱਕ ਦੂਜੇ ਤੇ। ਤੇ ਹੌਲੀ ਹੌਲੀ ਉਹ ਫਿਰ ਰੰਗਾਂ ਚ ਬਦਲ ਗਈਆਂ ਉਹ ਚੀਜ਼ਾਂ
ਜੀ।
ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਿਰ ਇਹ ਕੀਤਾ ਕਿ ਜਿੱਦਾਂ ਸਾਨੂੰ ਪਤਾ ਕਿ ਜਿਹੜੀਆਂ ਚੀਜ਼ਾਂ ਤੋਂ ਵੀ ਰੋਕਿਆ ਜਾਂਦਾ ਸੀ, ਜੇ ਘੋੜ ਸਵਾਰੀ ਤੋਂ ਰੋਕਿਆ ਜਾਂਦਾ ਸੀ, ਦਸਤਾਰ ਨਹੀਂ ਸੀ ਕੋਈ ਸਜਾ ਸਕਦਾ, ਇਸ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸਾਰਿਆਂ ਨੂੰ ਕਿ ਇਹ ਜੇ ਉਹ ਸ਼ਸਤਰਾਂ ਦਾ ਅਭਿਆਸ ਕਰਦੇ ਆ
ਜੀ
ਤੇ ਸਾਨੂੰ ਵੀ ਇਸ ਸਮੇਂ ਤੇ ਸ਼ਸਤਰਾਂ ਦਾ ਅਭਿਆਸ ਹੀ ਕਰਨਾ ਚਾਹੀਦਾ, ਸਾਨੂੰ ਕੋਈ ਰੋਕ ਨਹੀਂ ਸਕਦਾ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਰੰਪਰਾ ਫਿਰ ਚਲਾ ਦਿੱਤੀ ਕਿ ਹੋਲੀ ਤੇ ਆਪਾਂ ਸ਼ਸਤਰਾਂ ਦਾ ਅਭਿਆਸ ਕਰਾਂਗੇ, ਜਿਹਨੂੰ ਨਾਂ ਦਿੱਤਾ ਗਿਆ ਹੋਲਾ ਮਹੱਲਾ
ਜੀ,
ਤੇ ਹੋਲਾ ਦਿੱਤਾ ਗਿਆ ਨਾਂ ਉਹਦਾ, ਕਿ ਆਪਾਂ ਵੀ ਸ਼ਸਤਰਾਂ ਦਾ ਅਭਿਆਸ ਕਰਾਂਗੇ, ਕੋਈ ਇਹ ਚ ਨੀਵਾਂ ਨਹੀਂ ਆ, ਸਾਰੇ ਬਰਾਬਰ ਆ, ਕੋਈ ਵੀ ਸ਼ਸਤਰਾਂ ਦਾ ਅਭਿਆਸ ਕਰ ਸਕਦਾ। ਇਸ ਤਰ੍ਹਾਂ ਫਿਰ ਮਹਾਰਾਜ ਨੇ ਉਹ ਗਰੁੱਪਾਂ ਵਿੱਚ ਸਿੰਘਾਂ ਨੂੰ ਵੰਡ ਦੇਣਾ ਦੋਨਾਂ ਚ, ਤੇ ਇੱਕ ਦੂਜੇ ਨਾਲ ਉਹਨਾਂ ਨੇ ਜੰਗ ਕਰਨਾ ਤੇ ਇੱਕ ਥਾਂ ਬਣਾ ਲੈਣਾ ਕਿ ਇਸ ਸਥਾਨ ਉੱਤੇ ਆਪਾਂ ਕਬਜ਼ਾ ਕਰਨਾ, ਤਾਂ ਕਿ ਸਿੰਘਾਂ ਨੇ ਦੋਨਾਂ ਗਰੁੱਪਾਂ ਨੇ ਕੋਸ਼ਿਸ਼ ਕਰਨੀ ਕਿ ਮੇਰਾ ਕਬਜ਼ਾ ਹੋਵੇ, ਮੇਰਾ ਕਬਜ਼ਾ ਹੋਵੇ। ਹੋਲਾ ਦਾ ਮਤਲਬ ਸੀਗਾ ਕਿ ਹੱਲਾ, ਤੇ ਮਹੱਲਾ ਦਾ ਕਿ ਇੱਕ ਸਥਾਨ ਦਾ ਨਾਂ, ਜਿੱਦਾਂ ਆਪਾਂ ਮਹੱਲਾ ਕਹਿ ਦਿੰਦੇ ਪਿੰਡਾਂ ਚ ਜੀ, ਇਸ ਤਰ੍ਹਾਂ ਮਹੱਲੇ ਦਾ ਨਾਂ ਇੱਕ ਸਥਾਨ ਦਾ ਨਾਂ ਕਿ ਹੱਲਾ ਕਰਕੇ ਉਸ ਸਥਾਨ ਤੇ ਕਬਜ਼ਾ ਕਰਨਾ ਜੀ।
ਸੋ ਬਹੁਤ ਸੋਹਣੀ ਤਰ੍ਹਾਂ ਤੁਸੀਂ ਸਾਰੀ ਜਿਹੜੀ ਜਾਣਕਾਰੀ ਆ ਸਾਂਝੀ ਕੀਤੀ ਹੈ ਇਹਦੇ ਇਤਿਹਾਸ ਚ ਜਾ ਕੇ। ਤੇ ਜਗਦੀਪ ਸਿੰਘ ਜੀ, ਇਸ ਮੌਕੇ ਦੌਰਾਨ ਜਿਵੇਂ ਤੁਸੀਂ ਇਹ ਤਾਂ ਦੱਸਿਆ ਕਿ ਗੱਤਕੇ ਦਾ ਪ੍ਰਦਰਸ਼ਨ ਤਾਂ ਹੋਣਾ ਹੀ ਹੋਣਾ ਹੈ ਹਨਾ, ਮਹੱਲਾ ਜਿਹੜਾ ਉਹ ਕੱਢਿਆ ਜਾਣਾ ਹੈ ਹਨਾ, ਤੇ ਇਸ ਤੋਂ ਇਲਾਵਾ ਹੋਰ ਕੀ ਇਹਦੇ ਨਾਲ ਤੁਸੀਂ ਆਯੋਜਿਤ ਕਰ ਰਹੇ ਹੋ?
ਇਸ ਦੇ ਵਿੱਚ ਜੀ ਬੱਚਿਆਂ ਦੀਆਂ ਐਕਟੀਵਿਟੀਜ਼ ਹੋਣਗੀਆਂ, ਬੱਚਿਆਂ ਦਾ ਕੈਂਪ ਲੱਗੇਗਾ, ਬੱਚਿਆਂ ਦੀਆਂ ਖੇਡਾਂ ਵੀ ਹੋਣਗੀਆਂ, ਤੇ ਇੱਕ ਮਹੱਲਾ ਵੀ ਕੱਢਿਆ ਜਾਏਗਾ। ਜਿੱਦਾਂ ਸਿੰਘ ਪੁਰਾਤਨ ਮਰਿਆਦਾ ਜਿੱਦਾਂ ਚੱਲਦੀ ਆਉਂਦੀ, ਜਿੱਦਾਂ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਮਸ਼ਹੂਰ ਆ, ਉੱਥੇ ਮਹੱਲਾ ਕੱਢਿਆ ਜਾਂਦਾ, ਉਸੇ ਹੀ ਰੀਤ ਨੂੰ ਲੈ ਕੇ ਇੱਥੇ ਵੀ ਮਹੱਲਾ ਕੱਢਿਆ ਜਾਏਗਾ, ਜਿਹਦੇ ਵਿੱਚ ਸਿੰਘ ਹੱਲਾ ਕਰਕੇ ਜਾਣਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਗਤਕੇ ਦਾ ਅਖਾੜਾ ਸ਼ੁਰੂ ਹੋਵੇਗਾ ਤੇ ਨਾਲ ਦੀ ਨਾਲ ਓਹਦੇ ਵਿਚ ਕਿਉਂਕਿ ਖੁੱਲੇ ਮੈਦਾਨ ਵਿਚ ਹੈ ਪਾਰਕ ਵਿਚ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਓਹਦੇ ਵਿਚ ਆਉਣਗੇ ਤੇ ਉਹ ਸਤਿਗੁਰੂ ਜੀ ਪੂਰੇ ਸਤਿਕਾਰ ਨਾਲ ਇੱਕ ਸੰਗਤ ਇਹ ਵੀ ਦੇਖੇਗੀ ਕਿ ਸਾਨੂੰ ਸਤਿਗੁਰੂ ਜੀ ਦਾ ਸਤਿਕਾਰ ਕਿੱਦਾਂ ਕਰਨਾ ਚਾਹੀਦਾ ਤੇ ਉਹ ਵੀ ਇਹਦੇ ਵਿਚ ਆਯੋਜਿਤ ਕੀਤਾ ਗਿਆ ਕਿ ਸਤਿਗੁਰੂ ਜੀ ਆਉਣਗੇ ਆਪਣੀ ਸ਼ਾਨੋ ਸ਼ੌਕਤ ਨਾਲ ਪੂਰਾ ਤੇ ਬਾਕੀ ਨਾਲ ਖਾਸ ਤੌਰ ਤੇ ਲੰਗਰ ਦਾ ਪ੍ਰਬੰਧ ਵੀ ਪੂਰਾ ਕੀਤਾ ਗਿਆ ਹੈ ਤੇ ਜਿਸ ਤਰ੍ਹਾਂ ਆਪਣਾ ਸਿੱਖ ਮਰਿਆਦਾ ਅਨੁਸਾਰ ਲੰਗਰ ਆਪਾਂ ਥੱਲੇ ਬੈਠ ਕੇ ਪੰਗਤਾਂ ਚ ਛਕਦੇ ਹਾਂ ਕੋਸ਼ਿਸ਼ ਕੀਤੀ ਗਈ ਹੈ ਜੀ ਲੰਗਰ ਉੱਥੇ ਪੰਗਤਾਂ ਵਿੱਚ ਹੀ ਸੇਵਾਦਾਰਾਂ ਵੱਲੋਂ ਵਰਤਾਇਆ ਜਾਵੇਗਾ
ਜੀ ਸੋ ਪੂਰੀ ਜਿਹੜੀ ਰਹਿਤ ਮਰਿਆਦਾ ਜਿਵੇਂ ਲੰਗਰ ਦੀ ਮਰਿਆਦਾ ਔਰ ਮਹੱਲੇ ਦੀ ਮਰਿਆਦਾ ਜਿਹੜੀ ਹੈ ਉਹ ਪੂਰੀ ਹੋਲੇ ਮਹੱਲੇ ਦੇ ਵਿੱਚ ਦੇਖਣ ਨੂੰ ਮਿਲਣੀ ਹੈ ਸੋ ਜਗਦੀਪ ਸਿੰਘ ਜੀ ਬਹੁਤ ਵਧੀਆ ਤੁਸੀਂ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਤੱਕ ਇਹ ਪਹੁੰਚਾਈ ਔਰ ਅਸੀਂ ਵੀ ਸੰਗਤਾਂ ਨੂੰ ਗੁਜ਼ਾਰਿਸ਼ ਜ਼ਰੂਰ ਕਰਾਂਗੇ ਕਿ 3 ਮਾਰਚ ਨੂੰ 10 ਵਜੇ ਤੋਂ 3 ਵਜੇ ਤੱਕ ਇਹ ਜਿਹੜਾ ਹੈਡਫੀਲਡ ਪਾਰਕ ਵੱਲ ਹੈਡਫੀਲਡ ਪਾਰਕ ਵਾਲਨ ਦੇ ਵਿਚ ਜਿਹੜਾ ਹੋਲਾ ਮਹੱਲਾ ਆਯੋਜਿਤ ਹੋਣ ਜਾ ਰਿਹਾ ਇਹਦੇ ਵਿਚ ਗੱਜ ਵੱਜ ਕੇ ਪਹੁੰਚੋ ਜੀ ਔਰ ਰੌਣਕ ਨੂੰ ਵਧਾਓ ਸੋ ਲੰਗਰ ਜਿਹੜਾ ਆ ਉਹ ਵੀ ਖੁੱਲਾ ਵਰਤੇਗਾ ਤੇ ਜਗਦੀਪ ਸਿੰਘ ਜੀ ਇਸ ਤੋਂ ਇਲਾਵਾ ਤੁਸੀਂ ਕੁਛ ਹੋਰ ਆਪਣੇ ਵੱਲੋਂ ਸਾਂਝਾ ਕਰਨਾ ਚਾਹੁੰਦੇ ਹੋ
ਹਾਂਜੀ ਜੀ ਜਾਣ ਤੋਂ ਪਹਿਲਾਂ ਮੈਂ ਸੰਗਤਾਂ ਨੂੰ ਇਹ ਜ਼ਰੂਰ ਬੇਨਤੀ ਚਰਨਾਂ ਚ ਕਰਨਾ ਚਾਹੁੰਦਾ ਕਿ ਅਸੀਂ ਕਿਉਂਕਿ ਈਵੈਂਟਸ ਬਹੁਤ ਜ਼ਿਆਦਾ ਹੁੰਦੇ ਆ ਅਸੀਂ ਬਾਕੀਆਂ ਚ ਵੀ ਵੱਧ ਚੜ ਕੇ ਜਾਂਦੇ ਹਾਂ
ਜੀ
ਪਰ ਇਹ ਜਿਹੜਾ ਤਿਉਹਾਰ ਆ ਇੱਕ ਸਿੱਖਾਂ ਦਾ ਤਿਉਹਾਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਇੱਕ ਆਜ਼ਾਦੀ ਦਾ ਪ੍ਰਤੀਕ ਤਿਉਹਾਰ ਦਿੱਤਾ ਕਿ ਸਿੱਖ ਕੌਮ ਆਜ਼ਾਦ ਹੈ ਹਮੇਸ਼ਾ ਤੇ ਔਰ ਮੇਰੀ ਸਮੂਹ ਸੰਗਤ ਨੂੰ ਇਹ ਬੇਨਤੀ ਹੈ ਕਿ ਉਸ ਤਿਉਹਾਰ ਚ ਸ਼ਮੂਲੀਅਤ ਆਪਾਂ ਜ਼ਰੂਰ ਕਰੀਏ ਉਸ ਨੂੰ ਜ਼ਰੂਰ ਵੱਧ ਚੜ ਕੇ ਮਨਾਈਏ ਤਾਂ ਕਿ ਸਾਨੂੰ ਆਪਣੇ ਇਤਿਹਾਸ ਦਾ ਪਤਾ ਲੱਗੇ ਕਿ ਸਾਡਾ ਵਿਰਸਾ ਜਿਹੜਾ ਅਸਲੀ ਵਿਰਸਾ ਸਾਡਾ ਉਹ ਕਿੰਨਾ ਅਮੀਰ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਂ ਬਾਕੀ ਗੁਰੂ ਸਾਹਿਬਾਂ ਨੇ ਜੋ ਸਾਨੂੰ ਵਿਰਸਾ ਦਿੱਤਾ ਉਹ ਬਹੁਤ ਅਮੀਰ ਆ ਤੇ ਅਸੀਂ ਦਿਨੋ ਦਿਨ ਉਸ ਨੂੰ ਭੁੱਲਦੇ ਜਾ ਰਹੇ ਹਾਂ ਇਸ ਕਰਕੇ ਹੀ ਕੁਛ ਨੌਜਵਾਨਾਂ ਵੱਲੋਂ ਰਲ ਕੇ ਤੇ ਸਮੂਹ ਸੰਗਤ ਦੇ ਉਪਰਾਲੇ ਨਾਲ ਇਹ ਪਿਛਲੇ ਸਾਲ ਤੋਂ ਇਹ ਆਯੋਜਿਤ ਕੀਤਾ ਗਿਆ ਸੀ ਕਿ ਆਪਾਂ ਜੋ ਵਿਰਸਾ ਭੁੱਲਦਾ ਜਾ ਰਿਹਾ ਜੋ ਸਾਡਾ ਅਸਲੀ ਵਿਰਸਾ ਹੈ ਉਸ ਨੂੰ ਅਸੀਂ ਸੰਭਾਲੀਏ ਉਸ ਦੇ ਤਹਿਤ ਹੀ ਹੋਲਾ ਮਹੱਲਾ ਮਨਾਉਣਾ ਸ਼ੁਰੂ ਕੀਤਾ ਗਿਆ ਸੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਉੱਥੇ ਸ਼ਮੂਲੀਅਤ ਕਰੋ ਔਰ ਸਵੇਰੇ 10 ਵਜੇ ਜਾਂ 10 ਵਜੇ ਤੋਂ ਪਹਿਲਾਂ ਸਾਰੀ ਸੰਗਤ ਪਹੁੰਚਣ ਦੀ ਕੋਸ਼ਿਸ਼ ਕਰੇ ਤਾਂ ਕਿ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸਤਿਕਾਰ ਕਰ ਸਕੀਏ ਪਹਿਲਾਂ ਪਹੁੰਚ ਕੇ ਜੀ
ਜੀ ਬਿਲਕੁਲ ਔਰ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਿਰਸੇ ਤੇ ਵਿਰਾਸਤ ਦੇ ਨਾਲ ਜੋੜਨ ਦੇ ਲਈ ਇੱਕ ਸ਼ਲਾਘਾਯੋਗ ਉੱਦਮ ਕਿਹਾ ਜਾ ਸਕਦਾ ਸੋ ਦੋਸਤੋ ਜੇਕਰ ਤੁਸੀਂ ਇਹਦੇ ਬਾਰੇ ਕੁਝ ਹੋਰ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ 2 ਨੰਬਰਾਂ ਦੇ ਉੱਤੇ ਜਿਨ੍ਹਾਂ ਦੇ ਵਿੱਚੋਂ 0-400-66-394-316 ਜਾਂ ਫਿਰ 0-433-585-496 ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਵੀ ਇਹਦੇ ਬਾਬਤ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਵੈਸੇ ਜਗਦੀਪ ਸਿੰਘ ਹੋਰਾਂ ਨੇ ਬਹੁਤ ਸੋਹਣੀ ਤਰ੍ਹਾਂ ਇਸ ਇਵੈਂਟ ਦੇ ਬਾਰੇ ਸਾਨੂੰ ਸਾਰਾ ਕੁਝ ਦੱਸ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਜਗਦੀਪ ਸਿੰਘ ਜੀ ਤੁਸੀਂ ਸਾਡੇ ਨਾਲ ਸਾਂਝ ਪਾਈ ਇਸ ਹੋਲੇ ਮਹੱਲੇ ਨੂੰ ਲੈ ਕੇ ਬਹੁਤ ਬਹੁਤ ਸ਼ੁਕਰੀਆ
ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਦੋਸਤੋ ਇਹ ਸਨ ਸਾਡੇ ਸਿੱਖ ਸਮੈਰੀਟਨਸ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਤੋਂ ਸਰਦਾਰ ਜਗਦੀਪ ਸਿੰਘ ਜੀ ਜਿਹੜੇ ਕਿ ਹੋਲਾ ਮਹੱਲਾ ਆਯੋਜਿਤ ਕਰਨ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ 3 ਮਾਰਚ ਨੂੰ ਵਾਲਨ ਵਿਖੇ ਸੋ ਜਿੰਨੇ ਵੀ ਸਰੋਤੇ ਇਸ ਵੇਲੇ ਸੁਣ ਰਹੇ ਨੇ ਜੀ ਜ਼ਰੂਰ ਤੁਸੀਂ ਵੀ ਹੁੰਮ ਹੁਮਾ ਕੇ ਪਹੁੰਚਿਓ ਔਰ ਬਹੁਤ ਸਾਰੇ ਇਵੈਂਟਸ ਉਸ ਦਿਨ ਹੋਣ ਜਾ ਰਹੇ ਨੇ ਜਿਨ੍ਹਾਂ ਬਾਬਤ ਜਿਹੜੀ ਜਾਣਕਾਰੀ ਉਹ ਤੁਹਾਡੇ ਨਾਲ ਚੰਦ ਪਲਾਂ ਚ ਹੋਰ ਵੀ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ 3 ਮਾਰਚ ਨੂੰ ਹੀ ਉਸ ਦਿਨ ਸ਼ਾਮ ਨੂੰ ਰਾਤ ਨੂੰ ਇੱਕ ਹੋਰ ਇਵੈਂਟ ਹੋਣ ਜਾ ਰਿਹਾ ਮੇਲਾ ਮੇਲੀਆਂ ਦਾ ਉਹਦੇ ਵੀ ਜਿਹੜੇ ਪ੍ਰਬੰਧਕ ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਅਸੀਂ ਉਸ ਇਵੈਂਟ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਗੀਤ ਤੋਂ ਬਾਅਦ ਲੈ ਕੇ ਆਉਂਦੇ ਹਾਂ ਜੀ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਾਉਂਦੇ ਹਾਂ ਤੇ ਨਜ਼ਰ ਕਰਦੇ ਹਾਂ ਉਹ ਜਾਣਕਾਰੀ
ਅੱਖੀਆਂ ਦੇ ਵਿੱਚ ਹੁੰਦੀ ਲੋੜ ਵੱਖਰੀ
ਰਣਜੀਤ ਬਾਵਾ ਦੀ ਆਵਾਜ਼ ਚ ਦੇਖੋ ਜੀ ਤੁਸੀਂ ਗੀਤ ਸੁਣਿਆ ਤੇ ਗੀਤ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਤੇ ਹੁਣ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਸਿਲਸਿਲਾ ਆਪਾਂ ਲੈ ਕੇ ਆ ਰਹੇ ਹਾਂ ਹੁਣ ਫੇਰ ਇੱਕ ਜਾਣਕਾਰੀ ਦਾ ਤੇ ਜਾਣਕਾਰੀ ਜਿਹੜੀ ਹੈ ਤੁਸੀਂ ਸਾਡੇ ਰੇਡੀਓ ਤੇ ਲਗਾਤਾਰ ਉਹਦੀ ਐਡ ਵੀ ਸੁਣ ਰਹੇ ਹੋ ਮੇਲਾ ਮੇਲੀਆਂ ਦਾ ਸੋ ਲੱਗਣ ਜਾ ਰਿਹਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ 3 ਮਾਰਚ ਨੂੰ ਸੋ ਉਹਨਾਂ ਦੇ ਪ੍ਰਬੰਧਕ ਇਸ ਵੇਲੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਆਪਾਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਤੇ ਉਸ ਤੋਂ ਪਹਿਲਾਂ ਸਾਡੇ ਨਾਲ ਕੁਛ ਦੋਸਤ ਵੀ ਜੁੜੇ ਹੋਏ ਆ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਪਾਂ ਸ਼ਾਮਲ ਕਰ ਲਈਏ ਜੋਗਿੰਦਰ ਸਿੰਘ ਸੋਹੀ ਸਾਹਿਬ ਸਾਡੇ ਨਾਲ ਜੁੜੇ ਹੋਏ ਆ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੇ ਜਗਤਾਰ ਗਿੱਲ ਛੁੱਡ ਕੇ ਹਾਂਗਕਾਂਗ ਵਾਲੇ ਵੀ ਸਾਡੇ ਨਾਲ ਸ਼ਾਮਲ ਹੋਏ ਹੋਏ ਆ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਤੇ ਹੁਣ ਸਵਾਗਤ ਕਰਦੇ ਹਾਂ ਜੀ ਸਾਡੇ ਉਹਨਾਂ ਮਹਿਮਾਨਾਂ ਦਾ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੈ ਕੇ ਆ ਰਹੇ ਨੇ ਮੇਲਾ ਮੇਲੀਆਂ ਦਾ ਸੋ ਸਾਡੇ ਨਾਲ ਪ੍ਰਬੰਧਕ ਇਸ ਵੇਲੇ ਮੌਜੂਦ ਨੇ ਸਟੂਡੀਓ ਦੇ ਵਿੱਚ ਸਾਬੀ ਸਿੰਘ ਹੋਰੀ ਸਾਬੀ ਸਿੰਘ ਜੀ ਬਹੁਤ ਬਹੁਤ ਸਵਾਗਤ ਲਵ ਖੱਖ ਸਾਡੇ ਨਾਲ ਸ਼ਾਮਲ ਨੇ ਪ੍ਰੋਗਰਾਮ ਦੇ ਵਿੱਚ ਤੇ ਇਹਦੇ ਨਾਲ ਹੀ ਅਰਸ਼ ਖੱਖ ਵੀ ਇਸ ਵੇਲੇ ਮੌਜੂਦ ਨੇ ਜੀ ਸਟੂਡੀਓ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਨਿੱਕੀ ਜੀ ਆਨੂੰ ਪ੍ਰੋਗਰਾਮ
ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਜੀ
ਧੰਨਵਾਦ ਤੁਹਾਡਾ ਤੇ ਰੇਡੀਓ ਹਰਮਨ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ ਔਰ ਸਾਬੀ ਸਿੰਘ ਜੀ ਸਾਡੇ ਸਰੋਤੇ ਕਾਫੀ ਦਿਨਾਂ ਤੋਂ ਸੁਣ ਰਹੇ ਆ ਮੇਲਾ ਮੇਲੀਆਂ ਦੀ ਇੱਕ ਐਡ ਜਿਹੜੀ ਆ ਉਹ ਲਗਾਤਾਰ ਰੇਡੀਓ ਦੇ ਉੱਤੇ ਚੱਲ ਰਹੀ ਆ ਤੇ ਬਿਲਕੁਲ ਸਾਡੇ ਸਰੋਤੇ ਵੀ ਜਾਣ ਲਈ ਉਤਸੁਕ ਹੋਣਗੇ ਹਨਾ ਅਸਲ ਦੇ ਵਿੱਚ ਬਹੁਤ ਸਾਰੇ ਗਾਇਕ ਕਲਾਕਾਰ ਔਰ ਮੈਨੂੰ ਲੱਗਦਾ ਕਿ ਐਂਟਰਟੇਨਮੈਂਟ ਦੇ ਵਿੱਚ ਹਾਸੀਆਂ ਖੇਡੀਆਂ ਜਿਹੜੀਆਂ ਉਹਨਾਂ ਦਾ ਜ਼ਿਕਰ ਵੀ ਕੀਤਾ ਗਿਆ ਸੋ ਕੀ ਆ ਇਹ ਮੇਲਾ ਮੇਲੀਆਂ ਦਾ ਔਰ ਕੀ ਮਨੋਰਥ ਸੀਗਾ ਇਹਨੂੰ ਮਨਾਉਣ ਦਾ
ਵੇਖੋ ਜੀ ਇਹਦੇ ਚ ਅਸੀਂ ਕੰਬੀਨੇਸ਼ਨ ਰੱਖਿਆ ਸਾਰੇ ਤਰ੍ਹਾਂ ਦੇ ਜਿਵੇਂ ਆਪਣੇ ਫੋਕ ਵੀ ਹੋਏਗਾ ਜਿਵੇਂ ਰਵਿੰਦਰ ਗਰੇਵਾਲ ਜੀ ਕਾਫੀ ਪੁਰਾਣੇ ਟਾਈਮ ਤੋਂ ਗਾ ਰਹੇ ਆ ਉਹਨਾਂ ਦੇ ਅਸੀਂ ਸਾਰੇ ਜਿਹੜੇ ਆ ਗਾਣੇ ਸੁਣਾਂਗੇ, ਕਿਉਂਕਿ ਇਹ ਇਹਨਾਂ ਦੇ ਨਾਲ ਸਾਰੇ ਤਰ੍ਹਾਂ ਦੀ ਜਨਰੇਸ਼ਨ ਜੁੜੇ ਆ, ਜਿਵੇਂ ਕਿ ਯੰਗ ਵੀ ਤੇ ਬਜ਼ੁਰਗ ਵੀ, ਸਾਡੇ ਪੇਰੈਂਟਸ ਵੀ ਸਾਰੇ ਇਹਨਾਂ ਨੂੰ ਸੁਣਦੇ ਆ
ਜੀ।
ਤੇ ਬਾਕੀ ਨਵੇਂ ਸਿੰਗਰ ਜਿਹੜੇ ਆ ਜਿਵੇਂ ਜੋਰਡਨ ਸੰਧੂ ਜਾਂ ਸੱਜਣ ਅਦੀਬ ਆ ਜਾਂ ਹਰਸੀਰਤ ਜੀ ਆ, ਇਹਨਾਂ ਨੂੰ ਸਾਰੇ ਯੰਗ ਜਿਹੜਾ ਜ਼ਿਆਦਾ ਪਸੰਦ ਕਰਦੇ ਆ
ਜੀ।
ਤੇ ਅਸੀਂ ਫਿਰ ਸਾਰਾ ਮਿਲਾ ਕੇ ਜਿਹੜਾ ਸੋਚਿਆ ਕਿ ਜਿਹੜਾ ਹਰ ਤਰ੍ਹਾਂ ਦੇ ਆਡੀਅੰਸ ਜਿਹੜੇ ਉਹਨਾਂ ਨੂੰ ਇੰਟਰਟੇਨ ਕੀਤਾ ਜਾਵੇ
ਜੀ।
ਤੇ ਪਲੱਸ ਜਿਵੇਂ ਸੈਮੀ ਨਾਜ ਜਿਹੜੇ ਆ ਉਹਨਾਂ ਦੇ ਵੀ ਕਾਫੀ ਜਿਹੜੇ ਆ ਹਾਸੇ ਵਾਲੀਆਂ ਅਸੀਂ ਵੀਡੀਓਜ਼ ਵੇਖਦੇ ਰਹਿੰਦੇ ਆ ਫੇਸਬੁੱਕ ਤੇ, ਤੇ ਉਹਨਾਂ ਨੇ ਵੀ ਉੱਥੇ ਆਪਣਾ ਰੰਗ ਬੰਨਣਗੇ ਆ ਕੇ। ਤੇ ਅਸੀਂ ਕੰਬੀਨੇਸ਼ਨ ਜਿਵੇਂ ਕੋਸ਼ਿਸ਼ ਕੀਤੀ ਆ ਕਿ ਸਾਰੇ ਇੰਟਰਟੇਨ ਹੋਣ ਉਹਦੇ ਵਿੱਚ, ਤੇ ਲੋਕਾਂ ਦੀ ਇੰਟਰਟੇਨ ਲਈ ਜਿਹੜਾ ਆ ਕੋਈ ਇੱਕ ਛੋਟਾ ਜਿਹਾ ਜ਼ਰੀਆ ਬਣਾਉਣਾ ਚਾਹਿਆ। ਤੇ ਹਾਂਜੀ
ਬਿਲਕੁਲ, ਜਿਵੇਂ ਤੁਸੀਂ ਨਾ ਗੱਲ ਰਵਿੰਦਰ ਗਰੇਵਾਲ ਦੀ ਜਦੋਂ ਛੇੜੀ ਤਾਂ ਸਾਨੂੰ ਵੀ ਉਹ ਟਾਈਮ ਯਾਦ ਆ ਜਾਂਦਾ ਜਦੋਂ ਰਵਿੰਦਰ ਗਰੇਵਾਲ ਦੀ ਪੱਗ ਕਰਕੇ ਉਹਦੀ ਇੱਕ ਵੱਖਰੀ ਪਛਾਣ ਵੀ ਸੀਗੀ ਗਾਇਕੀ ਦੇ ਵਿੱਚ। ਖੈਰ ਹੁਣ ਪੱਗ ਵਾਲੇ ਬਹੁਤ ਸਾਰੇ ਹੋਰ ਵੀ ਨੌਜਵਾਨ ਜਿਹੜੇ ਆ ਗਾਇਕੀ ਦੇ ਖੇਤਰ ਦੇ ਵਿੱਚ ਆਪਣੀ ਜਿਹੜੀ ਧਾਕ ਜਮਾ ਰਹੇ, ਪਰ ਗਰੇਵਾਲ ਦਾ ਇੱਕ ਵੱਖਰਾ ਸਟਾਈਲ ਸੀ ਗਾਉਣ ਦਾ, ਹਨਾ ਮਿੱਠਾ ਮਿੱਠਾ ਜਿਹਾ ਸਟਾਈਲ ਆ ਉਹਨਾਂ ਦੇ ਗਾਉਣ ਦਾ। ਔਰ ਦੂਜੀ ਹੈ ਕਿ ਉਹਨਾਂ ਨੇ ਪੱਗ ਨੂੰ ਪ੍ਰਮੋਟ ਵੀ ਕੀਤਾ ਆਪਣੇ ਗੀਤਾਂ ਵਿੱਚ, ਟੇਢੀ ਪੱਗ ਵਾਲਿਆ ਉਹਨਾਂ ਦਾ ਗੀਤ ਜਿਹੜਾ ਸੀ ਬੜਾ ਫੇਮਸ ਹੋਇਆ ਸੀਗਾ। ਤੇ ਇਹਦੇ ਨਾਲ ਹੀ ਬਹੁਤ ਸਾਰੇ ਹੋਰ ਗੀਤ ਜਿਵੇਂ ਬਾਬਾ ਨਾਨਕ ਦੀ ਇੱਕ ਲੜੀ ਜਿਹੜੀ ਉਹਨਾਂ ਨੇ ਉਹਦਾ ਜ਼ਿਕਰ ਕਰਨਾ ਬਣਦਾ ਹੈ।
ਬਹੁਤ ਯੰਗ ਜਿਹੜੇ ਕਾਲਜ ਦੇ ਸਟੂਡੈਂਟਸ ਵਗੈਰਾ ਉਹਨਾਂ ਨੇ ਇਹਨਾਂ ਤੋਂ ਵੇਖ ਕੇ ਨਾ ਕਾਫੀ ਹਾਂਜੀ ਬਹੁਤ ਪੱਗਾਂ ਬੰਨਣੀਆਂ ਸ਼ੁਰੂ ਕੀਤੀਆਂ।
ਇੱਥੇ ਅਸੀਂ ਦਲਜੀਤ ਭਾਈ ਜਿਹੜੇ ਆਪਣੇ ਐਂਕਰਿੰਗ ਕਰ ਰਹੇ ਉਹਨਾਂ ਦਾ ਜ਼ਿਕਰ ਕਰਨਾ ਜ਼ਰੂਰ ਚਾਹਾਂਗੇ। ਜਦੋਂ ਸ਼ੋਅ ਡਿਸਾਈਡ ਹੋ ਰਿਹਾ ਸੀ ਤੇ ਮੈਂ ਸੋਚ ਰਿਹਾ ਸੀ ਕਿ ਜੇ ਦਸਤਾਰ ਵਾਲੇ ਮੁੰਡੇ ਕਾਫੀ ਦੋ ਤਿੰਨ ਆ ਰਹੇ ਨੇ ਸ਼ੋਅ ਦੇ ਵਿੱਚ ਤੇ ਐਂਕਰ ਵੀ ਵੈਸਾ ਹੀ ਹੋਵੇ, ਤੇ ਮੈਂ ਪਹਿਲਾਂ ਫੋਨ ਹੀ ਦਲਜੀਤ ਭਾਈ ਨੂੰ ਜਦੋਂ ਕੀਤਾ ਤੇ ਜਦੋਂ ਉਹਨਾਂ ਨੇ ਅੱਗੇ ਗੱਲ ਰੱਖੀ ਕਿ ਰਵਿੰਦਰ ਗਰੇਵਾਲ ਬਾਈ ਜੀ ਆ ਰਹੇ ਨੇ, ਤੇ ਬੇਝਿਜਕ ਉਹਨਾਂ ਨੇ ਕਿਹਾ ਕਿ ਮੈਂ ਬਾਈ ਜੀ ਜਿਹੜੀ ਪੱਗ ਦਸਤਾਰ ਸਟਾਰਟ ਕੀਤੀ ਆ ਉਹਨਾਂ ਤੋਂ ਇੰਸਪਾਇਰ ਹੋ ਕੇ ਕੀਤੀ ਆ, ਕਿਉਂਕਿ ਅੱਜ ਵੀ ਦੇਖੋ ਵੈਸੇ ਹੀ ਪਾਉਂਦੇ ਨੇ ਦਲਜੀਤ ਭਾਜੀ। ਤੇ ਸੋ ਆਪਾਂ ਸੋਚ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਿਹੜੇ ਇਹ ਵਿਸ਼ੇ ਨੇ ਜਾਂ ਇਹੋ ਜਿਹੇ ਕਲਚਰਲ ਥਿੰਗਸ ਨੇ ਇਹ ਸਾਡੀ ਜਿਹੜੀ ਸੋਸਾਇਟੀ ਜਾਂ ਸਾਡੇ ਬੱਚਿਆਂ ਤੇ ਜਾਂ ਸੰਗੀਤ ਵੀ ਲਾ ਲਓ ਇਹ ਅਸਰ ਕਰਦੀਆਂ ਨੇ। ਤੇ ਇੱਕ ਗਰੇਵਾਲ ਸਾਹਿਬ ਆਏ ਨੀ ਮੈਲਬਨ ਦੇ ਵਿੱਚ, ਬਹੁਤ ਟਾਈਮ ਹੋ ਗਿਆ ਮੈਨੂੰ ਲੱਗਦਾ 17-18 ਸਾਲ ਮੈਲਬਨ ਚ ਤਾਂ ਆਈ ਨੀ ਕਦੀ,
ਮੈਲਬਨ ਚ ਪਰਫਾਰਮ ਨਹੀਂ ਕੀਤਾ,
ਆਸਟ੍ਰੇਲੀਆ ਦੇ ਵਿੱਚ ਆਏ ਨੂੰ ਵੀ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ। ਸੋ ਸਾਡੀ ਚੋਇਸ ਇੱਦਾਂ ਦੀ ਸੀ ਕਿ ਇਹੋ ਜਿਹਾ ਬੰਦਾ ਸੱਦਿਆ ਜਾਵੇ ਜਿਹੜਾ ਪਹਿਲਾਂ ਕਦੀ ਆਇਆ ਨਾ ਹੋਵੇ, ਤੇ ਬਾਕੀ ਕਲਾਕਾਰ ਵੀ ਜਿਹੜੇ ਆ ਰਹੇ ਨੇ ਪੰਜਾਬ ਤੋਂ ਉਹ ਵੀ ਮੈਲਬਨ ਦੇ ਵਿੱਚ ਪਹਿਲਾਂ ਕਦੀ ਨਹੀਂ ਆਏ।
ਕਿਆ ਬਾਤ ਹੈ। ਸੋ ਇਹਦਾ ਮਤਲਬ ਕਿ ਰਵਿੰਦਰ ਗਰੇਵਾਲ ਸਾਹਿਬ ਦਾ ਜਿਹੜਾ ਇਹ ਬਹੁਤ ਪਹਿਲਾ ਸਟੇਜ ਸ਼ੋ ਹੋਏਗਾ ਜਿਹਨੂੰ ਸਾਡੇ ਮੈਲਬਨ ਦੇ ਸਰੋਤੇ ਜਿਹੜੇ ਉਹ ਮਾਣ ਸਕਣਗੇ। ਦੇ ਨਾਲ ਨਾਲ ਤੁਸੀਂ ਜ਼ਿਕਰ ਕੀਤਾ ਸੀਗਾ ਸੈਮੀ ਨਾਜ਼ ਦਾ, ਸੋ ਸੈਮੀ ਨਾਜ਼ ਜਿਹੜੇ ਆ ਉਹ ਸਿਰਫ ਸਾਨੂੰ ਇੱਕ ਕਾਮੇਡੀ ਹੀ ਨਹੀਂ ਦਿੰਦੇ, ਮੈਨੂੰ ਲੱਗਦਾ ਕਿ ਸਮਾਜ ਨੂੰ ਇੱਕ ਸਾਰਥਕ ਸੁਨੇਹੇ ਜਿਹੜੇ ਦੇਣ ਦੇ ਲਈ
ਬਹੁਤ ਵਧੀਆ
ਮੈਸੇਜ ਵੀਡੀਓਜ਼ ਆ ਉਹ ਬਹੁਤ ਪਸੰਦ ਕੀਤੀਆਂ ਜਾਂਦੀਆਂ ਪੂਰੇ ਮੈਨੂੰ ਲੱਗਦਾ ਵਰਲਡ ਦੇ ਵਿੱਚ। ਅਸੀਂ ਪਿਛਲੇ ਦਿਨੀ ਕੈਨੇਡਾ ਗਏ ਔਰ ਉੱਥੇ ਵੀ ਉਹਨਾਂ ਦਾ ਜ਼ਿਕਰ ਹੋ ਰਿਹਾ ਸੀ, ਬਹੁਤ ਸੋਹਣੀਆਂ ਵੀਡੀਓਜ਼ ਜਿਹੜੀਆਂ ਆ ਬਹੁਤ ਸੋਹਣੇ ਸੁਨੇਹੇ ਉਹਨਾਂ ਦੇ ਵਿੱਚ ਉਹ ਸਾਨੂੰ ਦਿੰਦੇ ਆ। ਸੋ ਇਹ ਵੀ ਇੱਕ ਮੈਨੂੰ ਲੱਗਦਾ ਕਿ ਤੁਹਾਡੇ ਇਵੈਂਟ ਦਾ ਇੱਕ ਖਾਸ ਰੰਗ ਹੋਣਾ ਹੈ ਨਾ
ਜੀ ਜੀ। ਇਹਦੀ ਕਾਫੀ ਅਟ੍ਰੈਕਸ਼ਨ ਲੱਗ ਰਿਹਾ ਕਿ ਲੋਕ ਜਿਵੇਂ ਇਨਕੁਆਇਰੀਜ਼ ਆ ਰਹੀਆਂ ਕਿ ਉਹ ਜਿਵੇਂ ਟਾਈਮਿੰਗ ਵਗੈਰਾ ਪੁੱਛਦੇ ਆ ਜਾਂ ਕੁਛ
ਵੀ। ਇਹਦੀ ਵੱਖਰੀ ਪਰਫਾਰਮੈਂਸ ਹੋਏਗੀ, ਇੱਕ ਇਹਨਾਂ ਦੀ ਸਟੇਜ ਲਾਈਵ ਪਰਫਾਰਮੈਂਸ ਹੋਏਗੀ ਜਿਹੜੀ ਆਪਾਂ ਨੂੰ ਬਹੁਤ ਘੱਟ ਦੇਖਣ ਨੂੰ ਮਿਲਦੀ ਆ, ਜਿਹਦੇ ਵਿੱਚ ਸੈਮੀ ਨਾਜ਼, ਕਿੰਗ ਬੀ ਤੇ ਪ੍ਰਦੀਪ ਸ਼ਰਮਾ ਬਾਈ ਜੀ, ਉਹਨਾਂ ਦਾ ਵੀ ਪਤਾ ਤੁਹਾਨੂੰ ਕਿ ਥੀਏਟਰ ਦੇ ਵਿੱਚ ਕਾਫੀ ਉਹਨਾਂ ਨੇ ਵੀ ਕੰਮ ਕੀਤਾ ਹੋਇਆ। ਸੋ ਇਹ ਚਾਰੇ ਰਲ ਮਿਲ ਕੇ ਇੱਕ ਲਾਈਵ ਸਟੇਜ ਪਰਫਾਰਮੈਂਸ ਦੇਣਗੇ ਉਸ ਦੇ।
ਠੀਕ ਹੈ। ਸੋ ਗਾਇਕੀ ਦੇ ਨਾਲ ਨਾਲ ਇੱਕ ਜਿਹੜਾ ਐਕਟ ਆ ਉਹ ਵੀ ਮੈਨੂੰ ਲੱਗਦਾ ਕਿ ਇਸ ਪ੍ਰੋਗਰਾਮ ਦੌਰਾਨ ਦੇਖਣ ਨੂੰ ਮਿਲੇਗਾ। ਸੋ ਬਾਕੀ ਜਿਹੜੀਆਂ ਰੌਣਕਾਂ ਆ ਜੀ ਉਹ ਸਾਰਿਆਂ ਦੇ ਨਾਲ ਹੀ ਲੱਗਣਗੀਆਂ, ਹਨਾ ਜਿਵੇਂ ਉਹਨਾਂ ਨੇ ਦੱਸਿਆ ਵੀ ਜਿਹੜੇ ਗਾਇਕ ਕਲਾਕਾਰ ਆ ਉਹ ਪਹੁੰਚਣਗੇ ਨਾਲ ਹੀ ਨਾਲ, ਜਿਹੜੇ ਥੀਏਟਰ ਔਰ ਕਾਮੇਡੀ ਜਿਹੜੀ ਆ ਉਹਦਾ ਰੰਗ ਵੀ ਉੱਥੇ ਦੇਖਣ ਨੂੰ ਮਿਲਣਾ। ਸੋ ਇਹ ਜਿਹੜਾ ਸ਼ੋਅ ਆ ਇਹ ਟਾਈਮਿੰਗ ਜਿਹੜੀ ਇਹਦੀ ਕੀ ਆ ਤੇ ਕਿੱਥੇ ਹੋਣ ਜਾ ਰਿਹਾ, ਸਾਡੇ ਸਰੋਤੇ ਜਿਹੜੇ ਆ ਉਹ ਕਿਸ ਢੰਗ ਦੇ ਨਾਲ ਉੱਥੇ ਪਹੁੰਚ ਸਕਦੇ ਆ, ਟਿਕਟਸ ਦਾ ਕੀ ਪ੍ਰਬੰਧ?
ਹਾਂਜੀ ਇਹ ਇਹਦੀ ਟਾਈਮਿੰਗ ਹੈਗੀ ਆ 5 ਵਜੇ ਤੋਂ ਲੈ ਕੇ 10 ਵਜੇ ਤੱਕ
ਜੀ,
ਬਟ ਅਸੀਂ ਫਿਰ ਵੀ ਸਾਰੇ ਸਰੋਤਿਆਂ ਨੂੰ ਇਹ ਕਹਾਂਗੇ ਕਿ ਤੁਸੀਂ ਥੋੜਾ ਪਹਿਲਾਂ ਉੱਥੇ ਪਹੁੰਚੋ ਕਿ ਜਿਵੇਂ ਤੁਸੀਂ ਪਾਰਕਿੰਗ ਲਾਉਣੀ ਆ ਜਾਂ ਜੋ ਵੀ, ਕਿ ਤੁਸੀਂ ਮਿਸ ਨਾ ਕਰੋ ਕੁਛ ਵੀ।
ਸਾਡਾ ਧਿਆਨ ਜ਼ਿਆਦਾ ਹੈ ਕਿ ਸ਼ੋਅ ਆਸਟ੍ਰੇਲੀਆ ਦੇ ਟਾਈਮ ਦੇ ਹਿਸਾਬ ਨਾਲ ਸ਼ੁਰੂ ਹੋ ਜਾਏ,
ਸ਼ੁਰੂ ਹੋਵੇ,
ਕੋਈ ਮਿਸ ਨਾ ਕਰੇ
ਕਿ ਉਹ ਅਗਰ ਕਿਸੇ ਨੂੰ ਪਾਰਕਿੰਗ ਲਈ ਜਾਂ ਕਿਸੇ 10-15 ਮਿੰਟ ਲੱਗਦੇ ਆ ਤਾਂ ਕੋਸ਼ਿਸ਼ ਕਰਨ ਕਿ ਉਹਨਾਂ ਕੁ ਪਹਿਲਾਂ ਜਾਣ
ਜੀ,
ਤਾਂ ਕਿ ਜਿਹੜਾ ਆ ਉਹ ਪ੍ਰੋਗਰਾਮ ਦੇ ਸਟਾਰਟਿੰਗ ਚੋਂ ਹੀ ਉਹ ਜਿਹੜਾ ਉਹ ਸਾਰਾ ਇੰਜੋਏ ਕਰ ਸਕਣ। ਤੇ ਬਾਕੀ ਜਿਹੜੀ ਹੈਗੀ ਆ ਇਹ 3 ਮਾਰਚ ਨੂੰ ਆਪਣਾ ਸੈਟਰਡੇ ਬਣਦਾ ਆ, ਮੋਸਟਲੀ ਆਪਣੇ ਵਿਹਲੇ ਹੁੰਦੇ ਆ ਲੋਕ ਜੋਬਾਂ ਤੋਂ ਛੁੱਟੀ ਹੁੰਦੀ ਹੈ ਤੇ ਵਿਲੀਅਮਸਟਾਊਨ ਟਾਊਨ ਹਾਲ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੈਗਾ ਹੈ ਤੇ ਇੱਥੇ ਪਾਰਕਿੰਗ ਅਵੇਲੇਬਲ ਹੈ ਕੁਛ ਤਾਂ ਪਾਰਕਿੰਗ ਜਿਹੜੀ ਹਾਲ ਦੀ ਪਾਰਕਿੰਗ ਹੈ ਪਲੱਸ ਨਾਲ ਕਾਫੀ ਸਟਰੀਟ ਪਾਰਕਿੰਗ ਵੀ ਉਹਦੇ ਅਰਾਊਂਡ ਅਵੇਲੇਬਲ ਹੈਗੀ ਹੈ ਤੇ ਕੋਲਸ ਦੀ ਪਾਰਕਿੰਗ ਆ ਕੋਲ ਸ਼ੋਪਿੰਗ ਸੈਂਟਰ ਦੀ ਉਹ ਵੀ ਸ਼ੇਅਰ ਕਰਦੇ ਨੇ ਨਾਲ ਤੇ ਮਤਲਬ ਫਿਰ ਵੀ ਅਸੀਂ ਇਹੀ ਕਹਾਂਗੇ ਕਿ ਥੋੜਾ ਅਰਲੀ ਜਿਹੜਾ ਜਿੰਨਾ ਵੀ ਜਾਓਗੇ ਤੇ ਤੁਸੀਂ ਕੁਝ ਵੀ ਮਿਸ ਨਾ ਕਰੋ ਉੱਥੇ
ਟਿਕਟਸ ਦੀ ਵੀ ਮੈਂ ਜਾਣਕਾਰੀ ਨਾਲੇ ਦਿੰਦਾ ਜਾਵਾਂ ਟਿਕਟਸ ਬਹੁਤ ਵੈਸੇ ਕਾਫੀ ਹੱਦ ਤੱਕ ਨਿਕਲ ਚੁੱਕੀਆਂ ਨੇ ਪਰ ਜਿਹੜੇ ਪ੍ਰਾਈਜ਼ ਨੇ ਅਸੀਂ ਬਹੁਤ ਰੀਜ਼ਨੇਬਲ ਰੱਖੇ ਨੇ $15 ਤੋਂ ਸਟਾਰਟ ਆ ਕਿਉਂਕਿ 5-6 ਆਰਟਿਸਟ ਸੀ ਉਦੋਂ ਪੰਜਾਬ ਤੋਂ ਆਪਾਂ ਸਾਧਿਆ ਤੇ ਟਿਕਟ ਪ੍ਰਾਈਜ਼ ਤੁਹਾਨੂੰ ਪਤਾ ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਆ ਸਕਣ ਤੇ $15 ਤੋਂ ਸਟਾਰਟ ਲੈ ਕੇ $35 ਤੱਕ VIP ਹੈ ਫੈਮਿਲੀ ਪੈਕੇਜਸ ਵੀ ਅਵੇਲੇਬਲ ਨੇ ਤੇ ਕੋਸ਼ਿਸ਼ ਕਰੋ ਕਿ tribebooking.com ਤੇ ਜਾ ਕੇ ਜਦੋਂ ਤੁਸੀਂ ਮੇਲਾ ਸ਼ਬਦ ਲਿਖਦੇ ਆ ਤੇ ਜਿਹੜੀ ਆ ਆਪਣਾ ਇੱਦਾਂ ਸਭ ਤੋਂ ਪਹਿਲਾਂ ਆਪਣਾ ਹੀ ਉੱਤੇ ਪ੍ਰੋਫਾਈਲ ਖੋਲਦਾ ਮੇਲਾ ਮੇਲਿਆਂ ਦਾ ਤੇ ਤੁਸੀਂ ਆਨਲਾਈਨ ਟਿਕਟਸ ਉੱਥੇ ਈਜ਼ੀਲੀ ਬਾਏ ਕਰ ਸਕਦੇ ਆ ਅਦਰਵਾਈਜ਼ ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਆ ਤੇ ਜਿਹੜੇ ਆਪਾਂ ਅਸੀਂ ਆਪਣੇ ਨੰਬਰ ਬੋਲ ਦਿੰਦੇ ਆ ਸਾਬੀ ਸਿੰਘ ਅਗਰ ਮੈਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਤੇ 0425-862-890 ਤੇ ਤੇ ਲਵ ਖੱਖ ਉਹਨਾਂ ਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਤੇ 0424-150-132 ਸੋਰੀ ਇਹ 800 ਖੱਖ ਦਾ ਨੰਬਰ ਹੈ ਜੇ ਲਵ ਖੱਖ ਭਾਈ ਉਹਨਾਂ ਦਾ ਨੰਬਰ ਹੈ 0404-020-011
ਜੀ ਤੇ ਤੁਸੀਂ ਕੋਈ ਵੀ ਉਹਦੇ ਨਾਲ ਇਨਫੋਰਮੇਸ਼ਨ ਕਿਸੇ ਨੇ ਲੈਣੀ ਹੋਵੇ ਤਾਂ ਸਾਨੂੰ ਐਨੀ ਟਾਈਮ ਕਾਲ ਜਾਂ ਮੈਸੇਜ ਕਰ ਸਕਦੇ ਹੋ ਤੇ ਇੱਕ ਚੀਜ਼ ਮੈਂ ਹੋਰ ਦੱਸਦਾ ਕਿ ਆਪਣੇ ਐਂਕਰਸ ਜਿਹੜੇ ਨੇ ਕਿਉਂਕਿ ਉਹ ਵੀ ਇਸ ਟਾਈਮ ਮੈਲਬਨ ਚ ਕਾਫੀ ਸ਼ਾਏ ਨੇ ਤੇ ਕੁਝ ਲੋਕ ਸਪੈਸ਼ਲੀ ਉਹਨਾਂ ਕਰਕੇ ਵੀ ਪ੍ਰੋਗਰਾਮਾਂ ਚ ਪਹੁੰਚਦੇ ਨੇ ਕਿ ਦਲਜੀਤ ਸਿੱਧੂ ਜੀ ਤੇ ਪਲੱਸ ਰੁਪਿੰਦਰ ਕੌਰ ਜੀ ਕਿਉਂਕਿ ਕਾਫੀ ਰੰਗ ਬੰਨਦੇ ਆ ਜਦੋਂ ਵੀ ਪ੍ਰੋਗਰਾਮ ਚ ਐਂਕਰਿੰਗ ਕਰਦੇ ਆ ਤੇ ਇੱਕ ਸਾਡਾ ਜਿਹੜਾ ਉਹ ਵੀਰ ਜਿਹੜਾ ਆਪਣਾ ਕੈਰੀਅਰ ਸ਼ੁਰੂ ਕਰਦਾ ਪਿਆ ਮੈਲਬਨ ਚੋਂ ਹੀ ਸਿੰਗਿੰਗ ਦਾ ਸੋਨੀ ਢਿੱਲੋਂ ਉਹ ਵੀ ਉੱਥੇ ਪਰਫਾਰਮ ਕਰ ਰਹੇ ਆ
ਬਹੁਤ
ਵਧੀਆ ਆਵਾਜ਼ ਦੇ ਮਾਲਕ ਨੇ ਜੀ
ਸੋ ਬਹੁਤ ਵਧੀਆ ਜੀ ਸਾਡੇ ਸਰੋਤਿਆਂ ਦੀ ਜਾਣਕਾਰੀ ਦੇ ਲਈ ਜਿਵੇਂ ਕਾਫੀ ਚੀਜ਼ਾਂ ਜਿਹੜੀਆਂ ਉਹ ਸਪਸ਼ਟ ਹੋ ਚੁੱਕੀਆਂ ਕਿ ਕਿਹੜੇ ਕਿਹੜੇ ਸਿੰਗਰਸ ਆ ਰਹੇ ਨੇ ਔਰ ਲੋਕਲ ਟੈਲੈਂਟ ਨੂੰ ਕਿੰਨਾ ਜ਼ਿਆਦਾ ਇੱਥੇ ਉਤਸ਼ਾਹ ਦਿੱਤਾ ਜਾ ਰਿਹਾ ਜਿਵੇਂ ਅਗਮਜੋਤ ਸਿੰਘ ਔਰ ਸੋਨੀ ਢਿੱਲੋਂ ਦੀ ਗੱਲ ਤੁਸੀਂ ਕੀਤੀ ਹੈ ਇਸ ਤੋਂ ਇਲਾਵਾ ਸੈਮੀ ਨਾਜ਼ ਪ੍ਰਦੀਪ ਸ਼ਰਮਾ ਔਰ ਜਿਹੜੇ ਥੀਏਟਰ ਦੇ ਨਾਲ ਰਿਲੇਟਡ ਕੁਛ ਲੋਕ ਨੇ ਇੱਥੇ ਕੰਮ ਕਰ ਰਹੇ ਨੇ ਆਲਰੇਡੀ ਫੀਲਡ ਦੇ ਵਿੱਚ ਔਰ ਉਹਨਾਂ ਦੇ ਲਈ ਵੀ ਪਲੇਟਫਾਰਮ ਜਿਹੜਾ ਆ ਉਹ ਇੱਥੇ ਦਿੱਤਾ ਜਾ ਰਿਹਾ ਤੇ ਲੱਖ ਲੱਖ ਜੀ ਇਸ ਤੋਂ ਇਲਾਵਾ ਜਿਵੇਂ ਕਈ ਵਾਰ ਸਾਡੇ ਸਰੋਤਿਆਂ ਦੀ ਇਹ ਵੀ ਇਨਕੁਆਇਰੀ ਹੁੰਦੀ ਆ ਵੀ ਜੇਕਰ ਉਹ ਪਰਿਵਾਰਾਂ ਦੇ ਨਾਲ ਆ ਰਹੇ ਬੱਚੇ ਨਾਲ ਆ ਰਹੇ ਆ ਤਾਂ ਖਾਣ ਪੀਣ ਦਾ ਜਿਹੜਾ ਪ੍ਰਬੰਧ ਆ ਉਹ ਹੋਵੇਗਾ ਜਾਂ ਨਹੀਂ
ਉਹਦੇ ਲਈ ਹਾਂਜੀ ਉਹਦੇ ਲਈ ਇਨਫੋਰਮੇਸ਼ਨ ਆਪਾਂ ਦੇ ਦਿੰਦੇ ਹਾਂ ਕਿ ਉੱਥੇ ਬਿਲਕੁਲ ਸਟਾਲ ਅਵੇਲੇਬਲ ਹੋਣਗੇ ਤੁਸੀਂ ਆਪਣਾ ਉੱਥੇ ਖਾਣਾ ਅਵੇਲੇਬਲ ਹੋਏਗਾ ਤੁਸੀਂ ਜਿਹੜੀ ਵੀ ਚੀਜ਼ ਆਪਣੀ ਇੰਡੀਅਨ ਫੂਡ ਮੋਸਟਲੀ ਜਿਹੜਾ ਅਸੀਂ ਉੱਥੇ ਅਵੇਲੇਬਲ ਕਰ ਰਹੇ ਹਾਂ ਤੇ ਤੁਸੀਂ ਲੈ ਕੇ ਉੱਥੋਂ ਖਾ ਸਕਦੇ ਹੋ ਪਲੱਸ ਬੱਚਿਆਂ ਲਈ ਕੁਛ ਅਟ੍ਰੈਕਸ਼ਨ ਰੱਖੀਆਂ ਨੇ ਕਿ ਬੱਚੇ ਜਿਹੜਾ ਆ ਉਹ ਆਪਣਾ ਬਿਜ਼ੀ ਰਹਿਣ ਉਹਨਾਂ ਚੀਜ਼ਾਂ ਚ ਤੇ ਪੇਰੈਂਟਸ ਨੂੰ ਪ੍ਰੋਬਲਮ ਨਾ ਆਵੇ ਕਿ ਉਹਦੇ ਲਈ ਅਸੀਂ ਜਿਹੜਾ ਆ ਉਹ ਦੋ ਤਿੰਨ ਚੀਜ਼ਾਂ ਜਿਵੇਂ ਜੰਪਿੰਗ ਕੈਸਲ ਛੋਟਾ ਜਿਹਾ ਲਗਾ ਰਹੇ ਹਾਂ ਪਲੱਸ ਬੱਚਿਆਂ ਲਈ ਜਿਹੜਾ ਆ ਉਹ ਪੋਪਕੋਰਨ ਵਗੈਰਾ ਕਿ ਉਹ ਚੀਜ਼ਾਂ ਚ ਆਪਣੇ ਆਪ ਨੂੰ ਜਿਹੜਾ ਉਹ ਵੀ ਇੰਜੋਏ ਕਰਨ ਬੱਚੇ ਵੀ ਉਸ ਟਾਈਮ ਨੂੰ
ਕੋਸ਼ਿਸ਼ ਇਹ ਹੈ ਕਿ ਇੱਕ ਫੈਮਿਲੀ ਇਵੈਂਟ ਕੀਤਾ ਜਾਵੇ ਤੇ ਸਿਕਿਉਰਿਟੀ ਦੇ ਅਸੀਂ ਪੁਖਤਾ ਇੰਤਜ਼ਾਮ ਕੀਤੇ ਹੋਏ ਆ ਬਿਕੋਜ਼ ਅਕਸਰ ਆਪਾਂ ਦੇਖਦੇ ਹਾਂ ਆਪਣੇ ਇਵੈਂਟਾਂ ਦੇ ਵਿੱਚ ਬਹੁਤ ਜਿਹੜਾ ਰੋਲਾ ਰੱਪਾ ਵੀ ਪੈ ਜਾਂਦਾ ਤੇ ਉਹਦੇ ਖਾਸ ਮੱਦੇਨਜ਼ਰ ਰੱਖ ਕੇ ਅਸੀਂ ਜਿਹੜੇ ਫੈਮਿਲੀ ਇਵੈਂਟ ਨੂੰ ਅਸੀਂ ਕਾਫੀ ਸਿਕਿਉਰਿਟੀ ਹਾਇਰ ਕੀਤੀ ਹੋਈ ਆ ਤੇ ਬੇਨਤੀ ਆ ਸਾਰਿਆਂ ਨੂੰ ਕਿ ਇਹਨੂੰ ਐਜ਼ ਏ ਫੈਮਿਲੀ ਇਵੈਂਟ ਹੀ ਲਓ ਜਿੰਨੇ ਵੀ ਸਾਡੇ ਦੋਸਤ ਭਰਾ ਭੈਣ ਜੋ ਵੀ ਪਹੁੰਚ ਰਹੇ ਨੇ ਤੇ ਇਹਨੂੰ ਐਜ਼ ਏ ਫੈਮਿਲੀ ਇਵੈਂਟ ਹੀ ਲਿਆ ਜਾਵੇ ਤੇ ਆਸ ਕਰਦੇ ਹਾਂ ਕਿ ਜਿੰਨੀਆਂ ਵੀ ਫੈਮਿਲੀਜ਼ ਆਣਗੀਆਂ ਤੋਂ ਇੰਜੋਏ ਕਰਨਗੀਆਂ ਸੰਗੀਤ ਦਾ
ਬਿਲਕੁਲ ਮੈਂ ਨਾ ਆਖਰੀ ਸਵਾਲ ਵੀ ਤੁਹਾਨੂੰ ਇਹੀ ਕਰਨਾ ਸੀਗਾ ਕਿਉਂਕਿ ਅਕਸਰ ਇਹ ਦੇਖਣ ਦੇ ਵਿੱਚ ਆਉਂਦਾ ਵੀ ਜਿਹੜੇ ਸਿਕਿਉਰਿਟੀ ਨੂੰ ਲੈ ਕੇ ਜਾਂ ਫਿਰ ਜਿਹੜੇ ਪੰਜਾਬੀ ਇਵੈਂਟਸ ਹੁੰਦੇ ਆ ਉੱਥੇ ਆਪਾਂ ਕਹਿ ਦਿੰਦੇ ਆ ਨਾਨ ਅਲਕੋਹਲਿਕ ਪਰ ਜਦੋਂ ਕੋਈ ਵੀ ਇਵੈਂਟ ਹੁੰਦਾ ਤਾਂ ਕੁਛ ਨਾ ਕੁਛ ਜਿਹੜੀ ਕੁਛ ਸਪੈਟ ਹੈ ਇਹੋ ਜਿਹੇ ਲੋਕਾਂ ਦੀ ਹੁੰਦੀ ਹੈ ਬਹੁਤੀ ਵਾਰ ਤੇ ਜਿਹਦੇ ਕਾਰਨ ਜਿਹੜਾ ਫੈਮਿਲੀ ਇਵੈਂਟ ਵਾਲਾ ਮਜ਼ਾ ਹੈ ਉਹ ਕਿਰਕਰਾ ਹੋ ਜਾਂਦਾ ਹੈ ਨਾ ਸੋ ਇਸ ਚੀਜ਼ ਨੂੰ ਧਿਆਨ ਚ ਰੱਖਣਾ
ਲੱਗਦਾ ਇੱਕ ਚੀਜ਼ ਮੈਂ ਹੋਰ ਮੈਂਸ਼ਨ ਕਰਦਾ ਕਿ ਜਿਵੇਂ ਸਾਡਾ ਹਾਲ ਹੈ ਜਿਹੜਾ ਅਸੀਂ ਉੱਥੇ ਕੀਤਾ ਹੈ ਹਾਇਰ ਉਹਦੇ ਚ ਅਸੀਂ ਸਪੈਸ਼ਲੀ ਇਹ ਚੀਜ਼ ਨੂੰ ਸਾਹਮਣੇ ਰੱਖ ਕੇ ਇੱਕ ਚੀਜ਼ ਉਹਦੇ ਚ ਹੈ ਕਿ ਸਾਡੇ ਕੋਲ ਬਾਲਕਨੀ ਆ ਜਿਹਦੇ ਚ ਲਗਭਗ 300 ਸੀਟਸ ਨੇ ਤੇ ਅਸੀਂ ਕੋਸ਼ਿਸ਼ ਕਰ ਰਹੇ ਕਿ ਯੰਗ ਜਿਹੜੇ ਬੋਇਜ਼ ਆ ਸਾਰੇ ਉਹ ਉੱਪਰ ਆਪਣਾ ਰੌਲਾ ਰੱਪਾ ਪਾ ਸਕਦੇ, ਉਹਦੇ ਵਿੱਚ ਆਪਾਂ ਉਹਨਾਂ ਨੂੰ ਬਿਠਾ ਦਾਂਗੇ ਕਿ ਉਹਨਾਂ ਨੇ ਕਿਸੇ ਵੇਲੇ ਭੰਗੜੇ ਵਾਲੇ ਗਾਣੇ ਜਾਂ ਕੁਛ ਵੀ ਉਹਨਾਂ ਨੇ ਆਪਣਾ ਇੰਜੋਏ ਕਰਨਾ, ਤੇ ਫੈਮਿਲੀ ਜਿਹੜੀਆਂ ਉਹ ਅੱਗੇ ਤੇ ਥੱਲੇ ਉਹਨਾਂ ਨੂੰ ਕੋਈ ਜ਼ਿਆਦਾ ਡਿਸਟਰਬੈਂਸ ਨਹੀਂ ਹੋਏਗੀ, ਉਹ ਇੱਕ ਦੂਜੇ ਤੋਂ ਜਿਹੜਾ ਉਹਨਾਂ ਦਾ ਕਨੈਕਸ਼ਨ ਜਿਹੜਾ ਵੱਖਰਾ ਰਹੇਗਾ. ਇਹ ਚੀਜ਼ ਅਸੀਂ ਥੋੜੀ ਜਿਹੀ
ਇੱਕ ਹੋਰ ਐਟ ਹੁਣ ਮੈਂ ਕਰੇ ਦਵਾਂ, ਜਿਹੜੀ ਸਿਕਿਉਰਿਟੀ ਆ ਉਹ ਹਾਲ ਵੱਲੋਂ ਦਿੱਤੀ ਗਈ ਹੈ ਸਾਡੀ ਉਹਨਾਂ ਵੱਲੋਂ, ਤੇ ਸਾਡੇ ਉਹਦੇ ਸਾਡੀ ਉਹਦੇ ਵਿੱਚ ਕੋਈ ਇੰਟਰਫੇਰੈਂਸ ਨਹੀਂ ਆ, ਤੇ ਖਾਸ ਕਰਕੇ ਸਾਰੇ ਜਿਹੜੇ ਸੁਣ ਰਹੇ ਨੇ ਦਰਸ਼ਕ ਉਹਨਾਂ ਨੂੰ ਵੀ ਕਲੀਅਰ ਹੋ ਜਾਏਗਾ,
ਉਹ ਇੰਡੀਅਨ ਵੀ ਨਹੀਂ ਹੋਣਗੇ ਕਿ ਉਹ ਮਤਲਬ ਬਾਕੀ ਸਾਡੀ ਜਿਹੜੀ ਅਸੀਂ ਕੁਝ ਆਪਣੀ ਸਿਕਿਉਰਿਟੀ ਵੀ ਰੱਖਾਂਗੇ, ਜਿਹੜੇ ਸਾਡੇ ਸਟਾਫ ਹੋਊਗਾ ਉਹ ਵੀ ਐਜ਼ ਅ ਸਿਕਿਉਰਿਟੀ ਕੋਈ ਵੀ ਹੈਲਪ ਕਿਸੇ ਨੂੰ ਚਾਹੀਦੀ ਹੈ ਕੋਈ ਵੀ ਪ੍ਰੋਬਲਮ ਆ ਤੇ ਉਹ ਮੈਂਸ਼ਨ ਕਰ ਸਕਦੇ ਉਹਨਾਂ ਨੂੰ. ਤੇ ਨਾਲ ਮੈਂ ਇਹ ਦੱਸਦਾ ਕਿ ਖੱਖ ਪ੍ਰੋਡਕਸ਼ਨ ਵੱਲੋਂ ਕਰਵਾਇਆ ਜਾ ਰਿਹਾ ਸ਼ੋਅ, ਤੇ ਇਹਦੇ ਚ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਐਕਸਪਰਟ ਜਿਹੜੇ ਆ ਉਹ ਨਾਲ ਜਿਹੜੇ ਕਰਦੇ ਪਏ ਆ ਮੇਨ ਸਪੋਂਸਰ ਐਜ਼ ਅ ਪਲੈਟੀਨਮ ਸਪੋਂਸਰ ਜੀ,
ਪ੍ਰੈਜ਼ੈਂਟਰ ਵੀ ਨੇ ਤੇ ਸਪੋਂਸਰ ਵੀ ਨੇ, ਐਜ਼ ਅ
ਪ੍ਰੈਜ਼ੈਂਟਰ ਐਂਡ ਜੀ
ਖੱਖ ਪ੍ਰੋਡਕਸ਼ਨ ਵੀ ਦੇ ਜੀ ਇਹਨਾਂ ਦੀ ਡੰਕਸ ਬੋਡੀ ਰਿਪੇਅਰ ਆ
ਜੀ,
ਪ੍ਰੈਜ਼ੈਂਟਰ ਵੀ ਨੇ
ਜੀ, ਪ੍ਰੈਜ਼ੈਂਟਰ ਐਂਡ ਕਿਉਂਕਿ ਉਹ ਜੀ ਬਿਲਕੁਲ.
ਸੋ ਦੋਸਤੋ ਖੱਖ ਪ੍ਰੋਡਕਸ਼ਨਸ ਤੇ ਜਿਵੇਂ ਮਾਈਗ੍ਰੇਸ਼ਨ ਐਜੂਕੇਸ਼ਨ ਐਕਸਪਰਟਸ ਜਿਹੜੇ ਆ ਉਹ ਸਪੋਂਸਰ ਕਰ ਰਹੇ ਆ ਇਸ ਸ਼ੋਅ ਨੂੰ, ਔਰ ਇਹ ਸ਼ੋਅ ਜਿਹੜਾ ਜੀ ਇੱਕ ਕਾਮਯਾਬ ਸ਼ੋਅ ਹੋ ਨਿਬੜੇ ਇਹਦੀ ਅਸੀਂ ਆਸ ਵੀ ਕਰਦੇ ਆ ਤੇ ਅਸੀਂ ਉਮੀਦ ਵੀ ਕਰਦੇ ਆ. ਤੇ ਕੁਛ ਜਿਹੜੇ ਸਰੋਤੇ ਆ ਉਹ ਜਾਣਨਾ ਚਾਹ ਰਹੇ ਸੰਦੀਪ ਰਾਏ ਸਾਡੇ ਨਾਲ ਸਿਡਨੀ ਤੋਂ ਜੁੜੇ, ਕਹਿੰਦੇ ਸਿਡਨੀ ਵੀ ਆਉਣਾ ਜੀ?
ਨਹੀਂ ਜੀ, ਅਜੇ ਤੱਕ ਸਿਡਨੀ ਦਾ ਕੋਈ ਹੋ ਨਹੀਂ ਪਾ ਰਿਹਾ ਕਿਉਂਕਿ ਸਿੱਖ ਗੇਮਸ ਹੋਣ ਕਰਕੇ ਉੱਥੇ ਕਾਫੀ ਜਿਹੜਾ ਆ ਉਹ ਮਤਲਬ ਪ੍ਰੋਬਲਮ ਆ ਰਹੀ ਕਿਉਂਕਿ ਡੇਟਸ ਜਿਹੜੀਆਂ ਹੈ ਨਾ ਉਹ ਮੈਚ ਹੋ ਰਹੀਆਂ ਆ ਤੇ ਅਜੇ ਕੋਈ ਕੰਫਰਮੇਸ਼ਨ ਨਹੀਂ ਹੈ. ਬ੍ਰਿਸਬੇਨ ਦੇ ਸ਼ੋਅ ਦੀ ਜਿਹੜੀ ਆਲਰੇਡੀ ਕੰਫਰਮੇਸ਼ਨ ਹੋ ਚੁੱਕੀ ਹੈ, 11th ਮਾਰਚ ਨੂੰ ਬ੍ਰਿਸਬੇਨ ਦੇ ਵਿੱਚ ਵੀ ਮੇਲਾ ਮੇਲੀਆਂ ਦਾ ਸ਼ੋਅ ਹੋ ਰਿਹਾ ਤੇ ਹਾਂਜੀ
ਬਾਕੀ ਆਸ ਕਰਦੇ ਇਹੋ ਜਿਹੇ ਸ਼ੋਅ ਬਾਰ ਬਾਰ ਨਹੀਂ ਹੁੰਦੇ. ਜੇ ਸਾਡੇ ਕੋਲ ਸਿਡਨੀ ਵਾਲੇ ਵੀਰ ਵੀ ਆਉਣਾ ਚਾਹੁੰਦੇ ਉਹਨਾਂ ਨੂੰ ਇਹੀ ਹੈ ਕਿ ਮਿਸ ਨਾ ਕਰਨ. ਗਰੇਵਾਲ ਸਾਹਿਬ ਤਕਰੀਬਨ 18 ਸਾਲਾਂ ਬਾਅਦ ਆਸਟ੍ਰੇਲੀਆ ਜੀ ਆ ਰਹੇ ਨੇ, ਮੈਲਬਰਨ ਚ ਪਹਿਲੀ ਵਾਰੀ ਆ ਰਹੇ ਨੇ ਤੇ ਉਹ ਕਾਫੀ ਉਹਨਾਂ ਦਾ ਬਿਜ਼ੀ ਸਕੈਡਿਊਲ, ਉਹਨਾਂ ਦੀ ਮੂਵੀ ਸਟਾਰਟ ਫਿਰ ਸ਼ੂਟਿੰਗ ਹੋ ਰਹੀ ਹੈ 15 ਤਰੀਕ ਤੋਂ ਬਾਅਦ ਤੇ ਮੇਰੇ ਖਿਆਲ ਜੇ ਦੂਰ ਪਾਰ ਵੀ ਜੇ ਕੋਈ ਸੁਣ ਰਿਹਾ ਹੋਵੇ ਤੇ ਮੈਲਬਰਨ ਚ ਆ ਕੇ ਆਪਣਾ ਸ਼ੋਅ ਜ਼ਰੂਰ ਇੰਜੋਏ ਕਰਨ.
ਜੀ ਬਿਲਕੁਲ ਜੀ, ਤੇ ਮੈਲਬਰਨ ਤੋਂ ਬਾਹਰ ਜਿਹੜੀਆਂ ਸਬਰਬਸ ਨੇ ਕੁਝ ਜਾਂ ਕੁਝ ਏਰੀਏ ਜਿਵੇਂ ਜਲੌਂਗ ਜਾਂ ਸ਼ੈਫਟਨ ਵਗੈਰਾ ਥੋੜੇ ਉਥੋਂ ਵੀ ਅਸੀਂ ਜ਼ਰੂਰ ਬੇਨਤੀ ਕਰਾਂਗੇ ਕਿ ਸਾਡੇ ਜੋ ਵੀ ਸਰੋਤੇ ਆ ਜ਼ਰੂਰ ਪਹੁੰਚਣ ਤੇ ਹਿੱਸਾ ਬਣਨ ਸ਼ੋਅ ਦਾ ਕਿ ਅਸੀਂ ਜਿੰਨਾ ਵੀ ਕਿਉਂਕਿ ਉਹਦੇ ਨਾਲ ਫਿਰ ਇੱਕ ਇਨਕਰੇਜਮੈਂਟ ਮਿਲਦੀ ਆ ਕਿ ਅੱਗੇ ਤੋਂ ਹੋਰ ਇਵੇਂ ਦੇ ਵਧੀਆ ਜਿਹੜੇ ਆ ਸਟਾਰਸ ਨੂੰ ਸੱਦਣ ਦੀ, ਕਿਉਂਕਿ ਅੱਜ ਕੱਲ੍ਹ ਸਿੰਗਰ ਤਾਂ ਬਹੁਤ ਆ ਪਰ ਜਿਹੜੇ ਥੋੜੇ ਕਲਚਰ ਨਾਲ ਅਟੈਚ ਨੇ ਉਹਨਾਂ ਦੀ ਬਹੁਤ ਘਾਟ ਹੈ ਆਪਣੇ ਜਿਹੜੀ ਆ, ਤੇ ਜੇ ਅਸੀਂ ਇਨਕਰੇਜ ਕਰਾਂਗੇ ਤੇ ਅੱਗੇ ਤੋਂ ਫਿਰ ਉਹ ਥੋੜਾ ਚਾਂਸਸ ਵੱਧ ਜਾਂਦੇ ਆ.
ਬਿਲਕੁਲ ਜੀ, ਪਿਆਰੀ ਔਰ ਸੱਭਿਅਕ ਗਾਉਣ ਵਾਲੇ ਜਿਹੜੇ ਲੋਕ ਆ ਬਹੁਤ ਚੁਣਵੇ ਆ, ਹਨਾ, ਗਿਣੇ ਚੁਣਵੇ ਆ, ਤੇ ਉਹਨਾਂ ਦੇ ਵਿੱਚੋਂ ਰਵਿੰਦਰ ਗਰੇਵਾਲ ਵੀ ਇੱਕ ਨੇ. ਸੋ ਉਹਨਾਂ ਦੇ ਨਾਲ ਹੋਰ ਜਿਹੜੇ ਫੁੱਲੀ ਪੈਕਡ ਸਿੰਗਰਸ ਜਿਹੜੇ ਉਹ ਆ ਰਹੇ ਆ, ਲੋਕਲ ਟੈਲੈਂਟ ਜਿਹੜਾ ਆ ਉਹ ਇੱਥੇ ਪਰਫਾਰਮ ਕਰੇਗਾ. ਸੋ ਫੁੱਲੀ ਪੈਕਡ ਸ਼ੋਅ ਜਿਹੜਾ ਤੁਹਾਡੇ ਲਈ ਲੈ ਕੇ ਆ ਰਹੇ ਨੇ ਖੱਖ ਪ੍ਰੋਡਕਸ਼ਨ ਤੇ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ, ਸੋ ਇਹਨਾਂ ਦੀ ਇਸ ਕੋਸ਼ਿਸ਼ ਨੂੰ ਕਾਮਯਾਬ ਜਿਹੜਾ ਜੇਕਰ ਭਾਈਚਾਰਾ ਸਾਥ ਮੇਰੇ ਤਾਂ ਹੀ ਹੁੰਦੀ ਹੈ. ਸੋ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹੋ ਜਾਂਦੇ ਜਾਂਦੇ?
ਇਸ ਤੋਂ ਇਲਾਵਾ ਜੀ ਜਾਂਦੇ ਹੁੰਦੇ ਇਹੀ ਸਾਡਾ ਸੁਨੇਹਾ ਹੈ ਕਿ ਜ਼ਰੂਰ ਪਹੁੰਚਣ, ਬਿਕੋਜ਼ ਜਿਹੜਾ ਸ਼ੋਅ ਆ ਪੂਰਾ ਸੰਗੀਤ ਲਾਈਵ ਮਿਊਜ਼ਿਕ ਲਾਈਵ ਬੈਂਡ ਆ ਪੂਰੇ, ਆਪਾਂ ਕੋਲ ਮਿਊਜ਼ੀਸ਼ੀਅਨਸ ਆ ਰਹੇ ਨੇ ਤੇ ਸੰਗੀਤ ਜਿਹੜਾ ਕਹਿੰਦੇ ਆਪਾਂ ਅਸਲ ਚ ਜਿਹੜਾ ਮਿਊਜ਼ਿਕ ਲਾਈਵ ਮਿਊਜ਼ਿਕ ਹੁੰਦਾ ਪੂਰਾ ਇੰਜੋਏ ਕਰਨਗੇ ਤੇ ਉਹਦੇ ਨਾਲ ਨਾਲ ਆਪਣੇ ਲਾਪਾ ਜੀ ਅਗਰ ਤੁਸੀਂ ਕੁਛ ਹੋਰ ਕਹਿਣਾ
ਜੀ. ਮਤਲਬ ਇਹੀ ਅਸੀਂ ਤਾਂ ਇਹੀ ਕਹਾਂਗੇ ਕਿ ਜਿੰਨਾ ਵੀ ਜ਼ਿਆਦਾ ਅਸੀਂ ਉੱਥੇ ਪਹੁੰਚ ਸਕਦੇ ਹਾਂ ਤੇ ਓਨਾ ਹੀ ਵਧੀਆ ਹੈ ਕਿ ਜਿਹੜਾ ਓਨਾ ਹੀ ਸ਼ੋਅ ਦਾ ਜਿਹੜਾ ਆ ਉਹ ਮੇਲਾ ਜਿਹੜਾ ਭਰੂਗਾ ਤੇ ਮੇਲੇ ਵਾਲੀ ਜਿਹੜੀ ਫੀਲ ਆਵੇ, ਤੇ ਪਲੱਸ ਇਹ ਅਸੀਂ ਜ਼ਰੂਰ ਜਿਹੜਾ ਵਾਅਦਾ ਕਰਦੇ ਹਾਂ ਕਿ ਤੁਸੀਂ ਅਗਰ ਆਓਗੇ ਤਾਂ ਤੁਹਾਡੀ ਇੰਜੋਏਮੈਂਟ ਜਿਹੜੀ ਆ ਉਹ ਉੱਥੇ ਜ਼ਰੂਰੀ ਹੋਏਗੀ, ਫੁੱਲੀ ਇੰਜੋਏਮੈਂਟ ਤੁਹਾਨੂੰ ਜ਼ਰੂਰ ਜਿਹੜੀ ਕਰਨ ਦਾ ਮੌਕਾ ਮਿਲੇਗਾ ਤੇ ਹਾਂਜੀ ਤੁਸੀਂ ਹਿੱਸਾ ਬਣੋ ਜ਼ਰੂਰ ਮੇਲਾ ਮੇਲੀਆਂ ਦਾ. ਤੇ ਐਨੀ ਇਨਕੁਆਇਰੀਜ਼ ਜੇ ਹੋਣ ਤਾਂ ਤੁਸੀਂ ਜਿਹੜਾ ਸਾਨੂੰ ਕਾਲ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ ਕੁਝ ਸਾਡੇ ਦੋਸਤ, ਕਿਉਂਕਿ ਸਾਡੀ ਪੰਜਾਬੀ ਕਮਿਊਨਿਟੀ ਦੀ ਇਹ ਥੋੜੀ ਜੀ ਜਿਵੇਂ ਕਹਿ ਲੋ ਰਿਵਾਜ ਆ ਕਿ ਮੌਕੇ ਤੇ ਜਾ ਕੇ ਉੱਥੇ ਟਿਕਟਸ ਜਿਹੜੀਆਂ ਕਈ ਲੈਂਦੇ ਆਪਣੇ, ਤੇ ਉਹ ਟਿਕਟਸ ਜ਼ਰੂਰ ਅਵੇਲੇਬਲ ਹੋਣਗੀਆਂ. ਅਸੀਂ ਇੱਕ ਜਿਹੜੀਆਂ ਇੱਕ ਅਮਾਊਂਟ ਟਿਕਟਸ ਦਾ ਰੱਖਿਆ ਆ ਸਪੈਸ਼ਲੀ ਕਿ ਜਿਹੜੇ ਲੋਕ ਵਾਕ ਇਨ ਵਾਲੇ ਹੋਣਗੇ ਕੁਛ ਸਾਡੇ ਉਹਨਾਂ ਵਾਸਤੇ ਟਿਕਟਸ ਅਵੇਲੇਬਲ ਹੋਣ ਜਿਹੜੀਆਂ ਉੱਥੇ
ਜੀ. ਸੋ ਬਿਲਕੁਲ ਸਰੋਤਿਓ, ਜਿਵੇਂ ਕਈ ਵਾਰ ਹੁੰਦਾ ਕਿ ਅਸੀਂ ਪਹਿਲਾਂ ਟਿਕਟਾਂ ਲੈ ਨਹੀਂ ਪਾਉਂਦੇ ਜਾਂ ਕਈ ਵਾਰ ਹੁੰਦਾ ਕਿ ਰੁਝੇਵੇਂ ਜ਼ਿਆਦਾ ਹੁੰਦੇ ਆ, ਤੇ ਤੁਸੀਂ ਉੱਥੇ ਪਹੁੰਚ ਕੇ ਵੀ ਔਨ ਦਾ ਸਪੋਟ ਜਿਹੜੀਆਂ ਟਿਕਟਸ ਆ ਉਹ ਲੈ ਸਕੋਗੇ, ਪਰ ਉਸ ਤੋਂ ਵੀ ਪਹਿਲਾਂ ਤੁਸੀਂ ਕੋਸ਼ਿਸ਼ ਕਰੋ ਕਿ tickets.com ਦੇ ਉੱਤੇ ਜਾ ਕੇ ਤੁਸੀਂ
try booking.com
ਦੇ ਉੱਤੇ ਜਾ ਕੇ ਜਿਹੜੀਆਂ ਟਿਕਟਸ ਆ ਉਹ ਤੁਸੀਂ ਖਰੀਦ ਲਓ। ਤੇ ਇਸ ਤੋਂ ਇਲਾਵਾ ਹਰਮਨ ਰੇਡੀਓ ਦੇ ਸਰੋਤਿਆਂ ਦੇ ਲਈ ਜਿਹੜੀਆਂ 5 ਤੋਂ 7 ਟਿਕਟਾਂ ਜਿਹੜੀਆਂ ਉਹ ਵੀ ਖਾਕ ਪ੍ਰੋਡਕਸ਼ਨ ਵੱਲੋਂ ਦਿੱਤੀਆਂ ਜਾ ਰਹੀਆਂ, ਉਹਦੇ ਲਈ ਅਸੀਂ ਤੁਹਾਡੇ ਲਈ ਸਵਾਲਾਂ ਦੀ ਲੜੀ ਜਿਹੜੀ ਆ ਉਹ ਜ਼ਰੂਰ ਤੋਰਾਂਗੇ, ਤੇ ਤੁਸੀਂ ਵਿਜੇਤਾ ਹੋ ਸਕਦੇ ਹੋ ਉਸ ਟਿਕਟ ਦੇ। ਸੋ ਮੈਲਬਨ ਵਾਲਿਓ ਤਿਆਰ ਰਹੋ, ਫਿਰ ਆਪਾਂ ਅੱਜ ਦੇ ਸ਼ੋ ਦੌਰਾਨ ਤੁਹਾਨੂੰ ਇੱਕ ਸਵਾਲ ਜਿਹੜਾ ਉਹ ਪੁੱਛਾਂਗੇ, ਤੇ ਉਹਦੇ ਵਿੱਚ ਦੇਖਦੇ ਆ ਫਿਰ ਕੌਣ ਜੇਤੂ ਰਹਿੰਦਾ, ਤੇ ਉਹਦੇ ਲਈ ਫਿਰ ਟਿਕਟ ਜਿਹੜੀ ਆ ਤੁਸੀਂ ਵਿਨ ਕਰ ਸਕਦੇ ਹੋ ਸ਼ੋ ਦੇ ਲਈ, ਹਨਾ। ਤੇ ਸਾਡੇ ਨਾਲ ਨਾ ਗੈਰੀ ਸੰਧੂ ਹੋਰੀ ਜੁੜੇ ਨੇ। ਗੈਰੀ ਸੰਧੂ ਜੀ ਸਤਿ ਸ੍ਰੀ ਅਕਾਲ, ਬੁਲਾਈ ਆ ਤੇ ਕਹਿੰਦੇ ਮੈਂ ਲਾਈਵ ਗੱਲ ਕਰ ਸਕਦਾ ਹੁਣ ਇਸੇ ਟਾਈਮ। ਸੰਧੂ ਸਾਹਿਬ ਆਪਾਂ ਨਾ ਇਸ ਵੇਲੇ ਲਾਈਵ ਕਾਲ ਨਹੀਂ ਲਵਾਂਗੇ, ਕਿਉਂਕਿ ਲਾਈਵ ਕਾਲ ਦੇ ਲਈ ਜਿਹੜਾ ਸਾਡਾ ਵਿਚਾਰ ਚਰਚਾ ਦਾ ਸਿਲਸਿਲਾ ਆ ਉਹਦੇ ਵਿੱਚ ਆਪਾਂ ਖੋਲਣੀ ਹੈ, ਤੇ ਆਪਾਂ ਉਹਦੇ ਵਿੱਚ ਗੱਲਬਾਤ ਕਰਾਂਗੇ। ਫਿਲਹਾਲ ਤੁਸੀਂ ਆਪਣਾ ਮੈਸੇਜ ਕਰਕੇ ਜਿਹੜਾ ਸਵਾਲ ਆ ਉਹ ਜ਼ਰੂਰ ਪੁੱਛ ਸਕਦੇ ਹੋ। ਤੇ ਅੱਜ ਦੀ ਇਹ ਜਿਹੜੀ ਇਨਫੋਰਮੇਸ਼ਨ ਸੀ ਮੇਲਾ ਮੇਲੀਆਂ ਦੇ ਬਾਰੇ ਚ ਆਪਾਂ ਤਕਰੀਬਨ ਹਾਸਲ ਕਰ ਚੁੱਕੇ ਹਾਂ। ਸੋ ਵਿਲੀਅਮਸ ਟਾਊਨ ਮੈਲਬਨ ਦੇ ਵਿਖੇ ਇਹ ਜਿਹੜਾ ਇਵੈਂਟ ਆ ਹੋਣ ਜਾ ਰਿਹਾ 3 ਮਾਰਚ ਨੂੰ ਸ਼ਾਮ 5 ਵਜੇ ਤੋਂ 10 ਵਜੇ ਤੱਕ। ਸੋ ਇੱਕ ਵਾਰ ਫੇਰ ਅਸੀਂ ਸਾਰੇ ਸਰੋਤਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਜਿਵੇਂ ਬਹੁਤ ਸਾਰੇ ਭਾਈਚਾਰੇ ਦੇ ਹੋਰ ਵੀ ਜਿਹੜੇ ਇਵੈਂਟ ਆ ਉਹ ਉਸੇ ਦਿਨ ਹੋਣ ਜਾ ਰਹੇ ਆ, ਪਰ ਸਮਾਂ ਜਿਹੜਾ ਜੀ ਉਹ ਵੱਖੋ ਵੱਖਰਾ। ਸੋ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਵੀ ਇਵੈਂਟ ਆ ਜਿੱਥੇ ਵੀ ਜੁਆਇਨ ਕਰਨਾ ਚਾਹੁੰਦੇ ਹੋ ਆਪਣੇ ਪਰਿਵਾਰਾਂ ਸਮੇਤ ਉੱਥੇ ਜ਼ਰੂਰ ਪਹੁੰਚੋ। ਸੋ ਲਵ ਖੱਕ ਜੀ, ਸਾਬੀ ਸਿੰਘ ਜੀ ਤੇ ਅਰਸ਼ ਖੱਕ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਸਰੋਤਿਆਂ ਦੇ ਨਾਲ ਇਹ ਸਾਂਝ ਬਣਾਉਣ ਦੇ ਲਈ, ਤੇ ਮੇਲਾ ਮੇਲੀਆਂ ਦੇ ਬਾਰੇ ਇਹ ਜਾਣਕਾਰੀ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰਨ।
ਮਿਹਰਬਾਨੀ ਜੀ, ਥੈਂਕ ਯੂ। ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਥੈਂਕ ਯੂ ਸਾਡੇ ਨਾਲ ਜੁੜਨ ਲਈ, ਪ੍ਰੋਗਰਾਮ ਦੇ ਬਾਰੇ ਜਾਣਕਾਰੀ ਲਈ।
ਥੈਂਕ ਯੂ ਬਾਈ ਜੀ, ਸਤਿ ਸ੍ਰੀ ਅਕਾਲ
ਜੀ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹ ਸਨ ਜੀ ਖੱਕ ਪ੍ਰੋਡਕਸ਼ਨਸ ਤੋਂ ਲਵ ਖੱਕ, ਸਾਬੀ ਸਿੰਘ ਤੇ ਅਰਸ਼ ਖੱਕ ਜਿਹੜੇ ਕਿ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਪ੍ਰੋਗਰਾਮ ਮੇਲਾ ਮੇਲੀਆਂ ਦੇ ਬਾਰੇ ਚ। ਤੇ ਹੁਣ ਫਿਲਹਾਲ ਇੱਕ ਬ੍ਰੇਕ ਸਾਨੂੰ ਲੈਣੀ ਪੈਣੀ ਆ, ਬ੍ਰੇਕ ਤੋਂ ਬਾਅਦ ਆਪਾਂ ਜੁੜਨਾ ਜੀ ਅਗਲੇ ਸਿਲਸਿਲੇ ਚ। ਅਗਲਾ ਸਿਲਸਿਲਾ ਸਾਡਾ ਹੈਗਾ ਵਿਚਾਰ ਚਰਚਾ। ਦੱਸੋ ਅੱਜ ਵਿਚਾਰ ਚਰਚਾ ਕਰਾਂਗੇ ਇੱਕ ਖਾਸ ਵਿਸ਼ੇ ਦੇ ਉੱਤੇ, ਜਿਹੜਾ ਵਿਸ਼ਾ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਕਿ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਨੌਜਵਾਨ ਨੇ ਜਾਂ ਫਿਰ ਪਰਿਵਾਰ ਨੇ, ਉਹਨਾਂ ਦੇ ਮਾਪੇ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆ ਇਕਲਾਪਾ ਹੰਢਾ ਰਹੇ ਆ, ਕਿਤੇ ਅਸੀਂ ਉਹਨਾਂ ਨੂੰ ਅਣਗੌਲਿਆ ਤਾਂ ਨਹੀਂ ਕਰ ਰਹੇ? ਸਾਡੇ ਕੀ ਫਰਜ਼ ਬਣਦੇ ਆ ਆਪਣੇ ਮਾਪਿਆਂ ਪ੍ਰਤੀ, ਜੇਕਰ ਉਹ ਪੰਜਾਬ 'ਚ ਸਾਨੂੰ ਛੱਡ ਕੇ ਬੈਠੇ ਹੋਏ ਆ, ਸਾਡੀ ਫੋਨ ਕਾਲ ਦੀ ਉਡੀਕ ਕਰ ਰਹੇ ਆ, ਸਾਡੇ ਨਾਲ ਗੱਲ ਕਰਨ ਦੇ ਲਈ ਉਹ ਤਰਸ ਰਹੇ ਆ, ਤਾਂ ਕੀ ਫਰਜ਼ ਨੇ ਸਾਡੇ? ਅਸੀਂ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ। ਸੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-85-98-11 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਆਪਣਾ ਸੁਨੇਹਾ ਭੇਜ ਸਕਦੇ ਹੋ। ਸੋ ਫਿਲਹਾਲ ਲੈਣੇ ਆ ਜੀ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਅਗਲੇ ਸਿਲਸਿਲੇ ਚ ਵਿਚਾਰ ਚਰਚਾ ਦੇ ਵਿੱਚ ਮੇਰੇ ਨਾਲ ਹਾਜ਼ਰ ਹੋਣਗੇ ਪ੍ਰੀਤ ਗੁਰਾਇਆ ਜੀ ਤੇ ਨਾਲ ਹੀ ਨਾਲ ਸਿਮਰਦੀਪ। ਸੋ ਸਿਮਰਦੀਪ, ਪ੍ਰੀਤ ਗੁਰਾਇਆ ਤੇ ਮੈਂ ਯਾਨੀ ਅਮਰਦੀਪ ਲੈ ਕੇ ਆਉਂਦੇ ਹਾਂ ਜੀ ਅਗਲਾ ਸਿਲਸਿਲਾ ਬਹੁਤ ਜਲਦੀ। ਫਿਲਹਾਲ ਇੱਕ ਬ੍ਰੇਕ।
ਨੂੰ ਸੋਹਣਾ ਜਿਹਾ ਬਣ ਪਿੰਡ ਆਉਣਾ ਮੈਂ ਲੋਕਾਂ ਨੂੰ ਦਿਖਾਉਣਾ ਇਹ ਮੁੱਖ ਲੱਗੇ ਚੰਨ ਮਿੱਤਰਾ ਬੜੇ ਚਿਰ ਤੋਂ ਮੈਂ ਰਿਝਾ ਇਹ ਰੱਖੀਆਂ ਗੁਲਾਬੀ ਪੱਗ ਬੰਨ ਮਿੱਤਰਾ
ਲੋ ਜੀ ਬੜੇ ਚਿਰ ਤੋਂ ਮੈਂ ਰੀਝਾਂ ਇਹ ਰੱਖੀਆਂ ਗੁਲਾਬੀ ਪੱਗ ਬੰਨ ਮਿੱਤਰਾ ਤੇ ਆਪਾਂ ਜਿਵੇਂ ਹੁਣੇ ਗੱਲਬਾਤ ਕੀਤੀ ਸੀਗੀ ਤੇ ਸਰੋਤਿਓ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਇੱਕ ਸਵਾਲ ਅੱਜ ਪੁੱਛਾਂਗੇ ਤੇ ਇਸ ਸਵਾਲ ਦਾ ਜੇਕਰ ਜਵਾਬ ਤੁਸੀਂ ਸਹੀ ਦਿੰਦੇ ਹੋ ਤਾਂ ਤੁਸੀਂ ਸਾਡੇ ਕੋਲ ਸਭ ਤੋਂ ਪਹਿਲਾਂ ਜੇਕਰ ਤੁਹਾਡਾ ਜਵਾਬ ਪਹੁੰਚਦਾ ਤੇ ਤੁਸੀਂ ਅੱਜ ਦੇ ਇਸ ਸਵਾਲ ਦੇ ਜੇਤੂ ਹੋ ਸਕਦੇ ਹੋ ਨਾਲ ਹੀ ਨਾਲ ਤੁਸੀਂ ਜੇਤੂ ਹੋ ਸਕਦੇ ਹੋ ਜੀ ਮੇਲਾ ਮੇਲੀਆਂ ਦਾ ਸ਼ੋਅ ਦੇ ਵੀ ਸੋ ਸਵਾਲ ਇਹ ਹੈ ਕਿ ਜਿਹਨਾਂ ਦਾ ਗੀਤ ਤੁਸੀਂ ਹੁਣੇ ਸੁਣਿਆ ਗੁਲਾਬੀ ਪੱਗ ਬੰਨ ਮਿੱਤਰਾ ਹੁਣੇ ਤੁਸੀਂ ਗੀਤ ਸੁਣਦੇ ਸੀ ਸੋ ਕਿਹਦੀ ਆਵਾਜ਼ ਚ ਸੀਗਾ ਇਹ ਗੀਤ ਤੁਸੀਂ ਗਾਇਕ ਕਲਾਕਾਰ ਦਾ ਨਾਮ ਦੱਸਣਾ ਜੀ ਇਸ ਗੀਤ ਦੇ ਸੋ ਜਿੰਨੀ ਜਲਦੀ ਤੁਹਾਡਾ ਜਵਾਬ ਸਾਡੇ ਕੋਲ ਪਹੁੰਚੇਗਾ ਤੁਸੀਂ ਹੋਵੋਗੇ ਪਹਿਲੇ ਵਿਨਰ ਮੇਲਾ ਮੇਲੀਆਂ ਦਾ ਸ਼ੋਅ ਦੇ ਲਓ ਜੀ ਇਹ ਸੀਗਾ ਸਵਾਲ ਤੇ ਤੁਸੀਂ ਜਲਦੀ ਜਲਦੀ ਭੇਜ ਦਿਓ ਹੁਣ ਜਵਾਬ ਆਪਣੇ ਤੇ ਆਪਾਂ ਵੱਧਦੇ ਆ ਅਗਲੇ ਸਿਲਸਿਲੇ ਵੱਲ ਅਗਲਾ ਸਿਲਸਿਲਾ ਵਿਚਾਰ ਚਰਚਾ ਦਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਅਸੀਂ ਇੱਕ ਖਾਸ ਵਿਸ਼ੇ ਤੇ ਚਰਚਾ ਜਿਹੜੀ ਆ ਉਹ ਕਰਨੀ ਚਾਹਾਂਗੇ ਕਿ ਵਿਦੇਸ਼ਾਂ ਦੇ ਵਿੱਚ ਵਸਦੀ ਹੋਈ ਜਿਹੜੀ ਪੀੜ੍ਹੀ ਆ ਉਹਨਾਂ ਦੇ ਮਾਪੇ ਜਿਹੜੇ ਆ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਇਕਲਾਪਾ ਹੰਢਾ ਰਹੇ ਆ ਸੋ ਉਹ ਇਕਲਾਪਾ ਜਿਹੜਾ ਆ ਉਹ ਕਈ ਵਾਰ ਉਹਨਾਂ ਨੂੰ ਬੇਚੈਨ ਕਰਦਾ ਕਈ ਵਾਰ ਉਹਨਾਂ ਨੂੰ ਅੰਦਰੋਂ ਤੋੜਦਾ ਤੇ ਕਿਤੇ ਨਾ ਕਿਤੇ ਉਹ ਮਹਿਸੂਸ ਕਰਦੇ ਨੇ ਕਿ ਅਸੀਂ ਅਣਗੌਲਿਆਂ ਕਰ ਰਹੇ ਹਾਂ ਕਿਤੇ ਨਾ ਕਿਤੇ ਸੋ ਸਾਡੇ ਕੀ ਫਰਜ਼ ਨੇ ਉਹਨਾਂ ਮਾਪਿਆਂ ਦੇ ਪ੍ਰਤੀ ਆਪਾਂ ਅੱਜ ਇਹ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਕਰਨੀ ਚਾਹਾਂਗੇ ਸਾਡੇ ਨਾਲ ਦੇਖੋ ਜੀ ਜਵਾਬਾਂ ਦੀ ਹੋਣ ਲੱਗ ਗਈ ਆ ਝੜੀ ਸੋ ਜਵਾਬ ਜਿਹੜੇ ਆ ਨਾ ਉਹ ਜੇਕਰ ਮੈਲਬਰਨ ਤੋਂ ਆਊਗੇ ਤੇ ਮੈਨੂੰ ਲੱਗਦਾ ਜ਼ਿਆਦਾ ਫਾਇਦਾ ਹੋਣਾ ਕਿਉਂਕਿ ਦੇਖੋ ਸਾਨੂੰ ਬਹੁਤ ਦੂਰੋਂ ਦੂਰੋਂ ਜਵਾਬ ਆ ਰਹੇ ਬ੍ਰਿਸਬੇਨ ਤੋਂ ਆ ਰਹੇ ਆ ਗਿੱਲ ਸਾਹਿਬ ਹਾਂਗਕਾਂਗ ਤੋਂ ਭੇਜ ਰਹੇ ਆ ਹੈ ਤੇ ਕੁਲਦੀਪ ਕੌਰ ਹੋਰੀ ਬ੍ਰਿਸਬੇਨ ਤੋਂ ਭੇਜ ਰਹੇ ਆ ਧਨੀ ਸਾਹਿਬ ਸਾਨੂੰ ਭੇਜ ਰਹੇ ਆ ਔਰ ਧਨੀ ਸਾਹਿਬ ਤੁਹਾਡਾ ਮੈਨੂੰ ਲੱਗਦਾ ਸਭ ਤੋਂ ਪਹਿਲਾ ਜਵਾਬ ਸਾਡੇ ਤੱਕ ਪਹੁੰਚਿਆ ਤੇ ਆਪਾਂ ਜੇਕਰ ਜਵਾਬ ਤੁਹਾਡਾ ਸਹੀ ਹੋਇਆ ਔਰ ਜੇਕਰ ਤੁਸੀਂ ਮੈਲਬਰਨ ਤੋਂ ਹੋ ਤਾਂ ਤੁਸੀਂ ਅੱਜ ਦੇ ਵਿਨਰ ਹੋ ਸਕਦੇ ਹੋ ਧਨੀ ਸਾਹਿਬ ਸੋ ਉਮੀਦ ਛੱਡਿਓ ਨਾ ਸਾਡੇ ਤੱਕ ਜਿੰਨੇ ਵੀ ਦੋਸਤਾਂ ਨੇ ਹੁਣ ਤੱਕ ਜਵਾਬ ਜਿਹੜਾ ਭੇਜਿਆ ਉਹਨਾਂ ਦੇ ਵਿੱਚੋਂ ਮੈਲਬਰਨ ਵਾਲਿਆਂ ਦੀ ਪਹਿਲਾਂ ਅਸੀਂ ਇੱਕ ਲਿਸਟ ਬਣਾਉਂਦੇ ਹਾਂ ਤੇ ਉਹਦੇ ਵਿੱਚ ਦੇਖਦੇ ਹਾਂ ਫਿਰ ਲੱਕੀ ਕੌਣ ਨੇ ਜੀ ਅੱਜ ਦੇ ਇਸ ਸਵਾਲ ਦੇ ਵਿਨਰ ਤੇ ਹੁਣ ਵੇੜਾ ਆ ਗਿਆ ਜੀ ਗੱਲਬਾਤ ਦਾ ਵਿਚਾਰ ਚਰਚਾ ਦਾ ਇਸ ਵਿਚਾਰ ਚਰਚਾ ਵਾਲੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣ ਜਾ ਰਹੇ ਨੇ ਸਿਮਰਦੀਪ ਬਹੁਤ ਦੇਰ ਬਾਅਦ ਇੱਕ ਵਾਰ ਉਹਨਾਂ ਨੂੰ ਵੈਲਕਮ ਬੈਕ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਨਾਲ ਹੀ ਨਾਲ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਪ੍ਰੀਤ ਬੁਰਾਇਆ ਹੋਰੀ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਸੋ ਸਿਮਰ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੋਂ
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਲਿਸਨਰਸ ਨੂੰ ਤੇ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਦੇਰ ਬਾਅਦ ਇੱਕ ਵਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਕਿਉਂਕਿ ਮੇਰਾ ਇੰਡੀਆ ਦਾ ਟ੍ਰਿਪ ਸੀਗਾ ਤੇ ਇਸ ਕਰਕੇ ਮੈਂ ਕਾਫੀ ਦਿਨ ਕਾਫੀ ਵੀਕ ਕਹਿ ਲੋ ਐਬਸੈਂਟ ਰਹੀ ਹਾਂ ਤੇ ਉਸ ਲਈ ਮਾਫ਼ੀ ਚਾਹੁੰਦੀ ਹਾਂ ਸੋ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਅਸੀਂ ਸਾਂਝਾ ਕਰਾਂਗੇ ਪ੍ਰੀਤ ਗੁਰਾਇਆ ਹੋਣਾ ਨਾਲ ਤੇ ਪਹਿਲਾਂ ਮੈਂ ਚਾਹਾਂਗੀ ਕਿ ਪ੍ਰੀਤ ਗੁਰਾਇਆ ਨੂੰ ਆਪਾਂ ਸਤਿ ਸ੍ਰੀ ਅਕਾਲ ਕਹਿ ਲਈਏ
ਸਤਿ ਸ੍ਰੀ ਅਕਾਲ ਸਿਮਰਦੀਪ ਸਤਿ ਸ੍ਰੀ ਅਕਾਲ ਅਮਰਦੀਪ ਤੇ ਮੇਰੇ ਵੱਲੋਂ ਸਾਰੇ ਸੁਣਨ ਵਾਲੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਪ੍ਰੀਤ ਜਿਹੜਾ ਅੱਜ ਦਾ ਵਿਸ਼ਾ ਹੈ
ਸਾਡੇ ਵੱਲੋਂ
ਜਿਹੜਾ ਅੱਜ ਦਾ ਵਿਸ਼ਾ ਹੈ ਕਿ ਬਾਹਰਲੇ ਮੁਲਕਾਂ ਚ ਰਹਿੰਦੇ ਹੋਏ ਜਿਦਾਂ ਕਿ ਸਾਡੇ ਪੇਰੈਂਟਸ ਉੱਥੇ ਇਕੱਲੇ ਰਹਿੰਦੇ ਨੇ ਤੇ ਜਿਦਾਂ ਕਿ ਸਭ ਨੂੰ ਪਤਾ ਮੇਰਾ ਥੋੜਾ ਜਿਦਾਂ ਹੁਣ ਇੰਡੀਆ ਤੋਂ ਆਏ ਹਾਂ ਤੇ ਮੈਂ ਇਹ ਚੀਜ਼ ਬਹੁਤ ਜ਼ਿਆਦਾ ਉੱਥੇ ਮਹਿਸੂਸ ਕੀਤੀ ਕਿ ਇੰਡੀਆ ਦੇ ਵਿੱਚ ਜਿਹੜੇ ਪੇਰੈਂਟਸ ਉੱਥੇ ਇਕੱਲੇ ਰਹਿੰਦੇ ਨੇ ਉਹਨਾਂ ਦਾ ਮਤਲਬ ਜਿਹੜਾ ਮਨੋਬਲ ਹੈ ਬਹੁਤ ਜ਼ਿਆਦਾ ਕਿਸੇ ਵੇਲੇ ਟੁੱਟ ਜਾਂਦਾ ਹੈ ਤੇ ਖਾਸ ਕਰਕੇ ਕਿਉਂਕਿ ਜਦੋਂ ਪੇਰੈਂਟਸ ਜਿਹੜੇ ਆ ਉਹ ਵੇਟ ਕਰਦੇ ਰਹਿੰਦੇ ਨੇ ਆਪਣੇ ਬੱਚਿਆਂ ਦੇ ਫੋਨ ਦੀ ਤੇ ਵੈਸੇ ਤਾਂ ਸਾਨੂੰ ਏਦਾਂ ਲੱਗਦਾ ਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਤੁਸੀਂ ਐਵਰੀ ਡੇ ਫੋਨ ਕਰ ਲਓ ਜਾਂ ਹਰ ਹਫਤੇ ਠੀਕ ਹੈ ਮਹੀਨੇ ਚ ਇੱਕ ਦੋ ਵਾਰੀ ਗੱਲ ਕਰ ਲਾਂਗੇ ਆਪਾਂ ਤੇ ਬਹੁਤ ਸਾਰੇ ਪੇਰੈਂਟਸ ਮੈਂ ਏਦਾਂ ਦੇ ਵੀ ਦੇਖੇ ਜਿਹੜੇ ਕਿ ਬਹੁਤ ਦੇਰ ਤੋਂ ਆਪਣੇ ਬੱਚਿਆਂ ਦੇ ਫੋਨ ਦੀ ਉਡੀਕ ਕਰ ਰਹੇ ਨੇ ਤੇ ਜਿੱਦਾਂ ਕਿ ਉੱਥੇ ਲੋਕਾਂ ਕੋਲ ਟਾਈਮ ਬਹੁਤ ਜ਼ਿਆਦਾ ਸਾਡੇ ਵਾਂਗੂ ਨਹੀਂ ਹੈ ਸ਼ਡਿਊਲਸ ਉਹਨਾਂ ਦੇ ਉੱਥੋਂ ਦਾ ਲਾਈਫ ਸਟਾਈਲ ਇੱਕ ਵੱਖਰੇ ਤਰ੍ਹਾਂ ਦਾ ਹੈ ਉੱਦਾਂ ਟਾਈਮ ਕਿਸੇ ਕੋਲ ਨਹੀਂ ਹੈ ਪਰ ਕੰਮ ਵੀ ਜ਼ਿਆਦਾ ਕਿਸੇ ਕੋਲ ਨਹੀਂ ਹੈ ਸੋ ਉਹ ਜਿਹੜਾ ਟਾਈਮ ਉਹ ਏਦਾਂ ਯੂਟੀਲਾਈਜ਼ ਹੁੰਦਾ ਕਿ ਫਿਰ ਜਿਹੜਾ ਕੋਈ ਪੇਰੈਂਟ ਜਿੱਦਾਂ ਕਹਿ ਲਓ ਵੀ ਇਕੱਲਾ ਹੈ ਜਾਂ ਕਿੱਦਾਂ ਵਾ ਉਹ ਜਿਹੜਾ ਆਂਢ ਗੁਆਂਢ ਕਹਿ ਲਓ ਜਾਂ ਕੋਈ ਹੈ ਤੇ ਉਹ ਟੈਨਸ਼ਨ ਦੇਣ ਬਹੁਤ ਜ਼ਿਆਦਾ ਆਉਂਦੇ ਆ ਘਰ ਕਿ ਲੈ ਕਦੀ ਫੋਨ ਨਹੀਂ ਆਇਆ ਤੈਨੂੰ ਕਦੀ ਪੁੱਛਿਆ ਨੀ ਬੱਚਿਆਂ ਨੇ ਤੁਹਾਨੂੰ ਉਹ ਇੱਕ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਇੰਨੀ ਜ਼ਿਆਦਾ ਹਰਟ ਕਰਦੀ ਆ ਕਿ ਕਿਤੇ ਨਾ ਕਿਤੇ ਸਾਡੇ ਪੇਰੈਂਟਸ ਦਾ ਨਾ ਇੱਕ ਮਨੋਬਲ ਜਿਹਾ ਟੁੱਟ ਜਾਂਦਾ ਹੈ ਤੇ ਬਜਾਏ ਕਿ ਆਪਾਂ ਕਿਸੇ ਦੇ ਥਰੂ ਉਹਨਾਂ ਕਹੀਏ ਕਿ ਹਾਂ ਵੀ ਸਾਡੇ ਬੱਚਿਆਂ ਦਾ ਫੋਨ ਕਿਉਂ ਨਹੀਂ ਆਉਂਦਾ ਜਾਂ ਕਿੱਦਾਂ ਸੋ ਮੇਰਾ ਮੰਨਣਾ ਹੈ ਕਿ ਰੋਜ਼ ਤੇ ਨਹੀਂ ਪਰ ਦੂਸਰੇ ਤੀਸਰੇ ਦਿਨ ਐਟਲੀਸਟ ਤੀਸਰੇ ਦਿਨ ਆਪਾਂ ਆਪਣੇ ਪੇਰੈਂਟਸ ਨੂੰ ਫੋਨ ਕਰਕੇ ਆਪਣਾ ਹਾਲ ਚਾਲ ਦੱਸ ਸਕਦੇ ਹਾਂ ਕੋਈ ਖੁਸ਼ੀ ਕੋਈ ਕਮੀ ਅੱਜ ਕੱਲ ਤੇ ਬਹੁਤ ਸੌਖਾ ਹੋ ਗਿਆ ਅਸੀਂ ਜਿਹੜੇ ਵੀ ਜਿੱਦਾਂ ਹੁਣ ਪਹਿਲਾਂ ਅਸੀਂ ਜਦੋਂ ਪਹਿਲਾਂ ਪਹਿਲਾਂ ਬਾਹਰੋਂ ਗੱਲ ਕਰਨੀ ਹੁੰਦੀ ਸੀ ਪਹਿਲਾਂ ਆਏ ਸੀ ਤਾਂ ਮੈਨੂੰ ਯਾਦ ਹੈ ਕਿ ਆਪਾਂ ਨੂੰ ਇੱਕ ਕਾਰਡ ਲੈਣਾ ਪੈਂਦਾ ਹੁੰਦਾ ਸੀਗਾ ਇੰਡੀਆ ਗੱਲ ਕਰਨ ਵਾਸਤੇ
ਬਿਲਕੁਲ ਜੀ ਹਾਂ ਕਾਲਿੰਗ ਕਾਰਡ ਦੇ ਥਰੂ ਹੀ
ਹਾਂ ਕਾਲਿੰਗ ਕਾਰਡ ਦੇ ਥਰੂ ਫਿਰ ਉਹ ਕਦੀ ਵਾਰੀ ਏਦਾਂ ਹੁੰਦਾ ਸੀਗਾ ਕੰਮ ਤੋਂ ਆਉਂਦੇ ਯਾਦ ਨਹੀਂ ਰਿਹਾ ਫਿਰ ਅੱਛਾ ਨਹੀਂ ਆਇਆ ਚੱਲ ਕੋਈ ਗੱਲ ਨਹੀਂ ਹੁਣ ਕੱਲ ਲੈ ਕੇ ਆਵਾਂਗੇ ਜਾਂ ਪਰਸੋਂ ਲਿਆਵਾਂਗੇ ਜਾਂ ਕਿਸੇ ਵੇਲੇ ਲੇਟ ਹੋ ਗਿਆ ਆਉਂਦੇ ਆਉਂਦੇ ਮਾਰਕੀਟ ਬੰਦ ਹੋ ਜਾਂਦੀ ਮਤਲਬ ਇਹ ਕਈ ਇਹੋ ਜਿਹੇ ਰੀਜ਼ਨ ਹੁੰਦੇ ਸੀ ਕਿ ਗੱਲ ਕਰਨੀ ਜਿਹੜੀ ਲੇ ਅੱਜ ਕੱਲ ਤੇ ਬਹੁਤ ਸੌਖਾ ਹੋ ਗਿਆ ਵਟਸਐਪ ਨੇ ਫੇਸਬੁੱਕ ਦੀ ਕਾਲਿੰਗ ਸਾਰੇ ਕਿਸੇ ਚੈਨਲ ਤੇ ਹਰ ਕਿਸੇ ਸੋਸ਼ਲ ਮੀਡੀਆ ਵਾਲੇ ਨੇ ਕਾਲਿੰਗ ਜਿਹੜੀਆਂ ਫ੍ਰੀ ਕਰਤੀਆਂ ਨੇ ਪਰ ਸਟਿਲ ਹਜੇ ਵੀ ਜੇ ਸਾਡੇ ਕੋਲ ਨਾਲ ਟਾਈਮ ਨਿਕਲੇ ਤੇ ਇਹ ਸਾਡੀ ਜਿਹੜੀ ਹੈ ਮੈਂ ਕਹਾਂਗੀ ਵੀ ਨਿਹਾਇਤ ਹੀ ਬਹੁਤ ਬੁਰੀ ਗੱਲ ਹੈ ਸਾਡੇ ਵਾਸਤੇ ਕਿ ਜੇ ਆਪਾਂ ਹਲੇ ਵੀ ਆਪਣੇ ਪੇਰੈਂਟਸ ਵਾਸਤੇ ਜੇ ਨਹੀਂ ਟਾਈਮ ਕੱਢ ਸਕਦੇ ਜੀ ਪ੍ਰੀਤ ਜੀ
ਹਾਂਜੀ ਹਾਂ ਬਿਲਕੁਲ ਤੁਹਾਡੀ ਸਹੀ ਗੱਲ ਹੈ ਬਿਲਕੁਲ ਅਸੀਂ ਆਪਣੇ ਰੁਝੇ ਵਿੱਚ ਇੰਨੇ ਕੁ ਬਿਜ਼ੀ ਹੁੰਦੇ ਆ ਕਿ ਆਪ ਤਾਂ ਅਸੀਂ ਫੋਨ ਨਹੀਂ ਕਰਦੇ ਕਈ ਵਾਰੀ ਮਾਪਿਆਂ ਦੇ ਫੋਨ ਵੀ ਆਉਂਦੇ ਨੇ ਤੇ ਸਾਡੇ ਕੋਲ ਵੀ ਗੱਲ ਕਰਨ ਲਈ ਟਾਈਮ ਨਹੀਂ ਹੁੰਦਾ ਅਸੀਂ ਕਈ ਵਾਰ ਕਹਿੰਦੇ ਹਾਂ ਵੀ ਚਲੋ ਅਸੀਂ ਆ ਕਈ ਵਾਰ ਗੱਡੀ ਚਲਾ ਰਹੇ ਹੁੰਦੇ ਹਾਂ ਜਾਂ ਕਈ ਵਾਰ ਨਿਆਣਿਆਂ ਦੇ ਕੰਮਾਂ ਚ ਲੱਗੇ ਹੁੰਦੇ ਆ ਤੇ ਕਹਿ ਦਿੰਦੇ ਹਾਂ ਵੀ ਚਲੋ 5 ਮਿੰਟ ਗੱਲ ਕਰਕੇ ਫਿਰ ਦੁਬਾਰਾ ਕਾਲ ਕਰਾਂਗੇ ਪਰ ਉਹ ਦੁਬਾਰਾ ਕਦੇ ਵੀ ਨਹੀਂ ਹੋ ਪਾਉਂਦੀ ਅਸੀਂ ਆਪਣੇ ਕੰਮ ਚ ਇੰਨੇ ਕਿ ਬਿਜ਼ੀ ਹੋ ਜਾਂਦੇ ਹਾਂ ਕਿ ਯਾਦ ਨਹੀਂ ਰਹਿੰਦਾ ਪਰ ਇਹ ਗੱਲ ਬਹੁਤ ਮਾੜੀ ਹੈ ਦੇਖਿਆ ਜਾਵੇ ਤਾਂ ਹਾਂਜੀ ਹਾਂ
ਇਹ ਸਾਡੀ ਆਪਣੀ ਹੀ ਜ਼ਿੰਮੇਵਾਰੀ ਹੈ ਜੇ ਆਪਾਂ ਸਮਝੀਏ ਤੇ ਮੈਨੂੰ ਲੱਗਦਾ ਹੈ ਕਿ ਠੀਕ ਹੈ ਬਿਜ਼ੀ ਸਾਰੇ ਆਪਾਂ ਬਿਜ਼ੀ ਹੋ ਨੋ ਡਾਊਟ ਕਿ ਸਾਨੂੰ ਸਾਰਾ ਦਿਨ ਕੋਈ ਨਾ ਕੋਈ ਕੰਮ ਹੈਗਾ ਪਰ ਜਿਹੜਾ ਮੈਂ ਕਦੀ ਕਦੀ ਏਦਾਂ ਸੋਚਦੀ ਹਾਂ ਕਿ ਜਿਹੜੇ ਚੀਜ਼ ਦਾ ਸਾਨੂੰ ਜਿੱਦਾਂ ਟਾਈਮ ਚਾਹੀਦਾ ਹੁੰਦਾ ਕਿ ਜਿੱਦਾਂ ਜਿਸ ਚੀਜ਼ ਦੀ ਲੋੜ ਆ ਜਿੱਦਾਂ ਹੁਣ ਸਕੂਲ ਆਪਾਂ ਪੇਰੈਂਟਸ ਮੀਟਿੰਗ ਤੇ ਜਾਂਦੇ ਹਾਂ ਬੱਚਿਆਂ ਦੇ ਆਪਾਂ ਗ੍ਰੋਸਰੀ ਕਰਨ ਜਾਂਦੇ ਹਾਂ ਕੁਛ ਆ ਕਿਉਂਕਿ ਸਾਨੂੰ ਪਤਾ ਉਸ ਚੀਜ਼ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈਗਾ ਅਸੀਂ ਉਹਨਾਂ ਨੂੰ ਕਹਿ ਨਹੀਂ ਸਕਦੇ ਵੀ ਮੇਰਾ ਕੰਮ ਦਾ ਟਾਈਮ ਆ ਮੈਂ ਨਹੀਂ ਆਉਣਾ ਤੇ ਇਹ ਹੈ ਕਿ ਸਾਨੂੰ ਪੇਰੈਂਟਸ ਨੂੰ ਏਦਾਂ ਲੱਗਦਾ ਹਾਂ ਵੀ ਉਹਨਾਂ ਦਾ ਗੁਜ਼ਾਰਾ ਹੋ ਜਾਣਾ ਜੀ
ਜੀ ਸਾਡੇ ਨਾਲ ਇੱਕ ਕਾਲਰ ਬਹੁਤ ਦੇਰ ਤੋਂ ਜੁੜ ਰਹੇ ਨੇ ਸੋ ਮੈਂ ਵਿੱਚੋਂ ਗੱਲ ਨਹੀਂ ਸੀ ਰੋਕਦੀ
ਬਿਲਕੁਲ
ਪਰ ਅਸੀਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਸ਼ਾਮਲ ਕਰ ਲਈਏ
ਜੀ ਬਿਲਕੁਲ
ਜੀ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਜੀ 355 ਨੰਬਰ ਹੈ ਸੋ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ
ਹਾਂਜੀ
ਜੀ ਕੌਣ ਸਾਹਿਬ ਬੋਲ ਰਹੇ ਹੋ
ਹਾਂਜੀ ਮੈਂ ਮਹਿੰਦਰ ਸਿੰਘ ਬੋਲਦਾ ਜੀ
ਜੀ ਮਹਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ
ਤੇ ਮੇਰੇ ਵੱਲੋਂ ਹੀ ਸਾਰੇ ਸਰੋਤਿਆਂ ਨੇ ਜੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
ਜੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਮੈਨੂੰ ਲੱਗਦਾ ਤੁਹਾਡੀ ਜਿਹੜੀ ਆਵਾਜ਼ ਹੈ ਉਹ ਡਬਲ ਆ ਰਹੀ ਹੈ ਸੋ ਸਰਬਜੀਤ ਭਾਜੀ ਥੋੜਾ ਜਿਹਾ ਆਵਾਜ਼ ਦਾ ਧਿਆਨ ਦਿਓ ਜੀ
ਹਾਂਜੀ ਜੀ ਮਹਿੰਦਰ ਸਿੰਘ ਜੀ ਕੁਐਸਚਨ ਹਾਂਜੀ ਉਹਦਾ ਆਨਸਰ ਜੀ ਰਵਿੰਦਰ ਗਰੇਵਾਲ ਦੀ ਵਾਇਸ ਦੇ ਵਿੱਚ ਸੀਗਾ ਜੀ ਇਹ ਗਾਣਾ ਤੇ ਆਈ ਥਿੰਕ ਇਹ ਉਹਨਾਂ ਦਾ ਪਹਿਲੀ ਕੈਸਟ ਸੀਗੀ ਜੀ ਗੁਲਾਬੀ ਭਗਵਾਨ ਮਿੱਤਰ
ਜੀ 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 ਅੱਛਾ ਤੁਸੀਂ ਜਵਾਬ ਦੇਣ ਦੇ ਲਈ ਫੋਨ ਕੀਤਾ ਸੀ ਸੋ ਮਹਿੰਦਰ ਸਿੰਘ ਜੀ ਤੁਸੀਂ ਮੈਲਬਰਨ ਤੋਂ ਫੋਨ ਕਰ ਰਹੇ ਹੋ
ਹਾਂਜੀ ਮੈਲਬਰਨ ਤੋਂ ਜੀ
ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਜਵਾਬ ਭੇਜਿਆ ਔਰ ਦੇਖਦੇ ਹਾਂ ਜੀ ਸਾਡੇ ਕੋਲ ਬਹੁਤ ਸਾਰੇ ਜਿਹੜੇ ਜਵਾਬ ਆ ਉਹ ਈਮੇਲ ਔਰ ਟੈਲੀਗ੍ਰਾਮ ਦੇ ਜ਼ਰੀਏ ਵੀ ਪਹੁੰਚ ਚੁੱਕੇ ਆ ਔਰ ਦੇਖਦੇ ਹਾਂ ਤੁਹਾਡੇ ਸਾਰਿਆਂ ਦੇ ਵਿੱਚੋਂ ਲੱਕੀ ਵਿਨਰ ਕੌਣ ਹੋ ਸਕਦਾ ਸੋ ਅੱਜ ਅਸੀਂ ਇੱਕ ਖਾਸ ਵਿਸ਼ੇ ਦੇ ਉੱਤੇ ਵੀ ਮਹਿੰਦਰ ਸਿੰਘ ਜੀ ਗੱਲਬਾਤ ਕਰ ਰਹੇ ਹਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਦੋਂ ਅਸੀਂ ਪੰਜਾਬ ਤੋਂ ਇਸ ਧਰਤੀ ਦੇ ਉੱਤੇ ਆਪਣਾ ਬਸੇਰਾ ਬਣਾ ਲੈਂਦੇ ਹਾਂ ਤੇ ਆਸਟ੍ਰੇਲੀਆ ਦੀ ਇੱਕ ਹੋਰ ਜਿਹੜੀ ਕਮਜ਼ੋਰੀ ਉਹ ਇਹ ਰਹੀ ਹੈ ਕਿ ਮਾਪਿਆਂ ਨੂੰ ਪੱਕੇ ਤੌਰ ਦੇ ਉੱਤੇ ਇੱਥੇ ਨਾਲ ਰੱਖਣਾ ਜਿਹੜਾ ਆ ਕਈ ਤਰ੍ਹਾਂ ਦੀਆਂ ਕੰਡੀਸ਼ਨ ਕਰਕੇ ਔਖਾ ਹੋ ਜਾਂਦਾ ਸੋ ਬਹੁਤੀ ਵਾਰ ਮਾਪੇ ਜਿਹੜੇ ਉਹ ਪੰਜਾਬ ਰਹਿਣ ਦੇ ਲਈ ਮਜਬੂਰ ਹੁੰਦੇ ਆ ਔਰ ਕਈ ਵਾਰ ਉਹ ਇਕਲਾਪਾ ਜਿਹੜਾ ਆ ਉਹ ਜ਼ਰੂਰ ਮਹਿਸੂਸ ਕਰਦੇ ਆ ਹਨਾ ਇਸ ਸਮੇਂ ਚ ਕੀ ਫਰਜ਼ ਹੋਣੇ ਚਾਹੀਦੇ ਆ ਸਾਡੇ
ਦੇਖੋ ਜੀ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਮਾਂ ਪਿਓ ਤਾਂ ਜੀ ਹਨਾ ਇੱਕ ਵਾਰੀ ਆਏ ਆ ਇੱਕ ਵਾਰੀ ਮਿਲਨੇ ਆਪਾਂ ਨੂੰ
ਬਿਲਕੁਲ
ਤੇ ਇਹ ਤਾਂ ਕਿਹੋ ਜਿਹੇ ਪਾਰਟ ਆ ਜੀ ਜਿਹਨੂੰ ਹਰ ਵੇਲੇ ਮਿਸ ਹੁੰਦਾ ਜਿਹਨਾਂ ਨੇ ਖਾਸ ਚੁੱਕੇ ਮੇਰੇ ਵਰਗੇ ਗਵਾ ਚੁੱਕੇ ਆ ਜੀ ਅਸੀਂ ਤਾਂ ਮਿਸ ਕਰਦੇ ਹੀ ਰਹਿੰਦੇ ਜੀ ਪਰ ਸਾਰਿਆਂ ਨੂੰ ਇਹੀ ਬੇਨਤੀ ਹੈ ਮੇਰੇ ਵੀਰਾਂ ਨੂੰ ਭੈਣਾਂ ਨੂੰ ਵੀ ਜਦੋਂ ਵੀ ਟਾਈਮ ਲੱਗੇ ਨਾ ਹਫ਼ਤੇ ਚ ਇੱਕ ਵਾਰ ਦੋ ਵਾਰ ਜਰੂਰ ਫੋਨ ਕਰੋ ਹਨਾ ਉਹਨਾਂ ਨਾਲ ਗੱਲਬਾਤ ਕਰੋ ਪੁੱਛੋ ਉਹਨਾਂ ਨੂੰ ਹਨਾ ਕੀ ਹਾਲ ਚਾਲ ਨੇ ਜੀ ਹਨਾ
ਜੀ ਬਿਲਕੁਲ ਜੀ ਲੱਕੀ ਵਿਨਰ ਅਸੀਂ ਅਨਾਉਂਸ ਕਰਾਂਗੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਸੀਂ ਬਸ ਜੁੜੇ ਰਹੋ ਸਾਡੇ ਨਾਲ ਤੇ ਬਹੁਤ ਬਹੁਤ ਸ਼ੁਕਰੀਆ
ਥੈਂਕ ਯੂ ਥੈਂਕ ਯੂ ਵੈਰੀ ਮਚ ਜੀ ਅਮਰਦੀਪ ਜੀ
ਦੋਸਤੋ ਇਹ ਸਨ ਮਹਿੰਦਰ ਸਿੰਘ ਜਿਹੜੇ ਕਿ ਸਾਡੇ ਨਾਲ ਮੈਲਬਰਨ ਤੋਂ ਜੁੜੇ ਹੋਏ ਸਨ ਤੇ ਗੱਲਬਾਤ ਜਿਹੜੀ ਉਹੀ ਆਪਾਂ ਕਰ ਰਹੇ ਹਾਂ ਕਿ ਜਿਵੇਂ ਮਹਿੰਦਰ ਸਿੰਘ ਹੋਰਾਂ ਨੇ ਵੀ ਕਿਹਾ ਕਿ ਮਾਪੇ ਜਿਹੜੇ ਉਹ ਇੱਕ ਵਾਰ ਹੀ ਮਿਲਦੇ ਆ ਕਿਉਂਕਿ ਜ਼ਿੰਦਗੀ ਜਿਹੜੀ ਹੈ ਜੀ ਉਹ ਵੀ ਸਾਨੂੰ ਇੱਕ ਵਾਰ ਮਿਲੀ ਆ ਔਰ ਇਹਦੇ ਵਿੱਚ ਬਹੁਤ ਅਣਮੁੱਲੇ ਤੋਹਫੇ ਜਿਹੜੇ ਆ ਮਾਂ ਪਿਓ ਦੇ ਰੂਪ ਦੇ ਵਿੱਚ ਸਾਨੂੰ ਮਿਲਦੇ ਆ ਕਿਉਂਕਿ ਉਹਨਾਂ ਦੇ ਕਾਰਨ ਹੀ ਅਸੀਂ ਇੱਕ ਜਹਾਨ ਦੇ ਵਿੱਚ ਆਉਂਦੇ ਹਾਂ ਹਨਾ ਤੇ ਬਿਲਕੁਲ ਤੇ ਇਸ ਕਰਕੇ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਜੇਕਰ ਉਹ ਪਰਦੇਸ ਅਸੀਂ ਪਰਦੇਸ ਚ ਆ ਤੇ ਉਹ ਦੇਸ਼ ਦੇ ਵਿੱਚ ਬੈਠੇ ਹੋਏ ਸਾਡੀ ਉਡੀਕ ਕਰ ਰਹੇ ਸਾਡੀ ਇੱਕ ਫੋਨ ਕਾਲ ਦੀ ਉਡੀਕ ਕਰ ਰਹੇ ਆ ਜਾਂ ਫਿਰ ਸਾਡੇ ਉੱਥੇ ਆਉਣ ਦੀ ਉਡੀਕ ਕਰ ਰਹੇ ਆ ਤਾਂ ਜ਼ਰੂਰ ਜੇ ਸਾਲ ਬਾਅਦ ਨਹੀਂ ਤਾਂ 2 ਸਾਲ ਲਈ ਹਨਾ ਉਹਨਾਂ ਨੂੰ ਅਸੀਂ ਮਿਲ ਕੇ ਆਈਏ 2 ਸਾਲਾਂ ਬਾਅਦ ਨਹੀਂ ਤਾਂ 3 ਸਾਲ ਬਾਅਦ ਜਿੱਦਾਂ ਵੀ ਸਾਡੀਆਂ ਜੋ ਵੀ ਮਜਬੂਰੀਆਂ ਉਹਨਾਂ ਨੂੰ ਪਿੱਛੇ ਛੱਡ ਕੇ ਆਪਣੇ ਮਾਂ ਪਿਓ ਦੇ ਨਾਲ ਜਿਹੜੀ ਇੱਕ ਬੌਂਡਿੰਗ ਆ ਉਹ ਕਦੇ ਵੀ ਤੋੜੀਏ ਨਾ ਹਨਾ ਇੱਕ ਨਾ ਬਹੁਤ ਸੋਹਣੀ ਇੱਕ ਕਵਿਤਾ ਆ ਉਹ ਜ਼ਰੂਰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਗੁਰਭਜਨ ਗਿੱਲ ਹੋਰਾਂ ਨੇ ਲਿਖੀ ਹੋਈ ਆ ਕਵਿਤਾ ਪੁੱਤਰ ਤਾਂ ਪਰਦੇਸ ਗਏ ਨੇ ਇਹਦੇ ਵਿੱਚ ਇੱਕ ਮਾਂ ਦਾ ਜਿਹੜਾ ਦਰਦ ਆ ਕਿ ਬੱਚੇ ਜਿਹੜੇ ਆ ਉਹ ਪਰਦੇਸ ਦੇ ਵਿੱਚ ਬੈਠੇ ਹੋਏ ਔਰ ਮਾਂ ਜਿਹੜੀ ਹਮੇਸ਼ਾ ਇਸ ਤਾਕ ਦੇ ਵਿੱਚ ਰਹਿੰਦੀ ਹੈ ਵੀ ਕਦੇ ਨਾ ਕਦੇ ਮੇਰੇ ਬੱਚਿਆਂ ਦੀ ਕਾਲ ਆਊਗੀ ਜਾਂ ਉਹ ਕਦੇ ਮਿਲਣ ਆਉਣਗੇ ਮੈਨੂੰ ਹਨਾ ਤੇ ਕਵਿਤਾ ਬਹੁਤ ਸੋਹਣੀ ਹੈ ਜੀ ਕਹਿੰਦੀ ਪੁੱਤਰ ਤਾਂ ਪਰਦੇਸ ਗਏ ਨੇ ਨੂੰਹਾਂ ਪੋਤਰੀਆਂ ਤੇ ਪੋਤੇ ਦੂਰ ਦੇਸ ਵਿੱਚ ਵਸਦੇ ਰਸਦੇ ਬਾਪੂ ਜੀ ਦੀ ਉਮਰ ਸਿਆਣੀ ਉਮਰ ਦੇ 8ਵੇਂ ਡੰਡੇ ਤੱਕ ਵੀ ਉਲਝੀ ਪਈ ਹੈ ਸੁਲਝੀ ਨਹੀਂ ਫਿਕਰਾਂ ਦੀ ਤਾਣੀ ਘਰ ਵਿੱਚ ਮਾਂ ਹੈ ਬੈਠੀ ਰਹਿੰਦੀ ਕਲਮ ਕੱਲੀ ਰੋਜ਼ ਸਵੇਰੇ ਉੱਠ ਬਹਿੰਦੀ ਹੈ ਯਾਦਾਂ ਦੇ ਚਰਖੇ ਤੇ ਰੂਹ ਨੂੰ ਕੱਤੀ ਜਾਵੇ ਮਗਰੋਂ ਜਦੋਂ ਉਤਾਰੇ ਛੱਲੀ ਸ਼ਾਮੀ ਫੇਰ ਅਟੇਰਨ ਲੈ ਕੇ ਬਹਿ ਜਾਂਦੀ ਹੈ ਮਨ ਵਿੱਚ 100-100 ਸੋਚਾਂ ਫਿਕਰਾਂ ਦੇ ਪਰਛਾਵੇਂ ਛੱਲੀਆਂ ਟੇਰਨ ਟੇਰ ਟੇਰ ਕੇ ਲੱਛੋ ਕਿੱਲੀ ਟੰਗੀ ਜਾਵੇ ਪੁੱਤਾਂ ਪੋਤਰਿਆਂ ਦੀਆਂ ਖੈਰਾਂ ਮੰਗੀ ਜਾਵੇ ਸੱਦ ਜੁਲਾਹਾ ਸੂਤਰ ਦੇ ਕੇ ਆਖੇ ਵੇ ਤੂੰ ਬੁਣਦੇ ਖੇਸ ਲੈ ਜਾਵਣਗੇ ਪੁੱਤਰ ਮੇਰੇ ਜਦ ਆਵਣਗੇ ਚੌਂ ਗਿੱਠਾਂ ਤੋਂ ਆ ਪਰਦੇਸ ਸੁਰਤ ਸਮੁੰਦਰੋਂ ਪਾਰ ਗਈ ਸੀ ਜਦੋਂ ਅਚਾਨਕ ਟੈਲੀਫੋਨ ਦੀ ਘੰਟੀ ਵੱਜੀ ਮਾਂ ਦੇ ਦਿਲ ਦੀ ਧੜਕਣ ਧੱਕ ਧੱਕ ਯਾ ਰੱਬ ਸੱਚਿਆ ਰਾਜ਼ੀ ਹੋਵੇ ਬਾਗ ਕਬੀਲਾ ਧੜਕ ਸਾਰ ਤੋਂ ਮੇਰੀ ਅੱਖ ਫਰਕਦੀ ਸੱਚੀ ਹੌਲੀ ਹੌਲੀ ਉੱਠਦੀ ਹੈ ਗੋਡੇ ਹੱਥ ਧਰ ਕੇ ਟੈਲੀਫੋਨ ਫੜਦਿਆਂ ਪਹਿਲਾ ਫਿਕਰਾ ਬੋਲੇ ਇੱਥੋਂ ਦੀ ਸੁੱਖ ਸਾਂਦ ਸੁਣਾਵੇ ਮੇਰਿਆ ਜਾਇਆ ਰਾਤੀ ਚੰਦਰਾ ਸੁਪਨਾ ਆਇਆ ਮੇਰੀ ਤਾਵੇ ਉਸ ਤੋਂ ਮਗਰੋਂ ਅੱਖ ਨਹੀਂ ਲੱਗੀ। ਅੱਜ ਕੱਲ ਮੈਂ ਤਾਂ ਰੋਜ਼ ਸਵੇਰੇ ਉੱਠ ਕੇ ਆਟਾ ਗੁੰਨ ਲੈਂਦੀ ਹਾਂ, ਦੋ ਤਿੰਨ ਫੁਲਕੇ ਕੌਲੀ ਸਬਜ਼ੀ ਮੁੱਕਦੇ ਹੀ ਨਹੀਂ। ਅੱਧੀ ਮੈਂ ਤੇ ਅੱਧੀ ਤੇਰਾ ਬਾਪੂ ਰੋਟੀ ਖਾ ਲੈਂਦਾ ਹੈ। ਸੁੱਕ ਬਰੂਰਾ ਕਰਕੇ ਆਟਾ ਕੰਕਣੀ ਜਾਂ ਪੁੱਤਰਾ ਤਿਲ ਚੌਲੀ ਕੋਠੇ ਤੇ ਜਾਂ ਚੌਂਕ ਚੁਰਾਹੇ ਕਾਵਾਂ ਚਿੜੀਆਂ ਖਾਤਰ ਜਾ ਕੇ ਪਾ ਆਉਂਦੀ ਹਾਂ। ਮੈਂ ਤਾਂ ਆਪਣਾ ਏਦਾਂ ਮਨ ਸਮਝਾ ਆਉਂਦੀ ਹਾਂ। ਬੂਹੇ ਤੇ ਜਦ ਕਈ ਕਈ ਦਿਨ ਦਸਤਕ ਨਹੀਂ ਹੁੰਦੀ, ਮਨ ਭਰ ਜਾਂਦਾ ਐਡਾ ਵਿਹੜਾ ਸੱਖਮ ਸੱਖਣਾ ਵੇਖ ਵੇਖ ਕੇ, ਜੀ ਡਰ ਜਾਂਦਾ। ਤੇਰੇ ਬਾਪੂ ਜੀ ਤਾਂ ਚੰਗਾ ਮੰਡੀ ਜਾਂ ਫਿਰ ਸ਼ਹਿਰ ਚ ਗੇੜਾ ਲਾ ਆਉਂਦੇ ਨੇ, ਪਰ ਵੇ ਪੁੱਤਰਾ ਜੀ ਘਬਰਾਉਂਦਾ। ਟੁੱਟੀਆਂ ਸੜਕਾਂ, ਟੋਏ ਟਿੱਬੇ, ਉੱਚੇ ਨੀਵੇਂ ਥਾਂ ਤੇ ਕਿਧਰੇ ਪੈਰ ਪੈ ਗਿਆ। ਹੱਡ ਪੈਰ ਇਸ ਉਮਰੇ ਜੁੜਨਾ ਡਾਢਾ ਔਖਾ। ਮਨ ਮਥੀਏ ਨੇ ਮੈਂ ਕੀ ਆਖਾਂ, ਕਈ ਵਾਰੀ ਤਾਂ ਬਿਨਾਂ ਐਨਕੋਂ ਤੁਰ ਜਾਂਦੇ ਨੇ। ਤੇਰੇ ਲਾਗੋਂ ਆਇਆ ਜੋ ਸਰਹੰਦੀਆ ਮੁੰਡਾ, ਸੁਣਿਆ ਪਰਸੋਂ ਮੁੜ ਜਾਣਾ ਹੈ। ਉਹਦੇ ਹੱਥ ਸੇਵੀਆਂ ਕੱਲੂ ਪੋਟਿਆਂ ਵਾਲੀਆਂ ਰੰਗ ਬਿਰੰਗੀਆਂ, ਮੇਰੇ ਪੋਤਰਿਆਂ ਨੂੰ ਲੱਗਣ ਬੜੀਆਂ ਚੰਗੀਆਂ। ਪੋਤਰੀਆਂ ਲਈ ਸ਼ਹਿਰ ਗੁਰਾਇਓ ਬਿਰਜੂ ਦੀ ਬਰਫੀ ਦਾ ਡੱਬਾ, ਕੋਲ ਬੈਠ ਕੇ ਮੈਂ ਬਣਵਾਏ ਦੇਸੀ ਬਿਸਕੁਟ, ਸਭ ਕੁਝ ਡੱਬੇ ਅੰਦਰ ਪੁੱਤਰਾ ਰੱਖ ਦਿੱਤਾ ਏ। ਕੁਝ ਚਿਰ ਪੁੱਤ ਦੀਆਂ ਗੱਲਾਂ ਸੁਣਦੀ, ਫੇਰ ਆਖਦੀ, ਸ਼ਹਿਰ ਚ ਰਹਿੰਦੀ ਭੈਣ ਤੁਹਾਡੀ ਗੁੱਡੀ ਵੀ ਨਿਰਮੋਹੀ ਹੋਈ, ਉਹ ਤਾਂ ਆਪਣੇ ਘਰ ਵਿਚ ਰੁੱਝੀ, ਇੱਧਰ ਫੇਰਾ ਮਾਰੇ ਹੁਣ ਤਾਂ ਕਦੇ ਕਦਾਈ, ਪਰ ਜਦ ਵੀ ਉਹ ਆ ਜਾਂਦੀ ਹੈ ਉਦੋਂ ਮੇਰੇ ਗੋਡੇ ਮੋਢੇ ਕੁਝ ਨਹੀਂ ਦੁਖਦੇ, ਸਭ ਕੰਮ ਹੱਥੀ ਕਰ ਲੈਂਦੀ ਹਾਂ ਚਾਈ ਚਾਈ। ਟੈਲੀਫੋਨ ਅਚਾਨਕ ਰੁਕਿਆ ਤੇ ਫਿਰ ਚੱਲਿਆ, ਹੈਲੋ ਹੈਲੋ, ਕੀ ਕਹਿੰਦਾ ਏ, ਇਸ ਸਿਆਲ ਨਹੀਂ ਤੇਥੋਂ ਕੁੱਤਰਾ ਆਇਆ ਜਾਣਾ। ਚੱਲ ਉਹ ਜਾਣੇ, ਤੂੰ ਤਾਂ ਮੰਨਿਆ ਕੰਮ ਵਿਚ ਬਹੁਤ ਖੁੱਭਿਆ ਹੋਇਆ, ਘੱਲ ਦੇ ਮੇਰੀ ਨੂੰਹ ਰਾਣੀ ਤੇ ਬਾਲ ਨਿਆਣੇ। ਕਾਕੇ ਨੂੰ ਵੀ ਆਖੀ ਹੁਣ ਤਾਂ ਗੇੜਾ ਮਾਰੇ, ਇਹ ਤਾਂ ਮੇਰਾ ਪੁੱਤ ਬਨਵਾਸੀ, ਢਿੱਲੇ ਗੁੜ ਦੇ ਵਾਂਗੂ ਇਹ ਕਿਸਮਤ ਦਾ ਢਿੱਲਾ, ਛੋਟਾ ਹੈ ਵੇਖੀ ਤੇ ਇਹਦੀ ਬਾਂਹ ਨਾ ਛੱਡੀ। ਟੈਲੀਫੋਨ ਸੁਣਦਿਆਂ ਮਾਂ ਦੀ ਬਾਂਹ ਥੱਕੀ ਹੈ ਦੂਜੇ ਕੰਨ ਨੂੰ, ਚੋਂਗਾ ਲਾ ਕੇ ਫਿਰ ਪੁੱਛਦੀ ਹੈ, ਹਾਂ ਵੇ ਪੁੱਤਰਾ, ਕੀ ਕਹਿੰਦਾ ਏ, ਬੱਚਿਆਂ ਦਾ ਵੀ ਆਉਣ ਨਹੀਂ ਹੋ, ਕਾਲਜ ਅਤੇ ਸਕੂਲ ਉਹਨਾਂ ਦੇ ਬੰਦ ਨਹੀਂ ਹੋਣੇ। ਚੱਲ ਕੋਈ ਨਾ, ਕੀ ਕਹਿੰਦਾ ਏ, ਟਿਕਟ ਭੇਜਦਾ? ਨਾ ਨਾ ਵੇ ਪੁੱਤ, ਸਾਡੀ ਟਿਕਟ ਨਾ ਭੇਜੀ ਹਾਲੇ, ਤੇਰੇ ਦੇਸ਼ ਸਿਆਲ ਚ ਮੇਰੇ ਹੱਡ ਜੁੜ ਜਾਂਦੇ, ਅੰਦਰ ਵੜ ਕੇ ਮਨ ਅੱਕ ਜਾਂਦਾ, ਬਾਹਰ ਨਿਕਲੇ ਬਰਫਾਂ ਦੇ ਅੰਬਾਰ ਡਰਾਉਂਦੇ। ਤੇਰੇ ਬਾਪੂ ਜੀ ਦਾ ਅੱਜ ਕੱਲ ਜੀ ਨਹੀਂ ਲੱਗਦਾ, ਨਿੱਤ ਕਹਿੰਦੇ ਨੇ, ਕਿਹੜੀ ਘੜੀ ਕੁਲੱਛਣੀ ਪੁੱਤ ਪਰਦੇਸੀ ਤੋਰੇ, ਗੋਰੀ ਧਰਤੀ ਉੱਤੇ ਜਾ ਕੇ ਹੋ ਗਏ ਉਹ ਤਾਂ ਅਸਲੋਂ ਕੋਰੇ, ਕਦੇ ਕਦਾਈ ਆਉਂਦੇ ਨੇ ਮਹਿਮਾਨਾਂ ਵਾਂਗੂ। ਇਹ ਘਰ ਖੇਤ ਤੇ ਦੇਸ਼ ਪਿਆਰਾ, ਸਾਨੂੰ ਤਾਂ ਇਹ ਖਾਣ ਨੂੰ ਆਵੇ, ਲੱਗਦਾ ਸਭ ਸ਼ਮਸ਼ਾਨਾਂ ਵਾਂਗੂ। ਚੱਲ ਕੋਈ ਨਾ, ਐਵੇਂ ਮੇਰਾ ਮਨ ਭਰ ਆਇਆ, ਚੱਲ ਕੋਈ ਨਾ, ਐਵੇਂ ਮੇਰਾ ਮਨ ਭਰ ਆਇਆ, ਆਪਣੇ ਘਰ ਵਿਚ ਵਸਦੇ ਰਸਦੇ ਖੁਸ਼ੀਆਂ ਮਾਣੋ। ਪਰ ਵੇ ਪੁੱਤਰਾ, ਜਿਸ ਧਰਤੀ ਤੇ ਜਨਮ ਲਿਆ ਹੈ ਰੋਜ਼ ਉਡੀਕੇ, ਇਹਨੂੰ ਵੀ ਤਾਂ ਆਪਣੀ ਜਾਣੋ, ਇਹਨੂੰ ਵੀ ਤਾਂ ਆਪਣੀ ਜਾਣੋ। ਸੋ ਗੁਰਭਜਨ ਜੇ ਅਸੀਂ ਵਿਸ਼ੇ ਦੀ ਗੱਲ ਤੋਰੀ ਹੈ ਤੇ ਮੈਨੂੰ ਲੱਗਦਾ ਕਿ ਇਹਦੇ ਵਿਚ ਬਹੁਤ ਜਿਹੜਾ ਵਿਸ਼ਾ ਹੈ ਵਿਸਥਾਰ ਦੇ ਵਿਚ ਸਪਸ਼ਟ ਹੋਇਆ। ਤੇ ਸਿਮਰ ਬਿਲਕੁਲ ਇਹ ਚੀਜ਼ ਮੈਨੂੰ ਲੱਗਦਾ ਕਿ ਹਰ ਮਾਂ ਹਰ ਬਾਪ ਉੱਥੇ ਬੈਠਾ ਮਹਿਸੂਸ ਕਰ ਰਿਹਾ ਹੈ ਨਾ
ਜੀ। ਬਿਲਕੁਲ, ਬਹੁਤ ਸਾਰੇ ਜਿਹੜੇ ਪੇਰੈਂਟਸ, ਖਾਸ ਕਰ ਜਿਨ੍ਹਾਂ ਕੋਲ ਜਿਨ੍ਹਾਂ ਦੇ ਜਿੱਦਾਂ ਕਹਿ ਲੋ ਵੀ ਜੇ ਦੋ ਭਰਾ ਨੇ ਜਾਂ ਇੱਕ ਸਿਸਟਰ ਜਾਂ ਕੁਛ, ਖਾਸ ਕਰਕੇ ਕਿਉਂਕਿ ਬੜੀਆਂ ਸਾਰੀਆਂ ਏਦਾਂ ਦੀਆਂ ਫੈਮਿਲੀਜ਼ ਵੀ ਹੈਗੀਆਂ ਨੇ ਜਿਨ੍ਹਾਂ ਕੋਲ ਜਿੱਦਾਂ ਇੱਕ ਬੱਚਾ ਇੱਥੇ ਆ ਤੇ ਇੱਕ ਬੱਚਾ ਉਹਨਾਂ ਦੇ ਕੋਲ ਹੈ, ਉਹ ਇੱਕ ਡਿਫਰੈਂਟ ਸਟੋਰੀ ਹੋ ਜਾਂਦੀ ਆ ਕਿ ਕੋਈ ਨਾ ਕੋਈ ਚਲੋ ਉਹਨਾਂ ਦੇ ਲਾਗੇ ਹੈਗਾ ਜਾਂ ਕਿੱਦਾਂ। ਜੇ ਪੇਰੈਂਟਸ ਬਿਲਕੁਲ ਇਕੱਲੇ ਨੇ, ਬਹੁਤ ਸਾਰੀਆਂ ਮੈਂ ਫੈਮਿਲੀਜ਼ ਏਦਾਂ ਦੀਆਂ ਵੇਖਦੀ ਹਾਂ ਕਿ ਜਿਹੜੇ ਬਿਲਕੁਲ ਪੇਰੈਂਟਸ ਇਕੱਲੇ ਨੇ, ਉਹ ਖਾਸ ਕਰਕੇ ਉਹਨਾਂ ਨੂੰ ਸਾਰਾ ਦਿਨ ਪੇਰੈਂਟਸ ਨੂੰ ਇਹੀ ਰਹਿੰਦਾ ਆ ਕਿ ਬੱਚੇ ਠੀਕ ਠਾਕ ਹੋਣ, ਉਹ ਸਿਰਫ ਫੋਨ ਦੀ ਵੇਟ ਕਰਦੇ ਰਹਿੰਦੇ ਨੇ। ਤੇ ਕਦੀ ਕਦੀ ਅਸੀਂ ਨਾ ਚਾਹੁੰਦੇ ਹੋਇਆ ਵੀ ਏਦਾਂ ਆਪਣੇ ਮਨ ਚ ਆਉਂਦਾ ਆ ਕਿ ਚਲੋ ਫੋਨ ਕਰ ਲੈਂਦੇ ਆ, ਕਰ ਦਿੰਦੇ ਆ, ਪਰ ਬਹੁਤ ਸਾਰੇ ਰੁਝੇਵੇ ਏਦਾਂ ਦੇ ਹੁੰਦੇ ਆ ਕਿ ਫੋਨ ਜਿਹੜਾ ਸਾਨੂੰ ਏਦਾਂ ਲੱਗਦਾ ਕਿ ਨਹੀਂ ਹੁਣ ਨੀ, ਠਹਿਰ ਕੇ ਕਰਦੀ ਆ ਜਾਂ ਕੱਲ ਕਰਾਂਗੇ ਜਾਂ ਪਰਸੋਂ ਕਰਾਂਗੇ। ਸੋ ਆਪਾਂ ਆਪਣੇ ਰੁਝੇਵਿਆਂ ਦੇ ਅਕੋਰਡਿੰਗ ਟੂ ਆਪਣਾ ਟਾਈਮ ਸੈੱਟ ਕਰਦੇ ਆ, ਪਰ ਅਸੀਂ ਇਹ ਚੀਜ਼ ਬਹੁਤ ਜਿਹੜਾ ਹੈ ਕਿਤੇ ਨਾ ਕਿਤੇ ਅਸੀਂ ਭੁੱਲ ਜਾਂਦੇ ਹਾਂ ਕਿ ਸਾਨੂੰ ਏਦਾਂ ਲੱਗਦਾ ਕਿ ਚਲੋ ਆਹ ਕੰਮ ਕਰਕੇ ਫੋਨ ਕਰਾਂਗੇ, ਪਰ ਜਿਹੜੇ ਸਾਡੇ ਪੇਰੈਂਟਸ ਉੱਥੇ ਬੈਠੇ ਨੇ ਇਕੱਲੇ, ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਇਲਮ ਹੁੰਦਾ ਕਿ ਤੁਸੀਂ ਬਿਜ਼ੀ ਹੋਏ ਕਿੱਦਾਂ। ਉਹ ਹਰ ਪਲ
ਜਿਹੜਾ ਕਹਿ ਲੋ ਵੀ ਇੱਕ ਇੱਕ ਮਿੰਟ ਜਿਹੜਾ ਉਹਨਾਂ ਦਾ ਏਦਾਂ ਹੁੰਦਾ ਹੈ ਕਿ ਕੋਈ ਨਾ ਕੋਈ ਫੋਨ ਬੱਚੇ ਦਾ ਆ ਜਾਏ। ਸੋ ਇਹ ਸਾਡੀ ਆਪਣੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਹੈਗੀ ਆ, ਜਿਹਨੂੰ ਆਪਾਂ ਨੋ ਡਾਊਟ ਆਪਾਂ ਇਸ ਜ਼ਿੰਮੇਵਾਰੀ ਤੋਂ ਭੱਜ ਰਹੇ ਹਾਂ। ਆਪਾਂ ਇਹ ਜਿਹੜੀ ਹੈ ਕਿ ਜਿਹੜੀ ਆਪਣੀ ਜ਼ਿੰਮੇਵਾਰੀ ਰਿਸਪੋਂਸੀਬਿਲਟੀ ਸਾਡੀ ਜਿਹੜੀ ਬਣਦੀ ਆ, ਇਹ ਸਾਡੀ ਹੋਈ ਰਿਸਪੋਂਸੀਬਿਲਟੀ, ਇਹਦੇ ਵਿੱਚ ਆਪਾਂ ਕਿਸੇ ਨੂੰ ਗਲਤ ਜਾਂ ਠੀਕ ਨਹੀਂ ਠਹਿਰਾ ਸਕਦੇ। ਜੇ ਆਪਾਂ ਨਹੀਂ ਕਾਲ ਕਰ ਰਹੇ ਤੇ ਸਾਡੀ ਆਪਣੀ ਗਲਤੀ ਹੈ, ਜਿਹਨੂੰ ਕਿ ਸਾਨੂੰ ਸੁਧਾਰਨਾ ਚਾਹੀਦਾ।
ਬਿਲਕੁਲ ਜੀ, ਬਿਲਕੁਲ
ਜੀ
ਜੀ ਬਿਲਕੁਲ ਸਿਮਰ, ਜਿਵੇਂ ਅਸੀਂ ਗੱਲ ਫੋਨ ਦੀ ਕਰ ਰਹੇ ਹਾਂ ਵੀ ਹੁਣ ਤਾਂ ਬਹੁਤ ਕੁਛ ਸੌਖਾ ਹੋ ਗਿਆ, ਵੀਡੀਓ ਕਾਲਸ ਹੁੰਦੀਆਂ ਹਨਾ, ਮਾਪਿਆਂ ਨੂੰ ਕੀ ਹੁੰਦਾ ਕਿ ਥੋੜਾ ਜਿਹਾ ਜਦੋਂ ਤੁਹਾਨੂੰ ਦੇਖ ਲੈਂਦੇ ਆ ਉਹਨਾਂ ਨੂੰ ਤਸੱਲੀ ਹੋ ਜਾਂਦੀ ਆ। ਸੋ ਸਾਡੇ ਨਾਲ ਅੱਗੇ ਲਿਸਨਰ ਜੁੜ ਰਹੇ ਨੇ ਜੀ, ਸੰਦੀਪ ਰਾਏ ਸਾਹਿਬ, ਆਪਾਂ ਉਹਨਾਂ ਨੂੰ ਵੀ ਔਨ ਏਅਰ ਕਰਦੇ ਆ ਜੀ। ਸੰਦੀਪ ਜੀ ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ੍ਰੀ ਅਕਾਲ
ਜੀ ਤੁਹਾਡਾ ਵੀ ਸਾਰਿਆਂ ਨੂੰ
ਟੋਪਿਕ। ਸੰਦੀਪ ਜੀ ਅਸੀਂ ਅੱਜ ਗੱਲ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਇਕਲਾਪਾ ਹੰਡਾਰੇ ਸਾਡੇ ਮਾਪੇ ਆ ਜਿਨ੍ਹਾਂ ਦੇ ਵਧੇਰੇ ਕਰਕੇ ਜਿਹੜੇ ਬੱਚੇ ਆ ਉਹ ਵਿਦੇਸ਼ਾਂ ਦੇ ਵਿੱਚ ਸੈਟਲਡ ਆ, ਪਰ ਕਿਸੇ ਨਾ ਕਿਸੇ ਕਾਰਨ ਉਹ ਆਪ ਵਿਦੇਸ਼ ਨਹੀਂ ਉਹਨਾਂ ਦੇ ਨਾਲ ਰਹਿ ਪਾ ਰਹੇ ਜਾਂ ਕੁਛ ਮਜਬੂਰੀਆਂ ਨੇ। ਸੋ ਉਹਦੇ ਕਾਰਨ ਕਿਤੇ ਨਾ ਕਿਤੇ ਉਹ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਅਸੀਂ ਕਿਤੇ ਅਣਗੌਲਿਆਂ ਕਰ ਰਹੇ ਹਾਂ। ਕੀ ਫਰਜ਼ ਨੇ ਸਾਡੇ ਉਹਨਾਂ ਦੇ ਪ੍ਰਤੀ?
ਉਹਨਾਂ ਵਿੱਚੋਂ ਇੱਕ ਪੇਰੈਂਟਸ ਮੇਰੇ ਵੀ ਹੈਗੇ ਆ
ਜੀ। ਜੀ ਸੰਦੀਪ ਜੀ,
ਲੇਕਿਨ ਅਸੀਂ ਥੋੜਾ ਸਿਸਟਮ ਇੱਦਾਂ ਕੀਤਾ ਹੋਇਆ ਹੈ ਕਿ ਜਿੱਦਾਂ 6 ਮਹੀਨੇ ਉਹ ਮੇਰੇ ਕੋਲ ਰਹਿ ਜਾਂਦੇ ਆ, ਕਈ ਵਾਰੀ ਮੇਰਾ ਭਰਾ ਵੈਨਕੂਵਰ ਆ ਉਹਦੇ ਕੋਲ ਚਲੇ ਜਾਂਦੇ ਆ, ਫਿਰ 3 ਮਹੀਨੇ ਇੰਡੀਆ ਲਾ ਆਉਂਦੇ ਆਪਣੇ ਕੰਮ ਕਾਰ ਕਰੇ ਆਉਂਦੇ ਆ, ਫਿਰ ਇੱਧਰ ਆ ਜਾਂਦੇ ਆ, ਏਦਾਂ ਕੀਤਾ ਹੋਇਆ ਕੰਮ
ਜੀ। ਜੀ ਜੀ, ਸੋ ਤੁਸੀਂ ਲੱਕੀ ਔਰ ਤੁਹਾਡੇ ਪੇਰੈਂਟਸ ਮੈਨੂੰ ਲੱਗਦਾ ਕਿ ਇਸ ਮਾਮਲੇ ਚ ਜੀ
ਤੇ ਥੋੜਾ ਨਾ ਸਿਹਤ ਦਾ ਵੀ ਡਿਪੈਂਡ ਕਰਦਾ। ਹੁਣ ਜਿੱਦਾਂ ਮੈਂ ਆਪਣੇ ਜੇ ਮੇਰੀ ਵਾਈਫ ਦੇ ਪੇਰੈਂਟਸ ਦੀ ਗੱਲ ਕਰਾਂ, ਕਈ ਵਾਰੀ ਗੱਲ ਚੱਲਦੀ ਆ ਕਿ ਉਹਨਾਂ ਨੂੰ ਵੀ ਸੱਦਿਆ ਜਾਵੇ
ਜੀ। ਜੀ
ਤੇ ਉਹ ਸ਼ੂਗਰ ਦੇ ਮਰੀਜ਼ ਨੇ, ਉਹਨਾਂ ਦੀ ਆਪਣੀਆਂ ਸਮੱਸਿਆ, ਮੈਂ ਕਈ ਵਾਰੀ ਕੋਸ਼ਿਸ਼ ਕੀਤੀ, ਫਿਰ ਉਹ ਕਹਿੰਦੇ ਬਹੁਤ ਪ੍ਰੋਬਲਮ ਹੋ ਜਾਣੀ ਆ, ਅਸੀਂ ਤੁਹਾਡੇ ਤੇ ਬੋਝ ਬਣਾਂਗੇ। ਤੇ ਉਹ ਫਿਰ ਕਈ ਵਾਰੀ ਅਸੀਂ ਜਾ ਕੇ ਵੀ ਨਾ ਨਹੀਂ ਸੱਦ ਸਕਦੇ ਉਹਨਾਂ ਨੂੰ, ਕਿਉਂਕਿ ਤੇ ਉਹ ਚਾਹੁੰਦੇ ਆ, ਲੇਕਿਨ ਇੱਥੇ ਫਾਈਨੈਂਸ਼ੀਅਲ ਇੰਨਾ ਔਖਾ ਹੋ ਜਾਂਦਾ ਹੈ, ਕਿਉਂਕਿ ਬੜਾ ਔਖਾ ਹੈ ਤੁਹਾਡੇ ਲਈ। ਚਲੋ ਆਪਣਾ ਤਾਂ ਤੁਸੀਂ ਕਰ ਲੈਂਦੇ ਆ, ਮਤਲਬ ਠੀਕ ਹੈ ਨਾ, ਕੱਲ ਨੂੰ ਕਿਤੇ ਐਮਰਜੈਂਸੀ ਪੈ ਜਾਂਦੀ ਹੈ, ਭਾਵੇਂ ਤੁਸੀਂ ਇੰਸ਼ੋਰੈਂਸ ਕਰਾਈ ਹੋਈ ਆ ਠੀਕ ਆ, ਲੇਕਿਨ ਉਹ ਇੰਸ਼ੋਰੈਂਸ ਫੁੱਲੀ ਕਵਰ ਨਹੀਂ ਹੁੰਦੀ, ਉਹ ਫੁੱਲ ਕਵਰ ਨਹੀਂ ਕਰਦੇ, ਉਹ ਤੁਹਾਨੂੰ ਪਹਿਲਾਂ ਕਹਿ ਦਿੰਦੇ ਆ ਕਿ ਫੁੱਲੀ ਕਵਰ ਆ
ਜੀ ਜੀ,
ਲੇਕਿਨ ਜਦੋਂ ਤੁਸੀਂ ਉਹਨਾਂ ਕੋਲ ਜਾਂਦੇ ਆ ਤੇ ਕਈ ਵਾਰੀ ਜਿਹੜੀਆਂ ਪ੍ਰੋਬਲਮ ਪਹਿਲਾਂ ਹੁੰਦੀਆਂ ਆ, ਮਤਲਬ ਕਿ ਇੰਡੀਆ ਤੋਂ ਜਾਂ ਬਾਹਰੋਂ, ਉਹਨਾਂ ਨੂੰ ਉਹ ਕਵਰ ਨਹੀਂ ਕਰਦੇ, ਉਹ ਕਹਿੰਦੇ ਜਿਹੜੀ ਕਵਰ ਇੱਥੇ ਨਵੀਂ ਪ੍ਰੋਬਲਮ ਸ਼ੁਰੂ ਹੋਊਗੀ ਉਹੀ ਕਵਰ ਆ
ਜੀ। ਜੀ ਸੰਦੀਪ ਜੀ ਬਿਲਕੁਲ, ਔਰ ਇਹ ਸਾਡੀਆਂ ਮਜਬੂਰੀਆਂ ਹੁੰਦੀਆਂ ਕਈ ਵਾਰ, ਇਸੇ ਕਾਰਨ ਕਈ ਵਾਰ ਜਿਹੜੇ ਮਾਪੇ ਆ ਉਹ ਉੱਥੇ ਰਹਿਣ ਦੇ ਲਈ ਮਜਬੂਰ ਹੁੰਦੇ ਆ, ਔਰ ਇਸ ਚੀਜ਼ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੇ, ਔਰ ਅਸੀਂ ਵੀ ਕਈ ਵਾਰ ਮਜਬੂਰ ਹੁੰਦੇ ਆ ਕਿ ਉਹਨਾਂ ਨੂੰ ਉਰੇ ਨਹੀਂ ਬੁਲਾ ਸਕਦੇ,
ਕਿਉਂਕਿ
ਜੀ
ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗਾ, ਮੇਰੇ ਮੈਂ ਜੋ ਜਿਹੜੀ ਚੀਜ਼ ਮੈਂ ਮਹਿਸੂਸ ਕੀਤੀ ਆ ਨਾ, ਮੇਰੇ ਡੈਡੀ ਜਦੋਂ ਤੱਕ ਖੇਤੀ ਕਰਦੇ ਸੀਗੇ, ਕੰਮ ਕਰਦੇ ਸੀਗੇ, ਉਦੋਂ ਤੱਕ ਉਹਨਾਂ ਦੇ ਜਦੋਂ ਤੱਕ ਹੱਡ ਪੈਰ ਚੱਲਦੇ ਸੀਗੇ, ਮਤਲਬ ਕਿ ਜਦ ਤੱਕ ਉਹਨੀ ਰਿਟਾਇਰਮੈਂਟ ਨਹੀਂ ਲਈ ਸੀ ਠੀਕ ਆ, ਉਦੋਂ ਤੱਕ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ, ਜਦੋਂ ਤੋਂ ਉਹਨੇ ਸੋਚ ਲਿਆ ਕਿ ਹਾਂ ਇੱਕ ਮੁੰਡਾ ਮੇਰਾ ਵੈਨਕੂਵਰ ਹੈ, ਕਿੱਥੇ ਹੁਣ ਮੈਂ ਰਿਟਾਇਰਮੈਂਟ ਲੈ ਲਵਾਂ, ਖੇਤੀ ਵਗੈਰਾ ਤੋਂ ਚਲੇ ਗਏ, ਕਦੇ ਉਹਨਾਂ ਨੂੰ ਲੀਵਰ ਦੀ ਪ੍ਰੋਬਲਮ, ਕਦੇ ਉਹਨਾਂ ਨੂੰ ਹੋਰ ਪ੍ਰੋਬਲਮ ਸ਼ੁਰੂ ਹੋ ਗਈ
ਜੀ ਜੀ
ਜੀ ਬਿਲਕੁਲ,
ਜੀ
ਜੀ ਬਿਲਕੁਲ ਮੈਂ ਬਿਲਕੁਲ ਸਹਿਮਤ ਹਾਂ, ਔਰ ਅਸੀਂ ਪਿਛਲੇ ਦਿਨ ਇਸ ਵਿਸ਼ੇ ਦੇ ਉੱਤੇ ਖਾਸ ਗੱਲਬਾਤ ਵੀ ਧਨੀ ਸਾਹਿਬ ਕੀਤੀ ਸੀਗੀ ਸੰਦੀਪ ਜੀ, ਔਰ ਇਹਦੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦਾ ਸਾਡਾ ਮਕਸਦ ਵੀ ਇਹੀ ਸੀ ਜੀ।
ਮੇਰੇ ਨਾਲ ਨਾ ਇੱਕ ਜਿੱਥੇ ਮੈਂ ਕੰਮ ਅੱਗੇ ਕਰਦਾ ਹੁੰਦਾ ਸੀਗਾ ਇੱਕ ਥਾਂ ਤੇ, ਉੱਥੇ ਇੱਕ ਚਾਈਨੀਜ਼ ਬੰਦਾ ਕੰਮ ਕਰਦਾ ਸੀ, 70+ ਸੀ ਉਹ ਠੀਕ ਆ, ਮੈਂ ਉਹਨੂੰ ਕਿਹਾ ਕਿ ਤੁਸੀਂ ਰਿਟਾਇਰਮੈਂਟ ਕਿਉਂ ਨੀ ਲੈ ਲੈਂਦੇ ਆ, ਕਹਿੰਦਾ ਜਿੱਦਣ ਮੈਂ ਰਿਟਾਇਰਮੈਂਟ ਲੈ ਲਿਆ ਨਾ ਉਦਣ ਸਮਝੋ ਮੇਰਾ ਐਂਡ ਆ ਪੈਸੇ ਵੀ ਆ ਰਹੇ ਆ ਬਾਅਦ ਚ ਉਹ ਬੰਦੇ ਨੇ ਪਾਰਟ ਟਾਈਮ ਕੰਮ ਕਰਨਾ ਸ਼ੁਰੂ ਕਰ ਦਿੱਤਾ ਮਤਲਬ ਕਿ ਅੱਗੇ ਜਿਹੜਾ ਫੁੱਲ ਟਾਈਮ ਕਰਦਾ ਸੀ ਬਾਅਦ ਚ ਉਹਨੇ ਕਿਹਾ ਕਿ ਮੈਂ ਪਾਰਟ ਟਾਈਮ ਕਰਿਆ ਕਰੂੰਗਾ ਹੁਣ ਉਹ ਪਾਰਟ ਟਾਈਮ ਕਰਦਾ ਅੱਜ ਕੱਲ
ਜੀ ਸੋ ਬਿਲਕੁਲ ਰੁਝੇਵੇਂ ਬਹੁਤ ਜ਼ਰੂਰੀ ਆ ਅਸਲ ਦੇ ਵਿੱਚ ਜੇਕਰ ਸਾਡੇ ਪੇਰੈਂਟਸ ਜਿਹੜੇ ਇੰਡੀਆ 'ਚ ਜਾਂ ਪੰਜਾਬ ਦੇ ਵਿੱਚ ਵੀ ਰਹਿ ਰਹੇ ਆ ਉਹਨਾਂ ਦੇ ਲਈ ਵੀ ਇਹ ਬਹੁਤ ਜ਼ਰੂਰੀ ਹੋ ਜਾਂਦਾ ਵੀ ਉਹ ਕਿਸੇ ਨਾ ਕਿਸੇ ਰੁਝੇਵੇਂ ਦੇ ਵਿੱਚ ਰਹਿਣ ਔਰ ਜੇਕਰ ਉਹ ਏਦਾਂ ਬਿਜ਼ੀ ਰਹਿਣਗੇ ਰੁਝੇਵੇਂ ਉਹਨਾਂ ਦੇ ਜਿਹੜੇ ਆ ਉਹ ਨਿੱਤ ਦਿਨ ਬਣੇ ਰਹਿਣਗੇ ਤਾਂ ਮੈਨੂੰ ਲੱਗਦਾ ਕਿ ਉਹ ਫਿਰ ਕਿਸੇ ਵੀ ਨੈਗੇਟਿਵ ਫੀਲਿੰਗ ਦੇ ਵਿੱਚੋਂ ਨਹੀਂ ਲੰਘ ਪਾਉਣਗੇ ਹਨਾ ਪਰ ਜੇਕਰ ਉਹਨਾਂ ਦੇ ਕੋਲ ਜਿਹੜਾ ਸਮਾਂ ਆ ਉਹ ਵਿਹਲਾ ਸਮਾਂ ਜ਼ਿਆਦਾ ਆ ਤੇ ਕੀ ਹੁੰਦਾ ਕਿ ਜਿਵੇਂ ਸਿਮਰ ਹੁਣਾਂ ਨੇ ਜ਼ਿਕਰ ਕੀਤਾ ਵੀ ਉੱਥੇ ਆਲੇ ਦੁਆਲੇ ਦੇ ਲੋਕ ਜਿਹੜੇ ਜੀ
ਭੈਣ ਜੀ ਇੱਕ ਗੱਲ ਹੋਰ ਕਹਿਣੀ ਮੇਰੀ ਵਾਈਫ ਦੀ ਨਾ ਪਿੱਛੇ ਤੇ ਜੋਬ ਛੁੱਟ ਗਈ ਜਿਹੜੀ ਜੋਬ ਉਹ ਕਰਦੀ ਸੀ ਤੇ ਜੋਬ ਛੁੱਟ ਗਈ ਤੇ ਉਹਨੂੰ ਕਿਤੇ ਦੋ ਤਿੰਨ ਹਫ਼ਤਿਆਂ ਦੇ ਨਾ ਵਿਹਲਾ ਰਹਿਣਾ ਪਿਆ ਮਤਲਬ ਕਿ ਕੋਈ ਕੰਮ ਨੀ ਸੀਗਾ ਘਰੇ
ਜੀ
ਤੇ ਫਿਰ ਮੈਨੂੰ ਕਹਿੰਦੀ ਆ ਘਟਾਉਂਦੀਆਂ ਲੇਡੀਜ਼ ਜਿਹੜੀਆਂ ਵਿਹਲੀਆਂ ਰਹਿ ਲੈਂਦੀਆਂ ਆ ਪਿੱਛੇ ਆਪਣੇ ਬੱਚਿਆਂ ਨੂੰ ਸਾਂਭ ਲੈਂਦੀਆਂ ਆ ਮੈਂ ਕਿਹਾ ਕਹਿੰਦੀ ਮੇਰੇ ਤੋਂ ਤਾਂ ਤਿੰਨ ਹਫ਼ਤੇ ਨੀ ਰਹਿ ਹੋਇਆ ਤੇ ਫਿਰ ਮੈਂ ਹੁਣ ਉਹਨਾਂ ਜੋਬ ਤਾਂ ਨੀ ਮਿਲੀ ਤੇ ਮੈਂ ਥੋੜਾ ਉਹਨੂੰ ਸਟੱਡੀ ਵੱਲ ਆ ਰਿਹਾ ਕਿ ਤੂੰ ਪੜ੍ਹ ਲਾ ਮਤਲਬ ਥੋੜਾ ਬਹੁਤਾ ਆਪਣੇ ਆਪ ਨੂੰ ਅਪਡੇਟ ਕਰ ਲਾ
ਜੀ ਜੀ ਜੀ
ਤੇ ਹੁਣ ਥੋੜਾ ਉਹ ਠੀਕ ਆ ਮਤਲਬ
ਜੀ ਸੋ ਬਿਲਕੁਲ ਰੁਝੇਵੇਂ ਜਿਹੜੇ ਬਹੁਤ ਜ਼ਰੂਰੀ ਹੁੰਦੇ ਆ ਕਿਉਂਕਿ ਜ਼ਿੰਦਗੀ ਜਿਹੜੀ ਹੈ ਨਾ ਉਹ ਚੱਲੀ ਜਾਵੇ ਔਰ ਕਹਿੰਦੇ ਹੁੰਦੇ ਆ ਵੀ ਖੜੇ ਤਾਂ ਪਾਣੀ ਵੀ ਜਿਹੜੇ ਆ ਉਹ ਬੋ ਮਾਰਨ ਲੱਗ ਜਾਂਦੇ ਇਸੇ ਤਰ੍ਹਾਂ ਜ਼ਿੰਦਗੀ ਜਿਹੜੀ ਉਹ ਆਪਣੀ ਤੋਰ ਚੁੱਕੀ ਰਹਿਣੀ ਚਾਹੀਦੀ ਆ ਔਰ ਅੱਜ ਜਿਹੜਾ ਗੱਲ ਕਰਨ ਦਾ ਵੀ ਖਾਸ ਜਿਹੜਾ ਵਿਸ਼ਾ ਬਜ਼ੁਰਗਾਂ ਦੇ ਉੱਤੇ ਸਾਡੇ ਪੇਰੈਂਟਸ ਦੇ ਉੱਤੇ ਇਸ ਕਰਕੇ ਅਸੀਂ ਰੱਖਿਆ ਕਿ ਉਹ ਕਿਉਂਕਿ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਜਿਹੜਾ ਹਿੱਸਾ ਹੰਢਾ ਚੁੱਕਿਆ ਔਰ ਜਿਸ ਹਿੱਸੇ 'ਚ ਉਹ ਆਪਣੇ ਬੱਚਿਆਂ ਨੂੰ ਹੁਣ ਖੁਸ਼ਹਾਲ ਦੇਖਣਾ ਚਾਹੁੰਦੇ ਆ ਉਸ ਪੜਾਅ ਦੇ ਵਿੱਚ ਉਹ ਦੂਰੀ ਜਿਹੜੀ ਆ ਬਣੀ ਹੋਈ ਆ ਜਿਹੜੀ ਦੂਰੀ ਜਿਹੜੀ ਆ ਉਹ ਉਹਨਾਂ ਦੇ ਲਈ ਬੇਚੈਨੀ ਦਾ ਦੁੱਖ ਦਾ ਜਿਹੜਾ ਕਾਰਨ ਆ ਜਿਸ ਕਰਕੇ ਕਈ ਵਾਰ ਉਹ ਟੁੱਟੇ ਹੋਏ ਮਹਿਸੂਸ ਕਰਦੇ ਆ ਔਰ ਇਸ ਦੌਰਾਨ ਸਾਡੇ ਫਰਜ਼ ਇਹ ਤਾਂ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਫੋਨ ਕਾਲਸ ਕਰਕੇ ਹਮੇਸ਼ਾ ਉਹਨਾਂ ਦੇ ਨਾਲ ਜਿਹੜੀ ਸਾਡੀ ਇੱਕ ਬੌਂਡਿੰਗ ਆ ਔਰ ਉਹ ਆਪਣੇ ਹੋਣ ਦਾ ਜਿਹੜਾ ਇੱਕ ਅਹਿਸਾਸ ਹੈ ਉਹ ਉਹਨਾਂ ਨੂੰ ਕਰਵਾਉਂਦੇ ਰਹੀਏ ਪਰ ਨਾਲ ਹੀ ਨਾਲ ਮੈਨੂੰ ਲੱਗਦਾ ਕਿ ਪ੍ਰੀਤ ਇਹ ਵੀ ਬਹੁਤ ਜ਼ਰੂਰੀ ਹੋ ਜਾਂਦਾ ਜਿਵੇਂ ਸੰਦੀਪ ਹੋਰਾਂ ਨੇ ਕਿਹਾ ਵੀ ਰੁਝੇਵੇਂ ਬਹੁਤ ਜ਼ਰੂਰੀ ਹੁੰਦੇ ਔਰ ਅਸੀਂ ਉਹਨਾਂ ਨੂੰ ਮੈਨੂੰ ਲੱਗਦਾ ਕਿ ਇਨਕਰੇਜ ਇੱਦਾਂ ਕਰੀਏ ਅਸੀਂ ਉਹਨਾਂ ਨੂੰ ਮਤਲਬ ਹੌਸਲਾ ਇੱਦਾਂ ਦਾ ਦਿੰਦੇ ਰਹੀਏ ਕਿ ਜੇਕਰ ਉਹ ਕੋਈ ਕੰਮ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਜੇ ਉਸ ਕੰਮ ਚੋਂ ਖੁਸ਼ੀ ਮਿਲ ਰਹੀ ਹੈ ਤਾਂ ਅਸੀਂ ਉਹਨਾਂ ਨੂੰ ਰੋਕੀਏ ਨਾ ਕਿਉਂਕਿ ਕਈ ਵਾਰ ਅਸੀਂ ਖੁਦ ਮਤਲਬ ਆਪਣੀ ਸਿਆਣਪ ਦਾ ਪ੍ਰਗਟਾਵਾ ਕਰਦੇ
ਬਿਲਕੁਲ ਜੀ ਬਿਲਕੁਲ
ਦਿੰਦੇ ਆ ਕਿ ਤੁਸੀਂ ਹੁਣ ਛੱਡੋ ਤੁਸੀਂ ਹੁਣ ਸਾਰੀ ਉਮਰ ਆਹੀ ਕੁਛ ਢਹਿ ਜਾਣਾ ਪਰ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਜਿਹੜੀਆਂ ਉਹ ਵੀ ਦੱਸਣੀਆਂ ਜ਼ਰੂਰੀ ਆ ਔਰ ਸਭ ਤੋਂ ਵਧੀਆ ਗੱਲ ਹੈ ਕਿ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਕਿ ਚਾਈਨੀਜ਼ ਜਿਹੜਾ 70 ਸਾਲ ਦਾ ਔਰ ਉਹ ਕੰਮ ਛੱਡਣਾ ਨਹੀਂ ਚਾਹੁੰਦਾ ਇਹੋ ਜਿਹੀਆਂ ਐਗਜ਼ਾਮਪਲਸ ਜਿਹੜੀਆਂ ਉਹ ਅਸੀਂ ਉਹਨਾਂ ਨੂੰ ਫੋਨ ਕਾਲ ਜਦੋਂ ਵੀ ਸਾਡੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੁੰਦੀਆਂ ਸੀ ਉਹ ਜ਼ਰੂਰ ਆਪਣੇ ਪੇਰੈਂਟਸ ਨੂੰ ਦਿੰਦੇ ਰਹੀ
ਹਾਂਜੀ ਬਿਲਕੁਲ ਸਹੀ ਕਿਹਾ ਏਦਾਂ ਮੈਂ ਮਹਿਸੂਸ ਕੀਤਾ ਸੀ ਜਦੋਂ ਮੇਰੇ ਪੇਰੈਂਟਸ ਇੱਥੇ ਆਏ ਸਨ
ਜੀ
ਤੇ ਮੈਂ ਕੀ ਕਰਨਾ ਵੀ ਚਲੋ ਸਫਾਈ ਆਪਾਂ ਹਫਤੇ ਚ ਇੱਕ ਅੱਧੀ ਵਾਰ ਕਰਨੀ ਮੰਮੀ ਨੂੰ ਮੇਰੇ ਨਾਲ ਆਦਤ ਹੁੰਦੀ ਸੀ ਵੀ ਰੋਜ਼ ਲੱਗੇ ਰਹਿਣਾ ਮੈਂ ਕਈ ਵਾਰ ਕਹਿਣਾ ਮੰਮੀ ਥੱਕ ਜਾਓਗੇ ਪਾਸ ਕਰੋ ਛੱਡ ਦੋ ਸਾਰਾ ਦਿਨ ਵੀ ਰੋਜ਼ ਝਾੜੂ ਰੋਜ਼ ਸਫਾਈਆਂ ਇੱਥੇ ਨਹੀਂ ਕਰਦੇ ਲੋਕੀ ਉਹਨਾਂ ਨੇ ਕਹਿਣਾ ਵੀ ਮੈਂ ਘਰ ਦਿਖਾਉਣ ਲਈ ਨਹੀਂ ਮੈਂ ਤਾਂ ਆਪਣਾ ਟਾਈਮ ਪਾਸ ਕਰਨ ਲਈ ਕਰਦੀ ਮੇਰਾ ਜੀ ਲੱਗਿਆ ਰਹਿੰਦਾ
ਜੀ
ਚਲੋ ਉਹਨਾਂ ਨੇ ਵਧੀਆ ਰੁਟੀਨ ਬਣਾਈ ਸੀ ਸਵੇਰੇ ਸ਼ਾਮ ਸੈਰ ਕਰਨ ਜਾਣਾ ਪਾਰਕ ਜਾਂਦੇ ਸੀ ਬਹੁਤ ਵਧੀਆ ਲੱਗਦਾ ਸੀ ਤੇ ਫਿਰ ਅਸੀਂ ਉਹਨਾਂ ਨਾਲ ਇੰਡੀਆ ਗਏ ਅਸੀਂ ਰਹਿ ਕੇ ਆਏ ਬਹੁਤ ਵਧੀਆ ਮੈਨੂੰ ਲੱਗਾ ਉਦੋਂ ਮੈਂ ਮਹਿਸੂਸ ਕੀਤਾ ਕਿ ਨਹੀਂ ਵਾਕਈ ਇੱਥੇ ਕਿਉਂਕਿ ਮੇਰੇ ਪੇਰੈਂਟਸ ਬਿਲਕੁਲ ਇਕੱਲੇ ਨੇ ਉੱਥੇ ਤੇ ਮੈਂ ਉਦੋਂ ਹੁਣ ਮਹਿਸੂਸ ਕਰਦੀ ਹਾਂ ਕਿ ਨਹੀਂ ਵੀ ਜੇ ਅਸੀਂ ਇੱਥੋਂ ਹੁੰਦੇ ਆ ਚਲੋ ਅੱਜ ਨਹੀਂ ਫੋਨ ਕੀਤਾ ਕੱਲ ਕਰ ਲਾਂਗੇ ਪਰ ਨਹੀਂ ਜਦੋਂ ਉੱਥੇ ਜਾ ਕੇ ਮੈਂ ਆਪ ਦੇਖਿਆ ਵੀ ਉਹਨਾਂ ਨੂੰ ਭਾਵੇਂ ਜਿੰਨੇ ਮਰਜ਼ੀ ਬਿਜ਼ੀ ਹੋਣ ਜਿੰਨੇ ਮਰਜ਼ੀ ਕੰਮ ਹੋਣ ਔਰ ਉਹਨਾਂ ਨੂੰ ਆਪਣੇ ਬੱਚਿਆਂ ਦੇ ਫੋਨ ਕਾਲ ਦੀ ਉਡੀਕ ਹਮੇਸ਼ਾ ਰਹਿੰਦੀ ਹੈ ਉਹਨਾਂ ਦੀ ਸੁੱਖ ਸਾਂਦ ਪੁੱਛਣ ਲਈ ਕੀ ਕਰਦੇ ਨੇ ਹੁਣ ਜਿਵੇਂ ਡੈਡੀ ਮੇਰੇ ਫੋਨ ਕਈ ਵਾਰ ਕਰਨਗੇ ਉਹ ਕਹਿਣਗੇ ਹੋਰ ਸੁਣਾ ਕੋਈ ਨਵੀਂ ਤਾਜ਼ੀ ਮੈਂ ਕਈ ਵਾਰ ਹੱਸ ਕੇ ਕਹੂੰਗੀ ਸਾਡੇ ਕੋਲ ਤਾਂ ਕੋਈ ਨਵੀਂ ਤਾਜ਼ੀ ਨਹੀਂ ਸੇਮ ਰੁਟੀਨ ਹੈ ਸਵੇਰ ਤੋਂ ਸ਼ਾਮ ਪਰ ਉਹਨਾਂ ਨੂੰ ਹਮੇਸ਼ਾ ਹੁੰਦਾ ਕਿ ਉਹ ਬੱਚਿਆਂ ਦਾ ਬਾਰੇ ਕੁਛ ਪੁੱਛਣ ਅਸੀਂ ਕੁਛ ਦੱਸੀਏ ਤੇ ਇਹੀ ਤਾਕ ਉਹਨੂੰ ਲੱਗੀ ਰਹਿੰਦੀ ਵੀ ਅਸੀਂ ਫੋਨ ਬਸ ਇਹੀ ਆ ਸਾਡਾ ਫਰਜ਼ ਬਣਦਾ ਕਿ ਫੋਨ ਤੇ ਗੱਲਬਾਤ ਕਰਨੀ ਹੋਰ ਤਾਂ ਅਸੀਂ ਇੱਥੋਂ ਇੰਨੀ ਦੂਰੋਂ ਕੀ ਕਰਨਾ
ਜੀ ਬਿਲਕੁਲ
ਜੀ ਬਿਲਕੁਲ ਆਪਾਂ ਮੈਂ ਜੇ ਆਪਣੀ ਫੈਮਿਲੀ ਦਾ ਜ਼ਿਕਰ ਕਰਾਂ ਅਮਰਦੀਪ ਤੇ ਅਸੀਂ ਕੀ ਕੀਤਾ ਹੈ ਕਿ ਜਿੱਦਾਂ ਮੇਰਾ ਜਿਹੜਾ ਦੇਵਰ ਹੈ ਛੋਟਾ ਬ੍ਰਦਰ ਉਹ ਡਾਰਵਿਨ ਹੁੰਦਾ ਹੈ ਤੇ ਅਸੀਂ ਇੱਥੇ ਹੁੰਦੇ ਹਾਂ ਮੈਲਬਰਨ ਹੁੰਦੇ ਹਾਂ ਤੇ ਪੇਰੈਂਟਸ ਸਾਡੇ ਉੱਥੇ ਜਿੱਦਾਂ ਇਕੱਲੇ ਨੇ
ਤੇ ਅਸੀਂ ਪਿਛਲੇ ਦਿਨੀ ਇੱਕ ਵਟਸਐਪ ਤੇ ਗਰੁੱਪ ਬਣਾਇਆ ਆ ਫੈਮਿਲੀਜ਼ ਕਰਕੇ ਫੈਮਿਲੀ ਕਰਕੇ ਗਰੁੱਪ ਬਣਾਇਆ ਤੇ ਅਸੀਂ ਆਪਣੇ ਦਿਨ ਦੀ ਹਰ ਇੱਕ ਨਿੱਕੀ ਨਿੱਕੀ ਮੂਵਮੈਂਟ ਜਿਹੜੀ ਆ ਮੈਂ ਨੀ ਕਵਾਂਗੀ ਕਿ ਰੋਜ਼ ਅਸੀਂ ਕੁਛ ਨਾ ਕੁਛ ਕਰਦੇ ਹਾਂ ਜਿੱਦਾਂ ਹੁਣ ਸਵੇਰੇ ਬੱਚੇ ਸਕੂਲ ਵਾਸਤੇ ਤਿਆਰ ਹੁੰਦੇ ਆ ਤੇ ਮੈਨੂੰ ਇਹ ਹੁੰਦਾ ਕਿ ਮੈਂ ਦਿਨ ਚ ਇੱਕ ਅੱਧੀ ਕੋਈ ਨਾ ਕੋਈ ਏਦਾਂ ਦੀ ਚੀਜ਼ ਮਤਲਬ ਉਹਦੇ ਤੇ ਪਾ ਦਾਂ ਕਿ ਉਹਨਾਂ ਨੂੰ ਲੱਗੇ ਕਿ ਹਨਾ ਸਭ ਕੁਛ ਠੀਕ ਆ ਜਾਂ ਵੀ ਇੱਕ ਅਸੀਂ ਫੈਮਿਲੀ ਦੇ ਨਾਲ ਵੀ ਜੁੜੇ ਰਹਿੰਦੇ ਹਾਂ ਕਿਉਂਕਿ ਜਿੱਦਾਂ ਹੁਣ ਮੇਰਾ ਬ੍ਰਦਰ ਡਾਰਵਿਨ ਉਹਦਾ ਵੀ ਇੱਕ ਛੋਟਾ ਬੇਟਾ ਆ ਤੇ ਉਹ ਵੀ ਆਪਣੀ ਫੈਮਿਲੀ ਚ ਬੀਜ਼ੀ ਆ ਹਨਾ ਦੋਵੇਂ ਜਾਣੇ ਕੰਮ ਕਰਦੇ ਨੇ ਇੱਕ ਜਣਾ ਮਾਰਨਿੰਗ ਇੱਕ ਜਣਾ ਨਾਈਟ ਸ਼ਿਫਟ ਕਰਦਾ ਤੇ ਹਰ ਕੋਈ ਆਪਾਂ ਵੀ ਬੀਜ਼ੀ ਆ ਅਸੀਂ ਵੀ ਕੰਮ ਕਰਦੇ ਹਾਂ ਪਰ ਮੇਰੀ ਇਹ ਕੋਸ਼ਿਸ਼ ਜਿਹੜੀ ਹੈ ਨਾ ਉਹ ਹੁੰਦੀ ਹੈ ਕਿ ਜਿੱਦਾਂ ਹੁਣ ਬੱਚੇ ਸਵੇਰੇ ਸਕੂਲ ਵਾਸਤੇ ਤਿਆਰ ਹੋਏ ਤੇ ਮੈਂ ਉਹ ਫੋਟੋ ਜ਼ਰੂਰ ਮੈਂ ਇੱਕ ਵਾਰੀ ਖਿੱਚ ਕੇ ਜਾਂ ਪਾ ਦੂੰਗੀ ਕਿ ਦਾਦੂ ਪਾਏ ਹਨਾ ਗੋਇੰਗ ਟੂ ਸਕੂਲ ਜਾਂ ਏਦਾਂ ਹਨਾ ਤੇ ਸਮਰ ਰੈਡੀ ਫੋਰ ਸਕੂਲ ਜਾਂ ਏਦਾਂ ਨਿੱਕੀਆਂ ਨਿੱਕੀਆਂ ਮੂਵਮੈਂਟਸ ਜਿਹੜੀਆਂ ਹਨਾ ਤੇ ਜਿੱਦਾਂ ਅਸੀਂ ਪਰਸੋਂ ਚੌਥ ਗਰੋਸਰੀ ਲੈ ਕੇ ਆਏ ਤੇ ਮੇਰੀ ਬੇਟੀ ਨੇ ਜਿੱਦਾਂ ਤੁਹਾਨੂੰ ਪਤਾ ਜਦੋਂ ਆਪਾਂ ਇੱਥੇ ਗਰੋਸਰੀ ਲਿਆਉਂਦੇ ਤੇ ਅੱਧਾ ਘਰ ਗਰੋਸਰੀਆਂ ਭਰਿਆ ਹੁੰਦਾ ਤੇ ਉਹ ਵਾਲੀ ਫੋਟੋ ਖਿੱਚ ਕੇ ਜਿੱਦਾਂ ਦਾਦੀ ਮਾਮਾ ਨੂੰ ਪਾਏ ਸੀ ਕਿ ਆਪਾਂ ਗਰੋਸਰੀ ਕਰਕੇ ਆਏ ਹਾਂ ਤੇ ਹੁਣ ਆਪਾਂ ਸਾਂਭਦੇ ਪਏ ਮਤਲਬ ਇਹ ਛੋਟੀਆਂ ਛੋਟੀਆਂ ਮੂਵਮੈਂਟ ਸਾਨੂੰ ਲੱਗਦਾ ਕਿ ਇਹ ਇੰਨਾ ਕੁਛ ਮੈਟਰ ਨਹੀਂ ਕਰਦਾ ਪਰ ਹਾਂ ਜਦੋਂ ਹੁਣ ਮੈਂ ਇੰਡੀਆ ਰਹਿ ਕੇ ਆਈ ਨਾ ਇੱਕ ਦੋ ਮਹੀਨੇ ਤੇ ਮੈਨੂੰ ਲੱਗਦਾ ਕਿ ਇਹ ਵਾਲੀਆਂ ਨਿੱਕੀਆਂ ਨਿੱਕੀਆਂ ਮੂਵਮੈਂਟਸ ਵੀ ਉੱਥੇ ਬਹੁਤ ਜ਼ਿਆਦਾ ਮੈਟਰ ਕਰਦੀਆਂ ਕਿਉਂਕਿ ਜਦੋਂ ਖਾਸ ਕਰਕੇ ਜਿੱਦਾਂ ਕੰਮ ਵਾਸਤੇ ਹੈਲਪਰ ਮਿਲ ਜਾਂਦੇ ਨੇ ਇੰਡੀਆ ਨਾ ਤੇ ਵੀ ਕੋਈ ਸਾਨੂੰ ਕੱਪੜੇ ਧੋਣ ਦਾ ਕੰਮ ਨਹੀਂ ਹੈ ਉੱਥੇ ਭਾਂਡਿਆਂ ਦਾ ਕੰਮ ਨਹੀਂ ਹੈ ਸਫਾਈਆਂ ਦਾ ਕੰਮ ਨਹੀਂ ਹੈ ਉੱਥੇ ਤੇ ਨੋ ਡਾਊਟ ਉੱਥੇ ਹੋਰ ਤਰ੍ਹਾਂ ਦੇ ਕੰਮ ਨੇ ਪਰ ਇਹ ਹੈ ਕਿ ਉਹ ਕੰਮ ਨਾ ਹੋਣ ਕਰਕੇ ਪੇਰੈਂਟਸ ਕੋਲ ਇੰਨਾ ਵਿਹਲਾ ਟਾਈਮ ਹੁੰਦਾ ਹੈ ਕਹਿ ਲਓ ਵੀ ਜਾਂ ਉਹਨਾਂ ਦਾ ਧਿਆਨ ਦੂਜੇ ਪਾਸੇ ਨਹੀਂ ਲੱਗਦਾ ਹਨਾ ਜਿੱਦਾਂ ਆਪਾਂ ਉਹੀ ਗੱਲ ਸੰਦੀਪ ਹੋਣਾ ਵਾਲੀ ਕਿ ਪੇਰੈਂਟਸ ਜਿਹੜੇ ਆਪਣੇ ਆਪ ਨੂੰ ਬਿਜ਼ੀ ਰੱਖਣ ਤੇ ਜ਼ਿਆਦਾ ਬੈਟਰ ਰਹਿੰਦਾ ਪਰ ਉਹ ਕਿਤੇ ਨਾ ਕਿਤੇ ਠੀਕ ਆ ਹਨਾ ਬਿਜ਼ੀ ਵੀ ਰਹਿ ਸਕਦੇ ਰਹਿੰਦੇ ਆ ਪਰ ਜਿੱਦਾਂ ਹੁਣ ਸਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਆਪਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਜੇ ਉਹ ਨਹੀਂ ਘਰ ਦਾ ਕੰਮ ਜ਼ਿਆਦਾ ਨਹੀਂ ਕਰ ਰਹੇ ਤੇ ਅਸੀਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਰੇ ਲਾ ਛੱਡੀਏ ਜਿੱਦਾਂ ਹੁਣ ਇੱਥੇ ਤੇ ਕਹਿ ਲਓ ਵੀ ਜਿੱਦਾਂ ਹੁਣ ਆਪਾਂ ਸੂਟ ਵਗੈਰਾ ਆਪਾਂ ਇੰਨੇ ਨਹੀਂ ਪੈਂਦੇ ਸਾਡੇ ਕੋਲ ਹਨਾ ਆਲਰੇਡੀ ਆਪਣੇ ਕੋਲ ਜਿੰਨੇ ਪਏ ਹੁੰਦੇ ਆ ਉਹ ਹੀ ਮਸਾਂ ਹੀ ਸਾਲ ਦੋ ਸਾਲਾਂ ਚ ਦੋ ਚਾਰ ਸੂਟ ਲੋੜ ਪੈਂਦੀ ਆ ਪਰ ਸਟਿਲ ਜਿੱਦਾਂ ਮੇਰੇ ਮਦਰ ਇਨ ਲਾਅ ਨਾ ਉਹਨਾਂ ਦੀ ਇੱਕ ਪ੍ਰੋਬਲਮ ਆਦਤ ਹੈਗੀ ਆ ਉਹਨਾਂ ਦੀ ਵੀ ਉਹ ਜਦੋਂ ਇੱਕ ਗੱਲ ਸੋਚਣ ਲੱਗਦੇ ਨਾ ਫਿਰ ਉਹਨਾਂ ਦਾ ਸੋਚੀ ਜਾਣਾ ਮਤਲਬ ਡਿਪਰੈਸ਼ਨ ਚ ਚਲ ਜਾਂਦੇ ਆ ਵੀ ਹਾਏ ਮੈਂ ਏਦਾਂ ਨੀ ਕਰ ਰਹੀ ਮੇਰੇ ਕੋਲ ਕੋਈ ਕੰਮ ਨਹੀਂ ਹੈ ਮੈਂ ਬੱਚਿਆਂ ਨੇ ਫੋਨ ਨਹੀਂ ਕੀਤਾ ਮੈਨੂੰ ਅੱਜ ਕਿਉਂ ਨੀ ਫੋਨ ਆਏ ਏਦਾਂ ਹਨਾ ਮਤਲਬ ਉਹਨਾਂ ਦਾ ਤੇ ਫਿਰ ਉਹ ਮੈਂ ਉਹਨਾਂ ਨੂੰ ਕੀ ਕਰਦੀ ਹਾਂ ਕਿ ਥੋੜਾ ਬਹੁਤ ਆਰੇ ਲਾ ਛੱਡਦੀ ਹਾਂ ਵੀ ਮੈਨੂੰ ਕੋਈ ਡਿਜ਼ਾਇਨ ਵੇਖ ਕੇ ਦੱਸਿਓ ਅੱਛਾ ਕੱਪੜਾ ਸੋਹਣਾ ਆਇਆ ਇਹਦਾ ਮੇਰੇ ਸਾਈਜ਼ ਦਾ ਸੂਟ ਮੈਂ ਤੁਹਾਨੂੰ ਡਿਜ਼ਾਇਨ ਭੇਜ ਦੂੰਗੀ ਜਾਂ ਮੈਨੂੰ ਏਦਾਂ ਦਾ ਵਰਕ ਕਰਾ ਕੇ ਦਿਓ ਜਾਂ ਉਹਦੇ ਨਾਲ ਕੀ ਹੁੰਦਾ ਕਿ ਉਹ ਦੋ ਚਾਰ ਸੂਟਾਂ ਦੇ ਨਾਲ ਨਾ ਉਹਨਾਂ ਨੂੰ ਨਾ ਇੱਕ ਟਾਈਮ ਪਾਸ ਮਿਲ ਜਾਂਦਾ ਇੱਕ ਮਤਲਬ ਜਿੱਦਾਂ ਉਹ ਇੱਕ ਉਹਨਾਂ ਨੂੰ ਕੰਮ ਮਿਲ ਜਾਂਦਾ ਆ ਵੀ ਹਾਂ ਹੁਣ ਅੱਜ ਮੈਂ ਚੁੰਨੀ ਟਾਈ ਕਰਾਉਣ ਜਾਣੀ ਹੈ ਵੀ ਇੱਕ ਆਰ ਜਿਹਾ ਲੱਭ ਜਾਂਦਾ ਆ ਉਹਨਾਂ ਤੇ ਉਹ ਜਿਹੜਾ ਜਿੱਦਾਂ ਆਪਾਂ ਚਾਹੀਏ ਤੇ ਆਪਾਂ ਏਦਾਂ ਕੁਛ ਨਾ ਕੁਛ ਜੀ
ਜੀ ਬਿਲਕੁਲ ਸਾਡੇ ਨਾਲ ਕੁਛ ਸਰੋਤੇ ਜਿਹੜੇ ਉਹ ਲਗਾਤਾਰ ਜੁੜਨ ਦੀ ਕੋਸ਼ਿਸ਼ ਕਰ ਰਹੇ ਆ ਤੇ ਮੈਨੂੰ ਲੱਗਦਾ ਸਾਡੇ ਨਾਲ ਇੱਕ ਹੋਰ ਸਰੋਤੇ ਅੱਗੋਂ ਜੁੜੇ ਨੇ ਅਸੀਂ ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ
ਹੈਲੋ
ਜੀ ਬਿਲਕੁਲ
ਕੋਈ ਨੀ ਭੈਣ ਜੀ ਕਰੀ
ਹੈਲੋ
ਕੋਈ ਨੀ ਆਰਾਮ ਨਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ
ਜੀ ਸਤਿ ਸ਼੍ਰੀ ਅਕਾਲ ਜੀ
ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਹਰਜਿੰਦਰ ਕੁਮਾਰ ਬੋਲਦਾ ਬਹੁਤ ਵਧੀਆ ਤੁਹਾਡਾ ਵਿਸ਼ਾ ਜੀ ਬਹੁਤ ਜ਼ਿਆਦਾ ਵਧੀਆ ਤੁਹਾਡਾ ਵਿਸ਼ਾ ਵਾ ਤੇ ਬਹੁਤ ਹੌਸਲੇ ਵਾਲੀ ਗੱਲ ਆ ਤੁਸੀਂ ਸੁਣਾਇਆ ਕੀ ਨਾ ਕਹਾਣੀ ਵੀ ਜੀ ਉਹ ਪਹਿਲਾਂ ਕਵਿਤਾ ਵੀ ਤੇ ਉਹਦੇ ਨਾਲ ਵੀ ਬੜਾ ਵਧੀਆ ਲੱਗਾ ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ ਮੈਂ ਇੱਕ ਬੇਨਤੀ ਕਰਨਾ ਜੀ
ਜ਼ਰੂਰ
ਹੈਲੋ ਭੈਣ ਜੀ ਵੇਖੋ ਜਿਹੜਾ ਕੋਈ ਕਲੱਬ ਜਿਹੜੀ ਨਾ ਕਲਾਪਾ ਪੈਂਦੀ ਇਹ ਬਹੁਤ ਔਖਾ ਵਾ ਪਰ ਬੱਚਿਆਂ ਦੀ ਮਜਬੂਰੀ ਹੈ ਵੀ ਸਾਡੀਆਂ ਸਰਕਾਰਾਂ ਨੇ ਉੱਥੇ ਰੁਜ਼ਗਾਰ ਨਹੀਂ ਦਿੱਤਾ ਤੇ ਬਾਕੀ ਇਹ ਗੱਲ ਠੀਕ ਆ ਸਾਡੇ ਬਜ਼ੁਰਗ ਕਹਿੰਦੇ ਤੇ ਧੀਆਂ ਨੂੰ ਲੈ ਗਏ ਜਵਾਈ ਨਵਾਂ ਨੂੰ ਲੈ ਗਏ ਪੂਤ ਬਜ਼ੁਰਗ ਬੁੜਾ ਬੁੜੀ ਰਹਿ ਗਏ ਊਟ ਦੇ ਊਟ ਜਿਹੜੇ ਬੱਚੇ ਹੁਣ ਸਾਡੇ ਨਾਨੇ ਨਾਨੀਆਂ ਦਾਦੇ ਦਾਦੀਆਂ ਦੇ ਕਹਾਣੀਆਂ ਤੋਂ ਵਿਰਵੇ ਤੇ ਜ਼ਰੂਰ ਹੋ ਗਏ ਆ ਪਰ ਬਹੁਤ ਮਜਬੂਰੀ ਹੈ ਵੀ ਜਿਹੜੇ ਇੱਧਰ ਆ ਗਏ ਬੱਚੇ ਉਹਨਾਂ ਨੂੰ ਉੱਥੇ ਰੁਜ਼ਗਾਰ ਨਹੀਂ ਇੱਥੇ ਇਹਨਾਂ ਨੂੰ ਸੁੱਖ ਆ ਤੇ ਉਹੋ ਜਿਹਾ ਕੰਮ ਨਹੀਂ ਮਿਲਦਾ ਇਹਨਾਂ ਨੂੰ ਇਸ ਕਰਕੇ ਬੱਚੇ ਆ ਗਏ ਆ ਤੁਸੀਂ ਜਿਹੜਾ ਬਹੁਤ ਵਧੀਆ ਦੱਸਿਆ ਭੈਣ ਜੀ ਅੱਜ ਦਾ ਤੁਹਾਡਾ ਵਿਸ਼ਾ ਤੇ ਅੱਜ ਦੀ ਤੁਹਾਡੀ ਨੌਲੇਜ ਜਿਹੜਾ ਮੇਲਾ ਮੇਲੀਆਂ ਦਾ ਉਹਦੇ ਬਾਰੇ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਮੇਲਾ ਨਹੀਂ ਉਹ ਮੇਲੀ ਬਿਨ ਕੱਟਣਾ ਨਾ ਸਹੇਲੀ ਬਿਨ ਬਾਗ ਨਾ ਚਬੇਲੀ ਬਿਨ ਸੋਭਾ ਨਹੀਂ ਉਹ ਭਾਵਦਾ ਇੱਕ ਹੈਲੋ ਇੱਕ ਭੈਣ ਜੀ ਤੁਸੀਂ ਹੇਲਾ ਹੋਲੇ ਮਹੱਲੇ ਬਾਰੇ ਦੱਸਿਆ ਬਹੁਤ ਜ਼ਿਆਦਾ ਉਹ ਵੀ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਤ ਆ ਸੇਵੀਆਂ ਸੰਦੀਪ ਜੀ ਨੇ ਜਿਹੜਾ ਵਿਹਲਪੁਣਾ ਨਾ ਭੈਣ ਜੀ ਮੈਂ ਅੱਗੇ ਵੀ ਦੱਸਿਆ ਵੀ ਮੈਂ ਇੱਧਰ ਆਇਆ ਬੱਚਿਆਂ ਕੋਲ ਸਾਡਾ ਕਹੀਏ ਦਿਲ ਨਹੀਂ ਲੱਗਦਾ ਅਸਲ ਵਿਹਲਿਆਂ ਦਾ
ਇਹ ਗੱਲ ਹੈ ਹਾਂਜੀ ਤੇ ਹੋਰ ਤੁਹਾਨੂੰ ਸਾਰਿਆਂ ਨੂੰ ਹਰਮਨ ਰੇਡੀਓ ਨੂੰ ਸਾਰੇ ਪਰਿਵਾਰ ਨੂੰ ਬਹੁਤ ਸਤਿ ਸ੍ਰੀ ਅਕਾਲ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖਾ ਇਹੋ ਜਿਹੇ ਵਿਸ਼ੇ ਰੱਖੋ ਤੇ ਪੰਜਾਬੀਆਂ ਦੇ ਦਿਲ ਲੱਗੇ ਰਹਿਣ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ
ਜੀ ਧੰਨਵਾਦ ਇੱਥੇ ਜਦੋਂ ਵੀ ਆਪਣੇ ਬੱਚਿਆਂ ਦੇ ਕੋਲ ਆਉਂਦੇ ਨੇ ਉਹਨਾਂ ਨੂੰ ਖੁਸ਼ੀ ਤਾਂ ਜ਼ਰੂਰ ਮਿਲਦੀ ਹੈ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਜ਼ਰੂਰ ਫੀਲ ਹੁੰਦਾ ਕਿ ਇਕਲਾਪਾ ਜਿਹੜਾ ਆ ਜ਼ਰੂਰ ਸਾਡੇ ਇਸ ਏਜ ਦੇ ਵਿੱਚ ਮਾਪੇ ਜਿਹੜੇ ਆ ਉਹ ਹੰਢਾ ਰਹੇ ਆ ਕਿਸੇ ਨਾ ਕਿਸੇ ਤਰ੍ਹਾਂ ਦਾ ਪ੍ਰੀਤ ਔਰ ਸਿਮਰ ਸਾਡੇ ਨਾਲ ਨਾ ਕੁਛ ਸਰੋਤੇ ਜਿਹੜੇ ਆ ਮੈਸੇਜਿਸ ਦੇ ਜ਼ਰੀਏ ਵੀ ਜੁੜ ਰਹੇ ਆ ਬਹੁਤ ਸਾਰੇ ਮੈਸੇਜਿਸ ਸਾਡੇ ਕੋਲ ਇਕੱਠੇ ਹੋ ਚੁੱਕੇ ਆ ਅਸੀਂ ਉਹ ਮੈਸੇਜਿਸ ਸ਼ਾਮਲ ਕਰੀਏ ਜੇ ਤੁਹਾਡੀ ਇਜਾਜ਼ਤ
ਹਾਂਜੀ ਬਿਲਕੁਲ ਜੀ ਬਿਲਕੁਲ
ਜੀ ਬਿਲਕੁਲ ਇਜਾਜ਼ਤ ਹੈ ਜੀ
ਜੀ ਜੋਗਿੰਦਰ ਸਿੰਘ ਸੋਹੀ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਆ ਗੁੱਡ ਮਾਰਨਿੰਗ ਬੁਲਾਈ ਆ ਜੀ ਇਹਨਾਂ ਨੇ ਸਾਰੇ ਲਿਸਨਰਸ ਨੂੰ ਵੀ ਤੇ ਕਹਿੰਦੇ ਇੰਜੋਇੰਗ ਯੂਰ ਪ੍ਰੋਗਰਾਮ ਤੇ ਇਹਨਾਂ ਨੇ ਨਾ ਬਹੁਤ ਸੋਹਣਾ ਜਿਹਾ ਇੱਕ ਵਿਚਾਰ ਵੀ ਭੇਜਿਆ ਦਿਲ ਦੇ ਬਾਰੇ ਚ ਕਹਿੰਦੇ ਇੱਕ ਦਿਲ ਹੀ ਹੈ ਜੋ ਬਿਨਾਂ ਰੁਕਿਆਂ ਸਾਲਾਂ ਬੱਧੀ ਕੰਮ ਕਰਦਾ ਹੈ ਇਸ ਨੂੰ ਹਮੇਸ਼ਾ ਖੁਸ਼ ਰੱਖੋ ਚਾਹੇ ਇਹ ਤੁਹਾਡਾ ਆਪਣਾ ਹੋਵੇ ਜਾਂ ਤੁਹਾਡੇ ਆਪਣਿਆਂ ਦਾ ਕਿਆ ਬਾਤ ਹੈ ਜੀ ਬਹੁਤ ਖੂਬਸੂਰਤ ਵਿਚਾਰ ਔਰ ਜੋਗਿੰਦਰ ਸਿੰਘ ਸੋਹੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਸੋਹਣੇ ਜਿਹੇ ਵਿਚਾਰ ਨਾਲ ਸਾਡੇ ਨਾਲ ਸਾਂਝ ਬਣਾਈ ਹੈ ਅੱਗੇ ਸੰਦੀਪ ਰਾਏ ਜਿਹੜੇ ਆ ਉਹਨਾਂ ਨੇ ਵੀ ਸਾਂਝ ਪਾ ਲਈ ਹੈ ਵੈਸੇ ਫੋਨ ਕਾਲ ਦੇ ਨਾਲ ਉਹਨਾਂ ਦਾ ਪਹਿਲਾਂ ਮੈਸੇਜ ਵੀ ਸਾਡੇ ਤੱਕ ਪਹੁੰਚਿਆ ਸੀਗਾ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਅੱਗੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਸਹਿਤ ਇਹਨਾਂ ਨੇ ਸ਼ਿਰਕਤ ਕੀਤੀ ਹੈ ਜੀ ਗੈਰੀ ਸੰਧੂ ਹੋਰਾਂ ਨੇ ਸੋ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਕਹਿੰਦੇ ਕਿ ਮੈਂ ਲਾਈਵ ਗੱਲ ਕਰ ਸਕਦਾ ਉਹਨਾਂ ਨੇ ਮੇਰਾ ਖਿਆਲ ਜਦੋਂ ਸਾਡੀ ਗੱਲਬਾਤ ਚੱਲ ਰਹੀ ਸੀਗੀ ਆਰਗੇਨਾਈਜ਼ਰਸ ਦੇ ਨਾਲ ਉਦੋਂ ਇਹ ਜਿਹੜਾ ਮੈਸੇਜ ਸੀ ਕੀਤਾ ਸੀਗਾ ਸੋ ਗੈਰੀ ਜੀ ਤੁਸੀਂ ਆਪਣਾ ਵੈਸੇ ਵੀ ਮੈਸੇਜ ਜਿਹੜਾ ਭੇਜ ਸਕਦੇ ਸੀਗੇ ਬਾਕੀ ਕਹਿੰਦੇ ਧੰਨਵਾਦ ਜੀ ਮੈਂ ਇੱਥੇ ਆ ਬੱਚੇ ਸਟੂਡੈਂਟ ਮੁੰਡਾ ਜਾਂ ਕੁੜੀ ਜਿਹਨਾਂ ਨੂੰ ਹੈਲਪ ਦੀ ਲੋੜ ਆ ਬਹੁਤ ਜ਼ਿਆਦਾ ਲੋੜ ਆ ਕੁਛ ਬੱਚਿਆਂ ਨੂੰ ਉਹਨਾਂ ਬਾਰੇ ਗੱਲ ਕਰਨੀ ਸੀ ਅਸੀਂ ਮੇਲੇ ਦੇਖਣ ਜਾਂਦੇ ਹਾਂ ਟਿਕਟਸ ਬਾਏ ਕਰਕੇ ਖਾਸ ਖਾਸ ਪਰਿਵਾਰਾਂ ਦੀ ਇਨਕਮ ਸੋਰਸ ਬਣਦੀ ਆ ਜੀ ਤੁਸੀਂ ਜਿਹੜਾ ਅਸੀਂ ਨੰਬਰ ਉਹਨਾਂ ਦਾ ਸ਼ੇਅਰ ਕੀਤਾ ਸੀਗਾ ਤੁਸੀਂ ਉਹਦੇ ਉਸ ਨੰਬਰ ਦੇ ਉੱਤੇ ਵੀ ਗੱਲ ਕਰ ਸਕਦੇ ਹੋ ਗੈਰੀ ਜੀ ਔਰ ਤੁਸੀਂ ਪਰਸਨਲੀ ਮੈਨੂੰ ਵੀ ਫੋਨ ਕਰ ਸਕਦੇ ਹੋ 0400-30-904-003 ਮੇਰਾ ਫੋਨ ਨੰਬਰ ਹੈ ਤੁਸੀਂ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੋ ਤੁਸੀਂ ਬਾਅਦ ਚ ਮੈਨੂੰ ਕਾਲ ਕਰ ਸਕਦੇ ਹੋ ਇਸ ਤੋਂ ਬਾਅਦ ਬਹੁਤ ਬਹੁਤ ਧੰਨਵਾਦ ਗੈਰੀ ਜੀ ਇਸ ਤੋਂ ਬਾਅਦ ਸਾਡੇ ਨਾਲ ਨਵਦੀਪ ਕੌਰ ਮੈਲਬਨ ਤੋਂ ਜੁੜੇ ਨੇ ਤੇ ਉਹਨਾਂ ਨੇ ਮੈਨੂੰ ਲੱਗਦਾ ਕਿ ਸਿੰਗਰ ਦਾ ਨਾਮ ਭੇਜਿਆ ਸਿੰਗਰ ਦਾ ਨਾਮ ਗਲਤ ਹੋ ਗਿਆ ਨਵਦੀਪ ਜੀ ਤੁਹਾਡਾ ਤੇ ਅੱਗੇ ਕੁਲਦੀਪ ਕੌਰ ਸਾਡੇ ਨਾਲ ਜੁੜੇ ਨੇ ਕਾਫੀ ਦੇਰ ਤੋਂ ਇਹਨਾਂ ਨੇ ਫਤਿਹ ਬੁਲਾਈ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮਰਦੀਪ ਕੌਰ ਜੀ ਵੀਰ ਜੀ ਸਰਬਜੀਤ ਸਿੰਘ ਹਰਮਨ ਰੇਡੀਓ ਦੇ ਵਿਹੜੇ ਚ ਕਹਿੰਦੇ ਜੁੜ ਮੈਠੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਤੇ ਆਪਣਾ ਸਭ ਦਾ ਸਮਾਂ ਕਹਿੰਦੇ ਸੁੱਖਾਂ ਚ ਬਤੀਤ ਹੋਵੇ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਜੀ ਆਪਣੇ ਤੇ ਆਪ ਕਿਰਪਾ ਕਰ ਲੈਣ ਆਪਣੇ ਨਾਲ ਜੋੜ ਲੈਣ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਜਾਣਕਾਰੀ ਭਰਪੂਰ ਹੈ ਜੀ ਬਹੁਤ ਬਹੁਤ ਧੰਨਵਾਦ ਕੁਲਦੀਪ ਜੀ ਔਰ ਇਹਨਾਂ ਨੇ ਵੀ ਸਿੰਗਰ ਦਾ ਨਾਮ ਭੇਜ ਦਿੱਤਾ ਤੇ ਕੁਲਦੀਪ ਜੀ ਬਿਲਕੁਲ ਤੁਹਾਡੇ ਜਿਹੜੇ ਇਹ ਜਵਾਬ ਭੇਜੇ ਗਏ ਇਹਨਾਂ ਦੇ ਵਿੱਚੋਂ ਆਪਾਂ ਵਿਨਰ ਜਿਹੜਾ ਅਨਾਊਂਸ ਕਰਦੇ ਹਾਂ ਬਹੁਤ ਜਲਦੀ ਤੇ ਨਾਲ ਹੀ ਨਾਲ ਉਹਨਾਂ ਨੇ ਬਹੁਤ ਬਹੁਤ ਸਵਾਗਤ ਤੇ ਸਿਮਰਦੀਪ ਹੋਰਾਂ ਦਾ ਵੀ ਕੀਤਾ ਕਹਿੰਦੇ ਬਹੁਤ ਬਹੁਤ ਪਿਆਰ ਭੈਣੇ ਪ੍ਰੀਤ ਗੁਰਾਇਆ ਜੀ ਆਪ ਜੀ ਦਾ ਵੀ ਕਹਿੰਦੇ ਨਿੱਘਾ ਸਵਾਗਤ ਹੈ
ਸ਼ੁਕਰੀਆ ਜੀ ਸ਼ੁਕਰੀਆ
ਹਾਂਜੀ ਤੇ ਅੱਗੇ ਸਾਡੇ ਨਾਲ ਧਨੀ ਸਾਹਿਬ ਹੋਰਾਂ ਨੇ ਵੀ ਸਾਂਝ ਬਣਾਈ ਹੋਈ ਆ ਲਓ ਜੀ ਕਹਿੰਦੇ ਪੁੱਛੋ ਜੀ ਸਿੰਗਰ ਦਾ ਨਾਮ ਤੇ ਇਹਨਾਂ ਨੇ ਨਾਲ ਦੀ ਨਾਲ ਹੀ ਸਿੰਗਰ ਦਾ ਨਾਮ ਵੀ ਭੇਜ ਦਿੱਤਾ ਸੀਗਾ ਤੇ ਮੈਂ ਧਨੀ ਸਾਹਿਬ ਤੁਹਾਨੂੰ ਇਹ ਪੁੱਛਿਆ ਸੀਗਾ ਕਿ ਤੁਸੀਂ ਪਹਿਲਾਂ ਸਾਨੂੰ ਇਹ ਜ਼ਰੂਰ ਕਲੀਅਰ ਕਰੋ ਤੁਸੀਂ ਮੈਲਬਨ ਤੋਂ ਹੋ ਜਾਂ ਸਿਡਨੀ ਤੋਂ ਹੋ ਹਨਾ ਤੇ ਕਹਿੰਦੇ ਜੀ ਪਹਿਲਾਂ ਇਹ ਦੱਸੋ ਵੀ ਸਿਮਰਦੀਪ ਜੀ ਇੰਡੀਆ ਸਾਰੇ ਠੀਕ ਠਾਕ ਹੈ ਕਿੱਦਾਂ ਰਿਹਾ ਟ੍ਰਿਪ ਕਹਿੰਦੇ ਪਹਿਲਾਂ ਤੁਸੀਂ ਇਨਾਮ ਕੱਢੋ ਤੁਸੀਂ ਕਹਿੰਦੇ ਫੇਰ ਤੁਹਾਨੂੰ ਦੱਸਾਂਗੇ ਵੀ ਅਸੀਂ ਸਿਡਨੀ ਤੋਂ ਆ ਕਿ ਮੈਲਬਨ ਤੋਂ ਆ ਸੋ ਏਦਾਂ ਗੱਲ ਨਹੀਂ ਬਣਨੀ ਸੀ ਤੁਹਾਨੂੰ ਆਪਣੇ ਸ਼ਹਿਰ ਦਾ ਨਾਮ ਤਾਂ ਜ਼ਰੂਰ ਦੱਸਣਾ ਪੈਣਾ ਬਾਕੀ ਕਹਿੰਦੇ ਜੀ ਫੋਨ ਕਰਨ ਦੇ ਨਾਲ 50,000 ਰੁਪਈਏ ਮਹੀਨੇ ਦਾ ਪੈਸੇ ਜੋ ਅੱਛਾ ਕਹਿੰਦੇ ਫੋਨ ਕਰਨ ਦੇ ਨਾਲ ਨਾਲ 50,000 ਰੁਪਏ ਵੀ ਮਹੀਨੇ ਦਾ ਭੇਜੋ ਤੇ ਕਹਿੰਦੇ ਦੇਖੋ ਪੇਰੈਂਟਸ ਦਾ ਕਿੱਦਾਂ ਦਿਲ ਲੱਗਦਾ ਕਹਿੰਦੇ ਮੈਂ ਜਦੋਂ ਦਾ ਸੈਮਸੰਗ ਦਾ ਫੋਨ ਭੇਜਿਆ ਡੈਡੀ ਨੂੰ ਉਦੋਂ ਤੋਂ ਉਹਨਾਂ ਨੂੰ ਫੇਸਬੁੱਕ ਤੇ ਕੰਮ ਲਿਆ ਆ ਕਹਿੰਦੇ ਚੀਜ਼ ਹੀ ਬਹੁਤ ਕਮਾਲ ਆ ਜੀ ਫੇਸਬੁੱਕ ਤੇ ਵਟਸਐਪ ਬਿਲਕੁਲ ਜੀ ਇਹ ਵੀ ਇੱਕ ਹੈ ਨਾ ਜ਼ਰੀਆ ਹੈਗਾ ਆ ਉਹਨਾਂ ਨੂੰ ਬਿਜ਼ੀ ਰੱਖਣ ਦਾ ਔਰ ਉਹਨਾਂ ਦਾ ਜਿਹੜਾ ਧਿਆਨ ਆ ਉਹ ਇਹਨਾਂ ਚੀਜ਼ਾਂ ਦੇ ਵਿੱਚ ਲੱਗਿਆ ਰਹੇ ਹਨਾ ਤੇ ਬਾਕੀ ਤੁਸੀਂ ਲਿਖਿਆ ਵੀ 50,000 ਰੁਪਏ ਮਹੀਨੇ ਦਾ ਭੇਜਦੇ ਹੋ ਤੇ ਦੇਖੋ ਕਿੱਦਾਂ ਦੇ ਲੱਗਦਾ। ਮੈਨੂੰ ਨਹੀਂ ਲੱਗਦਾ ਕਿ ਪੈਸੇ ਜਿਹੜੇ ਉਹਨਾਂ ਲਈ ਅਹਿਮੀਅਤ ਰੱਖਦੇ ਆ, ਕਿਉਂਕਿ ਜਦੋਂ ਜਿਹੜੇ ਪੇਰੈਂਟਸ ਰਿਟਾਇਰ ਹੋਏ ਹੋਏ ਆ, ਉਹ ਉੱਥੇ ਬੈਠੇ ਆ, ਇਕੱਲੇ ਆ, ਉਹਨਾਂ ਨੂੰ ਬਹੁਤ ਸਾਰੀਆਂ ਜਿੱਦਾਂ ਸਰਕਾਰ ਨੌਕਰੀਆਂ ਚੋਂ ਰਿਟਾਇਰ ਹੋਏ ਜਿਹੜੇ ਲੋਕ ਆ, ਉਹਨਾਂ ਦੀਆਂ ਬਹੁਤ ਵੱਡੀਆਂ ਪੈਨਸ਼ਨਾਂ ਲੱਗੀਆਂ ਹੋਈਆਂ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਘਾਟ ਨਹੀਂ ਆ, ਹਨਾ, ਪਰ ਘਾਟ ਸਿਰਫ ਇਹੋ ਹੀ ਉਹ ਮਹਿਸੂਸ ਕਰਦੇ ਆ ਵੀ ਆਪਣੇ ਬੱਚਿਆਂ ਦੀ ਆਵਾਜ਼ ਸੁਣਨ ਲਈ ਕਈ ਵਾਰ ਤਰਸਦੇ ਆ, ਕਈ ਵਾਰ ਉਹ ਆਪਣੇ ਪੋਤੇ ਪੋਤੀਆਂ ਦੀ ਇੱਕ ਝਲਕ ਦੇਖਣ ਨੂੰ ਤਰਸਦੇ ਆ, ਹਨਾ। ਸੋ ਇਹ ਇੱਕ ਵੱਖਰੀ ਜਿਹੜੀ ਭਾਵਨਾ ਹੈ, ਇੱਕ ਵੱਖਰੀ ਫੀਲਿੰਗ ਆ, ਅਹਿਸਾਸ ਆ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝ ਪਾਈ ਆ। ਇੱਕ ਵਾਰ ਸ਼ਹਿਰ ਦਾ ਨਾਂ ਜ਼ਰੂਰ ਕਲੀਅਰ ਕਰੋ, ਫੇਰ ਆਪਾਂ ਦੱਸਾਂਗੇ ਜੀ ਵਿਨਰ। ਧੰਨੀ ਸਾਹਿਬ ਅੱਗੇ ਜਗਤਾਰ ਗਿਰ ਠੁੱਡੀ ਕੇ ਹਾਂਗਕਾਂਗ ਵਾਲੇ ਵੀ, ਇਹਨਾਂ ਨੇ ਵੀ ਹਮੇਸ਼ਾ ਬਹੁਤ ਸੋਹਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹੁੰਦੇ ਆ, ਔਰ ਵਿਸ਼ੇ ਦੇ ਉੱਤੇ ਵੀ ਸਾਂਝ ਪਾਉਂਦੇ ਆ ਹਮੇਸ਼ਾ। ਕਹਿੰਦੇ, ਸਤਿ ਸ੍ਰੀ ਅਕਾਲ ਕੁੜੀ, ਜੋ ਮਨੁੱਖ ਕੋਲ ਨਹੀਂ ਹੁੰਦਾ ਉਸਨੂੰ ਪਾਉਣ ਦੀ ਫਿਤਰਤ ਹਮੇਸ਼ਾ ਰਹੀ ਹੈ। ਪ੍ਰਵਾਸ ਨੇ ਜਿੱਥੇ ਕੁਝ ਸੁੱਖ ਸਹੂਲਤਾਂ ਦਿੱਤੀਆਂ, ਉੱਥੇ ਆਪਣੇ ਵਤਨ ਚ ਨਾਮੋ ਨਿਸ਼ਾਨ ਖਤਮ ਹੋਣ ਦਾ ਖਤਰਾ ਵੀ ਖੜਾ ਕੀਤਾ। ਉੱਥੇ ਵਤਨ ਘਰ ਉਨੀ ਦੇਰ ਹੀ ਜਿੰਨੀ ਦੇਰ ਮਾਪੇ ਬੈਠੇ ਨੇ, ਬਿਲਕੁਲ ਕਹਿੰਦੇ ਉਹ ਵਤਨ ਤੇ ਉਹ ਘਰ ਉਨੀ ਦੇਰ ਹੀ ਹੈ ਜਿੰਨੀ ਦੇਰ ਉੱਥੇ ਮਾਪੇ ਬੈਠੇ ਨੇ। ਕਈ ਲੋਕ ਇਹ ਗੱਲ ਕਰਦੇ ਨੇ, ਉਸੇ ਮੁਲਕ ਦੇਸ਼ ਦੀ ਗੱਲ ਕਰੋ ਜਿਸ ਦੇਸ਼ ਚ ਤੁਸੀਂ ਰਹਿੰਦੇ ਹੋ। ਜਿਨ੍ਹਾਂ ਵੀ ਕਾਰਨਾਂ ਕਰਕੇ ਆਪਣਾ ਦੇਸ਼ ਛੱਡਿਆ ਹੋ ਸਕਦਾ, ਕਿਸੇ ਨੇ ਚੰਗਾ ਜੀਵਨ ਗੁਜ਼ਾਰਨ ਲਈ ਛੱਡਿਆ ਹੋਵੇ, ਪਰ ਮੇਰਾ ਮੰਨਣਾ ਹੈ ਬਾਹਰ ਆ ਕੇ ਸਾਰਿਆਂ ਨੇ ਆਪਣੇ ਸਟੇਟਸ ਤੋਂ ਥੱਲੇ ਦੇ ਲੇਬਲ ਦੀਆਂ ਨੌਕਰੀਆਂ ਕੀਤੀਆਂ ਨੇ। ਮਜਬੂਰੀ ਚ ਇਹ ਕਹਿੰਦੇ ਨੇ, ਯਾਰ ਉੱਥੇ ਕੋਈ ਸਿਸਟਮ ਨਹੀਂ ਸੀ, ਇੱਥੇ ਸਭ ਠੀਕ ਹੈ। ਪਰ ਉਹਨਾਂ ਦੀ ਗੱਲ ਦੇ ਪਿੱਛੇ ਲੁਕਿਆ ਸੱਚ ਮੈਂ ਹਮੇਸ਼ਾ ਕਹਿੰਦੇ ਮਹਿਸੂਸ ਕੀਤਾ। ਕੁੜੀਓ, ਤੁਹਾਡੀ ਸਾਰੀਆਂ ਦੀ ਨਜ਼ਰ ਇਸ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੀ ਹੈ? ਕਹਿੰਦੇ, ਹੁਣ ਸਾਡੇ ਕੋਲ ਸੋਮੇ ਬਹੁਤ ਨੇ ਇੱਕ ਦੂਸਰੇ ਨਾਲ ਜੁੜੇ ਰਹਿਣ ਲਈ। ਹਰ ਰੋਜ਼ ਇੱਕ ਦੂਸਰੇ ਨਾਲ ਕੁਝ ਨਾ ਕੁਝ ਸਾਂਝਾ ਕਰਦੇ ਰਹੋ, ਚਾਹੇ ਕੋਈ ਤਸਵੀਰ, ਚਾਹੇ ਦੋ ਸ਼ਬਦ, ਉਹ ਸੁਨੇਹਾ ਨੇੜਤਾ ਬਣਾਈ ਰੱਖਦਾ। ਸੋ ਟੁੱਡੀ ਕੇ ਸਾਹਿਬ ਨੇ ਪੁੱਛਣਾ ਚਾਹਿਆ ਕਿ ਤੁਸੀਂ ਇਸ ਚੀਜ਼ ਨੂੰ ਕਿਵੇਂ ਮਹਿਸੂਸ ਕਰਦੇ ਹੋ, ਕਿਉਂਕਿ ਉਹਨਾਂ ਨੇ ਵੀ ਇੱਕ ਬੜਾ ਕੌੜਾ ਸੱਚ ਸਾਡੇ ਸਾਹਮਣੇ ਰੱਖਿਆ, ਹਨਾ, ਕਿ ਸਾਰੇ ਵਸੀਲੇ ਹੋਣ ਦੇ ਬਾਵਜੂਦ ਅਸੀਂ ਇੱਥੇ ਬੈਠੇ। ਇਹ ਜ਼ਰੂਰ ਕਹਿੰਦੇ ਕਿ ਉੱਥੇ ਸਿਸਟਮ ਠੀਕ ਨਹੀਂ ਸੀ ਇਸ ਕਰਕੇ ਬੈਠੇ ਹਾਂ, ਪਰ ਇੱਥੇ ਵੀ ਕਈ ਵਾਰ ਅਸੀਂ ਖੁਦ ਨੂੰ ਠੀਕ ਮਹਿਸੂਸ ਨਹੀਂ ਕਰ ਪਾਉਂਦੇ, ਹਨਾ, ਪਰ ਫਿਰ ਵੀ ਇਹ ਸਾਡਾ ਅੰਦਰਲਾ ਦੁਖਾਂਤ ਆ, ਅੰਦਰਲਾ ਦੁੱਖ ਆ। ਸੋ ਜੀ ਸਿਮਰ, ਕੀ ਕਹਿਣਾ ਚਾਹੋਗੇ? ਹੈਲੋ, ਮੈਨੂੰ ਲੱਗਦਾ ਕਿ ਸਿਮਰ ਮੇਰੀ ਆਵਾਜ਼ ਨਹੀਂ ਸੁਣ ਪਾ ਰਹੇ, ਤੇ ਇਹਦੇ ਬਾਬਤ ਜਿਵੇਂ ਟੁੱਡੀਕੇ ਸਾਹਿਬ ਨੇ ਲਿਖਿਆ, ਬਿਲਕੁਲ ਟੁੱਡੀਕੇ ਸਾਹਿਬ ਮੈਂ ਸਹਿਮਤ, ਔਰ ਸਿਮਰ ਜਿਵੇਂ ਟੁੱਡੀਕੇ ਸਾਹਿਬ ਨੇ ਆਪਣੇ ਵਿਚਾਰ ਸਾਡੇ ਨਾਲ ਰੱਖੇ ਨੇ, ਤੇ ਉਹਨਾਂ ਨੇ ਕਿਹਾ ਵੀ ਆਪਾਂ ਅਕਸਰ ਇਹ ਗੱਲ ਕਰਦੇ ਆ ਵੀ ਉਸ ਮੁਲਕ ਦੀ ਗੱਲ ਕਰੋ ਜਿੱਥੇ ਹੁਣ ਆਪਾਂ ਰਹਿੰਦੇ ਹਾਂ, ਹਨਾ, ਵੀ ਪਿੱਛੇ ਉਹਦੀ ਗੁਣ ਗਾਈ ਜਾਣੇ ਜਾਂ ਪੰਜਾਬ ਜਾਂ ਭਾਰਤ ਦੀ ਅਸੀਂ ਗੱਲ ਕਰਦੇ ਹਾਂ, ਪਰ ਕਹਿੰਦੇ ਕਿ ਉਸ ਦੇਸ਼ ਨਾਲ ਸੰਬੰਧ ਵੀ ਸਾਡਾ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਅਸੀਂ ਮਾਪੇ ਸਾਡੇ ਉੱਥੇ ਬੈਠੇ ਹੋਏ ਆ।
ਜੀ ਬਿਲਕੁਲ, ਜਿੱਦਾਂ ਇੱਕ ਗੀਤ, ਜੀ ਜੀ ਬਿਲਕੁਲ, ਜਿੱਦਾਂ ਇੱਕ ਗੀਤ ਵੀ ਕਹਿੰਦੇ ਕਿ ਪੇਕੇ ਹੁੰਦੇ ਮਾਵਾਂ ਨਾਲ, ਇਹ ਵੀ ਸਾਡਾ ਪੇਕਿਆਂ ਵਾਲਾ ਹੀ ਕੁਛ ਹਿਸਾਬ ਹੋ ਜਾਂਦਾ ਹੈ ਜਦੋਂ ਅਸੀਂ ਪ੍ਰਦੇਸ਼ਾਂ ਦੇ ਵਿੱਚ ਆ ਕੇ ਰਹਿੰਦੇ ਹਾਂ, ਤੇ ਜਿੱਦਾਂ ਵਿਆਹੀਆਂ ਹੋਈਆਂ ਕੁੜੀਆਂ ਆਪਣੇ ਸਹੁਰਿਆਂ ਘਰੋਂ ਜਦੋਂ ਪੇਕੇ ਘਰ ਜਾਂਦੀਆਂ ਤੇ ਜਿੰਨਾ ਚਿਰ ਪੇਰੈਂਟਸ ਬੈਠੇ ਨੇ ਤੇ ਉਹਨਾਂ ਚਿਰ ਉਹ ਘਰ ਆਪਣਾ ਆਪਣਾ ਲੱਗਦਾ, ਤੇ ਜਿੱਦਾਂ ਹੀ ਪੇਰੈਂਟਸ ਕਹਿ ਲੋ ਵੀ ਚਲੇ ਜਾਂਦੇ ਨੇ ਜਾਂ ਕਿਸੇ ਵੀ ਤਰੀਕੇ ਉਹ ਘਰ ਜਾਂ ਨਹੀਂ ਰਹਿੰਦਾ, ਤੇ ਫਿਰ ਉਹ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਆਪਣੇ ਘਰ ਆਏ ਹਾਂ ਜਾਂ ਕਿੱਦਾਂ। ਤੇ ਸੋ ਇਹ ਜਿਹੜਾ ਪਰਦੇਸ ਆ, ਇਹ ਵੀ ਇੱਕ ਸਾਡੇ ਸਹੁਰਿਆਂ ਵਾਂਗੂ ਆ ਸਭ ਦਾ, ਵੀ ਜਿੰਨਾ ਚਿਰ ਉਸ ਉਹਨਾਂ ਦੇਸ਼ਾਂ ਦੇ ਵਿੱਚ ਸਾਡੇ ਪੇਰੈਂਟਸ ਬੈਠੇ ਨੇ ਤੇ ਸਾਨੂੰ ਏਦਾਂ ਲੱਗਦਾ ਵੀ ਉਹ ਦੇਸ਼ ਆਪਣਾ ਆ, ਤੇ ਜਿੰਨਾ ਚਿਰ ਆਪਣੇ ਰਿਸ਼ਤੇਦਾਰ ਤੁਹਾਡੀ ਖਿੱਚ ਕਰਦੇ ਨੇ, ਤੁਹਾਨੂੰ ਕੋਈ ਜਾਂਦਿਆਂ ਨੂੰ ਤੁਹਾਨੂੰ ਕੋਈ ਖਿੜੇ ਮੱਥੇ ਮਿਲਦਾ ਜਾਂ ਤੁਹਾਨੂੰ ਕੁਛ ਏਦਾਂ ਮਹਿਸੂਸ ਹੋਵੇ ਕਿ ਹਾਂ ਇਹ ਲੋਕ ਸਾਨੂੰ ਵਾਕਈ ਉਡੀਕ ਰਹੇ ਸੀ, ਤੇ ਜਦੋਂ ਤੁਹਾਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਤੁਸੀਂ ਇੱਕ ਦੋ ਵਾਰੀ ਚਲੇ ਜਾਂਦੇ ਹੋ ਜਾਂ ਜਦੋਂ ਸਾਲ ਚ ਦੂਸਰਾ ਗੇੜਾ ਕਿਸੇ ਵੇਲੇ ਵੱਜ ਜਾਂਦਾ, ਤੇ ਫਿਰ ਏਦਾਂ ਲੱਗਦਾ ਕਿ ਉੱਥੇ ਵੀ ਹਨਾ ਤੁਹਾਨੂੰ ਕੋਈ ਏਦਾਂ ਹਰ ਇੱਕ ਨੂੰ ਏਦਾਂ ਲੱਗਦਾ ਯਾਰ ਇਹ ਤਾਂ ਰੋਜ਼ ਹੀ ਆ ਜਾਂਦੇ, ਤੇ ਉਹ ਜਿਹੜੀ ਖਿੱਚ ਆ ਕਿਤੇ ਨਾ ਕਿਤੇ ਘਟਦੀ ਵੀ ਜਾਂਦੀ ਹੈ ਕਈਆਂ ਦੇ। ਮੈਂ ਏਦਾਂ ਵੇਖਿਆ ਕਿ ਫਿਰ ਆਪਣਾ ਵੀ ਮਨ ਇਸ ਹਿਸਾਬ ਨਾਲ ਹੋ ਜਾਂਦਾ ਕਿ ਯਾਰ ਉੱਥੇ ਤਾਂ ਕਿਸੇ ਕੋਲ ਟਾਈਮ ਨੀ ਆਪਣੇ ਵਾਸਤੇ ਤੇ ਆਪਾਂ ਜਾ ਕੇ ਕੀ ਕਰਨਾ। ਤੇ ਸੋ ਇਹ ਜਿਹੜੀ ਚੀਜ਼ ਆ ਜੀ, ਇਹ ਇੱਕ ਬਹੁਤ ਵੱਡਾ ਦੁਖਾਂਤ ਹੈ ਜਦੋਂ ਅਸੀਂ ਆਪਣੇ ਦੇਸ਼ ਚ, ਉਹ ਕਹਿੰਦੇ ਨਾ ਕਿ
ਹੈਲੋ
ਜਿੱਦਾਂ ਅਸਮਾਨ ਤੋਂ ਡਿੱਗੀ ਦੇਣਾ।
ਸਾਡੇ ਨਾਲ ਇੱਕ ਸਰੋਤੇ ਜੀ, ਸਾਡੇ ਨਾਲ ਇੱਕ ਸਰੋਤੇ ਜੁੜੇ ਨੇ, ਸੰਦੀਪ ਰਾਏ ਜੀ। ਸੰਦੀਪ ਜੀ
ਜੀ
ਸਵਾਗਤ ਇੱਕ ਵਾਰ
ਫਿਰ, ਮੈਂ ਦੁਬਾਰਾ ਆਇਆ ਜੀ।
ਜੀ ਜੀ
ਜੀ ਜੀ ਸਵਾਗਤ।
ਤੇ ਜਿੱਥੇ ਤੱਕ ਸਰੋਤੇ ਨੇ ਕਿਹਾ ਕਿ ਨਾ 50,000 ਮਹੀਨੇ ਦਾ ਭੇਜੋ
ਜੀ
ਜੀ,
ਜਿੱਦਣ ਤੁਸੀਂ ਆਪ ਬਾਪੂ ਬਣੇ ਨਾ ਉਦਣ ਉਦਣ ਆਪਣੇ ਆਪ ਨੂੰ ਉਹਨਾਂ ਦੀ ਥਾਂ ਤੇ ਰੱਖ ਕੇ ਦੇਖਿਓ ਫੇਰ ਗੱਲ ਕਹੋ ਕਿ 50,000 ਨਾਲ ਤੁਸੀਂ ਆਪਣੇ ਬੱਚੇ ਦੀ ਕੀਮਤ ਪਾ ਸਕਦੇ ਆ
ਜੀ ਜੀ
ਤੇ ਜਿੱਥੇ ਤੱਕ ਰੱਬ ਦੀ ਜਿੱਥੇ ਤੱਕ ਟਾਈਮ ਦੀ ਗੱਲ ਹੈ ਨਾ ਹੁਣ ਭੈਣ ਜੀ ਨੇ ਗੱਲ ਕਹੀ ਨਾ ਕਿ ਇੰਡੀਆ ਜਾ ਕੇ ਟਾਈਮ ਹੈ ਨੀ ਭੈਣ ਜੀ ਜੇ ਰੱਬ ਕਿਤੇ ਹੈਗਾ ਨਾ ਉਹ ਗਰੀਬ ਦੀ ਕੁਲੀ ਵਿੱਚ ਤਾਂ ਮਿਲ ਜੂਗਾ ਲੇਕਿਨ ਮਹਿਲਾਂ ਵਿੱਚ ਨਹੀਂ ਮਿਲ ਸਕਦਾ
ਜੀ ਜੀ ਬਿਲਕੁਲ
ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਵੀ ਮੈਂ ਦੇਖਿਆ ਰਿਸ਼ਤੇਦਾਰ ਨਾ ਜਿਹੜੇ ਜਿਹੜੇ ਬੇਚਾਰੇ ਮਤਲਬ ਥੋੜੇ ਠੀਕ ਠੀਕ ਆ ਉਹ ਤਾਂ ਤੁਹਾਡੇ ਲਈ ਟਾਈਮ ਕੱਢ ਲਉਗੇ ਲੇਕਿਨ ਜਿਹੜੇ ਇੰਡੀਆ ਦੇ ਵਿੱਚ ਧੰਨਾ ਫੇਟ ਆਪਣੇ ਆਪ ਨੂੰ ਖਾਉਂਦੇ ਆ ਉਹਨਾਂ ਕੋਲ ਟਾਈਮ ਹੈ ਨੀ ਤੁਹਾਡੇ ਲਈ
ਜੀ ਬਿਲਕੁਲ
ਨਾ ਤੁਹਾਡੇ ਕੋਲ ਟਾਈਮ ਨਾ ਤੁਹਾਡੇ ਕੋਲ ਟਾਈਮ ਆ ਤੇ ਜੇ ਮੈਂ ਹੁਣ ਕਹਾਂ ਅਸੀਂ ਕਹਿ ਦਿੰਦੇ ਨਾ ਬਿਜੀ ਸ਼ਡਿਊਲ ਚੋਂ ਆਪਣੇ ਪੇਰੈਂਟਸ ਦਾ ਟਾਈਮ ਨੀ ਕੱਢ ਸਕਦੇ ਜੇ ਮੈਂ ਹਰਮਨ ਰੇਡੀਓ ਦੇ ਉੱਤੇ ਕਾਲ ਕਰਨ ਲਈ ਟਾਈਮ ਕੱਢ ਸਕਦਾ ਨਾ ਤਾਂ ਮੈਨੂੰ ਇੰਨਾ ਵੀ ਹੱਕ ਇੰਨਾ ਵੀ ਟਾਈਮ ਕੱਢ ਸਕਦਾ ਕਿ ਆਪਣੇ ਪੇਰੈਂਟਸ ਨੂੰ ਫੋਨ ਕਰ ਸਕਾਂ
ਬਿਲਕੁਲ ਜੀ ਬਿਲਕੁਲ
ਦੁਨੀਆਂ ਦੇ ਵਿੱਚ ਇੱਕ ਪੇਰੈਂਟ ਹੁੰਦੇ ਆ ਜਿਹੜੇ ਤੁਹਾਡੇ ਨਾਲ ਹੱਥੇ ਖਾਲਾ ਚ ਖੜੇ ਆ ਭਾਵੇਂ ਤੁਸੀਂ ਕਾਤਲ ਵੀ ਹੋ ਜਾਓ ਨਾ ਤਾਂ ਵੀ ਉਹ ਤੁਹਾਡੇ ਨਾਲ ਖੜੇ ਹੋਊਗੇ ਉਹ ਵੀ ਤੁਹਾਡਾ ਵੈਲਕਮ ਕਰੂਗੇ ਕਿ ਮੇਰਾ ਪੁੱਤ ਆ
ਜੀ ਜੀ ਬਿਲਕੁਲ ਔਰ ਜਿਹੜਾ ਮਾਪਿਆਂ ਦੇ ਨਾਲ ਇਹ ਰਿਸ਼ਤਾ ਹੈ ਨਾ ਮੈਨੂੰ ਲੱਗਦਾ ਕਿ ਦੁਨੀਆਂ ਦੇ ਵਿੱਚ ਸਭ ਤੋਂ ਅਨਮੋਲ ਰਿਸ਼ਤਾ ਹੀ ਇਹ ਹੁੰਦਾ ਹੈ ਨਾ ਤੇ ਜਿਸ ਤਰ੍ਹਾਂ ਮਾਪੇ ਸਾਡੇ ਲਈ ਸੋਚਦੇ ਆ ਉਦਾਂ ਕੋਈ ਸੋਚ ਵੀ ਨਹੀਂ ਸਕਦਾ ਔਰ
ਕਿਸੇ ਹੋਰ ਦੇ ਮਾਪੇ ਹੋਣ ਉਹਨਾਂ ਦੇ ਉਸਾਮਾ ਬਿਨ ਲਾਦੇਨ ਫਾਰਮਰ ਨਿਕੰਮਾ ਬੰਦਾ ਨੀ ਉਹਨਾਂ ਦਾ ਪੁੱਤ ਹੀ ਆ
ਜੀ ਜੀ ਸੋ ਬਹੁਤ ਬਹੁਤ ਧੰਨਵਾਦ ਸੰਦੀਪ ਜੀ ਤੁਸੀਂ ਆਪਣੇ ਵਿਚਾਰਾਂ ਦੇ ਨਾਲ ਸਾਂਝ ਜਿਹੜੀ ਪਾਈ ਹੈ ਸਾਡੇ ਨਾਲ ਤੇ ਇੱਕ ਵਾਰ ਫੇਰ ਸਰੋਤਿਆਂ ਦੇ ਨਾਲ ਕੜੀ ਜੋੜੀ ਹੈ ਤੇ ਅਸੀਂ ਜਿਵੇਂ ਗੱਲਬਾਤ ਕਰ ਰਹੇ ਹਾਂ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੇ ਦੋਸਤਾਂ ਦੇ ਹੋਰ ਵੀ ਵਿਚਾਰ ਜਿਹੜੇ ਉਹ ਆ ਰਹੇ ਨੇ ਸੋ ਧਨੀ ਸਾਹਿਬ ਇੱਕ ਵਾਰ ਫੇਰ ਜੁੜੇ ਨੇ ਸੋ ਧਨੀ ਸਾਹਿਬ ਤੁਹਾਡਾ ਜਿਹੜਾ ਲਹਿਜਾ ਹੁੰਦਾ ਮਜ਼ਾਕੀਆ ਹੁੰਦਾ ਔਰ ਇਸ ਕਰਕੇ ਵੀ ਕਈ ਵਾਰ ਜਿਹੜੀ ਗੱਲ ਹੈ ਉਹ ਜਿਹੜਾ ਲੈਣ ਵਾਲਾ ਉਹ ਕਿਸ ਨਜ਼ਰੀਏ ਦੇ ਨਾਲ ਲੈਂਦਾ ਹੈ ਨਾ ਇਹ ਡਿਪੈਂਡ ਕਰਦਾ ਸੀ ਪ੍ਰੋਗਰਾਮ ਦੀ ਸ਼ੁਰੂਆਤ ਚ ਵੀ ਕਹੀ ਸੀ ਇਹ ਗੱਲ ਵੀ ਅਸਲ ਚ ਗੱਲ ਨੂੰ ਦੇਖਣ ਦਾ ਨਜ਼ਰੀਆ ਜਿਹੜਾ ਉਹ ਸਾਡਾ ਕਿਹੋ ਜਿਹਾ ਆ ਹਨਾ ਉਹ ਅਸਲ ਦੇ ਵਿੱਚ ਸਾਡੇ ਆਲੇ ਦੁਆਲੇ ਦਾ ਮਾਹੌਲ ਜਿਹੜਾ ਉਹ ਜਿਹਾ ਬਣਾਉਂਦਾ ਸੋ ਇਸ ਚੀਜ਼ ਨੂੰ ਅਸੀਂ ਪਰਸਨਲ ਨਾ ਲਈਏ ਔਰ ਇਹ ਪਰਸਨਲ ਮੈਸੇਜ ਜਿਹੜੇ ਆ ਉਹ ਚੰਗੇ ਨਹੀਂ ਲੱਗਦੇ ਔਰ ਕੁਲਦੀਪ ਕੌਰ ਸਾਡੇ ਨਾਲ ਇੱਕ ਵਾਰ ਫਿਰ ਜੁੜੇ ਨੇ ਬਹੁਤ ਸੋਹਣੀ ਜਿਹੀ ਕਵਿਤਾ ਭੇਜੀ ਹੈ ਸਮਾਂ ਜਿਹੜਾ ਪ੍ਰੋਗਰਾਮ ਦਾ ਕਾਫੀ ਉੱਪਰ ਹੋ ਚੁੱਕਿਆ ਪਰ ਆਪਾਂ ਕੁਲਦੀਪ ਕੌਰ ਹੋਰਾਂ ਦੀ ਇਹ ਕਵਿਤਾ ਜਿਹੜੀ ਆ ਜ਼ਰੂਰ ਸਾਂਝੀ ਕਰਦੇ ਆ ਤੁਹਾਡੇ ਨਾਲ ਕਹਿੰਦੇ ਜਿੱਥੇ ਬਚਪਨ ਲੰਘਿਆ ਹੋਵੇ ਯਾਦਾਂ ਵਿੱਚੋਂ ਥਾਂ ਨਹੀਂ ਮਰਦੀ ਜਿੱਥੇ ਬਚਪਨ ਲੰਘਿਆ ਹੋਵੇ ਯਾਦਾਂ ਵਿੱਚੋਂ ਥਾਂ ਨਹੀਂ ਮਰਦੀ ਹਰ ਕੋਈ ਮਰਦਾ ਦੁਨੀਆਂ ਉੱਤੇ ਰੂਹਦਾਰੀ ਚੋਂ ਮਾਂ ਨਹੀਂ ਮਰਦੀ ਦਿੰਦੀ ਅੰਮ੍ਰਿਤ ਮਮਤਾ ਵਾਲਾ ਖਬਰੇ ਕਮਲੀ ਤਾਂ ਨਹੀਂ ਮਰਦੀ ਦਿੰਦੀ ਅੰਮ੍ਰਿਤ ਮਮਤਾ ਵਾਲਾ ਖਬਰੇ ਕਮਲੀ ਤਾਂ ਨਹੀਂ ਮਰਦੀ ਮਾਂ ਦੀ ਕੁੱਖ ਫਰੀਦੀ ਰੁੱਖ ਏ ਰੁੱਖ ਦੀ ਸੋਹਣੀ ਛਾਂ ਨਹੀਂ ਮਰਦੀ ਹੱਸ ਕੇ ਪੁੱਛਾਂ ਮਰਦੀ ਤੇ ਨਹੀਂ ਹੱਸ ਕੇ ਪੁੱਛਾਂ ਮਰਦੀ ਤੇ ਨਹੀਂ ਹੱਸ ਕੇ ਆਖੇ ਹਾਂ ਨਹੀਂ ਮਰਦੀ ਹਰ ਕੋਈ ਮਰਦਾ ਦੁਨੀਆਂ ਉੱਤੇ ਰੂਹਦਾਰੀ ਚੋਂ ਮਾਂ ਨਹੀਂ ਮਰਦੀ ਕੀ ਬਾਤ ਹੈ ਜੀ
ਬਹੁਤ ਵਧੀਆ ਜੀ ਬਹੁਤ ਹੀ ਵਧੀਆ
ਬਿਲਕੁਲ ਜੀ ਜੀ ਸੱਜਣਾ ਸਦਾ ਨਹੀਂ ਰਹਿਣੇ ਮਾਪੇ ਕਹਿੰਦੇ ਬਾਕੀ ਗੱਲ ਸਮਝ ਲਈ ਆਪੇ ਇਹ ਸੌਂਗ ਉਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਬਿਲਕੁਲ ਜਾਂਦੇ ਜਾਂਦੇ ਗੀਤ ਜਿਹੜੇ ਤੁਹਾਡੇ ਲਈ ਜ਼ਰੂਰ ਆਪਾਂ ਲਾ ਕੇ ਜਾਵਾਂਗੇ ਤੇ ਨਾਮ ਦੱਸੋ ਸਾਨੂੰ ਜੀ
ਇਹ ਗੱਲ ਮੈਂ ਜਰੂਰ ਜਾਂਦੇ ਜਾਂਦੇ ਕਹਾਂਗੀ ਕਿ ਜਿੱਦਾਂ ਧਨੀ ਸਾਹਿਬ ਉਹਨਾਂ ਨੇ ਕਿਹਾ ਵੀ ਨਾਲੇ ਫੋਨ ਭੇਜੋ ਤੇ ਨਾਲੇ 50,000 ਰੁਪਇਆ ਭੇਜੋ ਦੇਖੋ ਕਿੱਦਾਂ ਦਿਲ ਲੱਗਦਾ ਸੋ ਇਹ ਜਿਹੜੀ ਗੱਲ ਹੈ ਨਾ ਇਹ ਆਪਾਂ ਜਿੱਦਾਂ ਚਲੋ ਹਰ ਇੱਕ ਦਾ ਆਪਣਾ ਨਜ਼ਰੀਆ ਹੈ ਮੈਂ ਗਲਤ ਠੀਕ ਨਹੀਂ ਕਿਸੇ ਨੂੰ ਕਹਾਂਗੀ ਪਰ ਬਾਕੀ ਇਹ ਗੱਲ ਮੈਂ ਦੇਖੀ ਆਪਣੇ ਪੇਰੈਂਟਸ ਵਿੱਚ ਹਾਲਾਂਕਿ ਜਿਹੜੇ ਸਾਡੇ ਡੈਡ ਨੇ ਉਹਨਾਂ ਦੀ ਜਿੱਦਾਂ ਆਪਣੀ ਆਪਣਾ ਬਿਜ਼ਨਸ ਹੈ ਉੱਥੇ ਤੇ ਉਹਨਾਂ ਨੂੰ ਮੈਂ ਕਹਾਂਗੀ ਵੀ ਕੁਛ ਏਦਾਂ ਦੀ ਉਹ ਨਹੀਂ ਆ ਕੋਈ ਪੈਸਿਆਂ ਦੀ ਲੋੜ ਨਹੀਂ ਸਟਿਲ ਜਦੋਂ ਹੁਣ ਆਪਾਂ ਕਿਤੇ ਜਾਂਦੇ ਹਾਂ ਤੇ ਮੇਰੇ ਹਸਬੈਂਡ ਨੂੰ ਇਹ ਹੁੰਦਾ ਕਿ ਜਿਹੜੀ ਇੱਕ ਪਰਟੀਕੁਲਰ ਅਮਾਊਂਟ ਜਿਹੜੀ ਹੈ ਨਾ ਉਹ ਮੈਂ ਮਾਮਾ ਦੇਣੀ ਹੈ ਜਾ ਕੇ ਵੀ ਉਹ ਆਪਣੇ ਪਰਸਨਲੀ ਹਨਾ ਵਰਤਣੀ ਆ ਕਿੱਦਾਂ ਤੇ ਜਿੱਦਾਂ ਹੀ ਅਸੀਂ ਇਸ ਵਾਰੀ ਗਏ ਤੇ ਇਹਨਾਂ ਨੇ ਹਨਾ ਜਿੱਦਾਂ ਮਤਲਬ ਅਸੀਂ ਕਰੰਸੀ ਚੇਂਜ ਕਰਾਉਣੀ ਸੀ ਤੇ ਮਾਮਾ ਨੂੰ ਕਿਹਾ ਵੀ ਆਹ ਨਾ ਇੰਨੇ ਇੰਨੇ ਚੇਂਜ ਕਰਾ ਦਿਓ ਤੇ ਮਾਮਾ ਕਹਿੰਦੇ ਇਕੱਠੇ ਕੀ ਕਰਾਉਣੇ ਆ ਤੇ ਕਹਿੰਦੇ ਨਹੀਂ ਤੁਸੀਂ ਕਰਾਓ ਹਨਾ ਤੇ ਫਿਰ ਮੈਂ ਤੁਹਾਨੂੰ ਦੱਸਦਾ ਇਕੱਠੇ ਕੀ ਕਰਨੇ ਆ ਫਿਰ ਉਹਦੇ ਚੋਂ ਜਿਹੜੇ ਅੱਧੇ ਪੈਸੇ ਸੀ ਤੇ ਉਹ ਕਹਿੰਦੇ ਕਿ ਏਦਾਂ ਕਰੋ ਹੁਣ ਆ ਤੁਸੀਂ ਰੱਖ ਲਓ ਜਿਹੜੇ ਜੋ ਤੁਸੀਂ ਲੈਣਾ ਮਤਲਬ ਉਹ ਮਾਮਾ ਨੂੰ ਜਿਹੜੀ ਉਸ ਚੀਜ਼ ਨਾਲ ਜਿਹੜੀ ਖੁਸ਼ੀ ਉਹਨਾਂ ਨੇ ਕਿੰਨੀ ਵਾਰੀ ਉਹਨਾਂ ਨੋਟਾਂ ਨੂੰ ਗਲ ਨਾਲ ਲਾਇਆ ਤੇ ਕਿੰਨੀ ਵਾਰੀ ਉਹਨਾਂ ਨੋਟਾਂ ਨੂੰ ਚੁੰਮਿਆ
ਸੋ ਇਹ ਜਿਹੜੀ ਖੁਸ਼ੀ ਹੁੰਦੀ ਆ ਨਾ, ਮਤਲਬ ਜਰੂਰੀ ਨੀ ਹੁੰਦਾ ਵੀ ਆਪਾਂ ਜੇ ਆਪਾਂ ਕਹੀਏ ਵੀ ਪੈਸਿਆਂ ਨਾਲ ਦਿਲ ਲੱਗ ਜਾਂਦਾ ਇਹਦਾ, ਪਰ ਜਿਹੜੀ ਉਹ ਬੱਚਿਆਂ ਦੀ ਕਮਾਈ, ਕਿਉਂਕਿ ਉਹਨਾਂ ਨੇ ਸਾਨੂੰ ਪਾਲ ਕੇ ਵੱਡਾ ਕੀਤਾ, ਪੜ੍ਹਾਇਆ ਲਿਖਾਇਆ ਇਸ ਦਿਨ ਵਾਸਤੇ, ਤੇ ਇੱਕ ਉਹ ਕਹਿੰਦੇ ਨੇ ਇੱਕ ਨਸ਼ਾ ਹੀ ਵੱਖਰਾ ਹੁੰਦਾ ਬੱਚਿਆਂ ਦੀ ਕਮਾਈ ਦਾ। ਸੋ ਇਹ ਹੁੰਦਾ ਹੈ ਕਿ ਜਦੋਂ ਆਪਾਂ ਉਹਨਾਂ ਨੂੰ ਇਹ ਲੱਗਦਾ ਰਹਿੰਦਾ ਵੀ ਹਾਂ ਸਾਡੇ ਵਾਸਤੇ ਜਾਂ ਟਾਈਮ ਹੈਗਾ ਜਾਂ ਬੱਚੇ ਸਾਡੀ ਕੇਅਰ ਕਰਦੇ। ਸੋ ਜਰੂਰੀ ਨਹੀਂ ਹੈ ਕਿ ਆਪਾਂ ਜੇ ਉਹਨਾਂ ਦਾ ਦਿਲ ਲਾਉਣ ਦੀ ਗੱਲ ਕਰੀਏ ਤਾਂ ਏਦਾਂ ਆ, ਪਰ ਹਰ ਇੱਕ ਦਾ ਆਪਣਾ ਜਿੱਦਾਂ ਕਹਿ ਲਓ ਵੱਖਰਾ ਨਜ਼ਰੀਆ ਹੁੰਦਾ, ਪਰ ਇਹ ਵਧੀਆ ਗੱਲ ਆ ਕਿ ਜੇ ਆਪਾਂ ਆਪਣੇ ਪੇਰੈਂਟਸ ਨੂੰ ਆਪਣੀ ਕਮਾਈ ਚੋਂ ਥੋੜਾ ਬਹੁਤ ਜੇ ਆਪਾਂ ਕੋਈ ਹਿੱਸਾ ਭੇਜ ਸਕੀਏ ਤਾਂ ਮੇਰੇ ਹਿਸਾਬ ਨਾਲ ਤੇ ਵਧੀਆ ਗੱਲ ਹੈ। ਜੀ
ਜੀ ਜੀ ਬਿਲਕੁਲ ਬਿਲਕੁਲ ਜੀ। ਸੋ ਬਿਲਕੁਲ ਜੀ ਧਾਰੀ ਸਾਹਿਬ, ਤੁਸੀਂ ਜਿਹੜਾ ਇਹ ਇੱਕ ਨੁਕਤਾ ਸੀ ਉਹ ਵੀ ਹੈ ਕਿ ਦੇਖਣ ਦਾ ਨਜ਼ਰੀਆ ਜਾਂ ਉਹਨੂੰ ਸਮਝਣ ਦਾ ਨਜ਼ਰੀਆ ਜਿਹੜਾ ਉਹ ਕੀ ਹੋ ਸਕਦਾ, ਇਸ ਗੱਲ ਨੂੰ ਸਮਝਣਾ ਜ਼ਿਆਦਾ ਜ਼ਰੂਰੀ ਹੁੰਦਾ। ਬਹੁਤ ਧੰਨਵਾਦ ਤੁਸੀਂ ਆਪਣਾ ਜਿਹੜਾ ਪੱਖ ਆ ਅੱਜ ਦੇ ਇਸ ਵਿਸ਼ੇ ਦੇ ਉੱਤੇ ਰੱਖਿਆ, ਤੇ ਹੁਣ ਆਪਾਂ ਅਨਾਊਂਸ ਕਰਨੇ ਅੱਜ ਦੇ ਵਿਨਰ। ਉਸ ਤੋਂ ਪਹਿਲਾਂ ਕੁਲਦੀਪ ਵੀ ਆਪਣਾ ਮੈਸੇਜ ਟਾਈਪ ਕਰ ਰਹੇ ਨੇ ਤੇ ਉਹਨਾਂ ਦਾ ਮੈਸੇਜ ਵੀ ਆਪਾਂ ਜਾਂਦੇ ਜਾਂਦੇ ਜ਼ਰੂਰ ਲਵਾਂਗੇ। ਔਰ ਸਾਡੇ ਤੱਕ ਬਹੁਤ ਸਾਰੇ ਦੋਸਤਾਂ ਨੇ ਜਿਹੜਾ ਜਵਾਬ ਆ ਭੇਜਣ ਦੀ ਕੋਸ਼ਿਸ਼ ਕੀਤੀ। ਆਪਾਂ ਪੁੱਛਿਆ ਸੀਗਾ ਜੀ, ਇਸ ਤੋਂ ਪਹਿਲਾਂ ਇੱਕ ਗੀਤ ਆਪਾਂ ਸੁਣਾਇਆ ਸੀ ਗੁਲਾਬੀ ਪੱਗ ਬੰਨ ਮਿੱਤਰਾ। ਸੋ ਉਹ ਗੀਤ ਦੇ ਗਾਇਕ ਕਲਾਕਾਰ ਦਾ ਨਾਮ ਜਿਹੜਾ ਸੀ ਉਹ ਆਪਾਂ ਪੁੱਛਿਆ ਸੀਗਾ ਤੁਹਾਡੇ ਤੋਂ, ਔਰ ਸਾਡੇ ਤੱਕ ਬਹੁਤ ਸਾਰੇ ਦੋਸਤਾਂ ਨੇ ਇਹਦਾ ਜਵਾਬ ਜਿਹੜਾ ਆ ਉਹ ਭੇਜਿਆ, ਤੇ ਜਿਨ੍ਹਾਂ ਦੇ ਵਿੱਚੋਂ ਦੋ ਦੋਸਤਾਂ ਦੇ ਜਿਹੜੇ ਜਵਾਬ ਆ ਉਹ ਗਲਤ ਹੋ ਗਏ ਆ, ਪਰ ਬਹੁਤ ਸਾਰੇ ਦੋਸਤਾਂ ਦਾ ਜਿਹੜਾ ਜਵਾਬ ਆ ਸਹੀ ਆਇਆ। ਪਰ ਸਭ ਤੋਂ ਪਹਿਲਾਂ ਜਿਹੜਾ ਸਹੀ ਜਵਾਬ ਹੈ ਉਹ ਜਿਨ੍ਹਾਂ ਦਾ ਆਇਆ ਉਹ ਸਾਨੂੰ ਹਲੇ ਤੱਕ ਦੱਸ ਨਹੀਂ ਰਹੇ ਵੀ ਇਹ ਰਹਿੰਦੇ ਕਿੱਥੇ ਆ, ਹਨਾ। ਤੇ ਚਲੋ ਧਨੀ ਸਾਹਿਬ ਆਪਾਂ ਇੱਦਾਂ ਕਰਦੇ ਆ ਫਿਰ। ਬਿਲਕੁਲ ਜੀ, ਧਨੀ ਸਾਹਿਬ ਦਾ ਸਾਨੂੰ ਸਭ ਤੋਂ ਪਹਿਲਾਂ ਜਵਾਬ ਜਿਹੜਾ ਪਹੁੰਚਿਆ ਸੀਗਾ, ਸੋ ਫੋਨ ਕਾਲ ਦੇ ਰਾਹੀਂ ਮਹਿੰਦਰ ਸਿੰਘ ਹੋਰਾਂ ਨੇ ਵੀ ਸਾਨੂੰ ਜਿਹੜਾ ਜਵਾਬ ਦੱਸਿਆ ਉਹਨਾਂ ਦਾ ਵੀ ਸਹੀ ਆ। ਗੈਰੀ ਸੰਧੂ ਸਾਡੇ ਨਾਲ ਜੁੜੇ ਸੀਗੇ, ਉਹਨਾਂ ਦਾ ਵੀ ਜਵਾਬ ਬਿਲਕੁਲ ਸਹੀ ਆ। ਤੇ ਇਸ ਤੋਂ ਬਾਅਦ ਨਵਦੀਪ ਕੌਰ ਹੋਰਾਂ ਨੇ ਜਵਾਬ ਭੇਜਿਆ ਸੀਗਾ, ਉਹਨਾਂ ਦਾ ਜਵਾਬ ਗਲਤ ਹੋ ਗਿਆ ਜੀ। ਤੇ ਕੁਲਦੀਪ ਕੌਰ ਹੋਰਾਂ ਨੇ ਵੀ ਜਿਹੜਾ ਜਵਾਬ ਭੇਜਿਆ ਬਿਲਕੁਲ ਸਹੀ ਆ ਜੀ। ਸੋ ਸਹੀ ਜਵਾਬ ਜਿਹੜਾ ਆ ਉਹ ਹੈਗਾ ਰਵਿੰਦਰ ਗਰੇਵਾਲ। ਸੋ ਰਵਿੰਦਰ ਗਰੇਵਾਲ ਹੀ ਉਸ ਗੀਤ ਦੇ ਗਾਇਕ ਕਲਾਕਾਰ ਸੀਗੇ। ਤੇ
ਮੈਨੂੰ ਲੱਗਦਾ ਕਿ ਵੈਸੇ ਟਿਕਟਾਂ ਜਿਹੜੀਆਂ ਨੇ ਉਹ ਧਨੀ ਸਾਹਿਬ ਦੀਆਂ ਬਣਦੀਆਂ ਨੇ, ਹੁਣ ਅਸੀਂ ਟਿਕਟਾਂ ਦੇ ਦਿੰਨੇ ਮਰਜ਼ੀ ਭਾਵੇਂ ਪਹੁੰਚਣ ਤੇ ਭਾਵੇਂ ਇੰਡੀਆ ਤੋਂ ਪਹੁੰਚਣ। ਨਹੀਂ
ਬਿਲਕੁਲ, ਜਾਂ ਉਹ ਪਹੁੰਚਣ ਜਾਂ ਫਿਰ ਓਦਾਂ ਹੋ ਸਕਦਾ ਜੀ ਕਿ ਉਹ ਆਪਣੇ ਮੈਲਬਰਨ ਰਹਿੰਦੇ ਕਿਸੇ ਮਿੱਤਰ ਨੂੰ ਆਪਣੀ ਟਿਕਟ ਡੋਨੇਟ ਕਰ ਸਕਦੇ। ਸੋ ਆਪਾਂ ਇੱਦਾਂ ਕਰ ਸਕਦੇ ਉਹਨਾਂ ਦੇ ਲਈ। ਖੈਰ ਜੇ ਤਾਂ ਉਹ ਇੱਥੇ ਰਹਿੰਦੇ ਆ ਫਿਰ ਤਾਂ ਹਨਾ ਮੋਸਟ ਵੈਲਕਮ ਆ ਆਪਣੀ ਟਿਕਟ ਲੈਣ ਤੇ ਸ਼ੋਅ ਇੰਜੋਏ ਕਰਨ। ਜੇਕਰ ਉਹ
ਫਿਰ ਵੀ
ਠੀਕ ਹੈ ਜੀ, ਠੀਕ ਹੈ। ਸੋ ਧਨੀ ਸਾਹਿਬ ਤੁਸੀਂ ਜੀ ਅੱਜ ਦੇ ਇਸ ਸਵਾਲ ਦੇ ਵਿਨਰ, ਤੇ ਤੁਸੀਂ ਜਿਸ ਢੰਗ ਦੇ ਨਾਲ ਵੀ ਇਸ ਸ਼ੋਅ ਦੇ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਹੋ ਤੁਹਾਡਾ ਮੋਸਟ ਵੈਲਕਮ ਜੀ। ਤੇ ਹੁਣ ਜਾਂਦੇ ਜਾਂਦੇ ਕੁਲਦੀਪ ਹੋਰਾਂ ਦਾ ਇੱਕ ਸੁਨੇਹਾ ਆਪਾਂ ਲੈ ਲਈਏ, ਸਾਡੇ ਨਾਲ ਜੁੜੇ ਨੇ। ਔਰ ਕਹਿੰਦੇ ਮਾਪਿਆਂ ਨੂੰ ਇਕੱਲਾਪਨ ਦੂਰ ਕਰਨ ਦਾ ਆਪਾਂ ਇੱਕ ਹੱਲ ਲੱਭਿਆ, ਸਾਲ ਵਿੱਚ ਕਹਿੰਦੇ ਇੱਕ ਗੇੜਾ ਵੀ ਮਾਰ ਲਈਦਾ ਇੱਥੇ ਤੇ, ਬਾਕੀ ਜੀ ਇਮੋ ਤੇ ਵੀ ਇੱਕ ਗਰੁੱਪ ਬਣਾਇਆ ਹੋਇਆ, ਮਾਤਾ ਜੀ ਪਿਤਾ ਜੀ ਨਾਨੀ ਜੀ ਸਾਰੇ ਐਡ ਕੀਤੇ ਨੇ। ਕਹਿੰਦੇ ਭੈਣ ਜੀ ਹੁਣ ਮੰਗਰ ਕਹਿੰਦੇ ਅਸੀਂ ਵੀ ਗਰੁੱਪ ਬਣਾਏ ਆ, ਪਿਆਰਾ ਪਰਿਵਾਰ ਉਹਦੇ ਵਿੱਚ, ਪਿਤਾ ਜੀ ਵੱਲੋਂ ਖੇਤ ਦਰਸ਼ਨ ਕਰਵਾ ਦਿੱਤੇ ਜਾਂਦੇ ਆ ਤੇ ਅਸੀਂ ਵੀ ਸਾਰੇ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਪੰਜਾਬ ਨਾਲ ਜੁੜ ਲਈਦਾ। ਉਹਨਾਂ ਨੂੰ ਚਾਹੀਦਾ ਨਹੀਂ ਹੈ ਕਹਿੰਦੇ ਪੈਸਾ, ਪਰ ਬਸ ਉਹਨਾਂ ਦੀ ਖੁਸ਼ੀ ਹੁੰਦੀ ਹੈ ਕਿ ਸਾਡੇ ਧੀਆਂ ਪੁੱਤ ਕਮਾਊ ਨੇ, ਹਨਾ। ਬਾਕੀ ਜੀ ਕਹਿੰਦੇ ਮਾਪੇ ਸਾਡੇ ਨਾਲ ਹਰ ਤਰ੍ਹਾਂ ਨਾਲ ਹੀ ਸਹਿਮਤ ਹੋ ਜਾਂਦੇ ਆ। ਕੁਲਦੀਪ ਜੀ ਕਹਿੰਦੇ ਮੇਰੀ ਵੀ ਟਿਕਟ ਪੱਕੀ ਹੈ ਜੀ, ਟਿਕਟ ਤੁਹਾਡੀ ਵੀ ਪੱਕੀ ਹੈ, ਤੁਸੀਂ ਬ੍ਰਿਸਬੇਨ ਵਾਲਾ ਜਿਹੜਾ ਸ਼ੋਅ ਆ ਉਹ ਤੁਸੀਂ ਇੰਜੋਏ ਕਰਿਓ ਕਿਉਂਕਿ ਬ੍ਰਿਸਬੇਨ ਦੇ ਵਿੱਚ ਵੀ ਹੋਣ ਜਾ ਰਿਹਾ। ਸੋ ਧਨੀ ਸਾਹਿਬ ਕਹਿੰਦੇ ਮੈਂ ਤਾਂ ਸਿਡਨੀ ਰਹਿੰਦਾ ਜੀ, ਸੁਪਨਿਆਂ ਦੇ ਸ਼ਹਿਰ ਰਹਿੰਦੇ ਆ, ਕਿਆ ਵਾਤ ਹੈ। ਫਿਰ ਤੁਸੀਂ ਦੇਖੋ ਜੀ ਸੁਪਨਾ ਜਿਹੜਾ ਉਹ ਸਾਕਾਰ ਵੀ ਕਰ ਲਿਆ, ਪਰ ਹੁਣ ਤੁਸੀਂ ਜਿਹੜੀ ਆਪਣੀ ਟਿਕਟ ਆ ਜਾਂ ਤਾਂ ਫਿਰ ਆਪਣੇ ਕਿਸੇ ਦੋਸਤ ਨੂੰ ਦੇ ਦਿਓ, ਹਨਾ, ਜਾਂ ਫਿਰ ਤੁਸੀਂ ਆਪ ਸ਼ਿਰਕਤ ਕਰਿਓ ਇਸ ਸ਼ੋਅ ਦੇ ਵਿੱਚ। ਤੇ ਵਧਾਈਆਂ ਤੁਹਾਨੂੰ ਬਹੁਤ ਬਹੁਤ ਅੱਜ ਦੀ ਟਿਕਟ ਜਿੱਤਣ ਦੇ ਲਈ। ਤੇ ਦੋਸਤੋ ਹੁਣ ਗੱਲਾਂ ਬਾਤਾਂ ਦੇ ਲਈ ਸਾਡੇ ਕੋਲ ਸਮਾਂ ਬਹੁਤਾ ਬਚਿਆ ਨੀ, ਕਿਉਂਕਿ ਸਮਾਂ ਉੱਪਰ ਤੋਂ ਵੀ ਉੱਪਰ ਚਲਾ ਗਿਆ, 10:30 ਤੋਂ ਵੀ ਉੱਪਰ ਹੋ ਗਿਆ ਟਾਈਮ। ਤੇ ਅਸੀਂ ਹੁਣ ਇਜਾਜ਼ਤ ਲੈਣਾ ਚਾਹਾਂਗੇ। ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਦੋ ਜਿਹੜੀਆਂ ਜਾਣਕਾਰੀਆਂ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਦਿੰਦੀ ਹਾਂ ਜੀ, ਤੇ ਜਾਣਕਾਰੀਆਂ ਤੋਂ ਬਾਅਦ ਫਿਰ ਅਸੀਂ ਤੁਹਾਡੇ ਤੋਂ ਲੈਂਦੇ ਹਾਂ ਜੀ ਇਜਾਜ਼ਤ। ਤੇ ਜਿਵੇਂ ਅੱਜ ਹੋਲੇ ਮਹੱਲੇ ਦੀ ਗੱਲ ਚੱਲੀ ਸੀਗੀ, 3 ਮਾਰਚ ਨੂੰ ਹੋਣ ਜਾ ਰਿਹਾ 10 to 3 PM ਤੱਕ ਇਹ ਹੈਡਫੀਲਡ ਪਾਰਕ ਵਾਲਨ ਦੇ ਵਿੱਚ। ਇਸੇ ਤਰ੍ਹਾਂ ਇੱਕ ਨਾ ਥੀਏਟਰ ਵਰਕਸ਼ਾਪ ਆਯੋਜਿਤ ਕੀਤੀ ਜਾ ਰਹੀ ਹੈ ਨਾਟਿਆ ਦਰਪਣ ਨਾਮ ਦੀ, ਇਹ ਹੈਗੀ ਹੈ ਜੀ ਕ੍ਰੇਗੀ ਬਰਨ ਦੇ ਵਿੱਚ, ਨਿਊ ਬਰੀ ਚਾਈਲਡ ਐਂਡ ਐਜੂਕੇਸ਼ਨ ਸੈਂਟਰ ਹੈ ਉੱਥੇ ਤੁਸੀਂ ਇਸ ਵਰਕਸ਼ਾਪ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ। ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 0403-904-003 ਤੇ ਇਹਦੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ। ਅਸੀਂ ਕੱਲ ਦੀ ਜਿਹੜੀ ਸਵੇਰ ਦੀ ਸਭਾ ਆ ਉਹਦੇ ਵਿੱਚ ਇਹਦੇ ਬਾਬਤ ਹੋਰ ਜਾਣਕਾਰੀ ਜਿਹੜੀ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਗੱਲ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਅੱਜ ਦੇ ਲਈ ਜਿਹੜੇ ਵੀ ਦੋਸਤਾਂ ਨੇ ਸਾਡੇ ਨਾਲ ਪ੍ਰੋਗਰਾਮ ਚ ਸਾਥ ਦਿੱਤਾ, ਔਰ ਵਿਸ਼ੇਸ਼ ਤੌਰ ਤੇ ਸਾਡੇ ਨਾਲ ਪਹਿਲੀ ਵਾਰ ਦੇ ਲਈ ਪ੍ਰੀਤ ਗੁਰਾਇਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ।
ਧੰਨਵਾਦ ਜੀ ਤੁਹਾਡਾ, ਤੁਸੀਂ ਮੈਨੂੰ ਮੌਕਾ ਦਿੱਤਾ ਹਰਮਨ ਰੇਡੀਓ ਦੇ ਮੰਚ ਤੇ ਬੋਲਣ ਲਈ
ਅੱਜ ਦੀ ਗੱਲਬਾਤ ਲਈ, ਔਰ ਇੱਕ ਵਾਰ ਫੇਰ ਤੋਂ ਧੰਨਵਾਦ ਸਿਮਰਦੀਪ ਹੋਰਾਂ ਦਾ, ਜਿਹੜੇ ਕਿ ਇੱਕ ਲੰਬੀ ਜਿਹੜੀ ਫੇਰੀ ਤੋਂ ਬਾਅਦ ਵਾਪਸ ਕਰਦੇ ਨੇ ਆਸਟ੍ਰੇਲੀਆ ਔਰ ਮੈਲਬਰਨ ਦੇ ਵਿੱਚ। ਬਿਲਕੁਲ ਜੀ, ਤੇ ਦੁਬਾਰਾ ਅੱਜ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਸ਼ਾਮਲ ਹੋਣਾ ਕੀਤਾ। ਸੋ ਸਿਮਰਦੀਪ ਔਰ ਪ੍ਰੀਤ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਰੋਤਿਓ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ, feedback@harmanradio.com ਸਾਡਾ ਈਮੇਲ ਪਤਾ। ਤੇ ਸਭ ਤੋਂ ਜ਼ਿਆਦਾ ਧੰਨਵਾਦ ਜਿਹੜਾ ਵੱਡੇ ਤੜਕੇ ਤੋਂ ਅਸੀਂ ਸਰਬਜੀਤ ਸਿੰਘ ਹੋਰਾਂ ਨੂੰ ਉਠਾਇਆ ਹੋਇਆ ਔਰ ਸਾਡੇ ਨਾਲ ਟੈਕਨੀਕਲ ਸਪੋਰਟ ਦੇ ਰਹੇ ਨੇ ਪਟਿਆਲਾ ਸਟੂਡੀਓ ਤੋਂ। ਸੋ ਸਾਨੂੰ ਸਾਰਿਆਂ ਨੂੰ ਹੁਣ ਦਿਓ ਇਜਾਜ਼ਤ, ਸਾਡੇ ਸਾਰਿਆਂ ਵੱਲੋਂ ਹੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਦੋਸਤੋ ਹਰਮਨ ਰੇਡੀਓ ਦੇ ਨਾਲ, ਜਾਂਦੇ ਜਾਂਦੇ ਇੱਕ ਗੀਤ ਤੁਹਾਡੀ ਨਜ਼ਰ।